ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ ਤੰਦਰੁਸਤ ਹੋ, ਰਾਜ਼ੀ ਖੁਸ਼ੀ ਹੋ? ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਇਹ ਦਿਲੋਂ ਅਰਦਾਸ ਕਰੀਏ ਕਿ ਅਸੀਂ ਸਾਰੀ ਸ੍ਰਿਸ਼ਟੀ, ਸਾਰੇ ਜੀਵ ਜਿਸ ਕੰਮ ਇੱਥੇ ਧਰਤੀ 'ਤੇ ਆਏ ਹਾਂ ਉਸ ਨੂੰ ਪੂਰਾ ਕਰੀਏ, ਪੂਰਾ ਕਾਰਜ ਕਰੀਏ ਭਾਣੇ ਦੇ ਵਿੱਚ ਰਹਿ ਕੇ, ਔਰ ਇੱਕ ਦੂਸਰੇ ਦੀ ਮਦਦ ਦੇ ਵਿੱਚ ਖੜੀਏ ਇਸ ਸ੍ਰਿਸ਼ਟੀ ਨੂੰ ਹੋਰ ਸੁੰਦਰ ਅਤੇ ਸੋਹਣਾ ਬਣਾਉਣ ਦੇ ਲਈ। ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜਨਗੇ ਸਿਡਨੀ ਤੋਂ, ਅਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਏਗਾ, ਹਾਸਾ ਮਜ਼ਾਕ ਵੀ ਹੋਏਗਾ। ਅੱਜ ਇੱਕ ਇਤਿਹਾਸਿਕ ਦਿਨ ਵੀ ਹੈ, ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ ਉਸ ਦੇ ਬਾਰੇ ਵੀ ਜ਼ਿਕਰ ਕੀਤਾ ਜਾਊਗਾ। ਇਸ ਤੋਂ ਇਲਾਵਾ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜ ਰਹੇ ਨੇ। ਜਿੱਥੋਂ ਵੀ ਤੁਸੀਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਹੋ, ਰੇਡੀਓ ਜ਼ਰੀਏ, ਫੇਸਬੁੱਕ ਜ਼ਰੀਏ, ਯੂਟਿਊਬ ਜ਼ਰੀਏ, ਵੀਡੀਓ ਜ਼ਰੀਏ, ਆਡੀਓ ਜ਼ਰੀਏ, ਤਾਂ ਤੁਹਾਡਾ ਸਵਾਗਤ ਹੈ ਕਿਸੇ ਵੀ ਟਾਈਮ ਜ਼ੋਨ ਦੇ ਵਿੱਚੋਂ ਹੋ ਤੁਸੀਂ। ਇਸ ਵੇਲੇ 8:02 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਿਕ, ਭਾਰਤ ਦੇ ਵਿੱਚ ਅੱਧੀ ਰਾਤ ਹੈ ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਸ਼ਾਮਾਂ ਪੈ ਰਹੀਆਂ ਪਿਛਲੀ ਤਰੀਕ ਦੀਆਂ। ਅੱਜ ਤਰੀਕ ਹੈਗੀ ਹੈ ਜੀ 17 ਮਈ, ਦਿਨ ਹੈਗਾ ਸ਼ਨਿਚਰਵਾਰ, ਨਾਨਕਸ਼ਾਹੀ 3 ਜੇਠ, ਸੰਮਤ 557। ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਛੋਟਾ ਘੱਲੂਘਾਰਾ ਦਿਵਸ ਹੈ ਜੀ, ਕੰਨਵਾਲ ਛੰਭ। ਜਿਨ੍ਹਾਂ ਨੇ ਸਿੱਖ ਇਤਿਹਾਸ ਪੜ੍ਹਿਆ ਆ, ਖਾਸ ਕਰਕੇ ਪੜ੍ਹਿਆ ਹੀ ਹੋਣਾ ਚਾਹੀਦਾ ਹੈ, ਅਗਰ ਸਿੱਖਾਂ ਦੇ ਘਰ ਜੰਮੇ ਹੋ, ਸਿੱਖਾਂ ਦੀ ਬੈਕਗਰਾਊਂਡ ਹੈ, ਤਾਂ ਛੋਟੇ ਘੱਲੂਘਾਰਾ, ਵੱਡਾ ਘੱਲੂਘਾਰਾ ਇਹ ਸਾਰੇ ਜਾਣਦੇ ਨੇ। ਕੰਨੂਵਾਲ ਛੰਭ ਦੀ ਗੱਲ ਅੱਜ ਆਪਾਂ ਕਰਾਂਗੇ ਡਿਟੇਲ ਦੇ ਵਿੱਚ, ਅਤੇ ਇੱਥੇ ਕੀ ਹੋਇਆ, ਕਿੰਨੇ ਸਿੱਖ ਸ਼ਹੀਦ ਹੋਏ ਔਰ ਉਹਨਾਂ ਦੇ ਕੀ ਕਾਰਨ ਰਹੇ ਨੇ, ਇਹਦੇ ਬਾਰੇ ਆਪਾਂ ਜਾਣਕਾਰੀ ਗਿਆਨੀ ਸੰਤੋਖ ਸਿੰਘ ਜੀ ਪਾਸੋਂ ਲਵਾਂਗੇ। ਦੁਨੀਆ ਦੇ ਵਿੱਚ ਹੋਰ ਬਹੁਤ ਸਾਰੀਆਂ ਖਬਰਾਂ ਬਣ ਰਹੀਆਂ ਨੇ ਔਰ ਉਹਨਾਂ ਖਬਰਾਂ ਦੇ ਵਿੱਚ ਰੂਸ ਦੀ ਖਬਰ ਜਿਹੜੀ ਵੱਡੀ ਬਣ ਰਹੀ ਆ, ਜਿਹੜੀ ਕਿ ਜੰਗਬੰਦੀ ਦੀ ਗੱਲ ਉੱਥੇ ਚੱਲਦੀ ਆ, ਤਾਂ ਉਸ ਜੰਗਬੰਦੀ ਦੇ ਵਿੱਚ ਕੀ ਹੋ ਰਿਹਾ ਇਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਇਸ ਤੋਂ ਇਲਾਵਾ ਜੰਗਬੰਦੀ ਭਾਰਤ ਅਤੇ ਪਾਕਿਸਤਾਨ ਦੀ ਵੀ ਬੜੀ ਮਸ਼ਹੂਰ ਹੋ ਰਹੀ ਹੈ, ਅਤੇ ਇਸ ਦੇ ਵਿੱਚ ਮਿਹਣੇ ਤਾਨੇ ਕਈ ਕੁਛ ਚੱਲ ਰਿਹਾ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤਾਂ ਇਸ ਤੋਂ ਇਲਾਵਾ ਹੋਰ ਕਈ ਮੁੱਦੇ ਨੇ ਜਿਨ੍ਹਾਂ ਦੇ ਤੁਹਾਡੇ ਨਾਲ ਸਾਂਝਾਂ ਪਾਉਣੀਆਂ ਨੇ, ਸਾਰੀਆਂ ਆਪਾਂ ਕਰਾਂਗੇ। ਪਰ ਸਾਡੇ ਨਾਲ ਸੰਪਰਕ ਕਰਨ ਦਾ ਪਤਾ, ਪਹਿਲੀ ਗੱਲ ਤਾਂ ਤੁਸੀਂ ਦੇਖ ਰਹੇ ਹੋ ਅਤੇ ਮੈਸੇਜ ਫੇਸਬੁੱਕ ਜਾਂ ਯੂਟਿਊਬ ਤੋਂ ਕਮੈਂਟ ਜਿਹੜੇ ਨੇ ਉਹ ਸਾਡੇ ਸਾਰੇ ਸਟੂਡੀਓ 'ਚ ਆਉਂਦੇ ਨੇ ਅਤੇ ਅਸੀਂ ਉਹ ਡਿਸਪਲੇ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਟੈਲੀਗ੍ਰਾਮ ਚੈਨਲ ਸਾਡਾ ਚੱਲ ਰਿਹਾ, ਵਟਸਐਪ ਚੈਨਲ ਚੱਲ ਰਹੇ ਨੇ ਦੋਨੋਂ ਹੀ, ਮੇਰਾ ਪਰਸਨਲ ਵੀ ਅਤੇ ਰੇਡੀਓ ਦਾ ਵੀ, ਇਹ ਸਕਰੀਨ 'ਤੇ ਤੁਸੀਂ ਦੇਖ ਰਹੇ ਹਾਂ, ਤਾਂ ਇਹਦੇ ਰਾਹੀਂ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਅੱਜ ਜਿਹੜੀ ਅਸੀਂ ਪਹਿਲਾਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਮੌਸਮ ਦੀ ਜਾਣਕਾਰੀ ਦੇ ਵਿੱਚ ਅੱਜ ਦੇਖਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ। ਲੋ ਪ੍ਰੈਸ਼ਰ ਜਿਹੜਾ ਕੁਈਨਜ਼ਲੈਂਡ ਦੇ ਅਤੇ ਨਿਊ ਸਾਊਥ ਵੇਲਜ਼ ਦੀ ਕੋਸਟ ਅਤੇ ਸਮੁੰਦਰ ਦੇ ਵਿੱਚ ਬਣਿਆ ਹੋਇਆ, ਜਿਸ ਦੇ ਨਾਲ ਜਿਹੜਾ ਮੀਂਹ ਆ ਇਹ ਕੋਸਟਲ ਇਲਾਕਿਆਂ ਦੇ ਵਿੱਚ ਪੈ ਰਿਹਾ ਆ, ਅਤੇ ਥੋੜ੍ਹੀ ਥੋੜ੍ਹੀ ਠੰਡ ਵੀ ਆ, ਪਰ ਇੰਨੀ ਠੰਡ ਨਹੀਂ ਜਿੰਨੀ ਹੋਣੀ ਚਾਹੀਦੀ ਆ। ਸਿਡਨੀ ਦੇ ਵਿੱਚ ਹਲਕਾ ਮੀਂਹ ਦੱਸਿਆ ਗਿਆ, ਇਸ ਵੇਲੇ 13.7 ਡਿਗਰੀ ਆ। ਕੌਫ ਸਾਰਵਰ ਦੇ ਵਿੱਚ ਤਾਂ ਮੀਂਹ ਪਏ ਹੀ ਰਿਹਾ, ਸਾਰੀ ਰਾਤ ਵੀ ਪਈ ਰਿਹਾ, ਪਿਛਲੇ 1 ਮਹੀਨੇ ਤੋਂ ਹੀ ਲਗਾਤਾਰ ਹੀ ਪੈ ਰਿਹਾ। ਮੈਲਬਨ ਦੇ ਵਿੱਚ ਵੀ ਮੀਂਹ ਦੱਸਿਆ ਜਾ ਰਿਹਾ, ਅੱਜ 10 ਡਿਗਰੀ ਹੈ ਤੋਂ 14, ਅਤੇ ਬ੍ਰਿਸਬਨ ਦੇ ਵਿੱਚ 18 ਡਿਗਰੀ ਅੱਜ ਮੀਂਹ ਦੱਸਿਆ ਜਾ ਰਿਹਾ। ਪਰਥ ਦੇ ਵਿੱਚ ਅੱਜ 10.2 ਡਿਗਰੀ ਤਾਪਮਾਨ ਹੈ, ਅਤੇ ਐਡਲੇਡ ਦੇ ਵਿੱਚ 8.7, ਕੈਨਬਰਾ ਦੇ ਵਿੱਚ 4.8, ਅਤੇ ਹੋਬਾਰਟ ਦੇ ਵਿੱਚ 7.5, ਅਤੇ ਡਾਰਵਿਨ ਦੇ ਵਿੱਚ 20 ਡਿਗਰੀ। ਅਤੇ ਉੱਥੇ 2-3 ਡਿਗਰੀ ਘਟਿਆ ਹੈ ਅੱਗੇ ਨਾਲੋਂ, ਪਰ ਕੁੱਲ ਮਿਲਾ ਕੇ ਮੌਸਮ ਜਿਹੜਾ ਬੜਾ ਅਲੈਦਾ ਅਲੈਦਾ ਆਸਟ੍ਰੇਲੀਆ ਦੇ ਵਿੱਚ ਹੋਏਗਾ। ਮੇਰੀ ਗੱਲਬਾਤ ਹੋ ਰਹੀ ਸੀ ਮਨਜਿੰਦਰ ਗਰੇਵਾਲ, ਗਰੇਵਾਲ ਬ੍ਰਦਰਸ, ਜੋ ਆਪਾਂ ਰੇਡੀਓ 'ਤੇ ਸਪੋਂਸਰਸ ਵੀ ਨੇ ਸਾਡੇ, ਗਰੇਵਾਲ ਆਟਾ ਤੁਸੀਂ ਖਾਂਦੇ ਹੋ, ਉਹ ਬਹੁਤ ਵੱਡੇ ਇੱਕ ਫਾਰਮਰ ਵੀ ਨੇ, ਅਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਮਲਡੂਰਾ ਏਰੀਆ ਸਾਊਥ ਜਿਹੜਾ ਆ ਸਿਡਨੀ ਤੋਂ, ਜਾਂ ਕਹਿ ਲਓ ਕਿ ਵਿਕਟੋਰੀਆ ਆ, ਉੱਥੇ ਡਰਾਊਟ ਕੰਡੀਸ਼ਨਸ ਬਣਦੀਆਂ ਜਾ ਰਹੀਆਂ ਨੇ। ਮੀਂਹ ਪਿਆ ਹੀ ਨਹੀਂ ਹੈਗਾ 2-3 ਮਹੀਨੇ ਹੋ ਗਏ, ਅਤੇ ਉਹ ਇੱਥੇ ਆਏ ਹੋਏ ਸੀ ਅਤੇ ਇੱਥੇ ਹਟ ਨਹੀਂ ਰਿਹਾ ਮੀਂਹ, ਅਤੇ 1.5 ਮਹੀਨਾ ਹੋ ਗਿਆ ਜੀ ਘਰ ਦੇ ਲੋਨ ਕੱਟਿਆਂ ਨੂੰ, ਇਹ ਤੁਸੀਂ ਹਿਸਾਬ ਲਾ ਲਓ ਵੀ ਮੀਂਹ ਜਿਹੜਾ ਲਗਾਤਾਰ ਪਈ ਜਾ ਰਿਹਾ। ਖੈਰ ਇਹ ਇਹ ਸਾਰੀਆਂ ਗੱਲਾਂ ਅਸੀਂ ਹੋਰ ਵੀ ਡਿਟੇਲ ਦੇ ਵਿੱਚ ਕਰ ਸਕਦੇ ਹਾਂ, ਪਰ ਪਹਿਲਾਂ ਅੱਜ ਦਾ ਜਿਹੜਾ ਆਪਾਂ ਵਿਚਾਰ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਲਈਏ। ਜਿਵੇਂ ਆਪਾਂ ਦੇਖਿਆ ਕਿ ਤਰੀਕ ਨਾਨਕਸ਼ਾਹੀ 3 ਜੇਠ ਅੱਜ ਹੈਗੀ ਹੈ, ਇਹਦਾ ਮਤਲਬ 2-3 ਦਿਨ ਪਹਿਲਾਂ ਸੰਗਰਾਂਦ ਲੰਘ ਕੇ ਹਟੀ ਹੈ, ਜੇਠ ਮਹੀਨਾ ਸ਼ੁਰੂ ਹੋਇਆ ਹੈ, ਅਤੇ ਇਸ ਜੇਠ ਮਹੀਨੇ ਦੀਆਂ ਕੀ ਖਾਸੀਅਤ ਨੇ, ਕੀ ਖੂਬੀਆਂ ਨੇ ਰੂਹਾਨੀ ਦੁਨੀਆ ਦੇ ਵਿੱਚ? ਗੁਰਬਾਣੀ ਦੇ ਆਧਾਰ 'ਤੇ 2 12 ਮਾਹੇ ਨੇ, ਅਤੇ ਉਹਨਾਂ 12 ਮਾਹਾਂ ਦੇ ਵਿੱਚੋਂ ਜਿਹੜਾ ਅਸੀਂ ਵਾਕ ਲੈਂਦੇ ਹਾਂ ਸੰਗਰਾਂਦ ਵਾਲੇ ਦਿਨ, ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਕਿ ਜੇਠ ਮਹੀਨਾ ਇੰਡੀਆ ਦੇ ਵਿੱਚ ਤਪੰਦਾ ਆ, ਤਪਦਾ ਆ ਉਹ, ਅਤੇ ਇਹ ਜਿਹੜਾ ਜੇਠ ਮਹੀਨਾ ਆ ਇਹਦਾ ਨਾਮ ਕਿਸ ਤਰ੍ਹਾਂ ਪਿਆ, ਕਿਉਂ ਜੇਠ ਹੈ? ਅਤੇ ਪਰ ਦੱਖਣੀ ਹਿੱਸੇ ਦੇ ਵਿੱਚ ਇੱਥੇ ਠੰਡ ਸ਼ੁਰੂ ਹੁੰਦੀ ਹੈ, ਅਤੇ ਗਰਮੀ ਵਾਲੇ ਜਿਹੜੇ ਮੌਸਮ ਨੇ ਉਹ ਉੱਧਰ ਸ਼ੁਰੂ ਹੁੰਦੇ ਨੇ। ਹਰ ਜੇਠ ਜੁੜੰਦਾ ਲੋੜੀਏ ਤਿਸੇ ਅੱਗੇ ਸਭ ਨਿਵੰਨ। ਹੁਣ ਜੇਠ ਮਹੀਨੇ ਦੇ ਬਾਰੇ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਜਿਹੜੇ ਘਰ ਵਾਲੇ ਦਾ ਵੱਡਾ ਭਰਾ ਉਹਨੂੰ ਵੱਡਾ ਜੇਠ ਕਹਿੰਦੇ ਨੇ, ਅਸਲ ਦੇ ਵਿੱਚ ਇਹ ਸਹੀ ਗੱਲ ਹੈ ਕਿ ਜੇਠ ਜਿਹੜਾ ਵੱਡਾ ਹੋਵੇ, ਘਰ ਵਾਲੇ ਨਾਲੋਂ ਵੀ ਵੱਡਾ ਹੋਵੇ, ਉਹਨੂੰ ਜੇਠ ਕਹਿੰਦੇ ਨੇ ਆਪਾਂ ਰਿਸ਼ਤਿਆਂ ਦੀ ਦੁਨੀਆ ਦੇ ਵਿੱਚ। ਪਰ ਗੁਰਬਾਣੀ ਦੇ ਵਿੱਚ ਇਸ ਪੰਕਤੀ ਵਿੱਚ ਜਿਹੜਾ ਜੇਠ ਕਿਹਾ ਗਿਆ ਆ ਉਹ ਹਰੀ ਨੂੰ ਕਿਹਾ ਗਿਆ, ਅਕਾਲ ਪੁਰਖ ਨੂੰ, ਕਿ ਉਹੀ ਸਾਰਿਆਂ ਨਾਲ ਵੱਡਾ ਆ, ਉਹਦੇ ਨਾਲ ਹੀ ਜੁੜਨਾ ਆ, ਉਹਦੇ ਨਾਲ ਜੁੜਨਾ ਹੀ ਲੋਚਣਾ ਆਪਾਂ, ਕਿ ਸਾਡਾ ਆਤਮਾ ਦਾ ਜਿਹੜਾ ਵਿਆਹ ਆ ਜਾਂ ਮਿਲਾਪ ਹੈ ਜਾਂ ਜੋੜ ਹੈ ਉਸ ਵੱਡੇ ਨਾਲ ਕਿਤੇ ਹੋ ਜਾਵੇ ਤਾਂ ਇਸ ਦੀ ਕੋਈ ਰੀਸ ਨਹੀਂ। ਕਿਉਂ ਹੋ ਜਾਵੇ? ਕਿਉਂਕਿ ਉਹ ਵੱਡਾ ਹੀ ਇੰਨਾ ਆ, ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਉਹਦੇ ਅੱਗੇ ਨਿਵਦੀ ਆ, ਨਿਵੰਨ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਉਹ ਕਹਿੰਦੇ ਨੇ ਕਿ ਅਰਦਾਸ ਹੈ ਵੀ ਜੇ ਮਤਲਬ ਮੇਰਾ ਜੋੜ ਕਰਨਾ ਆ ਤਾਂ ਕਿਸੇ ਹੋਰ ਨਾਲ ਨਾ ਬੰਨ ਹੋ ਜਾਵੇ, ਮੈਂ ਕਿਸੇ ਦੁਨਿਆਵੀ ਪੁਰਖ ਜਾਂ ਲੋਅ ਲੈਵਲ ਦੇ ਰੱਖ ਲਓ ਦੇਵੀ ਦੇਵਤਾ ਜਾਂ ਕੋਈ ਵੀ ਆ, ਮੇਰਾ ਕਿਤੇ ਉਹਦੇ ਨਾਲ ਜੋੜ ਨਾ ਮਿਲ ਜਾਵੇ ਕਿ ਜਦੋਂ ਤੂੰ ਮੇਰਾ ਪੱਲਾ ਮੇਰਾ ਫੜ ਹੋਏਗਾ ਤਾਂ ਤੇਰੇ ਨਾਲ ਹੀ ਫੜ ਹੋਵੇ। ਹਰ ਸੱਜਣ ਦੇ ਨਾਲ ਹੀ ਜੁੜਨਾ ਜਿਹੜਾ ਸਾਰਿਆਂ ਨਾਲੋਂ ਵੱਡਾ ਆ। ਮਾਣਕ ਮੋਤੀ ਨਾਮ ਪ੍ਰਭ ਉਨ ਲਾਗੇ ਨਾਹੀਂ ਸਨ। ਅਤੇ ਜਿਹੜੇ ਫਿਰ ਵਿਆਹ ਸ਼ਾਦੀਆਂ ਦੇ ਵਿੱਚ ਮਾਣਕ ਮੋਤੀ ਪੈਂਦੇ ਨੇ ਉਹ ਕਹਿ ਲਓ ਕਿ ਉਹਦਾ ਨਾਮ ਜਿਹੜਾ ਉਹਦੇ ਬਰਾਬਰ ਨੇ, ਮਤਲਬ ਉਹ ਜੇ ਅਸੀਂ ਗਹਿਣੇ ਪਾਉਂਦੇ ਹਾਂ ਤਾਂ ਜਿਹੜਾ ਪਰਮਾਤਮਾ ਦਾ ਗਹਿਣਾ ਉਹ ਹੈਗਾ ਨਾਮ, ਅਤੇ ਉਸ ਨੂੰ ਸੰਨ ਨਹੀਂ ਲੱਗਦੀ। ਜਿਹੜਾ ਦਾਜ ਹੈ ਜਾਂ ਹੋਰ ਅਸੀਂ ਗਹਿਣੇ ਪਾਉਂਦੇ ਹਾਂ ਉਹਨੂੰ ਤਾਂ ਸੰਨ ਲੱਗ ਸਕਦੀ, ਨਾਮ ਨੂੰ ਸੰਨ ਨਹੀਂ ਲੱਗ ਸਕਦੀ, ਕੋਈ ਚੋਰੀ ਨਹੀਂ ਕਰ ਸਕਦਾ ਸਾਤੋਂ। ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ। ਜਦੋਂ ਉਸ ਪਰਮਾਤਮਾ ਨਾਲ ਸਾਡਾ ਜੋੜ ਜੁੜ ਗਿਆ, ਨਾਮ ਮੋਤੀ ਸਾਡੇ ਮਿਲ ਗਏ, ਫਿਰ ਉਸ ਨਾਰਾਇਣ ਦੇ ਛਤਰ ਛਾਇਆ ਹੇਠਾਂ ਸਾਰੇ ਰੰਗ ਜਿਹੜੇ ਨੇ ਉਹ ਆਪਣੇ ਹੋ ਜਾਂਦੇ ਨੇ। ਜਿੰਨੇ ਮਰਜ਼ੀ ਮਾਣੋ, ਜਿੰਨੇ ਤੁਹਾਨੂੰ ਭਾਉਂਦੇ ਨੇ ਉਹਨੇ ਰੰਗ ਆਪਾਂ ਮਾਣਾਂਗੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਕਿਉਂਕਿ ਜਦੋਂ ਤੁਹਾਡਾ ਘਰ ਵਾਲਾ ਤੁਹਾਡਾ ਪਤੀ ਅਕਾਲ ਪੁਰਖ ਦੁਨੀਆ ਦਾ ਮਾਲਕ ਹੈ, ਜੋ ਉਹ ਕਰਦਾ ਆ ਕਹਿੰਦਾ ਆ ਉਹ ਕੁਛ ਹੁੰਦਾ ਆ, ਜਿੰਨੇ ਜੀ ਆ ਉਹੀ ਕੁਛ ਕਰਦੇ ਨੇ, ਤਾਂ ਫਿਰ ਜਦ ਤੁਹਾਡਾ ਪਤੀ ਇੰਨਾ ਪਾਵਰਫੁੱਲ ਹੈ ਤਾਂ ਆਫ ਕੋਰਸ ਉਹ ਜਿਹੜੇ ਭਗਤ ਨੇ ਉਹਦੀ ਪਤਨੀ ਆ ਉਹ ਵੀ ਉਨੇ ਹੀ ਪਾਵਰਫੁੱਲ ਹੈ, ਉਹਦੇ ਹੀ ਅੰਡਰ ਆ ਜਾਂਦੇ ਨੇ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਗਲ ਲਾ ਲਿਆ, ਆਪਣੇ ਹਿਰਦੇ 'ਚ ਵਸਾ ਲਿਆ, ਆਪਣੇ ਚਰਨਾਂ 'ਚ ਥਾਂ ਦੇ ਦਿੱਤਾ, ਤਾਂ ਉਹਨਾਂ ਨੂੰ ਧੰਨ ਕਹਿਣਾ ਚਾਹੀਦਾ ਆ ਜਿਹੜੇ ਪਰਮਾਤਮਾ ਨਾਲ ਜੁੜ ਗਏ ਆ। ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰਵਨ। ਪਰ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਉਹਦੇ ਵੱਲੋਂ ਮਿਹਰ ਆਉਂਦੀ ਆ, ਆਪ ਨਹੀਂ ਅਸੀਂ ਕਹਿ ਸਕਦੇ ਧੱਕੇ ਨਾਲ ਵੀ ਮੈਂ ਤੇਰੇ ਨਾਲ ਹੀ ਰਹਿਣਾ ਆ। ਜੇ ਉਹ ਸਾਨੂੰ ਅਪਣਾਉਂਦਾ ਆ ਫਿਰ ਅਸੀਂ ਮਿਲ ਸਕਦੇ ਹਾਂ, ਅਤੇ ਨਹੀਂ ਤਾਂ ਆਪਾਂ ਵਿਛੜ ਕੇ ਰੋਣੇ ਸਾਡੇ ਪੱਲੇ ਪੈਂਦੇ ਨੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਹੁਣ ਇਹ ਅਵਸਥਾ ਜਿਹੜੀ ਆ ਇਹ ਸਾਧੂ ਦੇ ਸੰਗ ਕਰਕੇ ਇਹ ਮਿਲਦੀ ਆ। ਸਾਧੂ ਜਿਹੜਾ ਕਿ ਪਹਿਲਾਂ ਹੀ ਪਹੁੰਚਿਆ ਹੋਇਆ ਆ ਉਹ ਗਾਈਡ ਕਰਦਾ ਆ, ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਇਹਦੇ ਵਿੱਚ ਆਪਾਂ ਕੰਟੀਨਿਊ ਰੱਖਣਾ ਆ, ਆਪਣੇ ਆਪ ਨੂੰ ਮੇਨਟੇਨ ਕਿੱਦਾਂ ਕਰਨਾ ਆ, ਇਹ ਰਿਸ਼ਤਾ ਜਿਹੜਾ ਕਿੱਦਾਂ ਆਪਾਂ ਸਾਰਥਕ ਰੱਖਣਾ ਆ ਪਰਮਾਤਮਾ ਅਤੇ ਆਤਮਾ ਦਾ। ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੇ ਭਾਗ ਮਤਨ। ਹੁਣ ਜੇਠ ਮਹੀਨੇ ਦੇ ਵਿੱਚ ਗਰਮੀ ਤੋਬਾ ਤੋਬਾ ਕਰਾ ਦਿੰਦੀ ਹੈ ਇੰਡੀਆ ਦੇ ਵਿੱਚ, ਉੱਤਰੀ ਹਿੱਸੇ ਦੇ ਵਿੱਚ ਧਰਤੀ ਦੇ, ਅਤੇ ਲੋਕ ਬੜੇ ਵਿਲਕਦੇ ਨੇ, ਪਸ਼ੂ ਪੰਛੀ ਜੀਵ ਬੜੇ ਔਖੇ ਹੁੰਦੇ ਨੇ, ਲੋ ਚੱਲਦੀ ਹੈ, ਬਹੁਤ ਔਖਾ ਹੁੰਦਾ, ਸੁੱਕਾ ਪਿਆ ਹੁੰਦਾ ਸਾਰਾ ਕੁਛ, ਘਾਹ ਵੀ ਸੁੱਕ ਜਾਂਦੇ ਨੇ ਭੂਰਾ ਭੂਰਾ। ਤੁਸੀਂ ਪੰਜਾਬ 'ਚ ਜਾ ਕੇ ਦੇਖੋ ਹੁਣ ਬਰਾਊਨ ਹੋਇਆ ਹੋਣਾ ਪੰਜਾਬ, ਧੂੜਾਂ ਉੱਡਦੀਆਂ ਨੇ, ਹਨੇਰੀਆਂ ਆਉਂਦੀਆਂ ਨੇ, ਬੜਾ ਸੱਖਣਾ ਜਿਹਾ ਲੱਗਦਾ, ਬੜਾ ਹਾਰਸ਼ ਇਨਵਾਇਰਮੈਂਟ ਹੈ। ਪਰ ਕਹਿੰਦੇ ਕਿ ਜਿਨ੍ਹਾਂ ਦੇ ਮੱਥੇ 'ਤੇ ਭਾਗ ਹੋਣ ਉਹਨਾਂ ਨੂੰ ਜੇਠ ਬੜਾ ਰੰਗੀਲਾ ਲੱਗਦਾ ਹੈ, ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰਮਾਤਮਾ ਦੇ ਨਾਲ ਜੁੜੇ ਹੋਏ ਹੁੰਦੇ ਹਨ। ਇਸ ਕਰਕੇ ਜੇਠ ਮਹੀਨੇ ਦੇ ਵਿੱਚ ਭਗਤ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਨਾ ਜੇਠ ਨਾ ਪੋਹ, ਉੱਥੇ ਪੋਹ ਦੇ ਵਿੱਚ ਕੋਰਾ ਕੁਛ ਨਹੀਂ ਕਹਿੰਦਾ, ਜੇਠ ਦੇ ਵਿੱਚ ਲੂ ਕੁਛ ਨਹੀਂ ਕਹਿੰਦੀ, ਉਹਨਾਂ ਦਾ ਜੀਵਨ ਇੱਕ ਸਾਰ ਰਹਿੰਦਾ ਆ, ਕਿਉਂਕਿ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਹੁੰਦੇ ਹਨ। ਅਤੇ ਵਾਰ ਵਾਰ ਪਰਮਾਤਮਾ ਦੀ ਹੋਂਦ, ਪਰਮਾਤਮਾ ਦੀ ਮਹਿਮਾ, ਪਰਮਾਤਮਾ ਦੇ ਗੁਣ ਦੁਹਰਾਉਂਦੀ ਆ ਗੁਰਬਾਣੀ, ਅਸੀਂ ਵੀ ਦੁਹਰਾਉਂਦੇ ਹਾਂ, ਕਿਤਾਬਾਂ ਵੀ ਲਿਖੀਆਂ ਹੋਈਆਂ, ਸਾਡੇ ਕਥਾਕਾਰ ਵੀ, ਔਰ ਕਰੋੜਾਂ ਹੀ ਲੋਕ ਇਸ ਫਿਲੋਸਫੀ ਨੂੰ ਅਪਣਾਉਂਦੇ ਨੇ, ਇਹ 'ਤੇ ਕੰਮ ਵੀ ਕਰਦੇ ਨੇ, ਇਹ 'ਤੇ ਵਿਚਰਦੇ ਵੀ ਨੇ, ਇਹਨੂੰ ਅਪਣਾਉਂਦੇ ਵੀ ਨੇ, ਪ੍ਰਚਾਰ ਦੇ ਵੀ ਨੇ। ਇਸੇ ਕਰਕੇ ਇਹ ਦੁਨੀਆ ਦੇ ਉੱਤੇ ਥੋੜ੍ਹਾ ਟਿਕਾਓ ਹੈ, ਪਰ ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ, ਜਿਨ੍ਹਾਂ ਸੱਭਿਅਤਾਵਾਂ ਦੇ ਵਿੱਚ ਇਹ ਡੂੰਘੇ ਗੁਣ, ਇਹ ਉੱਚ ਪੱਧਰੀ ਗੁਣ ਵਾਚੇ ਨਹੀਂ ਜਾਂਦੇ, ਸੁਣੇ ਨਹੀਂ ਜਾਂਦੇ, ਲਿਖੇ ਨਹੀਂ ਜਾਂਦੇ, ਪ੍ਰਚਾਰੇ ਨਹੀਂ ਜਾਂਦੇ, ਉਹ ਖੱਜਲ ਖੁਆਰੀ ਉੱਥੇ ਹੁੰਦੀ ਹੁੰਦੀ ਆ, ਬੜੀ ਛੇਤੀ ਉਹ ਢਹਿ ਢੇਰੀ ਸੱਭਿਅਤਾ ਹੋ ਜਾਂਦੀ ਆ, ਮਾਨਸਿਕ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਪਰਿਵਾਰਾਂ 'ਚ। ਦੇਖ ਲਓ, ਅਗਰ ਅਸੀਂ ਸਹਿਜ ਅਵਸਥਾ 'ਚ ਨਹੀਂ ਆਉਂਦੇ ਤਾਂ ਖੱਜਲ ਹੁੰਦੇ ਹਾਂ। ਇਸ ਕਰਕੇ ਪਿਆਰਿਓ, ਕਮਾਈ ਬਹੁਤ ਜ਼ਰੂਰੀ ਆ, ਕਿਰਤ ਬਹੁਤ ਜ਼ਰੂਰੀ ਆ, ਆਪਣੇ ਆਪ ਨੂੰ ਵਧੀਆ ਹੈਲਥੀ ਰੱਖਣਾ, ਵਰਜਿਸ਼ਾਂ ਕਰਨੀਆਂ, ਕੰਮ ਕਰਨੇ ਬਹੁਤ ਜ਼ਰੂਰੀ ਆ, ਪਰ ਸਾਰਿਆਂ ਨਾਲੋਂ ਵੱਡਾ ਜ਼ਰੂਰੀ ਜਿਹੜਾ ਕੰਮ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ ਉਹ ਹੈਗੀ ਸਾਡੀ ਆਤਮਕ ਹੈਲਥ, ਆਤਮਕ ਸਿਹਤ, ਕਿ ਅਸੀਂ ਆਤਮਕ ਤੌਰ ਦੇ ਉੱਤੇ ਕਿੰਨਾ ਕੁ ਸੋਲਿਡ ਹੈ, ਕਿੰਨੇ ਕੁ ਅਸੀਂ ਵਜ਼ਨਦਾਰ ਹੈ। ਇਹਦੇ ਵਿੱਚ ਅਸੀਂ ਬਹੁਤ ਘੱਟ ਧਿਆਨ ਦਿੰਦੇ ਹਾਂ ਆਪਣੀ ਸਪਿਰਚੁਅਲ ਲਾਈਫ ਵੱਲ। ਸੋ ਇਹਦੇ ਕਈ ਤਰੀਕੇ ਨੇ ਇਸ ਨੂੰ ਟੈਕਲ ਕਰਨ ਦੇ ਲਈ ਕਿ ਆਪਾਂ ਸਪਿਰਚੁਅਲੀ ਕਿਸ ਤਰ੍ਹਾਂ ਮਜ਼ਬੂਤ ਹੋ ਸਕਦੇ ਹਾਂ। ਪਹਿਲਾਂ ਤਾਂ ਸਾਡੇ ਕੋਲ ਬਹੁਤ ਵੱਡਾ ਸੋਮਾ ਆ, ਅਗਰ ਤੁਸੀਂ ਪੰਜਾਬੀ ਪੜ੍ਹਦੇ ਹੋ, ਸੁਣਦੇ ਹੋ, ਲਿਖਦੇ ਹੋ, ਤਿੰਨਾਂ 'ਚੋਂ ਇੱਕ ਚੀਜ਼ ਵੀ ਆਉਂਦੀ ਆ, ਅਤੇ ਅੱਜ ਕੱਲ੍ਹ ਵਸੀਲੇ ਇੰਨੇ ਆ ਕਿ ਅਸੀਂ ਆਪਣੇ ਪੂਰਵਜ, ਆਪਣੇ ਗੁਰੂ, ਆਪਣੇ ਸਿੱਖ ਸ਼ਹੀਦ, ਆਪਣੇ ਸੰਤ ਮਹਾਤਮਾ, ਚਾਹੇ ਹਿੰਦੂ ਭਾਈਚਾਰੇ 'ਚੋਂ ਵੀ ਹੋਣ, ਬਹੁਤ ਸਾਡੇ ਕੋਲ ਵੱਡਾ ਖਜ਼ਾਨਾ ਪਿਆ ਆ ਸਪਿਰਚੁਅਲ, ਉਹਦੇ ਨਾਲ ਅਸੀਂ ਜੁੜੀਏ, ਉਸ 'ਤੇ ਅਧਿਐਨ ਕਰੀਏ, ਉਸ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ। ਅਤੇ ਜਦੋਂ ਅਸੀਂ ਨਿਤਨੇਮੀ ਹੁੰਦੇ ਹਾਂ, ਅਸੀਂ ਉਹਨੂੰ ਮੂੰਹ ਜਵਾਨੀ ਥੋੜ੍ਹਾ ਯਾਦ ਕਰਦੇ ਹਾਂ, ਤਾਂ ਇਹ ਗੁਰਬਾਣੀ ਦੀਆਂ ਤੁਕਾਂ, ਇਹ ਧਰਮ ਦੀਆਂ ਤੁਕਾਂ ਜਿਹੜੀਆਂ ਨੇ, ਸ਼ਲੋਕ ਨੇ, ਚਾਹੇ ਵੇਦਾਂ ਦੇ ਹੋਣ, ਚਾਹੇ ਉਪਨਿਸ਼ਟਾਂ ਦੇ ਹੋਣ, ਸਾਡੇ ਰੋਜ਼ ਜ਼ਿੰਦਗੀ ਦੇ ਵਿੱਚ ਕੰਮ ਆਉਣ ਲੱਗ ਜਾਂਦੇ ਨੇ। ਅੱਜ ਦੀ ਐਗਜ਼ਾਮਪਲ ਤੁਹਾਨੂੰ ਦੱਸਦੇ ਹਾਂ ਕਿ ਮਤਲਬ ਆਪਾਂ ਹਰੇਕ ਸੰਗਰਾਂਦ ਪਿਛਲੇ 5, 10, 20 ਸਾਲ ਇਹ ਵਾਕ ਜ਼ਰੂਰ ਸੁਣਦੇ ਹਾਂ, ਹਰ ਜੇਠ ਜੁੜਨ ਦਾ ਲੋੜੀਏ ਤਿਸ ਅੱਗੇ ਸਭ ਨਿਬੰਨ। ਹੁਣ ਇਹ ਸਾਡੇ ਜ਼ਿਹਨ ਕਰ ਜਾਂਦਾ, ਮੇਰੇ ਤਾਂ ਆਪ ਮਨ ਦੇ ਵਿੱਚ ਛੋਟੇ ਹੁੰਦੇ ਤੋਂ ਹੀ ਆਇਆ ਹੋਇਆ, ਕਿਉਂਕਿ ਸਾਡੀ ਦਾਦੀ ਮਹੀਨੇ ਦਾ ਨਾਮ ਸੁਣਦੇ ਹੁੰਦੇ ਸੀ। ਪਹਿਲਾਂ ਤਾਂ ਸਵੇਰ ਨੂੰ ਗੁਰੂ ਘਰ ਤੋਂ ਸੁਣਨਾ ਸਪੀਕਰ ਦੇ ਵਿੱਚ, ਫਿਰ ਰੇਡੀਓ 'ਤੇ ਵੀ 7 ਵਜੇ ਆਉਂਦਾ ਹੁੰਦਾ ਸੀ ਆਕਾਸ਼ਵਾਣੀ ਜਲੰਧਰ ਤੋਂ, ਉਹ ਵੀ ਸੁਣਨਾ। ਫਿਰ ਗੁਰੂ ਘਰ ਜਾਣਾ, ਸੰਗਰਾਂਦ ਲੱਗਦੀ ਹੁੰਦੀ ਸੀ, ਉੱਥੇ ਭਾਈ ਸਾਹਿਬ ਨੇ ਵਿਆਖਿਆ ਕਰਨੀ। ਸੋ 3-4 ਵਾਰੀ ਉਸ ਸੰਗਰਾਂਦ ਵਾਲੇ ਦਿਨ ਇਹਦੇ ਉੱਤੇ ਵਿਚਾਰ ਕਰਨੀ ਤਾਂ ਮੂੰਹ ਚੜ੍ਹ ਜਾਂਦਾ ਸੀ, ਮੇਰੇ ਆਪ ਮੂੰਹ ਚੜ੍ਹਿਆ ਹੋਇਆ ਆ। ਵਿਸਾਖ ਦਾ ਸਾਰੇ ਮਹੀਨੇ ਜਿਹੜੇ ਨੇ ਉਹ ਪਹਿਲੀਆਂ ਪਹਿਲੀਆਂ ਲਾਈਨਾਂ ਤਕਰੀਬਨ ਯਾਦ ਹੀ ਆ। ਹੁਣ ਜਦੋਂ ਜੇਠ ਮਹੀਨਾ ਚੜ੍ਹ ਗਿਆ, ਸਾਰਿਆਂ ਨੂੰ ਇਹ ਮਤਲਬ ਕਹਿ ਲਓ ਕਿ ਸੱਪ ਲੜ ਜਾਂਦਾ ਮਨ 'ਤੇ, ਹਾਏ ਉਹ ਰੱਬਾ ਹੁਣ ਇੰਨੀ ਗਰਮੀ ਹੈ ਨਾ, ਇੰਨੀ ਲੂ ਚੱਲਣੀ ਹੈ। ਇੱਕ ਤਾਂ ਉਹ ਚੇਤੇ ਆ ਜਾਂਦਾ, ਪਰ ਦੂਜੇ ਪਾਸੇ ਨਾਲ ਹੀ ਗੁਰਬਾਣੀ ਦੀ ਤੁੱਕ ਵੀ ਚੇਤੇ ਆ ਜਾਂਦੀ ਹੈ ਕਿ ਹਰ ਜੇਠ ਜੁੜਨ ਦਾ ਲੋੜੀਏ। ਫਿਰ ਚੇਤੇ ਆ ਜਾਂਦੀ ਹੈ ਵੀ ਮਹਾਰਾਜ ਕੀ ਕਹਿੰਦੇ ਨੇ, ਹਰ ਜੇਠ ਰੰਗੀਲਾ ਤਿਸ ਲੱਗੇ, ਵੀ ਫਿਰ ਰੰਗੀਲਾ ਵੀ ਲੱਗ ਸਕਦਾ ਹੈ। ਸੋ ਇਸ ਕਰਕੇ ਜਦੋਂ ਵੀ ਆਪਾਂ ਉਹ ਫੀਲਿੰਗ ਲੈਂਦੇ ਹਾਂ ਜਿੱਥੇ ਸਾਨੂੰ ਨੈਗੇਟਿਵਿਟੀ ਆਉਂਦੀ ਆ, ਫਿਰ ਸਾਨੂੰ ਉਹ ਗੁਰਬਾਣੀ ਦੀ ਤੁੱਕ ਵੀ ਆ ਜਾਂਦੀ ਆ ਯਾਦ ਕਿ ਮਹਾਰਾਜ ਇੱਦਾਂ ਕਹਿੰਦੇ ਆ। ਇੱਦਾਂ ਹੀ ਹਾੜ ਦਾ ਚੇਤਾ ਆ ਜਾਂਦਾ। ਇੱਦਾਂ ਹੀ ਜਦੋਂ ਆਪਾਂ ਕਿਸੇ ਦੇ ਮਤਲਬ ਇੱਕ ਹੋਰ ਐਗਜ਼ਾਮਪਲ ਆਪਾਂ ਸ਼ੇਅਰ ਕਰਦੇ ਹਾਂ, ਕਈ ਵਾਰੀ ਬਹੁਤ ਮੁਸ਼ਕਲ 'ਚ ਹੁੰਦੇ ਹਾਂ ਅਸੀਂ, ਇੱਦਾਂ ਮਹਿਸੂਸ ਹੁੰਦਾ ਕਿ ਜਿੱਦਾਂ ਅਸੀਂ ਫਸੇ ਹੋਏ ਹੁੰਦੇ ਹਾਂ, ਸਾਡੇ ਕੋਲ ਲੰਘਣ ਨੂੰ ਕੋਈ ਥਾਂ ਹੀ ਹੈ ਨਹੀਂ, ਇੱਧਰ ਉੱਧਰ ਕੀ ਕਰੀਏ ਹੁਣ ਮਤਲਬ। ਤਾਂ ਫਿਰ ਉਹ ਇੱਕ ਬੜੀ ਪਿਆਰੀ ਪੰਕਤੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਜਿਸ ਆ ਚਿੱਤ ਆਵੇ ਜਿਸ ਪਾਰ ਬ੍ਰਹਮ। ਕਹਿੰਦੇ ਜੇ ਤੁਸੀਂ ਫਸੇ ਹੈ ਚੁੱਕੇ ਸਭ ਅਸਰਾਓ, ਹੈ ਨਾ, ਲਾਗੂ ਹੋਏ ਦੁਸ਼ਮਣ ਵੀ ਸਾਰੇ ਲਾਗੂ ਹੋ ਗਏ ਦੁਸ਼ਮਣ ਤੁਹਾਡੇ। ਹੁਣ ਮੈਨੂੰ ਪੂਰੀ ਪੰਕਤੀ ਯਾਦ ਨਹੀਂ, ਇਸ ਕਰਕੇ ਮੈਂ ਥੋੜ੍ਹਾ ਥੋੜ੍ਹਾ ਕਰਾਂ, ਮਾਫ਼ੀ ਚਾਹੁੰਦਾ ਅਗਰ ਮੈਂ ਗਲਤ ਉਚਾਰਨ ਕਰ ਦੇਵਾਂ, ਕਿ ਮੁਸ਼ਕਲ ਅੱਤ ਬਣੇ, ਜਿੰਨੀ ਵੱਡੀ ਮੁਸ਼ਕਲ ਬਣ ਜਾਵੇ ਚੁੱਕੇ ਸਭ ਅਸਰਾ, ਸਾਰੇ ਆਸਰੇ ਤੁਹਾਡੇ ਖਤਮ ਹੋ ਜਾਣ, ਫਿਰ ਕਹਿੰਦੇ ਕੀ ਕਰਨਾ ਚਾਹੀਦਾ ਹੈ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਅਤੇ ਉਹ ਪਰਮਾਤਮਾ ਨੂੰ ਯਾਦ ਕਰੋ ਉਸ ਵੇਲੇ ਖੜ੍ਹ ਕੇ ਉਸ ਮੈਦਾਨ ਦੇ ਵਿੱਚ, ਉਸ ਸਿਚੁਏਸ਼ਨ ਦੇ ਵਿੱਚ, ਫਿਰ ਉਹ ਤੁਹਾਡੇ ਅੰਗ ਸੰਗ ਹੋ ਕੇ ਤੁਹਾਨੂੰ ਉਸ ਸਿਚੁਏਸ਼ਨ 'ਚੋਂ ਕੱਢ ਲੈਂਦਾ ਆ। ਇਹ ਤਾਂ ਹੀ ਅਸੀਂ ਲੋਡ ਕਰ ਸਕਦੇ ਹਾਂ ਜੇ ਅਸੀਂ ਇਹ ਪੜ੍ਹਿਆ ਆ, ਕਿਸੇ ਤੋਂ ਸੁਣਿਆ ਆ, ਜਾਂ ਇਹਦੀ ਵਿਆਖਿਆ ਸੁਣੀ ਹੋਈ ਆ। ਜੇ ਅਸੀਂ ਵਿਆਖਿਆ ਨਹੀਂ ਸੁਣੀ ਹੋਈ ਜਾਂ ਪੜ੍ਹਿਆ ਹੀ ਨਹੀਂ ਹੋਇਆ, ਫਿਰ ਸਾਡੇ ਕੋਲ ਆਪਸ਼ਨ ਹੀ ਹੈ ਨਹੀਂ, ਇਹ ਇੱਕ ਤਰ੍ਹਾਂ ਨਾਲ ਐਜੂਕੇਸ਼ਨ ਹੈ। ਸੋ ਸਾਡੇ ਦਿਮਾਗ ਦੇ ਵਿੱਚ ਬਾਣੀ ਪਈ ਹੋਈ ਆ, ਸਟੋਰ ਕੀਤੀ ਹੋਈ ਆ, ਅਤੇ ਜਦੋਂ ਕੋਈ ਸਿਚੁਏਸ਼ਨ ਆਉਂਦੀ ਆ ਤਾਂ ਇੱਕਦਮ ਉਹਦਾ ਆਂਸਰ ਜਿਹੜਾ ਸਾਨੂੰ ਸਾਡੇ ਅੰਦਰ ਦਿਮਾਗ ਦੇ ਵਿੱਚ ਪਈ, ਬੁੱਧੀ ਦੇ ਵਿੱਚ ਪਈ ਬਾਣੀ ਹੀ ਸਾਨੂੰ ਦੇਣ ਲੱਗ ਪੈਂਦੀ ਆ। ਸੋ ਗੁਰੂ ਸਾਹਿਬ ਸਾਡੇ ਅੰਗ ਸੰਗ ਹੋ ਜਾਂਦੇ ਨੇ ਕਿ ਇਸ ਸਿਚੁਏਸ਼ਨ ਦੇ ਵਿੱਚ ਉਹ ਪ੍ਰਗਟ ਹੋ ਜਾਂਦੇ ਨੇ ਵੀ ਇਸ ਤਰ੍ਹਾਂ ਤੁਸੀਂ ਫਸੇ ਹੋਏ ਹੋ, ਤੁਹਾਡੇ 'ਤੇ ਮੁਸ਼ਕਲ ਬਣੀ ਹੋਈ ਆ, ਕੋਈ ਗੱਲ ਨਹੀਂ, ਇਹਦਾ ਜਿਹੜਾ ਅਲਟੀਮੇਟ ਆਂਸਰ ਇਹ ਹੈ, ਚਿੱਤੇ ਆਵੇ ਉਸ ਪਾਰ ਬ੍ਰਹਮ, ਆਪਣੇ ਮਨ ਦੇ ਵਿੱਚ ਉਸ ਪਾਰ ਬ੍ਰਹਮ ਨੂੰ ਧਿਆ ਲਓ, ਇਹਦਾ ਮਤਲਬ ਰਿਲੈਕਸ ਹੋ ਜਾਓ, ਤੁਹਾਨੂੰ ਹੱਲ ਆਪਣੇ ਆਪ ਸੁੱਜਣ ਲੱਗ ਜਾਣੇ ਆ। ਸਾਰੇ ਜਿਹੜੇ ਤੁਹਾਡੇ ਦੁਸ਼ਮਣ ਲਾਗੂ ਹੋਏ ਆ ਉਹਨੇ ਸੈਟਲ ਡਾਊਨ ਹੋ ਜਾਣਾ, ਤੁਸੀਂ ਸਿਚੁਏਸ਼ਨ 'ਚੋਂ ਬਾਹਰ ਆ ਜਾਣਾ। ਇਹ ਤਾਂ ਹੀ ਪੋਸੀਬਲ ਹੈ ਜੇ ਅਸੀਂ ਸਪਿਰਚੁਅਲੀ ਰੂਹਾਨੀਅਤ ਤੌਰ ਦੇ ਉੱਤੇ ਆਪਣੇ ਆਪ ਲਈ ਸਮਾਂ ਕੱਢਦੇ ਹਾਂ। ਅਸੀਂ ਬੜੀਆਂ ਵੱਡੀਆਂ ਪੜ੍ਹਾਈਆਂ ਕਰਦੇ ਹਾਂ ਕਿਸ ਲਈ, ਕਿ ਸਾਨੂੰ ਨੌਕਰੀ ਮਿਲ ਜਾਵੇ, ਜੇ ਆਹ ਸਿਚੁਏਸ਼ਨ ਆ ਗਈ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਕਰ ਲਈਏ। ਡਾਕਟਰ ਹੈ ਉਹ ਇਸ ਤਰ੍ਹਾਂ ਪੜ੍ਹਦੇ ਨੇ, ਜੇ ਮੇਰੇ ਕੋਲ ਇਸ ਬਿਮਾਰੀ ਦਾ ਮਰੀਜ਼ ਆ ਜਾਵੇ ਤਾਂ ਮੈਂ ਉਹਦੇ ਨਾਲ ਇੱਦਾਂ ਕਰਕੇ ਉਹਨੂੰ ਠੀਕ ਕਰ ਦਾਂਗਾ। ਪਰ ਆਪਣੀ ਬਿਮਾਰੀ ਅਸੀਂ ਉਹਦਾ ਇਲਾਜ ਲੱਭਦੇ ਨਹੀਂ, ਵੀ ਜੇ ਸਾਡੇ 'ਤੇ ਮੁਸ਼ਕਲ ਆ ਜਾਵੇ, ਅਸੀਂ ਅਨਸਟੇਬਲ ਹੋ ਜਾਈਏ, ਸਾਨੂੰ ਡਿਪਰੈਸ਼ਨ ਹੋ ਜਾਵੇ, ਮਾਨਸਿਕ ਕੋਈ ਪਰੇਸ਼ਾਨੀ ਹੋ ਜਾਵੇ, ਫਿਰ ਕੀ ਕਰਨਾ ਅਸੀਂ। ਉਹਦੀ ਕੋਈ ਤਿਆਰੀ ਨਹੀਂ ਹੈਗੀ ਸਾਡੀ। ਇਸ ਕਰਕੇ ਪਿਆਰਿਓ ਅੱਜ ਦਾ ਸੁਨੇਹਾ ਇਹੀ ਹੈ ਜੇਠ ਮਹੀਨੇ ਦਾ ਕਿ ਅਸੀਂ ਗੁਰੂ ਸਾਹਿਬ ਨਾਲ ਜੁੜੀਏ। ਗੁਰੂ ਸਾਹਿਬ ਨਾਲ ਜੁੜਨ ਦਾ ਬਹੁਤ ਵਧੀਆ ਤਰੀਕਾ ਕਿ ਗੁਰਬਾਣੀ ਨੂੰ ਆਪ ਤੁਸੀਂ ਪੜ੍ਹੋ, ਗੁਰਬਾਣੀ ਨੂੰ ਆਪ ਉਹਦੇ ਵਿਖਿਆਨ ਤੁਸੀਂ ਵੱਖ ਵੱਖ ਟੀਕਾਕਾਰਾਂ ਤੋਂ ਪੜ੍ਹ ਕੇ ਜਿੰਨੀ ਕੁ ਸਮਝ ਆਉਂਦੀ ਆਪਣੇ ਮਨ 'ਚ ਪਾ ਲਓ, ਬਾਕੀ ਗੁਰੂ ਸਾਹਿਬ ਆਪ ਤੁਹਾਡੇ ਲਈ ਵਧੀਆ ਜਿਹੜੇ ਵੀ ਉਹ ਅਰਥ ਤੁਹਾਨੂੰ ਦਰਸਾਉਣਾ ਚਾਹੁੰਦੇ ਨੇ ਉਹ ਆਪਣੇ ਆਪ ਤੁਹਾਡੇ ਮਨ ਦੇ ਵਿੱਚ ਪਾ ਦੇਣਗੇ। ਪਰ ਤੁਸੀਂ ਇੱਕ ਗਰੰਟੀ ਹੈ ਕਿ ਜਦੋਂ ਗੁਰਬਾਣੀ ਨਾਲ ਜੁੜੋਗੇ ਤਾਂ ਬਹੁਤ ਤੁਸੀਂ ਸੋਲਿਡ, ਬਹੁਤ ਤੁਸੀਂ ਤਾਕਤਵਰ ਅੰਦਰੋਂ ਮਹਿਸੂਸ ਕਰੋਗੇ, ਇੱਕ ਅਸੀਮ ਤਾਕਤ ਐਨਰਜੀ ਤੁਹਾਡੇ ਅੰਦਰ ਵਹਿਣੀ ਸ਼ੁਰੂ ਹੋਏਗੀ, ਜਿਹੜੀ ਕਿ ਅੱਤ ਤੋਂ ਅੱਤ ਮੁਸ਼ਕਲ ਔਰ ਵਧੀਆ ਤੋਂ ਵਧੀਆ ਟਾਈਮ ਦੇ ਵਿੱਚ ਸ਼ੁਕਰਾਨਾ ਕਰਨ ਦੀ ਸਮਰੱਥਾ ਸਾਨੂੰ ਸਾਰਿਆਂ ਨੂੰ ਬਖਸ਼ਦੀ ਆ। ਸੋ ਇਹ ਸੀ ਅੱਜ ਦਾ ਵਿਚਾਰ ਜੇਠ ਮਹੀਨੇ ਦਾ, ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ ਔਰ ਪਸੰਦ ਕਰ ਰਹੇ ਹੋ ਕੰਟੈਂਟ। ਕੁਛ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਗਿਆਨੀ ਜੀ ਆ ਰਹੇ ਨੇ, ਹਜੇ 8-9 ਮਿੰਟ ਪਏ ਨੇ, ਪਰ ਮੈਂ ਪਹਿਲਾਂ ਕਈ ਮੈਸੇਜ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ, ਕੁਛ ਰਿਪੋਰਟਾਂ ਵੀ ਸਾਂਝੀਆਂ ਕਰਨੀਆਂ, ਜਿਵੇਂ ਕਿ ਜੰਗਬੰਦੀ 'ਤੇ ਥੋੜ੍ਹੀ ਜਿਹੀ ਗੱਲ ਕਰਨੀ ਬਣਦੀ ਹੈ ਭਾਰਤ ਪਾਕਿਸਤਾਨ ਦੀ। ਦੇਖੋ ਜਿਹੜਾ ਤਾਂ ਜਨਜੀਵਨ ਆਮ ਹੈ ਉਹਨੂੰ ਤਾਂ ਬੜੀ ਖੁਸ਼ੀ ਹੋਈ ਕਿ ਇਹ ਜੰਗਬੰਦੀ ਹੋਈ ਅਤੇ ਇਹ ਬਲਾ ਟਲੀ, ਕਿਉਂਕਿ ਆਮ ਨੁਕਸਾਨ ਹੋਣਾ ਫਿਰ ਲੋਕਾਂ ਦਾ ਹੀ ਹੋਣਾ। ਲੋਕਾਂ ਦੇ ਘਰਾਂ 'ਤੇ ਡਰੋਨ ਡਿੱਗਣੇ ਨੇ, ਲੋਕ ਹੀ ਮਰਨੇ ਨੇ। ਮੈਂ ਪਹਿਲਾਂ ਵੀ ਦੱਸਿਆ ਸੀ 2 ਹਫ਼ਤੇ ਹੋ ਗਏ ਕਿ ਅੱਜ ਕੱਲ੍ਹ ਦੀ ਜੰਗ ਉਹ ਨਹੀਂ ਹੈਗੀ। ਕੁਛ ਦੇਸ਼ ਕਹਿੰਦੇ ਨੇ ਕਰਦੇ ਨੇ ਕਿ ਉਹ ਸਿਰਫ ਫੌਜੀਆਂ ਨਾਲ ਲੜਦੇ ਨੇ, ਪਰ ਜਿਹੜੇ ਤਕਰੀਬਨ ਪੱਛਮ ਦੇ ਅਤੇ ਧਾੜਵੀ ਲੋਕ ਨੇ ਉਹ ਲੋਕਾਂ ਦਾ ਹੀ ਘਾਣ ਕਰਦੇ ਨੇ, ਆਰਮੀ ਤੋਂ ਬਚਦੇ ਨੇ, ਪਾਸੇ ਹੁੰਦੇ ਨੇ ਅਤੇ ਲੋਕਾਂ ਦੇ ਘਰਾਂ 'ਤੇ ਬੰਬ ਸੁੱਟਦੇ ਨੇ, ਲੋਕਾਂ ਨੂੰ ਮਾਰਦੇ ਨੇ, ਲੋਕਾਂ ਨੂੰ ਲੁੱਟਦੇ ਨੇ। ਇਹ 1000 ਸਾਲ ਤੋਂ ਭਾਰਤ ਨਾਲ ਹੋ ਰਿਹਾ ਹੈ। ਉੱਧਰ ਰਸ਼ੀਆ ਦੀ ਲੜਾਈ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ। ਰਸ਼ੀਆ ਆਰਮੀ ਇੰਸਟਾਲੇਸ਼ਨ ਢਾਉਂਦਾ ਆ ਉਹਨਾਂ ਦੀਆਂ, ਅਤੇ ਉਲਟਾ ਯੂਕਰੇਨ ਵਾਲੇ ਜਿਹੜੇ ਪੱਛਮ ਦੀ ਮਦਦ ਲੈ ਕੇ ਉਹਨਾਂ ਦੇ ਸ਼ਹਿਰਾਂ 'ਤੇ ਹਮਲੇ ਕਰਦੇ ਨੇ, ਬੀਚਾਂ 'ਤੇ ਹਮਲੇ ਕਰਦੇ ਨੇ, ਸ਼ੋਪਿੰਗ ਸੈਂਟਰਾਂ 'ਤੇ ਹਮਲੇ ਕਰਦੇ ਨੇ। ਸੋ ਇੱਕ ਆਈਡੀਓਲੋਜੀ ਹੈ ਜਿਹੜੀ ਵੱਖਰੀ ਆ। ਸੋ ਇਸ ਕਰਕੇ ਜੰਗਬੰਦੀ ਜਿਹੜੀ ਭਾਰਤ ਅਤੇ ਪਾਕਿਸਤਾਨ ਦੀ ਹੋਈ, ਆਮ ਲੋਕ ਹੋਏ ਬਹੁਤ ਖੁਸ਼, ਪਰ ਬਹੁਤ ਦੁੱਖ ਲੱਗਿਆ ਉਹਨਾਂ ਲੋਕਾਂ ਨੂੰ ਜਿਹੜਾ ਜੰਗ ਦੇ ਸਿਰ ਦੇ ਉੱਤੇ ਲਾਲਾ 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 ਲਾ ਰੌਲਾ ਪਾ ਕੇ ਚੈਨਲਾਂ ਵਾਲਿਆਂ ਨੂੰ ਬੜਾ ਪਤਾ ਨਹੀਂ ਲੱਗਿਆ ਹੁਣ ਕੀ ਕਰੀਏ। ਉਹਨਾਂ ਨੂੰ ਤਾਂ ਇੱਦਾਂ ਲੱਗਿਆ ਵੀ ਹੁਣ 5-6 ਮਹੀਨੇ ਸਾਡੇ ਲੰਘਣਗੇ ਰੌਲਾ ਪਾਉਂਦਿਆਂ ਦੇ, ਅਤੇ ਇਸ ਉਹਨਾਂ ਕੋਲ ਤਾਂ ਮਸਾਲਾ ਮੁੱਕ ਗਿਆ, ਹੁਣ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਖਬਰਾਂ ਲਿਆਈਏ ਕਿੱਥੋਂ। ਅਤੇ ਉਹ ਹੁਣ ਆਪ ਬਣਾ ਬਣਾ ਕੇ ਆਹ ਦੇਖੋ ਜੀ ਅਸੀਂ ਆਹ ਢਾਹ ਤਾ, ਦੋਨਾਂ ਪਾਸਿਆਂ ਦਾ ਇਹੀ ਹਾਲ ਹੈ ਅਤੇ ਦੋਨੇ ਪਾਸੇ ਹੀ ਮਤਲਬ ਇਸ ਨੂੰ ਬੜਾ ਹਾਈਲਾਈਟ ਕਰ ਰਹੇ ਨੇ ਮੀਡੀਆ। ਪਰ ਭਾਰਤ ਸਰਕਾਰ ਦੀ ਚਲੋ ਇੱਕ ਦਾਤ ਦੇਣੀ ਬਣਦੀ ਹੈ ਕਿ ਉਹ ਜੋ ਵੀ ਮੀਡੀਆ ਰਿਲੀਜ਼ ਕਰ ਰਹੇ ਨੇ ਉਹ ਅਫੀਸ਼ਲੀ ਕਰ ਰਹੇ ਨੇ, ਪਰ ਦੂਜੇ ਪਾਸੇ ਥੋੜ੍ਹਾ ਜਿਹਾ ਫੇਕ ਮੀਡੀਆ ਵੀ ਚੱਲ ਰਿਹਾ ਅਤੇ ਇੱਕ ਦੂਜੇ ਦੀ ਕਾਪੀ ਵੀ ਕਰ ਰਹੇ ਨੇ, ਆਪਣੇ ਫੌਜੀਆਂ ਨੂੰ ਸ਼ਾਬਾਸ਼ ਵੀ ਦੇ ਰਹੇ ਨੇ। ਅਤੇ ਦੋਨਾਂ ਦੇਸ਼ਾਂ ਨੂੰ ਇਹ ਲੱਗ ਰਿਹਾ ਹੈ, ਦੋਨਾਂ ਦੇਸ਼ਾਂ ਦੀ ਸਰਕਾਰਾਂ ਨੂੰ, ਕਿ ਉਹ ਜਿੱਤ ਗਏ। ਸੋ ਉਹ ਆਪਣੇ ਜਨਤਾ ਨੂੰ ਇਹ ਦੱਸਣ ਦੀ ਟਰਾਈ ਕਰ ਰਹੇ ਨੇ ਕਿ ਅਸੀਂ ਜਿੱਤ ਗਏ ਹਾਂ। ਸੋ ਜਿਹੜੀ ਕਿ ਚਲੋ ਕੋਈ ਗੱਲ ਨਹੀਂ, ਮੁਬਾਰਕਾਂ ਦੋਨਾਂ ਸਰਕਾਰਾਂ ਨੂੰ ਕਿ ਦੋਨੇ ਸਰਕਾਰਾਂ ਜਿੱਤ ਗਈਆਂ, ਪਰ ਜਿਹੜੇ ਅਸਲ 'ਚ ਲੋਕ ਜਿੱਤੇ ਨੇ ਜਿਹੜੀ ਕਿ ਬੜੀ ਛੇਤੀ ਜੰਗਬੰਦੀ ਹੋਈ ਹੈ। ਦੂਜੀ ਗੱਲ ਕਰਦੇ ਹਾਂ ਕਿ ਰੂਸ ਯੂਕਰੇਨ ਦੀ ਜੰਗਬੰਦੀ ਦੀ ਗੱਲ ਚੱਲ ਰਹੀ ਹੈ ਤੁਰਕੀ ਦੇ ਵਿੱਚ, ਇਸਤਾਂਬੁਲ ਦੇ ਵਿੱਚ। ਔਰ ਇੱਥੇ ਯੂਕਰੇਨ ਦਾ ਪ੍ਰੈਜੀਡੈਂਟ ਆਇਆ ਹੋਇਆ, ਉਹਨਾਂ ਦਾ ਭਗਵੰਤ ਮਾਨ, ਅਤੇ ਉਹ ਆਪਣਾ ਐਜ਼ ਯੂਜੂਅਲ ਨੌਟੰਕੀ ਕਰ ਰਿਹਾ ਅਤੇ ਹਾਸੇ ਮਜ਼ਾਕ ਦਾ ਪਾਤਰ ਬਣਿਆ ਹੋਇਆ ਸਾਰੀ ਦੁਨੀਆ ਦੇ ਵਿੱਚ। ਅਤੇ ਨੈਗੋਸ਼ੀਏਸ਼ਨਾਂ ਹੁੰਦੀਆਂ ਅਫਸਰਾਂ ਦੇ ਵਿੱਚ, ਅਤੇ ਉਹ ਖੜ੍ਹਾ ਉੱਥੇ ਗਿੱਦੜ ਧਮਕੀਆਂ ਥਾਪੀਆਂ ਮਾਰੀ ਜਾਂਦਾ ਪੁੱਤਰ ਨੂੰ, ਆਓ ਆ ਤੇਰੇ ਨਾਲ ਮੈਂ ਗੱਲ ਕਰਨੀ, ਉਹ ਕਰਨੀ ਆ। ਅਤੇ ਉਹ ਕਹਿੰਦਾ ਕੰਮ ਕਰਗਾ, ਇਹ ਗੱਲਾਂ ਛੋਟੇ ਪੱਧਰ 'ਤੇ ਪਹਿਲਾਂ ਹੁੰਦੀਆਂ, ਲੀਡਰ ਐਂਡ 'ਚ ਸਾਈਨ ਕਰਨ ਆਉਂਦੇ ਹੁੰਦੇ ਆ, ਤੂੰ ਐਵੇਂ ਉੱਥੇ ਤੁਰਿਆ ਫਿਰਦਾ, ਤੂੰ ਆਪਣਾ ਡੈਲੀਗੇਸ਼ਨ ਭੇਜ, ਰਸ਼ੀਆ ਨੇ ਆਪਣਾ ਭੇਜਿਆ ਹੋਇਆ, ਗੱਲਬਾਤ ਇੱਕ ਮੀਟਿੰਗ 'ਚ ਥੋੜ੍ਹਾ ਹੋ ਜਾਣੀ ਆ, ਇਹਨੂੰ ਟਾਈਮ ਲੱਗਣਾ ਆ। ਪਰ ਕੱਲ੍ਹ ਤਾਂ ਇੱਦਾਂ ਲੱਗਦਾ ਸੀਗਾ ਕਿ ਮੀਟਿੰਗ ਇਸਤਾਨਬੁਲ ਸੀ ਅਤੇ ਜਹਾਜ਼ ਲੈ ਕੇ ਜਲੈਂਸਕੀ ਉਤਰਿਆ ਅੰਕਾਰਾ ਦੇ ਵਿੱਚ, ਅਤੇ ਰੋਂਗ ਐਡਰੈਸ 'ਤੇ, ਅਤੇ ਉਹ ਟੀਮ ਜਿਹੜੀ ਆ ਮੂਹਰੇ ਉੱਥੇ ਵੇਟ ਕਰ ਰਹੀ ਸੀ, ਅਤੇ ਉਹ ਇੱਧਰ ਉੱਧਰ ਚੱਕਰ ਕੱਢਣ ਦੇ ਕਰਕੇ ਤਾਂ ਮੈਨੂੰ ਲੱਗਦਾ ਟਰੰਪ ਨੇ ਫਿਰ ਦਬਕਾ ਮਾਰਿਆ, ਅਤੇ ਫਿਰ ਛੋਟਾ ਜਹਾਜ਼ ਫੜ ਕੇ ਉਹ ਪਹੁੰਚੇ ਉੱਤੇ ਇਸਤਾਨਬੁਲ 'ਤੇ ਮੀਟਿੰਗ ਕੀਤੀ। ਹੋਰ ਤਾਂ ਹੋਰ ਜਿਹੜੀ ਗੱਲ ਬਾਅਦ 'ਚੋਂ ਆਏਗੀ, ਉਹ ਕਹਿੰਦੇ ਵੀ ਜਿਹੜੀ 3 ਸਾਲ ਪਹਿਲਾਂ ਗੱਲਬਾਤ ਸ਼ੁਰੂ ਹੋਈ ਸੀ ਉੱਥੋਂ ਹੀ ਆਪਾਂ ਗੱਲ ਅਗਾਂਹ ਤੋਰਾਂਗੇ। ਪਰ ਇੱਕ ਗੱਲ ਕੱਲ੍ਹ ਇਹ ਚੰਗੀ ਆਈ ਕਿ ਦੋਨਾਂ ਧਿਰਾਂ ਨੇ 1,000 ਜਿਹੜੇ ਕੈਦੀ ਨੇ, ਜੰਗੀ ਕੈਦੀ ਆ, ਉਹਨਾਂ ਨੂੰ ਛੱਡਣ ਦਾ ਫੈਸਲਾ ਕੀਤਾ। ਇਹਦੀ ਅਗਰੀਮੈਂਟ ਬੜੀ ਛੇਤੀ ਹੋਈ ਆ। ਚਲੋ ਉਹ ਵੀ ਆਪਣੇ ਆਪਣੇ ਘਰਾਂ ਨੂੰ ਜਾਣ ਜਿਹੜੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਦੋਨੋਂ ਪਾਸਿਆਂ ਨੂੰ। ਇਹ ਚਲੋ ਮੁਬਾਰਕ ਹੈ, ਪਰ ਕਿਸੇ ਨਾ ਕਿਤੇ ਗੱਲ ਇਹ ਸ਼ੁਰੂ ਜ਼ਰੂਰ ਹੋਈ ਆ, ਅਤੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜੰਗ ਬੰਦੀ ਵੀ ਹੋਏਗੀ। ਪਰ ਟਰੰਪ ਨੇ ਇੱਕ ਗੱਲ ਕਹਿਤੀ ਸੀ, ਕਹਿੰਦਾ ਕੁਛ ਨਹੀਂ ਹੋਣਾ ਜਿੰਨੀ ਦੇਰ ਕਹਿੰਦਾ ਪੁਤਿਨ ਨਹੀਂ ਆਉਂਦਾ ਨਾ ਅਤੇ ਮੈਂ ਹੈ ਨਹੀਂ ਵਿੱਚ, ਉਨੀ ਦੇਰ ਜੰਗ ਬੰਦੀ ਨਹੀਂ ਹੋਣੀ। ਉਹਨੇ ਗੱਲ ਕਿਉਂ ਕਹੀ? ਉਹ ਇਸ ਕਰਕੇ ਕਹੀ ਕਿਉਂਕਿ ਜਿਹੜੇ ਯੂਰਪੀਅਨ ਕੰਟਰੀ ਆ ਜਲੈਂਸਕੀ ਨੂੰ, ਜਿਹਨੂੰ ਜਲੈਂਸਕੀ ਨੇ ਜਲੈਂਸਕੀ ਨੂੰ ਖੜ੍ਹਾ ਕੀਤਾ ਹੋਇਆ ਜਿਹਨੀ ਲੜਾਈ ਦੇ ਅਗੇਂਸਟ ਰਸ਼ੀਆ ਦੇ, ਉਹ ਇਹ ਜੰਗ ਬੰਦੀ ਹੋਣ ਨਹੀਂ ਦੇਣਾ ਚਾਹੁੰਦੇ। ਪਰ ਉਹ ਇਹ ਵੀ ਚਾਹੁੰਦੇ ਆ ਕਿ ਇਹ ਜੰਗ ਜਿਹੜੀ ਆ ਇਹ ਲੜੇ ਵੀ ਅਮਰੀਕਾ, ਪੈਸਾ ਵੀ ਅਤੇ ਹਥਿਆਰ ਵੀ ਅਮਰੀਕਾ ਦੇਵੇ, ਅਸੀਂ ਬਸ ਲੜਾਈਏ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਦੇ ਕੇ। ਹੁਣ ਅਮਰੀਕਾ ਕਹਿੰਦਾ ਆਪਾਂ ਪੈਸੇ ਦਿੰਦੇ ਨਹੀਂ ਨਾ ਆਪਾਂ ਹਥਿਆਰ ਦਿੰਦੇ ਹਾਂ ਵਾਧੂ, ਅਤੇ ਤੁਸੀਂ ਲੜਾਈ ਲੜਨੀ ਹੈ ਤਾਂ ਲੜੀ ਜਾਓ, ਅਤੇ ਅਸੀਂ ਤਾਂ ਸਮਝੌਤਾ ਕਰਾਉਣਾ, ਸੰਧੀ ਕਰਾਉਣੀ ਹੈ। ਅਤੇ ਜਿਹੜੀ ਕਿ ਯੂਰਪੀਅਨ ਕੰਟਰੀਆਂ ਨੂੰ ਇਹ ਪਚਦੀ ਨਹੀਂ ਗੱਲ, ਅਤੇ ਉਹ ਇਹ ਹੋਣ ਨਹੀਂ ਦੇਣਾ ਚਾਹੁੰਦੇ। ਇਸੇ ਕਰਕੇ ਟਰੰਪ ਨੇ ਕਿਹਾ ਵੀ ਤੁਸੀਂ ਜੋ ਮਰਜ਼ੀ ਕਰ ਲਓ, ਇਹ ਮੇਰੇ ਤੋਂ ਬਿਨਾਂ ਅਤੇ ਪੁਟਿਨ ਤੋਂ ਬਿਨਾਂ ਲੜਾਈ ਮੁੱਕਣੀ ਨਹੀਂ ਹੈਗੀ। ਅਤੇ ਲੜਾਈ ਇੱਥੇ ਤੱਕ ਪਹੁੰਚ ਗਈ ਹੈ ਕਿ ਰਸ਼ੀਆ ਜਿੱਤ ਰਿਹਾ, ਅਤੇ ਬੜੀ ਛੇਤੀ ਹੁਣ ਸਾਰਾ ਕੁਛ ਹੋ ਸਕਦਾ, ਦੋ ਚਾਰ ਸਾਲ ਵੀ ਲੱਗ ਜਾਣ, ਪਰ ਉਹ ਜਿਸ ਸਪੀਡ ਨਾਲ ਜਾ ਰਹੇ ਆ ਉਹ ਬਹੁਤ ਛੇਤੀ ਯੂਰਪ ਦੇ ਦਰਵਾਜ਼ੇ 'ਤੇ ਖੜ੍ਹ ਜਾਣਾ ਉਹਨੇ ਜਾ ਕੇ। ਅਤੇ ਯੂਰਪੀਅਨਾਂ ਕੋਲ ਬਹੁਤਾ ਟਾਈਮ ਨਹੀਂ ਹੈਗਾ, ਜੇ ਅਮਰੀਕਾ ਸਾਥ ਨਹੀਂ ਦਿੰਦਾ ਅਗਲੇ 4 ਸਾਲ, ਜਦੋਂ ਟਰੰਪ ਦੀ ਟਰਮ ਖਤਮ ਹੋਣੀ ਆ ਤਾਂ ਰੂਸ ਦੀਆਂ ਫੌਜਾਂ ਪੋਲੈਂਡ ਦੇ ਬਾਰਡਰ 'ਤੇ ਗਈਆਂ ਹੋਣੀਆਂ। ਸੋ ਉਹ ਕੜਿੱਕੀ 'ਚ ਫਸੇ ਹੋਏ ਨੇ, ਪਰ ਯੂਰਪ ਵਾਲੇ ਇਹ ਚਾਹੁੰਦੇ ਨੇ ਕਿ ਲੜਾਈ ਜਾਰੀ ਰਹੇ ਔਰ ਅਮਰੀਕਾ ਜਿਹੜਾ ਹਥਿਆਰ ਦਿੰਦਾ ਰਹੇ, ਪੈਸਾ ਦਿੰਦਾ ਰਹੇ। ਇਹ ਗੱਲ ਟਰੰਪ ਨੇ ਕੋਰਾ ਜਵਾਬ ਦੇ ਦਿੱਤਾ। ਖੈਰ ਇਹ ਸੀ ਕੁਛ ਟਿੱਪਣੀਆਂ ਦੁਨੀਆਂ ਦੇ ਵਿੱਚ ਕੀ ਕੁਛ ਵਾਪਰ ਰਿਹਾ, ਹੋਰ ਬਹੁਤ ਕੁਛ ਵਾਪਰ ਰਿਹਾ ਅਤੇ ਆਪਾਂ ਅੱਜ ਪ੍ਰੋਗਰਾਮ 'ਚ ਕਰਾਂਗੇ। ਗੁਰਪ੍ਰੀਤ ਗਿੱਲ ਵੀ ਆ ਰਹੇ, ਕੱਲ੍ਹ ਅਮਰੀਕ ਫਲੋਰਾ ਭਾਜੀ ਵੀ ਆਉਣਾ, ਉਹਨਾਂ ਨਾਲ ਵੀ ਡਿਟੇਲ 'ਚ ਗੱਲ ਕਰਨੀ ਆ। ਅਤੇ ਇਹ ਜਿਹੜੀਆਂ ਸਰਕਾਰਾਂ ਨੇ ਕੰਜ਼ਰਵੇਟਿਵ ਸਰਕਾਰਾਂ, ਇਹ ਹਾਰ ਰਹੀਆਂ ਨੇ ਦੁਨੀਆਂ ਦੇ ਵਿੱਚ। ਕਿਉਂ ਹਾਰ ਰਹੀਆਂ ਨੇ ਇਹਦੇ ਕਾਰਨ ਤੁਹਾਨੂੰ ਦੱਸਾਂਗੇ, ਕਿਉਂਕਿ ਲੋਕ ਥੋੜ੍ਹੇ ਔਖੇ ਹੋਏ ਪਏ ਨੇ ਕਿ ਇਹ ਜੇ ਆ ਗਏ ਤਾਂ ਖੱਜਲ ਹੋਣਗੇ। ਖੈਰ ਆਪਾਂ ਥੋੜ੍ਹੇ ਸੁਨੇਹੇ ਲੈ ਲਈਏ। ਵਿਟ ਸੰਡੇ ਤੋਂ ਸਾਡੇ ਨਾਲ ਜੁੜੇ ਨੇ ਸਾਡੇ ਮਿੱਤਰ ਪਿਆਰੇ, ਅਤੇ ਬਲਵੰਤ ਸਿੰਘ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤਾਂ ਰਾਜ ਜੀ ਵੀ ਜੁੜ ਪਏ ਨੇ ਬੇਕਰਸਫੀਲਡ ਤੋਂ, ਅਤੇ ਇਹਨਾਂ ਦੀ ਵੀ ਸਤਿ ਸ਼੍ਰੀ ਅਕਾਲ ਹੈ ਜੀ, ਅਤੇ ਰਾਜਨਦੀਪ ਕੈਨਬਰਾ ਤੋਂ। ਅਤੇ ਮੈਸੇਜਿਸ ਦੇ ਵਿੱਚ ਗੁਰਪ੍ਰੀਤ ਗਿੱਲ ਵੀ ਸਾਡੇ ਨਾਲ ਜੁੜਨਗੇ, ਅਤੇ ਜਸਵੰਤ ਬਲਗੁਲਗੇ ਵਾਲੇ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਅਤੇ ਕੀ ਹਾਲ ਚਾਲ ਹੈ ਪਿਆਰੇ, ਠੀਕ ਠਾਕ ਹੋ? ਪਰਮਜੀਤ ਸਿੰਘ ਰੂਪਰਾ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾ ਰਹੇ ਨੇ ਵੁੱਡਕ੍ਰਾਫਟ ਤੋਂ, ਤਾਇਆ ਜੀ ਨੂੰ ਐਡਵਾਂਸ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰੀਕ ਸਿੰਘ ਫਲੋਰਾ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਪ੍ਰੋਗਰਾਮ ਪਤਾ ਨਹੀਂ ਸੁਣ ਰਹੇ ਨੇ, ਪਤਾ ਨਹੀਂ ਦੇਖ ਰਹੇ ਨੇ, ਪਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੈਨੂੰ ਨਾ ਹਾਸਾ ਆ ਗਿਆ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ, ਕੱਲ੍ਹ ਮੇਰੀ ਰਾਤੀ ਇਹਨਾਂ ਨਾਲ ਗੱਲ ਹੋਈ ਆ। ਕੋਈ ਨਹੀਂ, ਅੱਜ ਕੱਲ੍ਹ ਨੂੰ ਕਰਾਂਗੇ ਡਿਟੇਲ ਦੇ ਵਿੱਚ। ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਹੋ? ਅਤੇ ਅੰਮ੍ਰਿਤਪਾਲ ਮਨਿਹਾਸ ਸਿਡਨੀ ਵਾਲੇ ਅਕਾਊਂਟੈਂਟ ਸਾਡੇ, ਇਹ ਵੀ ਪ੍ਰੋਗਰਾਮ 'ਚ ਆ ਗਏ ਨੇ, ਯੂਟਿਊਬ 'ਤੇ ਮੈਸੇਜ ਪਾ ਰਹੇ ਨੇ। ਅਤੇ ਦੇਖੋ ਮੈਸੇਜ ਆ ਰਹੇ ਨੇ, ਪਿਛਲੀ ਵਾਰੀ ਕਿਹਾ ਸੀਗਾ ਵੀ ਨਹੀਂ ਆ ਰਹੇ, ਪਰ ਆ ਰਹੇ ਨੇ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬ੍ਰੈਂਪਟਨ ਤੋਂ ਮਹਿੰਦਰ ਸਿੰਘ ਹੰਸ, ਕਿਆ ਬਾਤ ਹੈ, ਲਿਸਨਿੰਗ ਔਨ ਯੂਟਿਊਬ, ਵੈਰੀ ਗੁੱਡ, ਠੀਕ ਹੈ ਜੀ, ਨਵੀਂ ਟੈਕਨੋਲੋਜੀ ਨਾਲ ਇਹ ਬਹੁਤ ਪੁਰਾਣੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਇੱਕ ਦੂਜੇ ਨਾਲ। ਅਤੇ ਰਵੀ ਭਾਅ ਜੀ ਸਾਡੇ ਨਾਲ ਜੁੜ ਗਏ ਨੇ ਸਿਡਨੀ ਤੋਂ, ਕੀ ਹਾਲ ਹੈ ਪਿਆਰੇ, ਹੋ ਠੀਕ ਹੋ? ਅਤੇ ਉੱਧਰ ਜਿਹੜਾ ਗਿੱਲ ਬਾਗੀ ਹੋ ਗਿਆ ਆ ਬੈਥਸਟ ਵਾਲਾ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਕਹਿੰਦੇ ਤਾਏ ਦਾ ਮਹੀਨਾ ਆ ਗਿਆ, ਤਾਇਆ ਨਹੀਂ ਦਿਸਦਾ, ਆਉਂਦਾ ਹੀ ਛਿੱਕਾ ਮਾਰਤਾ, ਮੈਨੂੰ ਲੱਗਦਾ ਤਾਇਆ ਜੀ ਤੁਸੀਂ ਅੱਜ ਝਟਕਾਂ ਖਾ ਲੈਣੀਆਂ, ਰਹਿਣ ਦਿਓ। ਅਤੇ ਸਾਡੇ ਪਿੰਡ ਵਾਲੇ ਜੁਝਾਰ ਸਿੰਘ ਭਾਅ ਜੀ ਨਿਊਜ਼ੀਲੈਂਡ ਤੋਂ ਗੁੱਡ ਮੋਰਨਿੰਗ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਭਾਅ ਜੀ, ਠੀਕ ਠਾਕ ਹੋ? ਚੜ੍ਹਦੀ ਕਲਾ। ਅਤੇ ਮੈਂਡੀ ਕੰਗ ਜੀ ਸਿਡਨੀ ਵਾਲੇ ਪੈਂਦਰਥ ਵਾਲੇ, ਅਸੀਂ ਤੁਹਾਨੂੰ ਪੈਂਦਰਥ ਵਾਲੇ ਮੈਂਡੀ ਕੰਗ ਕਹਿੰਦੇ ਹਾਂ, ਸਾਡੇ ਨਾਲ ਬਹੁਤ ਨੇੜਤਾ ਆ ਪਰਿਵਾਰਾਂ ਦੀ ਜੀ ਆਇਆਂ ਨੂੰ। ਹਰਕੀਰਤ ਸਿੰਘ ਬ੍ਰਿਸਬਨ ਤੋਂ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ? ਅਤੇ ਲਾਲੀ ਸੰਧੂ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਬਹੁਤ ਹੀ ਸਤਿਕਾਰਿਤ ਭਾਅ ਜੀ ਹਰਜਿੰਦਰ ਢੀਂਡਸਾ ਜੀ, ਭਾਅ ਜੀ ਜੁੜੇ ਨੇ ਸਵੇਰ ਵਾਲੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸਾਰਿਆਂ ਦਾ ਸਵਾਗਤ ਹੈ। ਅਤੇ ਮਨਪ੍ਰੀਤ ਸਿੰਘ ਥੋਰਨਿਲ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੀਂਹ ਪੈ ਰਿਹਾ ਅੱਜ ਮੈਲਬਨ ਦੇ ਵਿੱਚ। ਮੈਂ ਕੰਮ 'ਤੇ ਹਾਂ ਅਤੇ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ। ਚਲੋ ਮੀਂਹ ਦਾ ਵੀ ਆਨੰਦ ਮਾਣੋ ਅਤੇ ਮਲਪੂੜੇ ਕਿਤੇ ਜਾ ਕੇ ਛਕੋ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਟੋਨੀ ਮਾਹਲ ਗ੍ਰਿਫਤ ਵਾਲੇ ਜੀ, ਆਇਆਂ ਨੂੰ ਸਭ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਭੁਪਿੰਦਰਪਾਲ ਸਿੰਘ ਜੀ ਵੀ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਮੈਂ ਤਾਇਆ ਜੀ ਤੋਂ ਗਾਲਾਂ ਨਹੀਂ ਖਾਣੀਆਂ, ਕਿਉਂਕਿ ਉਹਨਾਂ ਦਾ ਮਹੀਨਾ ਚੱਲ ਰਿਹਾ ਅਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਨਾ ਹੈ, ਟਾਈਮ ਸਿਰ ਕਰਨਾ ਆ। ਅਤੇ ਲਓ ਜੀ ਤਾਇਆ ਜੀ, ਤੁਹਾਡਾ ਇੰਤਜ਼ਾਰ ਹੋ ਰਿਹਾ ਬੜੀ ਬੇਸਬਰੀ ਨਾਲ ਦੇਸ਼ ਵਿਦੇਸ਼ ਤੋਂ, ਅਤੇ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਦੋਵੇਂ ਹੱਥ ਜੋੜ ਕੇ ਤੁਹਾਡੇ ਰਾਹੀਂ ਵੀ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ।
ਫਤਿਹ ਜੀ, ਗੁਰਫਤਿਹ। ਅਤੇ ਤਾਇਆ ਜੀ,
ਮੈਂ ਤੁਹਾਡੀ ਕਥਾ ਸੁਣ ਰਿਹਾ ਸੀ ਜੇਠ ਮਹੀਨੇ ਦੀ, ਅਤੇ ਉਹ ਦੇਖੋ ਵੀ ਹੁਣ ਤੁਸੀਂ ਸਾਰਾ ਸਾਰਾ ਫੀਲਡ ਚਾਰ ਚੁਫੇਰੇ ਤੁਸੀਂ ਕਬਜ਼ਾ ਕਰ ਲੈਣਾ, ਹੁਣ ਇਹ ਸਾਡਾ ਕੰਮ ਆ ਗੁਰਬਾਣੀ ਦੀ ਕਥਾ ਕਰਨੀ, ਤੇ ਤੁਸੀਂ ਤੇ ਆਪ ਯੂਕਰੇਨ ਦੀਆਂ ਤੇ ਮੋਦੀ ਦੀਆਂ ਤੇ ਉਰਲਮ ਪਰਲਮ ਉਹਨਾਂ ਗੱਲਾਂ ਦੱਸਿਆ ਕਰੋ ਲੋਕਾਂ ਨੂੰ, ਤੇ ਇਹ ਸਾਡੇ ਲਈ ਰਹਿਣ ਦਿਓ, ਤੇ ਸਭ ਤੋਂ ਸਾਰਾ ਕੁਝ ਕਬਜ਼ਾ ਨਾ ਕਰੀ ਜੋ
ਤਾਇਆ ਜੀ, ਕਰਤੀ ਨਾ ਪਿਆਉਂਦਿਆਂ ਨੇ ਜੇਠ ਵਾਲੀ ਗੱਲ, ਤਾਏ ਵਾਲੀ ਗੱਲ ਕਰਤੀ ਨਾ। ਤੇ ਚਲੋ, ਬਹੁਤ ਤਾਇਆ ਜੀ, ਇੱਦਾਂ ਆ ਵੀ ਤੁਹਾਡੇ ਤੋਂ ਅਸੀਂ ਪ੍ਰੇਰਣਾ ਲਈ ਹੋਈ ਆ, ਸਿੱਖੇ ਹੋਏ ਆ ਸੁਣ ਸੁਣ ਕੇ। ਦੇਖੋ, ਮੈਂ ਪਹਿਲਾਂ ਵੀ ਸਵੇਰੇ ਵੀ ਇਹੀ ਕਿਹਾ ਸੀਗਾ ਕਿ ਬਚਪਨ ਤੋਂ ਗੁਰੂ ਘਰ ਜਾਂਦੇ ਹਾਂ, ਭਾਈ ਸਾਹਿਬ ਤੋਂ ਕਥਾ ਸੁਣਦੇ ਹਾਂ, ਪ੍ਰਚਾਰਕਾਂ ਤੋਂ ਸੁਣਦੇ ਹਾਂ, ਇਹ ਮਨ ਦੇ ਵਿੱਚ ਬੈਠ ਜਾਂਦੀਆਂ ਗੱਲਾਂ, ਅਤੇ ਫਿਰ ਚਲੋ ਚੰਗੀਆਂ ਵੀ ਲੱਗਦੀਆਂ। ਸੋ ਤਾਇਆ ਜੀ, ਜੇਠ ਮਹੀਨਾ ਤਾਂ ਚੜ੍ਹ ਚੁੱਕਾ ਆ ਅਤੇ ਇਸ ਦੀ ਆਪਾਂ ਗੱਲ ਵੀ ਕਰ ਚੁੱਕੇ ਹਾਂ, ਅਤੇ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਦੇ ਵਿੱਚ ਮੀਂਹ ਪਾਣੀ ਕਿੱਦਾਂ ਪੈ ਰਿਹਾ ਜਾਂ ਸੁੱਕ ਗਿਆ?
ਰੋਜ਼ ਹੀ ਬੂੰਦਾਬਾਂਦੀ ਹੋ ਰਹੀ ਆ, ਕਦੀ ਕਦੀ ਸੂਰਜ ਦੇਵਤਾ ਦਰਸ਼ਨ ਦੇ ਜਾਂਦੇ ਨੇ, ਝਲਕਾਰਾ ਮਾਰ ਜਾਂਦੇ ਨੇ, ਫਿਰ ਬੱਦਲਾਂ ਅੱਗੇ ਉਹਨਾਂ ਦੇ ਅੱਗੇ ਬਦਲੀ ਆ ਜਾਂਦੀ ਆ, ਤੇ 3-4 ਹਫ਼ਤਿਆਂ ਤੋਂ ਹੀ ਚੱਲ ਰਿਹਾ ਮੇਰੇ ਖਿਆਲ ਇਹ। ਹਾਂਜੀ
ਹਾਂਜੀ, ਇਹ
ਬਹੁਤ ਥੋੜ੍ਹਾ, ਇਹ ਤੇ ਸਾਨੂੰ ਖੁਸ਼ੀ ਵਾਲੀ ਗੱਲ, ਮੀਂਹ ਪਿਆ ਪਰਮੇਸ਼ਰ ਪਾਇਆ
ਪਾਇਆ,
ਕਿਉਂਕਿ ਜੀ ਜਿੰਦ ਸਭ ਸੁਖੀ ਵਸਾਇਆ, ਗਿਆ ਕਲੇਸ਼ ਭਇਆ ਦੁੱਖ ਨਾਠਾ, ਹਰ ਹਰ ਨਾਮ ਸੰਭਾਲੀ ਜੀਓ, ਤੇ ਰੱਬ ਦੀ ਬਖਸ਼ਿਸ਼ ਆ, ਮਿਹਰ ਆ, ਮੀਂਹ ਤੇ ਸਾਨੂੰ ਸਾਰਾ ਬਨਸਪਤ ਮੌਲ ਦੀ ਆ ਮੀਂਹ ਪੈਣ ਨਾਲ। ਹਾਂਜੀ
ਜੀ, ਅਤੇ ਤਾਇਆ ਜੀ, ਕਿਸੇ ਪਾਸੇ ਸੋਕਾ ਵੀ ਲੱਗ ਰਿਹਾ, ਇਹਦੀ ਵੀ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ, ਪਰ
ਹਾਂਜੀ
ਚਲੋ, ਆਪਾਂ ਗੱਲਾਂ ਤੁਹਾਡੀਆਂ ਕਾਫੀ ਲੋਕ ਸਲਾਉਂਦੇ ਨੇ, ਸੁਣਦੇ ਨੇ, ਜਿਹੜੇ ਉਹ ਬੜਾ ਪਸੰਦ ਕਰਦੇ ਨੇ, ਅਤੇ ਖਾਸ ਕਰਕੇ ਜਿਹੜੀਆਂ ਹੁਣ ਪਿਛਲੇ 2-3 ਹਫ਼ਤੇ ਤੋਂ ਨਾ ਤੁਹਾਡੀਆਂ ਜਿਹੜੀਆਂ ਜਹਾਜ਼ਾਂ ਵਾਲੀਆਂ ਗੱਲਾਂ ਨੇ ਉਹ ਬੜੀਆਂ ਫੇਮਸ ਹੋ ਰਹੀਆਂ, ਅਤੇ ਮੈਨੂੰ ਤਾਂ ਆਪ ਚੰਗੀਆਂ ਲੱਗਦੀਆਂ, ਕਿਉਂਕਿ ਸਾਨੂੰ ਨਾ ਬਚਪਨ 'ਚ ਬੜਾ ਚਾਅ ਹੁੰਦਾ ਸੀ ਜਹਾਜ਼ ਦੇਖਣਾ, ਅਤੇ ਜਹਾਜ਼ ਨੂੰ ਬਾਹਰ ਕਮਰੇ ਤੋਂ ਨਿਕਲ ਕੇ ਦੇਖਣ ਜਾਣਾ, ਵੀ ਜਦ ਤੱਕ ਉਹ ਅੱਖੋਂ ਓਹਲੇ ਨਹੀਂ ਹੋ ਜਾਂਦਾ ਆਪਾਂ ਉਹ ਛੱਡਣਾ ਨਹੀਂ, ਹੈ ਨਾ, ਅਤੇ ਚੰਗੀ ਲੱਗਦੀ ਹੈ ਟੈਕਨੋਲੋਜੀ। ਪਰ ਤੁਸੀਂ ਬੜਾ ਟਰੈਵਲ
ਕਿਉਂ, ਜਦੋਂ ਅਸੀਂ ਵੇਹਦੇ ਹੁੰਦੇ ਸੀ ਨਾ, ਤੇ ਉਹ ਸਾਨੂੰ ਇਲਾਂ ਤੇ ਜਹਾਜ਼ ਇੱਕੋ ਜਿਹੇ ਦੇਖਦੇ ਹੁੰਦੇ ਸੀ, ਤੇ ਫਿਰ ਸੁਣਿਆ ਵੀ ਉਹ ਨਹੀਂ, ਉਹ ਜਹਾਜ਼ ਵੱਡਾ ਹੁੰਦਾ ਹੈ, ਗੱਡੇ ਜਿੱਡਾ ਹੁੰਦਾ ਆ, ਤੇ ਹੈਰਾਨੀ ਵਾਲੀ ਗੱਲ ਵੀ ਉਹ ਤੇ ਉਹ ਇਲ ਜਿੱਡਾ ਸਾਨੂੰ ਦਿਖਦਾ, ਗੱਡੇ ਜਿੱਡਾ ਕਿਵੇਂ ਹੋਇਆ, ਫਿਰ ਹੌਲੀ ਹੌਲੀ ਪਤਾ ਲੱਗਾ ਨੀ ਗੱਡੇ ਨਾਲ ਵੱਡਾ ਮੋਟਰ ਜਿੱਡਾ ਹੁੰਦਾ ਆ, ਤੇ ਉਹਦੇ ਚ ਹੁਣ ਇਹਨਾਂ ਮਹਾਰਾਜ ਦੀ ਕਿਰਪਾ ਨਾਲ ਸਾਰੀ ਦੁਨੀਆਂ ਤੇ ਬੱਲੇ ਬੱਲੇ ਹੀ ਜਹਾਜ਼ ਇੱਕ ਤੋਂ ਉਤਰੋ ਦੂਜੇ ਤੇ ਚੜ੍ਹ ਜਾਈਦਾ। ਹਾਂਜੀ, ਕੀ ਤੁਸੀਂ ਕੀ ਕਹਿਣ ਲੱਗੇ, ਕੋਈ ਖਾਸ ਨਵੀਂ ਗੱਲ ਮੈਂ ਟੋਕਦਾ ਵਿੱਚੋਂ?
ਤਾਇਆ ਜੀ, ਗੱਲ ਇਹ ਆ ਵੀ ਛੋਟੇ ਹੁੰਦੇ ਦੀ ਗੱਲ ਹੈ, ਵੀ ਸਾਡਾ ਬਾਬਾ ਜੀ 1985 ਦੇ ਵਿੱਚ, ਸ਼ਾਇਦ ਨਹੀਂ 1979 ਦੇ ਵਿੱਚ ਨਾ ਗਏ ਇੰਗਲੈਂਡ, ਸਾਡੇ ਤਾਇਆ ਜੀ ਨੇ ਉਹਨਾਂ ਨੂੰ ਬੁਲਾਇਆ, ਤੇ ਉਹ ਪਿੰਡ 'ਚ ਬੜੇ ਰੌਣਕੀ ਬੰਦੇ ਹੁੰਦੇ ਸੀ, ਤੇ ਜਦੋਂ ਨਾ ਆਏ ਤਾਂ ਸਾਰਾ ਪਿੰਡ ਫਿਰ ਆਉਂਦਾ ਵੀ ਇੰਗਲੈਂਡ ਤੋਂ ਆਇਆ ਪਿਆਰਾ ਸਿੰਘ, ਇੰਗਲੈਂਡ ਤੋਂ ਆਇਆ, ਤੇ ਗਾਲੜੀ ਬੜੇ ਹੁੰਦੇ ਸੀ। ਉਹ ਕਹਿੰਦੇ ਵੀ ਪਿਆਰਾ ਸਿੰਘ ਵੀ ਜਹਾਜ਼ ਕਿੱਡਾ ਕੁ ਹੁੰਦਾ ਆ? ਉਹ ਕਹਿੰਦਾ ਬਸ 400-500 ਬੰਦਾ ਹੁੰਦਾ ਆ ਵਿੱਚ ਬੈਠਾ। ਕਹਿੰਦਾ ਹੈ, ਬੱਸ ਨਾਲੋਂ ਵੀ ਵੱਡਾ? ਪੰਜਾਬ ਰੋਡ ਦੇ ਕਹਿੰਦੇ ਹਾਂ। ਕਹਿੰਦਾ ਉਹ ਫਿਰ ਗੱਲਾਂ ਮੈਂ ਸੁਣਦੇ ਸੀ ਛੋਟੇ ਹੁੰਦੇ, ਬਈ ਇਹ ਤਾਂ ਫਿਰ ਸਾਰਾ ਪਿੰਡ ਹੀ ਚੱਕੀ ਫਿਰਦਾ ਆ, ਅਸੀਂ ਤਾਂ ਸੋਚਦੇ ਹੁੰਦੇ ਸੀ ਛੋਟਾ ਜਿਹਾ ਜਹਾਜ਼ ਹੁੰਦਾ ਆ, ਹੈ ਨਾ। ਅਤੇ ਕਹਿੰਦਾ ਨਹੀਂ, ਫਿਰ ਉਹ ਗੱਲਾਂ ਕਰਦੇ ਕਰਦੇ ਫਿਰ ਬੜੀਆਂ ਗੱਲਾਂ ਉਹਨੀ ਹੋਰ ਵੀ ਸੁਣਾਈਆਂ, ਟੋਇਲਟ ਜਾਣ ਦੀਆਂ ਵੀ ਗੱਲਾਂ ਸੁਣਾਈਆਂ, ਉਹ ਲੋਕੀ ਡਰ ਗਏ ਫਿਰ। ਅੱਛਾ, ਉਹ ਫਿਰ ਕਹਿੰਦਾ ਫਿਰ ਉਹ ਜਦੋਂ ਜਹਾਜ਼ ਸਿਰ ਤੋਂ ਲੰਘਣਾ, ਕਈਆਂ ਨੇ ਮੰਜਾ ਚੱਕ ਕੇ ਅੰਦਰ ਨੂੰ ਹੋ ਜਾਣਾ ਵੀ ਕਿਤੇ ਉੱਪਰੋਂ ਡਿੱਗ ਨਾ ਪਵੇ। ਤੇ ਤਾਂ ਜੀ ਮੈਂ ਸੁਣਿਆ ਤੁਹਾਨੂੰ ਇੱਕ ਵਾਰੀ ਸਿਡਨੀ ਤੋਂ ਜਹਾਜ਼ ਚੋਂ ਵੀ ਲਾਹ ਦਿੱਤਾ ਸੀਗਾ, ਐਡੀ ਵੀ ਤੁਹਾਡੀ ਫਸਟ ਕਲਾਸ ਦੀ ਟ੍ਰੀਟਮੈਂਟ।
ਉਹ ਗੱਲ ਇਹ ਆ ਵੀ ਉਹ ਮੇਰੀਆਂ ਇੰਨੀਆਂ ਮੇਰੇ ਜਿਹੜੇ ਲੇਖ ਹੈ ਉਹ ਵੀ ਐਵੇਂ ਕਿਸੇ ਨਾਲ ਮੈਂ ਗੱਲ ਕੀਤੀ ਐਂ ਮੇਰੇ ਨਾਲ ਹੋਇਆ, ਕਹਿੰਦੇ ਜਿੱਥੇ ਲੇਖ ਲਿਖਦੇ ਹੋ ਜੀ, ਤੇ ਬਹੁਤੇ ਮੇਰੇ ਲੇਖ ਇਸ ਤਰ੍ਹਾਂ ਹੀ ਲਿਖੇ ਹੋਏ ਨੇ 11 ਕਿਤਾਬਾਂ 'ਚ। ਤੇ ਉਹ ਇਉਂ ਹੋਇਆ ਵੀ ਐਰਕਾਂ ਮੇਰੇ ਨਾ ਟਾਈਮ ਹੁੰਦਾ ਜਾਣ ਦਾ ਪੰਜਾਬ 'ਚ, ਜਾਂ ਤਾਂ ਅਕਤੂਬਰ ਦੇ ਸ਼ੁਰੂ 'ਚ ਤੇ ਜਾਂ ਫਿਰ ਫਰਵਰੀ ਦੇ ਸ਼ੁਰੂ 'ਚ। ਤੇ ਐਰਕਾਂ ਮੇਰੀ ਬੇਟੀ ਕਹਿੰਦੀ ਵੀ ਪਾਪਾ ਮੇਰੇ ਕੋਲ ਟਾਈਮ ਆ ਤੇ ਮੈਨੂੰ ਤੁਸੀਂ ਜਿਹੜੇ ਹੱਥਾਂ ਦੀਆਂ ਗੱਲਾਂ ਕਰਦੇ ਰਹੇ ਤੇ ਮੈਨੂੰ ਵਿਖਾ ਕੇ ਲਿਆਓ। ਤੇ ਮੈਂ ਕਿਹਾ ਚੰਗਾ, ਉਹਨੇ ਆਪਣਾ ਪ੍ਰਬੰਧ ਕਰਤਾ। ਤੇ ਇਧਰੋਂ ਸਾਡੇ ਗਿਆਨੀ ਜੀ ਚਲੇ ਗਏ ਕਥਾ ਵਾਚਕ, ਤੇ ਅਗਲੇ ਆਏ ਨਾ ਕਮੇਟੀ, ਮੈਨੂੰ ਕਹਿੰਦੀ ਜੀ ਵੀ ਤੁਸੀਂ ਹੁਣ ਸਾਡਾ ਡੰਗ ਸਾਰ ਦਿਓ। ਤੇ ਬਾਕੀ ਮੇਰੇ ਸਭ ਕੰਮ ਪਿੱਛੋਂ ਆ, ਪ੍ਰਚਾਰ ਪਹਿਲਾਂ ਆ, ਗੁਰਬਾਣੀ ਦਾ, ਗੁਰੂ ਕੀ ਸਿੱਖੀ ਦਾ, ਗੁਰੂ ਦਾ ਉਪਦੇਸ਼, ਗੁਰੂ ਦੀਆਂ ਸਾਖੀਆਂ ਸੰਗਤਾਂ ਨਾਲ ਸਾਂਝਾ ਕਰਨੀਆਂ। ਤੇ ਉਹ 2 ਮਹੀਨੇ ਅਗਲਾ ਕਥਾਵਾਚਕ ਨਾ ਆਇਆ। ਤੇ ਉਧਰੋਂ ਆਪਣਾ ਮਾਰਚ ਮਹੀਨਾ ਮੁੱਕਣ ਵਾਲਾ ਹੋ ਗਿਆ, ਗਰਮੀ ਉਧਰ ਹੋਣ ਵਾਲਾ ਹੀ ਸੀ। ਤੇ ਮੈਂ ਬੇਟੀ ਨੂੰ ਟੈਲੀਫੋਨ ਕੀਤਾ ਵੀ ਪੁੱਤਰ ਵੀ ਹੁਣ ਰਹਿਣ ਦੀਏ, ਆਪਾਂ ਅਕਤੂਬਰ 'ਚ ਚੱਲਾਂਗੇ। ਕਹਿੰਦੀ ਮੈਂ ਤੇ ਅਟੈਚੀ ਵੀ ਰਾਤ ਦਾ ਤਿਆਰ ਕੀਤਾ ਹੋਇਆ ਵਾ ਤੇ ਮੈਂ ਤੇ 100% ਹੀ ਜਾਣ ਦੀ ਤਿਆਰ ਆ। ਮੈਂ ਕਿਹਾ ਚੰਗਾ ਫਿਰ ਚਲੋ। ਇੱਥੋਂ ਅਸੀਂ ਬੈਠੇ ਜਹਾਜ਼ ਤੇ ਮੈਲਬਰਨ, ਮੈਲਬਰਨ ਤੋਂ ਕੁਆਂਟਸ ਦੇ ਬੈਠੇ ਦਿੱਲੀ ਚਲੇ ਗਏ। ਚਲੋ ਬੱਟੀ ਨੂੰ ਅੰਮ੍ਰਿਤਸਰ ਸ਼ਹਿਰ ਜੀ ਬਹੁਤਾ ਵਿੱਚੋਂ ਕਈ ਥਾਂ ਸੀ ਵੇਖਣ ਵਾਲੇ। ਤੇ ਚਲੋ ਕਰਦਿਆਂ ਕਰਦਿਆਂ 2 ਹਫ਼ਤੇ ਹੋਏ ਤੇ ਕਹਿੰਦੀ ਵੀ ਹੁਣ ਮੈਂ ਪਾਪਾ ਚੱਲਦੀ ਹਾਂ, ਬਹੁਤ ਕੁਝ ਵੇਖ ਲਿਆ, ਬਾਕੀ ਫੇਰ ਸਹੀ, ਤੁਸੀਂ ਜਦੋਂ ਮਰਜ਼ੀ ਆ ਜਾਇਓ। ਤੇ ਜਾਂਦਿਆਂ ਤੇ ਅਸੀਂ ਉਹ ਵੀ ਦੱਸਣ ਵਾਲੀ ਗੱਲ ਹੈ, ਕਿਤੇ ਇਹਨੂੰ ਇਸ਼ਤਿਹਾਰ ਜਾਂ ਪ੍ਰਸ਼ੰਸਾ ਨਾ ਸਮਝ ਲਿਆ ਜਾਵੇ ਵੀ ਬੜਾ ਹੀ ਰੌਲਾ ਸੀਗਾ। ਉਹ ਬਾਦਲਾਂ ਦੀਆਂ ਬੱਸਾਂ ਜਾਂਦੀਆਂ, ਬਾਦਲਾਂ ਦੀਆਂ ਬੱਸਾਂ ਜਾਂਦੀਆਂ, ਪੰਜਾਬ ਸਰਕਾਰ ਦੀਆਂ ਕਿਉਂ ਨਹੀਂ ਜਾਂਦੀਆਂ? ਉਹ 8-9 ਸਾਲ ਹੋ ਗਿਆ ਬਾਦਲਾਂ ਦੀ ਸਰਕਾਰ ਗਈ ਨੂੰ, ਹਰਿਆਣਾ ਨੂੰ ਵਿਚਾਰੇ ਪਿਓ ਪੁੱਤ ਆਪਣੀਆਂ ਸੀਟਾਂ ਵੀ ਹਾਰ ਗਏ, ਜਿਵੇਂ 77 ਵਿੱਚ ਇੰਦਰਾ ਗਾਂਧੀ ਤੇ ਉਹਦਾ ਪੁੱਤ ਦੋਨੋਂ ਹੀ ਸੀਟਾਂ ਹਾਰ ਗਏ ਸੀਗੇ। ਤੇ ਉਹ ਹਵਾਈ ਅੱਡੇ ਤੋਂ ਤੁਸੀਂ ਨਿਕਲੋ ਤੇ ਖੱਬੇ ਹੱਥ 17 ਨੰਬਰ ਪਿੱਲਰ ਦੇ ਉੱਤੇ ਇਹਨਾਂ ਦਾ ਦਫ਼ਤਰ ਹੁੰਦਾ, ਨਾਲ ਬੱਸਾਂ ਖੜੀਆਂ ਹੁੰਦੀਆਂ ਉੱਥੋਂ ਬਸ। ਹਾਂ ਮਹਿੰਗੀ ਜ਼ਰੂਰ ਹੈ ਦੂਜੇ ਨਾਲ, ਤੇ ਵੇਖੋ ਦਿੱਲੀ ਵਿੱਚ ਵੀ ਮਾਂਝੇ ਵਾਲਿਆਂ ਦੀ ਸਰਕਾਰ, ਪੰਜਾਬ ਵਿੱਚ ਵੀ ਮਾਂਝਿਆਂ ਵਾਲੀ ਸਰਕਾਰ, ਤੇ ਇੰਨੀ ਬਦਨਾਮੀ। ਤੇ ਉਹ ਅਜੇ ਵੀ ਪੰਜਾਬ ਸਰਕਾਰ ਦੀ ਬੱਸ ਪਤਾ ਨਹੀਂ ਕਿੱਥੇ ਖਲੋ, ਕਿੱਥੋਂ ਤੁਰਦੀ ਆ, ਕਿੱਥੇ ਖਲੋਂਦੀ ਆ, ਕਿੱਥੋਂ ਬੰਦੇ ਚੁੱਕਦੀ ਆ, ਨਾ ਉਹਨਾਂ ਦਾ ਕੋਈ ਟਾਈਮ। ਇਹ ਨਗਲਦਿਆਂ ਹੀ ਆਓ ਜੀ ਬੈਠੋ ਜੀ। ਤੇ ਉੱਥੋਂ ਅਸੀਂ ਪਿਓ ਧੀ ਦੋਨੋਂ ਹੀ ਸ਼ਾਮ ਨੂੰ ਬੈਠ ਕੇ ਬਹਿ ਗਏ। ਸਵੇਰੇ 6 ਵਜੇ ਅਸੀਂ ਆਰਾਮ ਨਾਲ ਸੀਟਾਂ ਤੇ ਸੁੱਤੇ ਤੇ ਚਲੇ ਗਏ। ਤੇ ਬੇਟੀ ਕਹਿੰਦੀ ਵੀ ਨਹੀਂ ਇਹਦੇ ਨਾਲ ਟਾਈਮ ਪਾਪਾ ਬੜਾ ਲੱਗਦਾ, ਕਿਉਂਕਿ ਇੱਥੇ ਦੇ ਬੱਚਿਆਂ ਨੂੰ ਟਾਈਮ ਦੀ ਕੀਮਤ ਹੁੰਦੀ ਆ ਤੇ ਸਾਨੂੰ ਡਾਲਰਾਂ ਦੀ ਕੀਮਤ ਹੁੰਦੀ ਆ ਵੀ ਡਾਲਰ ਚਮੜੀ ਭਾਵੇਂ ਜਾਵੇ ਪਰ ਦਮੜੀ ਨਾ ਜਾਵੇ। ਉਹ ਕਹਿੰਦੀ ਪਾਪਾ ਵੀ ਤੁਸੀਂ ਜਹਾਜ਼ ਤੇ ਆਉਣਾ ਆ ਤੇ ਬਹੁਤ ਟਾਈਮ ਲੱਗਦਾ ਬੱਸਾਂ ਤੇ। ਉੱਥੇ ਫਿਰ ਬੱਸ ਤੇ ਜਹਾਜ਼ ਤੇ ਬਹਿ ਕੇ ਚਲੀ ਗਈ। ਹਫ਼ਤੇ ਕੁ ਬਾਅਦ ਮੈਂ ਵੀ ਚਲੋ ਉਹਦੇ ਕਹੇ ਤੇ ਉੱਥੋਂ ਅੰਮ੍ਰਿਤਸਰ ਤੋਂ ਟਿਕਟ ਖਰੀਦ ਕੇ ਦਿੱਲੀ ਆ ਗਿਆ। ਦਿੱਲੀ ਤੋਂ ਹੁਣ ਗਾਂਹ ਮੇਰੀ ਬੱਸ ਸੀਟ ਹੋ ਕੇ ਨਹੀਂ ਸੀ, ਉਹ ਹੁੰਦੀ ਹੈ ਸਟੈਂਡ ਬਾਈ ਟਿਕਟ, ਉਹ ਥੋੜ੍ਹੀ ਜਿਹੀ ਆਮ ਨਾ ਸਸਤੀ, ਥੋੜ੍ਹੇ ਜਿਹੇ ਲਾਲਚ ਦੇ ਵਿੱਚ ਸਰਖਾ ਕਰਕੇ ਸੁੱਤੀ,
ਆਟਾ ਲੈ ਕੇ ਕੁੱਤੀ
ਤੇ ਆਟਾ ਖਾ ਗਈ ਕੁੱਤੀ ਵਾਲੀ ਗੱਲ ਮੇਰੇ ਨਾਲ ਬਹੁਤ ਵਾਰੀ ਹੁੰਦੀ ਆ। ਕਈ ਵਾਰੀ ਫਿਰ ਮੈਨੂੰ ਉਹ ਜਲ ਸੀਟ 3 ਦਿਨ ਉਡੀਕ ਕੇ ਹਵਾਈ ਅੱਡੇ ਤੇ ਅਪ੍ਰੈਲ ਮਹੀਨੇ 'ਚ ਅੰਮ੍ਰਿਤਸਰੋਂ ਜਾ ਕੇ ਮਹਿੰਗੀ ਟਿਕਟ ਲੈ ਕੇ ਲੰਡਨ ਤੋਂ ਅੰਮ੍ਰਿਤਸਰ ਤੋਂ ਤਾਜਿਕਸਤਾਨ ਰਾਹੀਂ ਲੰਡਨ ਤੇ ਲੰਡਨ ਤੋਂ ਫਿਰ ਵਾਇਆ ਕੀ ਉਹਨੂੰ ਕਹਿੰਦੇ ਆਸਟ੍ਰੇਲੀਆ ਤੇ ਉੱਥੋਂ ਫਿਰ ਬ੍ਰਸਲਸ ਬੈਲਜੀਅਮ ਗਿਆ। ਉੱਥੇ ਵੀ ਬੜਾ ਤਮਾਸ਼ਾ ਹੋਇਆ। ਚਲੋ ਉਹ ਗੱਲ ਮੈਂ ਆਪਾਂ ਉੱਥੇ ਆਈਏ ਤੇ ਅਸੀਂ ਮੈਂ ਚਲੇ ਗਏ 3 ਕੁ ਵਜੇ ਜਹਾਜ਼ ਤੇ ਅੰਮ੍ਰਿਤਸਰੋਂ ਬੈਠੇ ਤੇ ਆਪਣਾ 4 ਕੁ ਵਜੇ ਉੱਥੇ ਪਹੁੰਚ। ਕਹਿੰਦੇ ਜੀ ਸੀਟਾਂ ਖਾਲੀ ਹੈਗੀਆਂ ਨੇ ਪਰ ਤੁਹਾਨੂੰ 6:30 ਵਜੇ ਤੋਂ ਪਹਿਲਾਂ ਅਸੀਂ ਕਨਫਰਮ ਨਹੀਂ ਕਰ ਸਕਦੇ, ਸੀਟਾਂ 12 ਸਾਡੇ ਕੋਲ ਹੈਗੀਆਂ। ਚਲੋ ਹੌਸਲਾ ਹੋ ਗਿਆ, ਆ ਗਏ ਸੀ ਅਸੀਂ ਜੀ, ਸਾਨੂੰ ਸਮਾਨ ਵੀ ਚਲਾ ਗਿਆ ਸਾਡਾ ਸਾਰਾ ਕੁਝ, ਬੋਰਡਿੰਗ ਪਾਸ ਦੇ ਕੇ ਸਭ ਇਮੀਗ੍ਰੇਸ਼ਨ ਦੇ ਕੱਲ ਪੂਰੇ ਕਰਕੇ ਜਹਾਜ਼ 'ਚ ਬਹਿ ਗਏ। ਜਹਾਜ਼ ਉਹਨਾਂ ਇਹ ਨਹੀਂ ਸੀ ਕਦੀ ਵਿਚਾਰ ਕੀਤੀ ਵੀ ਐਂ ਵੀ ਹੋ ਸਕਦਾ ਵੀ ਜਦੋਂ ਬੋਰਡਿੰਗ ਪਾਸ ਮਿਲ ਗਿਆ ਫਿਰ ਤਾਂ ਲੈ ਕੇ ਹੀ ਜਾਣਗੇ। ਤੇ ਉਹ ਸਿਡਨੀ ਵਿੱਚ ਇਸ ਤਰ੍ਹਾਂ ਵੀ ਹੋਇਆ, ਮੈਨੂੰ ਬੋਰਡਿੰਗ ਪਾਸ ਲੈ ਕੇ ਉਹਨੂੰ ਜਹਾਜ਼ ਉੱਡ ਗਿਆ, ਮੈਂ ਫਸੇ ਬੁੱਕ 'ਚ ਫਸਿਆ ਰਿਹਾ, ਜਹਾਜ਼ ਉੱਡ ਗਿਆ, ਤੁਹਾਡੇ ਕਬਸ ਹਾਰਬਰ ਹੀ ਜਾਣਾ ਸੀ। ਚਲੋ ਉਹ ਗੱਲ ਵੱਖਰੀ ਆ। ਤੇ ਉਹ ਜੀ ਦੋ ਬੰਦੇ ਆਏ ਤੇ ਉਹ ਮੈਨੂੰ ਪਛਾਣ, ਕਹਿੰਦੇ ਜੀ ਉੱਠੋ। ਤੇ ਮੈਂ ਜਦੋਂ ਉੱਠਿਆ, ਸਾਡੇ ਨਾਲ ਆਓ ਤੇ ਪੜਤਾਲ ਕਰਨੀ ਆ। ਤੇ ਉਹ ਲਾਗੇ ਦੋ ਕੁ ਸਰਦਾਰ ਸੀਗੇ ਮੈਲਬਰਨ ਆਉਣ ਵਾਲੇ, ਉਹ ਕਹਿੰਦੇ ਵੀ ਕਿੱਧਰ ਲੈ ਚੱਲਿਓ ਇਹਨਾਂ ਨੂੰ, ਕਿੱਧਰ ਲੈ ਚੱਲਿਓ। ਮੈਂ ਕਿਹਾ ਕੋਈ ਨਹੀਂ, ਮੈਨੂੰ ਸ਼ੱਕ ਪਿਆ ਵੀ ਉਹ ਨਾ ਦਿੱਲੀਓਂ ਮੇਰੀ ਘਰ ਵਾਲੀ ਨੇ, ਤਾਈ ਤੁਹਾਡੀ ਨੇ ਦੀ ਸਹੇਲੀ ਨੇ ਕੋਈ ਕੱਪੜੇ ਭੇਜੇ ਸੀ ਅੰਮ੍ਰਿਤਸਰ, ਤੇ ਬੇਟੀ ਨੇ ਉਹ ਕੱਪੜੇ ਕੱਢ ਕੇ ਤੇ ਮੇਰੇ ਅਟੈਚੀ 'ਚ ਪੈਕ ਕਰਤੇ। ਮੈਂ ਕਿਹਾ ਕੋਈ ਉਹਦੇ 'ਚ ਕੋਈ ਗੱਲ ਹੋਣੀ ਇਹੋ ਜਿਹੀ, ਜਿਹੜੀ ਇਹਨਾਂ ਦੀ ਮਸ਼ੀਨ ਬੋਲ ਪਈ ਤੇ ਮੈਨੂੰ ਬਾਹਰ ਕੱਢ ਕੇ। ਉਹ ਬਾਹਰ ਉਹਨਾਂ ਨੂੰ ਸ਼ੱਕ ਪੈ ਗਿਆ ਹੁਣ ਸਿੱਖ ਕਰਕੇ ਉਤਾਰਿਆ ਜਾ ਰਿਹਾ, ਨੀਲੀ ਪੱਗ ਵਾਲਾ, ਖੁੱਲੀ ਦਾੜੀ ਵਾਲਾ। ਪਰ ਉੱਥੇ ਫਿਰ ਜਾ ਕੇ ਇੰਨਾ ਕੁ ਹੌਸਲਾ ਹੋਇਆ ਵੀ ਚਾਰ ਸਵਾਰੀਆਂ ਹੋਰ, ਉਹ ਵੀ ਮੇਰੇ ਵਾਂਗੂ ਹੀ ਕੱਢ ਕੇ ਘਲਿਆਰੀਆਂ ਹੋਈਆਂ ਸੀ।
ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਤਾਂ ਜੀ ਏਦਾਂ ਲੱਗਿਆ ਵੀ ਇਹ ਕੌਮੀ ਮਸਲਾ ਬਣ ਗਿਆ ਬਹੁਤ ਵੱਡਾ, ਉਹਨਾਂ ਨੂੰ ਕੀ ਪਤਾ ਇਹ।
ਅੱਛਾ, ਉਹ ਕੀ ਗੱਲ। ਉਹਨਾਂ 'ਚ ਇੱਕ ਤਾਂ ਇੱਥੇ ਸਟੂਡੈਂਟ ਸੀ ਬੱਚੀ, ਨਾਨ ਪੰਜਾਬੀ ਸੀਗੇ ਚਾਰੇ ਜਣੇ, ਦੋ ਮੀਆਂ ਬੀਬੀ ਸੀ, ਇੱਕ ਹੋਰ ਮੈਚਿਓਰ ਲੇਡੀ ਸੀ, ਪੰਜਵਾਂ ਮੈਂ। ਤੇ ਸਾਨੂੰ ਵੀ ਗੱਲ ਦੱਸੋ, ਸਾਨੂੰ ਉਹ ਦੱਸਣ ਦਾ ਯਤਨ ਕਰਨ, ਸਾਡੀ ਮੰਜ਼ਿਲ ਸਮਝ ਨਾ ਆਵੇ। ਫਿਰ ਸਭ ਕੁਝ ਸੋਚ ਸਾਜ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਆਪਣਾ ਅਟਕਲ 25 ਅੰਦਾਜ਼ਾ ਲਾ ਕੱਢਿਆ ਵੀ ਭਾਈ ਉਹ ਪਾਇਲਟ ਕਹਿੰਦਾ ਆ ਕੈਪਟਨ ਵੀ ਭਾਰ ਵੱਧ ਗਿਆ ਜਹਾਜ਼ ਦਾ ਤੇ ਭਾਰ ਹੌਲਾ ਕਰੋ। ਉਹ ਫਿਰ ਜਿਹਨਾਂ ਦੀ ਓਕੇ ਸੀਗੇ ਉਹਨਾਂ ਨੂੰ ਨਹੀਂ ਕੱਢਿਆ, ਤੇ ਅਸੀਂ ਜਿਹੜੇ ਸੀਗੇ ਉਹ ਕੀ ਕਹਿੰਦੇ ਸਟੈਂਡ ਬਾਈ ਸਾਨੂੰ ਪੰਜਾਂ ਨੂੰ, ਉਹ ਵੀ ਸਾਨੂੰ ਦੱਸੋ ਸਹੀ। ਉਹ ਫਿਰ ਸਾਡੇ ਪਾਸਪੋਰਟ ਲੈ ਕੇ ਦੋ ਯੰਗ ਮੁੰਡੇ ਜਿਹੜੇ ਸੀ ਇੱਧਰ ਉੱਧਰ ਨਾਲ ਸਾਡਾ ਸਮਾਨ ਪਛਾਣ ਕੇ ਕੱਢਿਆ। ਫਿਰ ਸਾਡੀਆਂ ਉਹ ਟਿਮੋਰਾਂ ਜਿਹੜੀਆਂ ਲੱਗੀਆਂ ਸੀ ਡਿਪਾਰਚਰ ਦੀਆਂ ਉਹ ਕੈਂਸਲ ਕਰਵਾ ਕੇ 8 ਵਜੇ ਤੋਂ ਲੈ ਕੇ ਰਾਤ ਦੇ 11:15 ਵਜੇ ਸਾਨੂੰ ਫਿਰ ਉਹਨਾਂ ਨੇ ਪਾਸਪੋਰਟ ਦਿੱਤੇ ਤੇ ਸਾਡੇ ਅਟੈਚੀ ਕੇ ਸਾਡੇ ਹੱਥਾਂ ਫੜਾਏ। ਕਹਿੰਦੇ ਜੀ ਹੁਣ ਟਿਊਜ਼ਡੇ ਨੂੰ ਆਣ ਕੇ ਪਤਾ ਕਰਿਓ ਜੇ ਸੀਟ ਹੋ ਕਿਤੇ ਮਿਲ ਜਾਵੇ। ਹੁਣ ਟਿਊਜ਼ਡੇ ਵਾਲੇ ਦਿੱਲੀ ਵਿੱਚ ਉੱਥੇ ਹੋਟਲਾਂ 'ਚ ਕੀ ਰਹਿਣਾ ਸੀ। ਮੈਂ ਬਾਹਰ ਨਿਕਲਿਆ ਡਬਲ ਮਾਈਂਡਡ ਸੀ ਕਿ ਵੀ ਮੈਂ ਦੂਜੇ ਡਿਪਾਰਚਰ ਵਾਲੇ ਪਾਸੇ, ਉਹ ਵੀ ਖਿਆਲ ਸੀ ਉਹਨਾਂ ਜਾਣ ਨਹੀਂ ਦਿੰਦੇ ਹੁੰਦੇ ਹੋ ਕੇ ਸੀਟ ਤੋਂ ਬਿਨਾਂ। ਚਲੋ ਤਾਂ ਬਾਹਰ ਬੱਸਾਂ ਉਹਨਾਂ ਦਾ ਦਿਸ ਪਿਆ ਮੈਨੂੰ ਬੱਸ ਅਤੇ ਦਫ਼ਤਰ ਆਪਣਾ ਕੀ ਉਹਨੂੰ ਕਹਿੰਦੇ ਇੰਡੋ ਕੈਨੇਡੀਅਨ ਦਾ, ਉਹ ਕਹਿੰਦੇ ਜੀ 11:30 ਬੱਸ ਅੰਮ੍ਰਿਤਸਰ ਨੂੰ ਜਾ ਰਹੀ ਹੈ। ਚਲੋ ਉੱਥੋਂ ਪੈਸੇ ਕਰਵਾਏ ਕੈਸ਼ ਅਤੇ ਆਪਣਾ 12 ਵਜੇ ਬੱਸ ਚੱਲੀ ਅਤੇ ਸਵੇਰੇ ਉਹਨੇ 10:00 ਵਜੇ ਸਾਨੂੰ ਅੰਮ੍ਰਿਤਸਰ ਪਹੁੰਚਾ ਤਾ। ਫਿਰ ਮੈਂ ਉੱਥੋਂ ਆਣ ਕੇ ਮੈਸੇਜ ਕੀਤਾ ਬੇਟੀ ਨੂੰ ਕਿ ਭਾਈ ਮਹਿੰਗੀ ਸਸਤੀ ਜਿੰਨੇ ਦੀ ਵੀ ਟਿਕਟ ਮਿਲਦੀ ਆ ਛੇਤੀ ਤੋਂ ਛੇਤੀ ਕਿਸੇ ਵੀ ਏਅਰਲਾਈਨ ਦੀ ਮੈਨੂੰ ਅੰਮ੍ਰਿਤਸਰ ਤੋਂ ਸਿਡਨੀ ਦੀ ਭੇਜੋ। ਉਹਨਾਂ ਨੇ ਫਿਰ ਭੇਜਤੀ। ਸੋਮਵਾਰ ਰਾਤ ਨੂੰ ਫਿਰ ਮੈਂ ਉੱਥੋਂ ਅੰਮ੍ਰਿਤਸਰੋਂ ਬਹਿ ਕੇ ਸਿੰਘਾਪੁਰੋਂ ਜਹਾਜ਼ ਬਦਲ ਕੇ ਇੱਥੇ ਪਹੁੰਚਿਆ। ਇਹ ਅੱਗੋਂ 13ਵੀਂ ਮੇਰੇ ਨਾਲ ਹੋਈ। ਕਦੀ ਕੁਝ ਸੋਚਿਆ ਹੀ ਨਹੀਂ ਸੀ ਵੀ ਸਾਰਾ ਕੁਝ ਕਰਕੇ ਜਹਾਜ਼ ਉੱਡਣ ਤੋਂ ਪਹਿਲਾਂ ਸਵਾਰੀਆਂ ਨੂੰ ਲਾ ਲਿਆ ਜਾਵੇ।
ਚਲੋ ਤਾਇਆ ਜੀ, ਇਹ ਜਿਹੜੇ ਤਜਰਬੇ ਆ ਇਹ ਤੁਸੀਂ ਸਾਂਝੇ ਕਰ ਰਹੇ ਹੋ, ਬਹੁਤ ਵਧੀਆ ਗੱਲ ਹੈ। ਤੇ ਗਾਂਹ ਵਾਸਤੇ
ਇੱਕ ਵਾਰੀ ਲੰਡਨ, ਇਸ ਤਰ੍ਹਾਂ ਹੀ ਲੰਡਨ ਤੋਂ ਹੀਥਰੋ ਏਅਰਪੋਰਟ ਤੋਂ 3 ਦਿਨ ਜਾ ਕੇ ਮੈਂ ਮੁੜਦਾ ਰਿਹਾ। ਤੀਜੇ ਦਿਨ ਨਾ ਚੌਥੇ ਦਿਨ ਤੇ ਉਹ ਮੁੰਡਾ ਜਿਹੜਾ ਸੀ ਨਾ ਡੀਲ ਕਰਦਾ ਤੇ ਉਹ ਸਮਝ ਨਹੀਂ ਸੀ ਆਉਂਦੀ ਤੇ ਉਹਦੇ ਮੂੰਹੋਂ ਲਫ਼ਜ਼ ਨਿਕਲ ਗਿਆ ਜਲਦੀ ਜਲਦੀ ਚਲੋ। ਉਹ ਮੈਂ ਕਿਹਾ ਤੂੰ ਪੰਜਾਬੀ ਤੈਨੂੰ ਆਉਂਦੀ ਆ? ਉਹ ਮੈਂ ਪੰਜਾਬੀ ਸਿੱਖ ਹੁੰਦਾ ਆ। ਤੇ ਮੈਂ ਕਿਹਾ ਬਾਹਰ ਰੇਖ ਚ ਵੇਖ ਸੁੱਟ ਮੈਨੂੰ ਇੰਡੀਆ ਚ। ਕਹਿੰਦਾ ਮੇਰੇ ਮੈਂ ਕਿਹਾ ਦਿੱਲੀ ਨਹੀਂ ਤੇ ਬੰਬੇ, ਬੰਬੇ ਨਹੀਂ ਤੇ ਕਲਕੱਤੇ, ਕਲਕੱਤੇ ਨਹੀਂ ਤੇ ਮਦਰਾਸ, ਕਿਤੇ ਉੱਥੇ ਤੇ ਪਹੁੰਚ ਜਾਊਗਾ ਨਾ, ਗਾਹ ਵੇਖੀ ਜਾਊ। ਕਹਿੰਦਾ ਮੈਂ ਤੇ ਆਪਣੇ ਮਾਂ ਪਿਓ ਦੀ ਹੈਲਪ ਨਹੀਂ ਕਰ ਸਕਦਾ, ਤੇਰੀ ਕੀ ਕਰਾਂ। ਮੈਂ ਕਿਹਾ ਵੀ ਚੰਗਾ ਫਿਰ, ਚੰਗਾ ਮੈਨੂੰ ਸਿਡਨੀ ਵਾ ਭੇਜ ਦੇ। ਕਹਿੰਦਾ ਨਹੀਂ। ਮੈਂ ਕਿਹਾ ਸਿੰਗਾਪੁਰ ਭੇਜ ਦੇ। ਕਹਿੰਦਾ ਨਹੀਂ। ਮੈਂ ਕਿਹਾ ਹਾਂਗਕਾਂਗ ਭੇਜ ਦੇ। ਕਹਿੰਦਾ ਨਹੀਂ। ਕਹਿੰਦਾ ਬੈਂਕਾਕ ਭੇਜ ਸਕਦਾ ਤੈਨੂੰ। ਤੇ ਮੈਂ ਕਿਹਾ ਚੱਲ ਅੱਧ ਚ ਪਹੁੰਚ ਜਾਵਾਂਗੇ ਸਿਡਨੀ ਦੇ, ਉੱਥੋਂ ਅਗਾਂਹ ਫੇਰ ਵੇਖੀ ਜੂਗੀ।
ਤੁਹਾਡਾ ਵੀ ਤਾਂ
ਕੀ ਹੋਇਆ, ਇਹ ਵੱਖਰੀ ਕਹਾਣੀ ਆ।
ਤੁਸੀਂ ਤਾਂ ਤਾਇਆ ਜੀ ਜਹਾਜ਼ਾਂ ਨੂੰ ਟੈਂਪੂ ਬਣਾਇਆ ਹੋਇਆ ਵੀ ਜਿਹੜੇ ਮਰਜ਼ੀ ਟੈਂਪੂ ਚੜ ਗਏ ਯਾਰਾਂ ਨੇ ਤੇ ਜਾਣਾ ਹੀ ਜਾਣਾ। ਉਹ ਮੈਂ ਕੱਲ ਗੱਲ ਸੁਣ ਰਿਹਾ ਸੀਗਾ ਤੁਹਾਡੀ, ਗੱਲ ਤੁਹਾਡੀ ਕਿਤਾਬ ਦੀ ਇੱਕ ਰਿਕਾਰਡਿੰਗ ਪਈ ਆ ਤੇ ਸਰਬਜੀਤ ਸਿੰਘ ਹੁਣੀ ਕੀਤੀ ਹੋਈ ਆ। ਜਦੋਂ ਤੁਸੀਂ ਪੜ੍ਹੇ ਲਿਖੇ ਸੀ, ਪੜ੍ਹ ਕੇ ਤੁਸੀਂ ਜਾ ਕੇ ਬੋਰਡ ਦੇਖਿਆ ਵੀ ਬੱਸ ਜਾਣੀ ਹੈ, ਹੁਣ ਮੈਨੂੰ ਯਾਦ ਨਹੀਂ ਹੈਗਾ ਕਿਹੜੇ ਸ਼ਹਿਰ ਜਾਣਾ ਸੀ, ਤੁਸੀਂ ਬੱਸ 'ਚ ਬਹਿ ਗਏ ਅਤੇ ਜਦੋਂ ਬੱਸ ਭਰ ਗਈ, ਬੱਸ ਚੱਲਣ ਲੱਗੀ ਅਤੇ ਰੌਲਾ ਪਾ ਤਾ ਕੰਡਕਟਰ ਨੇ ਵੀ ਚਲੋ ਵੀ ਇਹਦੀਆਂ ਸਵਾਰੀਆਂ ਚੜ੍ਹ ਜਾਓ ਇਹਦੀਆਂ। ਜਦ ਤੁਹਾਨੂੰ ਯਾਦ ਹੈ ਵੀ ਮੈਂ ਇਹ ਤਾਂ ਬੱਸ ਤਾਂ ਜਾਣੀ ਹੀ ਨਹੀਂ ਉੱਧਰ, ਅਤੇ ਤੁਸੀਂ ਕੰਡਕਟਰ ਨੂੰ ਕਿਹਾ ਵੀ ਉਹ ਬੱਸ ਤਾਂ ਇਹ ਜਾਣੀ ਹੈ ਬਟਾਲੇ ਨੂੰ, ਤਾਂ ਤੁਸੀਂ ਲੈ ਕੇ ਚੱਲੇ ਹੋ ਦੂਜੇ ਪਾਸੇ ਨੂੰ, ਅਤੇ ਇਹ ਕੀ ਕਹਿੰਦਾ, ਕਹਿੰਦਾ ਬੱਸ ਨੇ ਜਿੱਧਰ ਨੂੰ ਜਾਣਾ ਉੱਧਰ ਨੂੰ ਜਾਣਾ, ਕਹਿੰਦਾ ਤੁਸੀਂ ਕਿਹਾ ਵੀ ਸਾਈਨ ਤਾਂ ਤੈਂ ਮੋਹਰੇ ਉੱਧਰ ਲਾਏ ਹੋਏ ਆ, ਉਹ ਡਰਾਈਵਰ ਕਹਿੰਦਾ ਵੱਡਾ ਪੜਾਕੂ, ਨਾ ਤੇਰੇ ਕਰਕੇ ਹੁਣ ਅਸੀਂ ਸਾਈਨ ਬਦਲਣ ਲੱਗ ਪਈ। ਇਹ ਤੁਹਾਡੀ ਕਿਤਾਬ 'ਚ ਮੈਂ ਕੱਲ,
1972 ਦੀ ਗੱਲ ਹੈ,
ਹਾਂ ਇਹ ਕੱਲ ਮੈਂ ਸੁਣ ਰਿਹਾ ਸੀ ਰੇਡੀਓ 'ਤੇ ਵਿਚਾਰ ਤੁਹਾਡਾ, ਕਹਿੰਦੇ ਵੀ ਵੱਡਾ ਪੜਾਕੂ, ਮਤਲਬ ਉਦੋਂ ਵਿਹਲਾ ਵਿਹਲਾ ਕੋਈ ਪੜਾਕੂ ਹੁੰਦਾ ਸੀ, ਉਹ ਸਾਈਨ ਬਦਲਣ ਦੀ ਵੀ ਤਕਲੀਫ ਨਹੀਂ ਸੀ ਲੈਂਦੇ ਹੁੰਦੇ। ਖੈਰ
ਉਹ ਮੈਂ ਪਿੰਡ ਨੂੰ ਜਾਣਾ ਸੀ ਸੂਰੋ ਪੱਡੇ ਤੇ ਮਹਿਤੇ ਵਾਲੀ ਬੱਸ ਬੈਠਾ,
ਹਾਂ ਮਹਿਤੇ
ਤੋਂ
ਵਾਲੀ,
2 ਕਿਲੋਮੀਟਰ ਹੋਰੇ ਆ ਹਾਂਜੀ,
ਮਹਿਤੇ ਵਾਲੀ
ਤੇ
ਬੱਸ,
ਮੈਂ ਅਖਬਾਰਾਂ ਰਾਹ ਦੇ ਵਿੱਚ, ਕੋਈ ਅਖਬਾਰਾਂ ਵਾਲੀ ਹੁਣ ਤਾਂ ਥਾਂ ਥਾਂ ਮਿਲਦਾ ਸਾਰਾ ਕੁਝ, ਉਦੋਂ ਅਖਬਾਰਾਂ ਮੈਂ ਇਕੱਠੀਆਂ ਖਰੀਦ ਕੇ ਤੇ ਬੱਸ 'ਚ ਬਹਿ ਗਿਆ ਤੇ ਪੜ੍ਹਨ ਲੱਗ ਪਿਆ ਵੀ ਆਰਾਮ ਨਾਲ ਬੇਫਿਕਰ ਹੋ ਕੇ ਤੇ ਚਲੋ। ਅੱਛਾ ਮੈਂ ਛਾਲ ਮਾਰ ਕੇ ਉਤਰਦੇ ਤੇ ਮੇਰੇ ਕੰਨੀ ਆਵਾਜ਼ ਪਈ, ਕੰਡਕਟਰ ਕਹਿੰਦਾ ਵੱਡਾ ਪੜਾਕੂ।
ਆਹੋ ਉਹ ਚਲੋ ਤਾਇਆ ਜੀ, ਸਾਡੇ ਨਾਲ ਚਾਹਲ ਸਾਹਿਬ ਜੁੜੇ ਨੇ GS ਚਾਹਲ ਸਿਡਨੀ ਤੋਂ, ਅਤੇ ਇਹਨਾਂ ਨੇ ਨਾ ਕਾਫੀ ਖਬਰਾਂ ਸਾਡੇ ਤੱਕ ਭੇਜੀਆਂ, ਅਤੇ ਕੱਲ੍ਹ ਨੂੰ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਨਸ਼ਰ ਕਰਾਂਗੇ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੀ ਆ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਟਰਾਈ ਵੀ ਆ, ਅਤੇ ਦੂਜਾ ਆਸਟ੍ਰੇਲੀਅਨ ਫੈਮਿਲੀਜ਼ ਦਾ ਕੀ ਬਣਤਰ, ਇਹਦੀ ਆਪਾਂ ਕੱਲ੍ਹ ਨੂੰ ਅਮਰੀਕ ਭਾਅ ਜੀ ਦੇ ਪ੍ਰੋਗਰਾਮ 'ਚ ਆਉਣਗੇ ਨਾ, ਉਹਦੇ 'ਚ ਡਿਸਕਸ਼ਨ ਕਰਾਂਗੇ। ਰਵਿੰਦਰ ਸਿੰਘ ਸਿਡਨੀ ਵਾਲੇ ਕਹਿੰਦੇ ਨੇ ਤਾਇਆ ਜੀ ਸਤਿ ਸ਼੍ਰੀ ਅਕਾਲ, ਅਤੇ ਬਹੁਤ ਸੋਹਣਾ ਵਿਚਾਰ ਅੱਜ ਪੇਸ਼ ਕੀਤਾ, ਬਹੁਤ ਬਹੁਤ ਧੰਨਵਾਦ। ਅਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ, ਅਤੇ ਉਹ ਵੀ ਸਾਨੂੰ ਦੋਨਾਂ ਨੂੰ ਫਤਿਹ ਬੁਲਾ ਰਹੇ ਨੇ, ਤਾਂ ਸਾਡੇ ਨਾਲ ਲਖਵੀਰ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਨੇ ਜੀ, ਉੱਥੋਂ ਕਹਿੰਦੇ ਅਸੀਂ ਸੁਣ ਰਹੇ ਹਾਂ GIN ਨੂੰ ਪ੍ਰੋਗਰਾਮ ਦੇ ਵਿੱਚ। ਭੁਪਿੰਦਰ ਜੰਡੂ ਜੀ ਕੁਇਕਰ ਸੇਲ ਵਾਲੇ ਵੈਲਕਮ ਹਿੱਲ, ਯਾਨੀ ਕਿ ਕੁਇਕਰ ਸੇਲ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਰਨਾਲੇ ਵਾਲੇ। ਔਰ ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਐਡਲੇਡ ਤੋਂ ਜੁੜੇ ਨੇ ਟੈਲੀਗ੍ਰਾਮ ਦੇ ਰਾਹੀਂ, ਇਹਨਾਂ ਦਾ ਵੀ ਸਵਾਗਤ ਹੈ। ਸੁਖਵਿੰਦਰ ਸੌਂਦ ਭਾਅ ਜੀ ਕੁਇਕਰ ਸੇਲ ਵਾਲੇ, ਉਹ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਜੋਗਿੰਦਰ ਸਿੰਘ ਜੀ ਸੋਹੀ ਭਾਅ ਜੀ ਇਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹਾਂ। ਅਤੇ ਕਹਿੰਦੇ ਵਿਗਿਆਨੀ ਜੀ ਅੱਜ ਫ੍ਰੀ ਟ੍ਰੇਨ ਵਾਲੀ ਵੀ ਗੱਲ ਸੁਣਾ ਦਿਓ, ਇਹ ਅਜੇ ਗੱਲ ਅਗਲੇ ਹਫ਼ਤੇ ਸੁਣਾਵਾਂਗੇ, ਫ੍ਰੀ ਟ੍ਰੇਨ ਵਾਲੀ ਗੱਲ ਮੈਂ ਵੀ ਸੁਣਨੀ ਆ, ਪਰ ਅੱਜ ਅਸੀਂ ਇਹਨਾਂ ਤੋਂ ਕੁਛ ਜ਼ਰੂਰੀ ਗੱਲਾਂ ਕਿਉਂ ਕੀਤੀਆਂ ਹੋਈਆਂ, ਉਹਦੇ ਲਈ ਟਾਈਮ ਅਗਰ ਬਚਿਆ ਤਾਂ ਜ਼ਰੂਰ ਆਪਾਂ ਟ੍ਰੇਨ ਵਾਲੀ ਵੀ ਗੱਲ ਇਹਨਾਂ ਤੋਂ ਸੁਣਾਂਗੇ। ਅਤੇ ਗੁਰਜਿੰਦਰ ਭਾਅ ਜੀ ਆਪਣੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਨੇ ਕਿ ਕੁਐਸਚਨ ਪੁੱਛਿਆ ਆ ਉਹਨਾਂ ਨੇ, ਅਤੇ ਇਹਦੇ ਬਾਰੇ ਆਪਾਂ ਟਾਈਮ ਮਿਲਿਆ ਤਾਂ ਜ਼ਰੂਰ ਤਾਇਆ ਜੀ ਤੁਹਾਡੇ ਤੋਂ ਪੁੱਛਾਂਗੇ। ਅਤੇ ਨਾਲੇ ਕਹਿੰਦੇ ਲੱਗਦੀ ਨਾਲ ਹੀ ਤਾਏ ਨੇ ਆਪਣੇ ਪਾਰਟੀ ਦੇ ਹੱਕ 'ਚ ਜ਼ਰੂਰ ਬੋਲਣਾ ਹੁੰਦਾ ਆ, ਅਤੇ ਉਹ ਬੋਲ ਦਿੰਦਾ। ਚਲੋ ਜਿਹੜੀਆਂ ਗੱਲਾਂ ਪੋਜ਼ਿਟਿਵ ਆ ਉਹ ਤਾਂ ਕਰਨੀਆਂ ਹੀ ਚਾਹੀਦੀਆਂ। ਤਾਂ ਗੁਰਪ੍ਰੀਤ ਗਿੱਲ ਵੀ ਬੜੀ ਛੇਤੀ ਪ੍ਰੋਗਰਾਮ ਦੇ ਵਿੱਚ ਆਉਂਦੇ ਹੋਣਗੇ ਅਤੇ ਆਪਾਂ ਗੱਲ ਕਰਾਂਗੇ। ਅਤੇ ਇੱਧਰ ਤਾਇਆ ਜੀ ਸਾਡੇ ਨਾਲ ਭੁਪਿੰਦਰਪਾਲ ਸਿੰਘ ਜੁੜੇ ਨੇ, ਫਤਿਹ ਬੁਲਾ ਰਹੇ ਨੇ, ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਮੈਲਬਨ ਰਹਿੰਦੇ ਨੇ ਅਤੇ ਪਿੰਡ ਇਹਨਾਂ ਦਾ ਹੇੜੀਆਂ ਹੈ ਪਿੱਛੇ, ਅਤੇ ਬਹੁਤ ਵਧੀਆ ਕਹਿੰਦੇ ਜਾਣਕਾਰੀ ਦਿੰਦੇ ਹੋ ਤੁਸੀਂ, ਪੰਜਾਬੀਆਂ ਨੇ ਖੇਤੀ ਖੇਤਰ ਵਿੱਚ ਬਹੁਤ ਮੱਲਾਂ ਮਾਰੀਆਂ ਨੇ, ਪੰਜਾਬ ਦੀ ਖੇਤੀ ਨੂੰ ਵੀ ਇੱਧਰ ਮੋੜੋ ਜੀ। ਚਲੋ ਜਿੱਦਾਂ ਜਿੱਦਾਂ ਇੰਟਰੈਕਸ਼ਨ ਵਧੇਗੀ ਡਾਕਟਰ ਸਾਹਿਬ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੋਏਗਾ ਤਾਂ ਜ਼ਰੂਰ ਖੇਤੀ 'ਤੇ ਅਸਰ ਇਹਦਾ ਹੋਏਗਾ, ਮਾਡਰਨਾਈਜੇਸ਼ਨ ਆਏਗੀ, ਪਰ ਆਪਾਂ ਗੱਲ ਕਰਾਂਗੇ ਕਿਤੇ ਡਿਟੇਲ ਦੇ ਵਿੱਚ। ਅਤੇ ਜਪਜੀ ਕੌਰ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਦਰ ਜੀ, ਸਤਿ ਸ਼੍ਰੀ ਅਕਾਲ ਜਪਜੀ ਕੌਰ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਤਾਇਆ ਜੀ ਤੁਹਾਡਾ ਇੰਟੈਲੀਜੈਂਟ ਭਤੀਜਾ ਵੀ ਆ ਗਿਆ ਸਰ ਮੁਹੱਬਤ ਸਿੰਘ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ। ਨਰਵਿੰਦਰ ਵਾਸੀ ਗੋਲਡ ਕੋਸਟ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਸਾਡੇ ਨਾਲ ਗੁਰਜਿੰਦਰ ਸਿੰਘ ਰਟੌਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਦੋਨਾਂ ਨੂੰ। ਅਤੇ ਵਿਜੇ ਵਿਰਦੀ ਜੀ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਰੀ ਇੰਟਰਸਟਿੰਗ ਟਾਕ, ਹਾਓ ਕੈਨ ਵੀ ਗੈਟ ਤਾਇਆ ਜੀ ਬੁੱਕਸ। ਤਾਇਆ ਜੀ ਕੁਇਕਲੀ ਦੱਸ ਦਿਓ ਤੁਹਾਡੀਆਂ ਕਿਤਾਬਾਂ ਕਿੱਦਾਂ ਮਿਲਣਗੀਆਂ?
ਮੈਂ ਦੇਖੋ ਜੀ ਕਿਤਾਬਾਂ ਤੇ ਮੈਂ 1000 ਕਾਪੀ ਛਾਪਦਾ ਆ ਤੇ ਉਹ ਬਸ ਅੱਧੀਆਂ ਉੱਥੇ ਵੰਡ ਆਉਂਦਾ ਆ ਤੇ ਅੱਧੀਆਂ ਇੱਥੇ ਲਿਆ ਕੇ ਵੰਡੀਆਂ ਜਾਂਦੀਆਂ ਆ। ਇਹ ਮੇਰੇ ਸਾਰਾ ਕੁਝ ਮੈਂ ਇਹ ਟਾਈਪ ਕਰਦਾ ਲੈਪਟੋਪ ਤੇ,
ਅੱਛਾ
ਹੱਥ ਨਾਲ ਨਹੀਂ ਲਿਖਦਾ, ਤੇ ਉਹ ਮੇਰੀਆਂ ਸਾਰੀਆਂ ਕਿਤਾਬਾਂ ਲੈਪਟੋਪ ਤੇ ਪਈਆਂ ਆ।
ਫਿਰ ਚੋਰੀ ਕਰ ਲਈਏ,
ਪੜ੍ਹਨ ਦਾ ਸ਼ੌਕ ਹੀ ਆ,
ਫਿਰ ਚੋਰੀ ਕਰਾ ਦਈਏ, ਚੋਰੀ ਕਰਾ ਦਈਏ ਇਹਨਾਂ ਤੋਂ?
ਨਹੀਂ ਚੋਰੀ ਨਹੀਂ, ਉਹਦਾ ਇਹ ਆ ਵੀ ਮੈਨੂੰ ਆਪਣਾ ਈਮੇਲ ਭੇਜ ਦੇਵੋ ਜਿਹੜਾ ਤੇ ਮੈਂ ਉਹਨੂੰ ਇੱਕ ਕਿਤਾਬ ਕਰਕੇ PDF ਬਣਾ ਕੇ।
ਨਹੀਂ ਮੈਂ ਹੋਰ ਸੌਖਾ ਤਰੀਕਾ ਦੱਸਦਾ ਹਾਂ, ਇੱਕ ਤਾਂ ਇਹ ਸੁਹਾਵੀ ਆਡੀਓ ਬੁੱਕਸ 'ਤੇ ਕਾਫੀ ਕਿਤਾਬਾਂ ਹੈਗੀਆਂ ਨੇ, ਸੁਣ ਵੀ ਸਕਦੇ ਹੋ, ਦੂਜਾ ਮੈਂ
ਮੇਰੀਆਂ 5-7 ਕਿਤਾਬਾਂ ਉੱਥੇ
ਹਾਂ ਦੂਜਾ ਮੈਂ
ਪਈਆਂ।
ਤੁਹਾਨੂੰ ਲਿੰਕ ਭੇਜ ਦਾਂਗਾ, ਸਿੱਖ ਆਰਕਾਈਵਸ 'ਤੇ ਵੀ ਪਈਆਂ ਨੇ, ਉੱਥੋਂ ਵੀ ਤੁਸੀਂ ਪੜ੍ਹ
ਵਾਹ ਵਾਹ
ਸਕਦੇ ਹੋ ਆਪਣੇ, ਅਤੇ ਉਹ ਮੈਂ ਤੁਹਾਨੂੰ ਵਿਜੇ ਜੀ ਅੱਜ ਸ਼ਾਮ ਜਾਂ ਕੱਲ੍ਹ ਤੱਕ ਭੇਜ ਦਾਂਗਾ ਲਿੰਕ। ਅਤੇ ਸਾਡੇ ਸੁਖਵੰਤ ਸਿੰਘ ਹਾਕੀ ਵਾਲੇ ਐਡਲੇਟ ਤੋਂ ਜੁੜੇ ਨੇ, ਕਹਿੰਦੇ ਫਤਿਹ ਸਿੰਘ ਸਰਦਾਰਾਂ ਨੂੰ, ਜੀ ਆਇਆਂ ਨੂੰ ਪ੍ਰੋਗਰਾਮ,
ਫਤਿਹ ਸਿੰਘ ਸਰਦਾਰ।
ਹਾਂਜੀ।
ਹਾਂਜੀ
ਅਤੇ ਮਨਦੀਪ ਸੰਧਾ ਭਾਅ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਔਰ ਭੁਪਿੰਦਰ ਥਿੰਦ ਸਾਡੇ ਨਾਲ ਜੁੜੇ ਨੇ, ਕਹਿੰਦੇ ਕੰਮ 'ਤੇ ਜਾ ਰਹੇ ਹਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਔਰ ਗੈਰੀ ਨੱਥ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਗੈਰੀ, ਕੀ ਹਾਲ ਚਾਲ, ਠੀਕ ਠਾਕ ਹੋ? ਜਗਦੀਪ ਸਿੰਘ ਗਿੱਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਸ਼ਾਇਦ ਦਿੱਲੀ ਤੋਂ ਜੁੜੇ ਨੇ ਪ੍ਰਭਜੋਤ ਰੰਧਾਵਾ, ਅਤੇ ਹਾਂ ਨਹੀਂ, ਉਹ ਦਿੱਲੀ ਤੋਂ ਨਹੀਂ, ਮੈਂ ਦਿੱਲੀ ਦੇ ਰੂਟ ਦੀ ਗੱਲ ਕਰਦਾ। ਕਹਿੰਦੇ ਵੀਰ ਜੀ, ਮੈਂ ਵੀ ਪਾਇਲਟ ਨੂੰ, ਆਈ ਆਸਕ ਪਾਇਲਟ ਜਿਹੜਾ ਦਿੱਲੀ ਰੂਟ 'ਤੇ ਜਾ ਰਿਹਾ ਸੀ, ਉਹ ਕਹਿੰਦੇ ਵੀ ਇਹ ਦਿੱਲੀ ਏਅਰਪੋਰਟ 'ਤੇ ਅਨਯੂਜਲੀ ਗਰਮੀ ਹੈ, ਅਤੇ ਐਰੋਪਲੇਨਸ ਕੈਨੋਟ ਟੇਕ ਆਫ ਐਟ ਨੋਰਮਲ ਵੇਟ ਕਪੈਸਿਟੀ ਬਿਕੋਜ਼ ਏਅਰ ਬਿਕਮ ਲਾਈਟਰ, ਹਵਾ ਦਾ ਭਾਰ ਘੱਟ ਜਾਂਦਾ ਹੈ ਅਤੇ ਜਦੋਂ ਬਾਹਰ ਗਰਮੀ ਹੁੰਦੀ ਹੈ, ਸੋ ਇਸ ਕਰਕੇ ਅਸੀਂ ਕਰੂ ਨੂੰ ਕਹਿੰਦੇ ਹਾਂ ਕਿ ਵੇਟ ਘਟਾ ਲਿਓ। ਦੈਟਸ ਵਾਈ ਗਿਆਨਾ ਜੀ, ਗਿਆਨੀ ਜੀ ਵਾਜ਼ ਆਫਲੋਡਡ, ਕਿਉਂਕਿ ਗਰਮੀ ਦੇ ਵਿੱਚ ਨਾ। ਹਾਂ, ਅਤੇ ਦੇਖ ਲਓ ਕਿਆ ਬਾਤ ਹੈ। ਤਾਂ ਜੀ ਇਹਨੂੰ ਕਹਿੰਦੇ ਆ ਨੌਲੇਜ, ਸਾਡੀ ਸਾਡੇ ਗਿਆਨ 'ਚ ਵੀ ਵਾਧਾ ਹੋਇਆ। ਅਤੇ ਕੁਲਵੀਰ ਸਿੰਘ ਐਡਮਿੰਟਨ ਵਾਲੇ ਸਾਡੇ ਨਾਲ ਜੁੜੇ ਨੇ, ਕੁਲਵੀਰ ਸੰਧੂ ਬਾਈ ਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਹਰਦੀਪ ਸਿੰਘ ਸੰਧੂ ਮੈਲਬਨ ਵਾਲੇ ਭਾਅ ਜੀ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ। ਅਤੇ ਜੀ ਐਸ ਗਿੱਲ ਕਹਿੰਦੇ ਨੇ ਕਿ ਹੱਥੀ ਪੈਂਦੇ ਆ ਤਾਇਆ ਜੀ, ਗੁਰਪ੍ਰੀਤ ਗਿੱਲ, ਪੈਰੀ ਨਹੀਂ ਹੈ ਤੁਸੀਂ ਪੈਣ ਦਿੰਦੇ ਤਾਂ ਹੱਥੀ ਪੈ ਜਾਂਦੇ ਆ। ਅਤੇ
ਇੱਥੇ ਇੱਕ ਆਪਣਾ ਬਾਜਵਾ ਮਲਕੀਤ ਸਿੰਘ ਬਾਜਵਾ, ਉਹ ਲੱਤੀ ਪੈਂਦਾ ਜਦੋਂ ਪੈਂਦਾ।
ਅੱਛਾ ਤਾਇਆ ਜੀ, ਹੁਣ ਇਹ ਤੋਂ ਬਾਅਦ ਚੱਲਦੇ ਹਾਂ ਆਪਾਂ ਇੱਕ ਜਾਣਕਾਰੀ, ਅਤੇ ਅੱਜ ਜਿਵੇਂ ਜਿਵੇਂ ਦੱਸਿਆ ਕਿ ਜੇਠ ਮਹੀਨੇ ਦੀ 3 ਤਰੀਕ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੋਈ ਹੈ, ਅਤੇ ਇਹ ਇੱਕ ਬੜਾ ਇਤਿਹਾਸਿਕ ਦਿਨ ਹੈ। 2 ਘੱਲੂਘਾਰੇ ਰੱਖ ਲਓ, ਹੁਣ ਤਾਂ 3 ਵੀ ਹੋ ਗਏ ਨੇ, 3 ਘੱਲੂਘਾਰੇ, ਜਿਹੜਾ ਪਹਿਲਾ ਦੂਜਾ ਤੀਜਾ, ਇੱਕ ਪਹਿਲੇ ਦੂਜੇ ਨੂੰ ਛੋਟਾ ਅਤੇ ਵੱਡਾ ਕਹਿੰਦੇ ਨੇ, ਅਤੇ ਅੱਜ ਛੋਟੇ ਘੱਲੂਘਾਰੇ ਦਾ ਦਿਹਾੜਾ ਆ, ਇਸ ਦਿਨ ਵਾਪਰਿਆ ਸੀ ਕਾਨੂੰਵਾਲ ਛੰਭ ਦੇ ਵਿੱਚ, ਇਹਦੇ ਬਾਰੇ ਆਪਾਂ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਤਾਂ।
ਦੇਖੋ ਜੀ, ਉਹਨਾਂ ਦਿਨਾਂ ਦੀ ਗੱਲ ਆ, ਵਾਪਰਿਆ ਸੀ ਜਦੋਂ ਜੁਝਾਰੂ ਸਿੱਖਾਂ ਨੂੰ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਜਾਂ ਆਪਣੇ ਘਰ ਵਿੱਚ ਰਹਿਣ ਦੀ ਆਗਿਆ ਨਹੀਂ ਸੀ, ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ 80-80 ਰੁਪਈਏ ਪੈਂਦਾ ਸੀਗਾ, ਕੋਈ ਵੀ ਸਿਰ ਸਿੱਖ ਦਾ ਵੱਢ ਕੇ ਲਿਆਵੇ ਅਤੇ 80 ਰੁਪਈਏ ਇਨਾਮ ਪਾਵੇ। ਯਾਹੀਆ ਖਾਨ, ਜ਼ਕਰੀਆ ਖਾਨ ਤੋਂ ਬਾਅਦ ਯਾਹੀਆ ਖਾਨ ਸੂਬੇਦਾਰ ਸੀ ਲਾਹੌਰ ਦਾ, ਤੇ ਸਿੱਖਾਂ ਦਾ ਇੱਕ ਜਥਾ ਭਾਈ ਸੁੱਖਾ ਸਿੰਘ, ਜਿਹਨਾਂ ਸੁੱਖਾ ਸਿੰਘ ਬਤਾਬ ਸਿੰਘ ਨੇ 40 ਦੇ ਵਿੱਚ 1740 ਹਰਿਮੰਦਰ ਸਾਹਿਬ ਦੇ ਸਿਰ ਵੱਢਿਆ ਸੀ, ਤੇ ਉਹ ਸੁੱਖਾ ਸਿੰਘ ਉਸ ਵੇਲੇ ਪ੍ਰੋਮੀਨੈਂਟ ਸਿੱਖਾਂ ਜਥੇਦਾਰਾਂ ਦੇ ਵਿੱਚੋਂ ਸੀਗੇ, ਤੇ ਉਹਦੀ ਅਗਵਾਈ ਹੇਠਾਂ ਕੋਈ ਸਿੰਘਾਂ ਦਾ ਜਥਾ ਜਿਹੜਾ ਸੀ ਉਹ ਵਿਸਾਖੀ, ਆਪਣਾ ਵਿਸਾਖੀ ਦਾ ਪੁਰਬ ਸੀ ਉਸ ਵੇਲੇ, ਤੇ ਉਹ ਏਮਨਾਬਾਦ ਜਿੱਥੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾ ਲਓ, ਗੁਰੂ ਨਾਨਕ ਸਾਹਿਬ ਨੇ ਬਾਬਰ ਬਾਣੀ ਉਚਾਰੀ, ਬਾਬਰ ਦਾ ਹਮਲਾ ਜਿੱਥੇ ਹੋਇਆ ਸੀ ਉੱਥੇ ਰੋੜੀ ਸਾਹਿਬ ਗੁਰਦੁਆਰੇ ਪਹੁੰਚ ਕੇ ਤੇ ਸਿੰਘ ਲੰਗਰ ਆਪਣਾ ਤਿਆਰ ਕਰ ਰਹੇ ਸੀਗੇ, ਤੇ ਉਸ ਵੇਲੇ ਇਲਾਕੇ ਦਾ ਜਿਹੜਾ ਫੌਜਦਾਰ ਸੀ ਉਹ ਲੱਖੂ ਲਖਪਤ ਰਾਏ, ਜਿਹਨੂੰ ਸਿੱਖ ਇਤਿਹਾਸ ਲੱਖੂ ਕਿਹਾ ਜਾਂਦਾ, ਸੂਬੇ ਲਾਹੌਰ ਸੂਬੇ ਦਾ ਦੀਵਾਨ ਸੀ, ਉਹਦਾ ਇਹ ਭਰਾ ਸੀਗਾ, ਇਹ ਇਸ ਇਲਾਕੇ ਦਾ ਫੌਜਦਾਰ ਸੀ। ਤੇ ਸਿੰਘ ਲੰਗਰ ਤਿਆਰ ਕਰ ਰਹੇ ਸੀ ਤੇ ਇਹ ਇਹ ਆਪਣਾ ਹਾਥੀ ਤੇ ਸਵਾਰ ਹੋ ਕੇ ਤੇ ਆਪਣੀ ਫੌਜ ਲੈ ਕੇ ਆ ਕੇ ਵੀ ਸਿੱਖਾਂ ਨੂੰ ਕਹਿੰਦਾ ਵੀ ਉੱਠੋ ਇੱਥੋਂ, ਕਿਉਂ ਇੱਥੇ ਆ ਗਏ, ਚੱਲੋ ਹੁਣੇ।
ਅੱਛਾ।
ਤੇ ਇਹ ਸਿੰਘਾਂ ਨੇ ਕਿਹਾ ਕਿ ਭਾਈ ਅਸੀਂ ਇੰਨੇ ਦਿਨ ਦੇ ਭੁੱਖੇ ਹਾਂ, ਲੰਗਰ ਤਿਆਰ ਹੋ ਰਿਹਾ, ਅਸੀਂ ਛੱਕ ਕੇ ਇੱਥੇ ਰਾਤ ਗੁਰੂ ਘਰ 'ਚ ਕੱਟਾਂਗੇ, ਸਵੇਰੇ ਆਪਣਾ ਵਿਸਾਖੀ ਦੇ ਪੁਰਬ ਦਾ ਸਰੋਵਰ 'ਚ ਇਸ਼ਨਾਨ ਕਰਕੇ ਤੇ ਅਸੀਂ ਚਲੇ ਜਾਣਾ, ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ, ਕੁਝ ਖੜਬੜ ਨਹੀਂ ਕਰਦੇ। ਉਹ ਅਖੀਰ ਹੀ ਜੀ ਦੂਤੋਂ ਮੈਂ ਕਰਦਿਆਂ ਉਹ ਕਹਿੰਦਾ ਤੁਹਾਨੂੰ ਪਤਾ ਲੱਗੂਗਾ ਜਦੋਂ ਮੈਂ ਤੁਹਾਡੇ ਸਿਰ ਵੱਢ ਕੇ ਤੇ ਤੁਹਾਡੇ ਕੇਸਾਂ ਦਾ ਜਿਹੜਾ ਆ ਉਹ ਵਾਲਾਂ ਦੇ ਰੱਸੇ ਬਣਾ ਕੇ ਤੁਹਾਨੂੰ ਬੰਨ ਕੇ ਲਾਹੌਰ ਦੀ ਕਚਹਿਰੀ ਵਿੱਚ ਲਿਜਾਊਂਗਾ। ਉਹ ਜਦੋਂ ਸਿੱਖਾਂ ਦੇ ਕੇਸਾਂ ਦੀ ਗੱਲ ਸੁਣੀ ਕਿ ਉਹ ਸਿੱਖ ਦੀ ਅਰਦਾਸ ਦਾ ਹਿੱਸਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣਾ, ਤੇ ਨਿਭਾਊ ਸਿੰਘ ਨਾਮ ਦਾ ਇੱਕ ਸਿੱਖ ਸੀ, ਉਹਨੇ ਗੁੱਸਾ ਖਾ ਕੇ ਹਾਥੀ ਦੀ ਪੂਛ ਫੜ ਕੇ ਤੇ ਹਾਥੀ ਤੇ ਚੜ੍ਹ ਕੇ ਜਾ ਕੇ ਤੇ ਅਹੁਦੇ 'ਚ ਬੈਠਾ ਇਹਦਾ ਸਿਰ ਵੱਢ ਲਿਆ ਤੇ ਸਿਰ ਵੱਢ ਕੇ ਜੁੰਡਿਆਂ ਤੋਂ ਫੜ ਕੇ ਥੱਲੇ ਲੈ ਆ। ਫਿਰ ਸਿੰਘ ਪੈ ਗਏ ਤਲਵਾਰਾਂ ਕਿਰਪਾਨਾਂ ਸੂਤ ਕੇ, ਤੇ ਕੋਈ ਜਿਹੜਾ ਅੜਿਆ ਉਹ ਝੜਿਆ, ਜਿਹੜੇ ਭੱਜ ਗਏ ਉਹ ਬਚ ਗਏ। ਤੇ ਫਿਰ ਸਿੰਘਾਂ ਨੇ ਫਿਰ ਏਮਨਾਬਾਦ ਜਿਹੜਾ ਉਸ ਵੇਲੇ ਟਾਊਨ ਸੀ, ਅੱਜ ਦੀ ਬੋਲੀ 'ਚ ਕਹਿ ਲਓ ਸ਼ਹਿਰ ਪਿੰਡ, ਉਹ 'ਤੇ ਹਮਲਾ ਕਰਤਾ। ਜੋ ਕੁਝ ਹੱਥ ਵਿੱਚ ਆਇਆ ਉਹਨੂੰ ਲੁੱਟ ਕੇ ਤੇ ਸਿੰਘ ਜਿਹੜੇ ਸੀ ਉਹ ਗਾਂਹ ਤੁਰ ਪਏ। ਤੇ ਜਦੋਂ ਇਹ ਖਬਰ ਲਾਹੌਰ ਦੇ ਵਿੱਚ ਲਖਪਤ ਰਾਏ ਨੂੰ ਮਿਲੀ ਤੇ ਉਹ ਗੁੱਸਾ ਖਾ ਗਿਆ ਆਪਣੇ ਭਰਾ ਦੇ ਕਤਲ ਦਾ ਬਦਲ ਲੈਣ ਦਾ। ਇੱਥੋਂ ਤੱਕ ਇਤਿਹਾਸ ਦੱਸਦਾ, ਆਪਾਂ ਸਾਰਾ ਕੁਝ ਇਤਿਹਾਸ ਨਹੀਂ ਵਰਣਨ ਕਰ ਸਕਦੇ ਇਸ ਸੀਮਿਤ ਜਿਹੇ ਸਮੇਂ ਦੇ ਵਿੱਚ, ਤੋਂ ਮੋਟੀਆਂ ਮੋਟੀਆਂ ਗੱਲਾਂ ਇਹ ਕਹਿੰਦੇ ਨੇ। ਇਤਿਹਾਸ ਦੱਸਦਾ ਵੀ ਆਪਣੀ ਪੱਗ ਸਿਰੋਂ ਲਾਹ ਕੇ ਯਾਹੀਆ ਖਾਨ ਦੇ ਪੈਰਾਂ 'ਚ ਵਗਾ ਕੇ ਮਾਰੀ।
ਅੱਛਾ,
ਕਹਿੰਦਾ ਮੈਂ ਉਹਨਾਂ ਚਿਰ ਪੱਗ ਨਹੀਂ ਬੰਨੂਗਾ ਸਿਰ ਤੇ ਜਿੰਨਾ ਚਿਰ ਮੈਂ ਇਸ ਨੂੰ ਇਹਨਾਂ ਨੂੰ ਖਤਮ ਨਹੀਂ ਕਰਦਾ, ਲੁਟੇਰੇ ਟੋਲੇ ਨੂੰ। ਕਹਿੰਦਾ ਇਹ ਇੱਕ ਖੱਤਰੀ ਨੇ ਇਹ ਪੰਥ ਚਲਾਇਆ ਸੀ ਤੇ ਇੱਕ ਖੱਤਰੀ ਜਿਹੜਾ ਇਹ ਇਹਨੂੰ ਖਤਮ ਕਰੇਗਾ। ਜਿਵੇਂ ਉਹ ਬਟਾਲੇ ਵਾਲੇ ਰੀਗੋ ਬ੍ਰਿਜ ਸੀਗਾ ਜਿਹੜਾ ਕਾਰਖਾਨਾ, ਉੱਥੇ ਹੀ ਨਾ ਟਾਰਚਰ ਸੈਂਟਰ ਬਣਾਇਆ ਹੋਇਆ ਤੇ ਗੋਬਿੰਦ ਰਾਮ ਉੱਥੋਂ ਦਾ SSP ਸੀ ਜਿਹਨੂੰ ਫਿਰ ਸਿੰਘਾਂ ਨੇ ਉਡਾ ਦਿੱਤਾ ਸੀ ਜਲੰਧਰ। ਉਹ ਕਹਿੰਦਾ ਹੁੰਦਾ ਸੀਗਾ ਕਿ ਤੁਹਾਨੂੰ ਭੁੱਲ ਜੋਗੇ ਗੋਬਿੰਦ ਰਾਮ, ਗੋਬਿੰਦ ਸਿੰਘ ਨੂੰ ਗੋਬਿੰਦ ਰਾਮ ਤੁਹਾਨੂੰ ਯਾਦ ਰਹੂਗਾ। ਇੰਨਾ ਹੰਕਾਰੀ ਸੀ ਇਹ ਤੋਂ ਸਿੰਘਾਂ ਨੇ ਹੁੰਦਿਆਂ ਹੀ ਆ ਰਹੀਆਂ ਤੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੋਹਿਆਂ ਵਾਲੀ ਗੱਲ ਆ। ਤੇ ਉਹ ਫਿਰ ਤੇ ਜਿਹੜਾ ਸੀ ਸਸਕਾਰ ਉਹਦਾ ਸਿਰ ਉਹ ਸਿੰਘਾਂ ਦੇ ਕਬਜ਼ੇ ਸੀਗਾ ਤੇ ਉਹਨੇ ਸਾਰੇ ਲਾਹੌਰ ਦੇ ਜਿਹੜੇ ਕੋਈ ਸਹਿਜਧਾਰੀ, ਕੋਈ ਬਾਣੀ ਪੜ੍ਹਨ ਵਾਲੇ, ਕੋਈ ਦੁਕਾਨਦਾਰ, ਇੱਥੋਂ ਤੱਕ ਸੁਬੇਗ ਸਿੰਘ ਵਰਗੇ ਸਰਕਾਰੀ ਕੋਈ ਨੌਕਰ ਵੀ ਸਨ, ਉਹਨਾਂ ਨੂੰ ਸਾਰਿਆਂ ਨੂੰ ਬੰਨ ਕੇ, ਸੁਬੇਗ ਸਿੰਘ ਸੁਭਾਜ ਸਿੰਘ ਨਹੀਂ ਸੀ ਇਹਨਾਂ ਦੇ ਵਿੱਚ, ਪਰ ਇਹੋ ਜਿਹੇ ਵੀ ਸਿੱਖ ਜਿਹੜੇ ਬਿਲਵਰਤਨੀਆਂ ਵੀ ਸੀ, ਉਹਨਾਂ ਨੂੰ ਫੜ ਕੇ ਕੈਦ ਕਰ ਲਿਆ ਤੇ ਹੁਕਮ ਦਿੱਤਾ ਕਿ ਸਵੇਰੇ ਤੋਂ ਇਹਨਾਂ ਦਾ ਕਤਲਾਮ ਸ਼ੁਰੂ ਕੀਤਾ ਜਾਊਗਾ। ਤੇ ਉੱਥੋਂ ਤੇ ਫਿਰ ਲਾਹੌਰ ਦੇ ਕੋਈ ਆਪਣਾ ਜਿਹੜੇ ਸੀਗੇ ਹਮਦਰਦ ਸਿੱਖਾਂ ਦੇ, ਉਹ ਇਹਦੇ ਕੋਲ ਗਏ ਤੇ ਇਹਨੂੰ ਕਿਹਾ ਕਿ ਭਾਈ ਤੂੰ ਇਹਨੂੰ ਰਹਿਮ ਕਰ, ਇਹਨਾਂ ਸਿੱਖਾਂ ਦਾ ਕੀ ਕਸੂਰ ਹੈ, ਤੂੰ ਜਿਹਨਾਂ ਨੇ ਤੇਰਾ ਭਰਾ ਕਤਲ ਕੀਤਾ ਹੈ ਭਾਵੇਂ ਕਸੂਰ ਕਿਸੇ ਦਾ ਵੀ ਸੀ, ਉਹਨਾਂ ਨਾਲ ਜਾ ਕੇ ਬਦਲਾ ਲੈ। ਫਿਰ ਇਹਦਾ ਇਹਦੀ ਇਹਨੂੰ ਮਨਾਉਣ ਵਾਸਤੇ ਇਹਦਾ ਗੁਰੂ ਸਾਈਂ ਜਗਤ ਭਗਤ ਉਹਨੂੰ ਵੀ ਲੈ ਕੇ ਆਏ, ਉਹਨੇ ਵੀ ਇਹ ਕਿਹਾ ਕਿ ਤੂੰ ਭਾਈ ਇਹ ਰਹਿਮ ਕਰ, ਇਹਨਾਂ ਦਾ ਕੋਈ ਕਸੂਰ ਨਹੀਂ। ਤੇ ਉਹਨੂੰ ਕਹਿੰਦਾ ਸੰਤ ਜੀ ਤੁਸੀਂ ਇਹ ਸਿਆਸੀ ਮਾਮਲਿਆਂ ਦੇ ਵਿੱਚ ਦਖਲ ਨਾ ਦਿਓ, ਤੁਸੀਂ ਆਪਣਾ ਰਾਮ ਰਾਮ ਕਰੋ ਜਾ ਕੇ। ਅਖੀਰੀ ਇੱਥੋਂ ਤੱਕ ਵੀ ਡੈਪੂਟੇਸ਼ਨ ਨੇ ਕਿਹਾ ਵੀ ਸਵੇਰੇ ਸੋਮਵਤੀ ਮੱਸਿਆ ਆ, ਸੋਮਵਾਰ ਦੀ ਮੱਸਿਆ ਹਿੰਦੂ ਧਰਮ ਦੇ ਵਿੱਚ ਜ਼ਿਆਦਾ ਪਵਿੱਤਰ ਕੋਈ ਮਹੱਤਵਪੂਰਨ ਮੰਨੀ ਜਾਂਦੀ ਹੈ, ਵੀ ਚੱਲ ਤੂੰ ਸਵੇਰੇ ਹੀ ਇਹਨਾਂ ਨੂੰ ਕਤਲ ਕਰਨਾ ਨਾ ਸ਼ੁਰੂ ਕਰ, ਇੱਕ ਦਿਨ ਰੋਕ ਕੇ ਅਗਲੇ ਦਿਨ ਸ਼ੁਰੂ ਕਰ ਦੇ ਕਤਲ ਕਰਨੇ। ਉਹ ਇਹ ਵੀ ਗੱਲ ਨਹੀਂ ਮੰਨਿਆ। ਤੇ ਉਹ ਖੈਰ ਸਿੰਘਾਂ ਨੇ ਫਿਰ ਉਹ ਸਵਾਮੀ ਜਿਹੜਾ ਇਹਦਾ ਭਰਾ ਦਾ ਸੀ ਸਿਰ ਤਾਂ ਉਹਨਾਂ ਨੂੰ ਦੇ ਦਿੱਤਾ ਤਾਂ ਕਿ ਉਹ ਸੰਸਕਾਰ ਕਰ ਸਕਣ ਬਾਡੀ ਦਾ। ਤੇ ਫਿਰ ਇਹਨੇ ਫੌਜ ਤੇ ਜਿਹੜਾ ਸੀ ਮੁਸਲਮਾਨੀ ਹਕੂਮਤ ਉਸ ਵੇਲੇ ਉਹਨਾਂ ਨੇ ਤੇ ਸੀ ਵੀ ਇੱਕ ਹਿੰਦੂ ਹੀ ਆਗੂ ਬਣਦਾ ਹੈ ਸਿੱਖਾਂ ਨੂੰ ਖਤਮ ਕਰਨ ਵਾਸਤੇ, ਤੇ ਹੋਰ ਕੀ ਚਾਹੀਦਾ। ਫਿਰ ਸਭ ਕੁਝ ਇਹਨੂੰ ਅਸਲੀ ਆਰੰਭ ਉੱਥੋਂ ਮੇਰਾ ਮਤਲਬ ਸੀ ਵਿਸਾਖੀ ਜਿਹੜੀ ਸੀਗੀ ਅਪ੍ਰੈਲ ਤੋਂ ਇਹ ਸ਼ੁਰੂ ਹੋਇਆ ਸੀ। ਲੜਦੇ ਭਿੜਦੇ ਸਿੰਘ ਟਾਕਰੇ ਕਰਦੇ ਅਖੀਰ ਸਿੰਘਾਂ ਨੇ ਜਾ ਕੇ ਪਨਾਹ ਲਈ ਕਾਨੂੰਵਾਲ ਦੇ ਛੰਭ ਦੇ ਵਿੱਚ। ਛੰਭ ਮਤਲਬ ਵੀ ਵੱਡਾ ਪਾਣੀ ਦਾ ਜ਼ਖੀਰਾ ਸੀ ਤੇ ਉਹ ਆਦੇ ਆਲੇ ਦੁਆਲੇ ਮੀਲਾਂ ਦੇ ਵਿੱਚ ਜੰਗਲ ਉੱਗਿਆ ਹੋਇਆ ਸੀ, ਕੰਡਿਆਲੀਆਂ ਝਾੜੀਆਂ ਦਰਖਤ, ਉੱਥੇ ਜਾ ਕੇ ਸਿੰਘਾਂ ਨੇ ਪਨਾਹ ਲਈ।
ਤਾਇਆ ਜੀ ਪਹਿਲਾਂ ਕਾਨੂੰਵਾਲ ਬਾਰੇ ਵੀ ਦੱਸ ਦਿਓ ਕਿੱਥੇ ਕਹਿ ਦੀ ਲੋਕੇਸ਼ਨ। ਮੈਂ
ਇਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆ।
ਅੱਛਾ,
ਤੇ ਬਿਆਸ ਦਰਿਆ ਤੋਂ ਨੇੜੇ ਹੀ ਪੈਂਦਾ ਆ, ਬਟਾਲੇ ਤੋਂ ਤੇ ਗੁਰਦਾਸਪੁਰ ਦੇ ਦਰਮਿਆਨੇ ਜਿਹਾ ਵਿੱਚ ਸਮਝ ਲਓ, ਗੁਰਦਾਸਪੁਰ ਸ਼ਹਿਰ ਤੋਂ ਨੇੜੇ ਪੈਂਦਾ ਹੈ ਜਗ੍ਹਾ।
ਅੱਛਾ,
ਉੱਥੇ ਤੇ ਹੁਣ ਯਾਦਗਾਰ ਵੀ ਬਣੀ ਹੋਈ ਆ, ਸਰਕਾਰ ਨੇ ਵੀ ਬਣਾਈ ਆ, ਗੁਰਦੁਆਰਾ ਵੀ ਉੱਥੇ ਮੌਜੂਦ ਆ। ਛੰਭ ਨਹੀਂ ਹੁਣ ਰਿਹਾ, ਉਹ ਲੋਕਾਂ ਨੇ ਵਾਹ ਲਿਆ ਆ ਤੇ ਪਿੰਡ ਵੱਸ ਗਏ ਨੇ ਉੱਥੇ। ਉਸ ਵੇਲੇ ਉਹ ਛੰਭ ਤੇ ਜੰਗਲ ਹੁੰਦਾ ਸੀ ਤੇ ਲਖਪਤ ਦੀ ਅਗਵਾਈ ਹੇਠਾਂ ਫਿਰ ਸਿੰਘਾਂ ਨੇ ਉਹਨੂੰ ਘੇਰ ਲਿਆ। ਉੱਥੇ ਜਾ ਕੇ ਚਾਰ ਚੁਫੇਰੇ ਘੇਰਾ ਪਾ ਲਿਆ ਤੇ ਲੜਾਈ ਰਾਤ ਨੂੰ ਬੰਦ ਹੋ ਜਾਣੀ ਆ ਤੇ ਦਿਨੇ ਫਿਰ ਲੜਾਈ ਸ਼ੁਰੂ ਹੋ ਜਾਣੀ ਆ। ਉਹਨੇ ਆਪ ਪਿੰਡਾਂ ਤੇ ਬੰਦੇ ਲਾ ਕੇ ਤੇ ਜੰਗਲ ਵਢਾਉਣਾ ਸ਼ੁਰੂ ਕਰ ਦਿੱਤਾ। ਇੱਕ ਪਾਸਿਓਂ ਅੱਗ ਲਾ ਦਿੱਤੀ, ਹਮਲੇ ਤੋਪਾਂ ਚੱਲਦੀਆਂ ਸੀ। ਉਸ ਤੋਪ ਰਹਿਕਲੇ ਦਾ ਇੱਕ ਛੋਟੀ ਤੋਪ ਦਾ ਗੋਲਾ ਭਾਈ ਸੁੱਖਾ ਸਿੰਘ ਦੇ ਘੋੜੇ ਤੇ ਸਵਾਰ ਸੀ ਨਾ ਇਹ, ਤੇ ਇਹ ਇਹਦੀ ਲੱਤ ਤੇ ਵੱਜਿਆ ਸੀ ਤੇ ਲੱਤ ਟੁੱਟ ਗਈ ਸੀ ਤੇ ਇਹਨੇ ਆਪਣੀ ਲੱਤ ਨੂੰ ਕਾਠੀ ਦੇ ਹੰਨੇ ਨਾਲ ਬੰਨ ਲਿਆ ਤੇ ਇੱਕ ਪਾਸੇ ਅੱਗ ਲੱਗੀ ਹੋਈ ਆ, ਇੱਕ ਪਾਸੇ ਦਰਿਆ ਵਗਦਾ ਆ। ਉਧਰ ਪਹਾੜੀ ਰਾਜੇ ਜਿਹੜੇ ਆ ਉਹ ਜਾਗੀਰਦਾਰ ਉਹ ਵੀ ਹਕੂਮਤ ਨਾਲ ਮਿਲੇ ਹੋਏ ਨੇ ਤੇ ਲੱਗਣ ਦਾ ਰਾਹ ਕੋਈ ਨਹੀਂ ਲੱਭਦਾ। ਕਿ ਇਹ ਦਿਨ ਦੀ ਝਪਟ ਜਦੋਂ ਖਤਮ ਹੋਈ ਆ ਤੇ ਹਨੇਰੇ ਹੋਏ ਤੇ ਫਿਰ ਵਿਚਾਰ ਬਣੀ ਆ ਵੀ ਹੁਣ ਕੀਤਾ ਕੀ ਜਾਵੇ, ਵੀ ਅਸੀਂ ਲੜਦੇ ਭਿੜਦੇ ਵੀ ਦਰਿਆ ਲੰਘਣਾ ਬੜਾ ਔਖਾ ਆ ਤੇ ਉੱਥੇ ਦੋ ਭਰਾ ਵੀ ਸੀਗੇ ਘੋੜੇ ਲੈ ਕੇ ਪਹਿਲਾਂ ਪਾਣੀ ਦੇ ਵਿੱਚ ਵੜੇ, ਉਹ ਮੁੜ ਕੇ ਦਿਸੇ ਨਹੀਂ, ਰੁੜ ਗਏ। ਇਹਨਾਂ ਤੇਜ਼ ਉੱਥੋਂ ਦਰਿਆ ਉਸ ਵੇਲੇ ਵਗਦਾ ਸੀ ਬਿਆਸ ਦਰਿਆ। ਤੇ ਅਖੀਰੀ ਫਿਰ ਸੁੱਖਾ ਸਿੰਘ ਨੇ ਕਿਹਾ ਵੀ ਧੌਲੇ ਕਿਹੜੀ ਰੁੱਤੇ ਬੀਜੀ ਜਾਂਦੇ ਨੇ, ਹੁਣ ਇਹ ਗਰਮ ਗਰਮ ਸਾਡੇ ਜ਼ਖਮ ਜਿਹੜੇ ਜਿਹੜੇ ਰਾਤ ਰਹਿ ਗਏ, ਅਸੀਂ ਇੱਥੇ ਜੂਨ ਦਾ ਮਹੀਨਾ ਸੀ ਤੇ ਜ਼ਖਮ ਠੰਡੇ ਹੋ ਕੇ ਤੇ ਇਹਨਾਂ ਨੇ ਸਾਡੇ ਪੀੜਾਂ ਕਰਨੀਆਂ, ਗਰਮ ਗਰਮ ਹੁਣੇ ਹੀ ਪੈ ਜਾਓ ਇਹਨਾਂ ਨੂੰ। ਉਹ ਜਾ ਕੇ ਆਪਣਾ ਰੋਟੀ ਪਾਣੀ ਬਣਾਉਂਦੇ ਹੋਣੇ ਆ ਜਿੱਤ ਦੀ ਖੁਸ਼ੀ ਦੇ ਵਿੱਚ, ਸਿੰਘਾਂ ਨੂੰ ਮਾਰਨ ਦੀ ਖੁਸ਼ੀ ਦੇ ਵਿੱਚ ਉਹ ਖੁਸ਼ੀਆਂ ਮਨਾ ਰਹੇ ਹੋਣਗੇ। ਹੁਣੇ ਜਿਹੜੇ ਕੋਈ ਮਰਦੇ ਆ ਮਰਦੇ ਮਾਰਦੇ ਨਿਕਲ ਕੇ ਵਿੱਚੋਂ ਭੱਜ ਤੁਰੋ। ਉਸ ਵੇਲੇ ਫਿਰ ਇਹ ਰਾਤ ਨੂੰ ਉਹਨਾਂ ਨੂੰ ਫੌਜ ਦੇ ਉੱਪਰ ਪੈ ਗਏ, ਟੁੱਟ ਕੇ ਕੁਝ ਸ਼ਹੀਦ ਹੋ ਗਏ, ਕੁਝ ਬਚ ਕੇ ਪਹਾੜ ਵੱਲ ਨੂੰ ਚੜ੍ਹੇ। ਅੱਗੋਂ ਪਹਾੜੀਆਂ ਨੇ ਪਿੱਟਿਆ ਪੱਥਰ ਮਾਰ ਕੇ ਤੇ ਉਧਰੋਂ ਦਰਿਆ ਦੇ ਵਿੱਚੋਂ ਤਰਦੇ ਹੋਏ ਕੋਈ ਲੰਘ ਗਏ ਪਾਰ ਤੇ ਅੱਗੇ ਜਾ ਕੇ ਫਿਰ ਰੇਗਾ ਉਧਰੋਂ ਤਪਹਿ ਰਿਹਾ ਕਿ ਰੇਤਾ ਤਤਿਆ ਹੋਇਆ ਵਾ। ਸਿੰਘਾਂ ਨੇ ਸਮਝ ਲਓ ਕਿ ਵੇ ਆਪਣਾ ਜਿਹੜੇ ਕੱਪੜੇ ਜਾਂ ਕਹਿ ਲਓ ਦਸਤਾਰਾਂ ਪਾੜ ਕੇ ਵੀ ਪੈਰਾਂ ਨੂੰ ਬੰਨੀਆਂ ਤਾਂ ਕਿ ਗਰਮ ਰੇਤ ਦੇ ਵਿੱਚ ਤੁਰਿਆ ਜਾਵੇ। ਤੇ ਫਿਰ ਸਮਝ ਲਓ ਵੀ ਉੱਥੋਂ ਫੌਜ ਜਿਹੜੀ ਲੱਖੂ ਦੀ ਸੀ ਉਹ ਵਾਪਸ ਮੁੜ ਗਈ ਸਿੰਘ ਗਾਂ ਬਰਨਾਲੇ ਵੱਲ, ਬਾਬਾ ਆਲਾ ਸਿੰਘ ਦੇ ਰਿਆਸਤ ਵੱਲ ਨੂੰ ਚਲੇ ਗਏ। ਉੱਥੇ ਫਿਰ ਜਿੱਥੇ ਜਿੱਥੇ ਕਿਸੇ ਦੀ ਠਾਰ ਸੀ ਜ਼ਖਮ ਜ਼ੁਖਮ ਠੀਕ ਕਰਵਾ ਕੇ ਰਾਜੀ ਹੋ ਕੇ ਫਿਰ ਜ਼ਾਲਮ ਸਰਕਾਰ ਨਾਲ ਲੜਨ ਵਾਸਤੇ ਮਾਝੇ ਦੀ ਧਰਤੀ ਦੇ ਵਿੱਚ ਆ ਗਏ। ਤੇ ਇਹ ਛੋਟੇ ਘੱਲੂਘਾਰੇ 12,000 ਦੇ ਕਰੀਬ, 10,000 ਤਾਂ ਲੜਦੇ ਮਰੇ ਨੇ ਤੇ 3,000 ਉਹਨੇ ਜੰਗੀ ਕੈਦੀ ਬਣਾ ਕੇ ਲਿਆ ਕੇ ਲਾਹੌਰ ਵਿੱਚ ਜਿੱਥੇ ਉਹ ਗੁਰਦੁਆਰਾ ਹੈਗਾ ਨਾ ਲੱਖਾ ਬਾਜ਼ਾਰ, ਬਾਬੇ ਦੀਪ ਮਨੀ ਸਿੰਘ ਦਾ ਸ਼ਹੀਦ ਸਥਾਨ, ਭਾਈ ਤਾਰੂ ਸਿੰਘ ਦਾ ਸਥਾਨ ਹੈ ਸ਼ਹੀਦਗੰਜ, ਉੱਥੇ ਅੱਜ ਵੀ ਯਾਦ ਹੈਗੀ ਹੈ, ਦਰਸ਼ਨ ਕੀਤੇ ਆ ਮੈਂ ਵੀ। ਤੇ ਉੱਥੇ ਉਸ ਜਗ੍ਹਾ 'ਤੇ ਨਖਾਸ ਚੌਂਕ ਉਹਨੂੰ ਕਹਿੰਦੇ ਆ ਵੀ ਦੁਨੀਆ ਪਬਲਿਕ ਦੇ ਸਾਹਮਣੇ ਸਿੱਖਾਂ ਨੂੰ ਜਿਹੜਾ ਸੀ ਐਗਜ਼ੀਕਿਊਟ ਕੀਤਾ ਜਾਂਦਾ ਸੀ, ਤਸੀਹੇ ਦੇ ਕੇ ਸ਼ਹੀਦੀ ਇਹਨਾਂ ਨੂੰ ਦਿੱਤੀ ਜਾਂਦੀ ਸੀ। ਤੇ ਇਹ ਫਿਰ ਲੱਖੂ ਸੁੱਖਾ ਸਿੰਘ ਵਰਗੇ ਬੜੇ ਯਤਨ ਕਰਨ ਵੀ ਸਾਨੂੰ ਲੱਖੂ ਮਿਲ ਜਾਵੇ ਤੇ ਉਹਨੂੰ ਮਾਰ ਦਈਏ ਤੇ ਲੜਾਈ ਦਾ ਹਾਂਜੀ। ਤੇ ਉਹ ਲੱਖੂ ਜਿਹੜਾ ਸੀ ਸਭ ਤੋਂ ਪਿੱਛੇ ਲੁਕਿਆ ਹੋਇਆ ਸੀਗਾ ਕਿ ਉਹ ਸਿੰਘਾਂ ਦੇ ਹੱਥ ਨਹੀਂ ਆਇਆ।
ਤਾਂ ਜੀ ਫਿਰ ਇਹ ਵੀ ਦੱਸੋ ਵੀ ਉਹ ਲੱਖਪਤ ਰਾਏ ਦਾ ਅੰਤ ਕਿੱਦਾਂ ਹੋਇਆ ਫਿਰ ਲੱਖੂ ਦਾ?
ਹਾਂ ਉੱਥੇ ਹੀ ਮੈਂ ਆਉਣ ਲੱਗਾ ਸੀਗਾ। ਤੁਸੀਂ ਇਹ ਸਮਝ ਲਓ ਵੀ ਜੇ ਤਾਂ ਉੱਥੇ ਆ ਜਾਂਦਾ ਇੰਦਰਾ ਗਾਂਧੀ ਵਾਂਗੂ ਫਿਰ ਤਾਂ ਉਹਨੂੰ ਕੋਈ ਸਜ਼ਾ ਨਹੀਂ ਸੀ ਮਿਲਣੀ। ਉਹ ਫਿਰ ਇਸ ਤਰ੍ਹਾਂ ਹੋਇਆ ਵੀ ਲਾਹੌਰ ਤੇ ਕਬਜ਼ਾ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਆਪਣਾ ਮੀਰ ਮੰਨੂ, ਉਹ ਸਿੱਖ ਕੌੜਾ ਮੱਲ ਜਿਹਨੂੰ ਸਿੰਘ ਦੀਵਾਨ ਸੀ ਉਹਦਾ, ਕਿ ਕੌੜਾ ਮੱਲ ਨੂੰ ਸਿੰਘ ਜਿਹੜੇ ਆ ਉਹ ਮਿੱਠਾ ਮੱਲ ਕਹਿੰਦੇ ਹੁੰਦੇ ਸੀ ਕਿਉਂਕਿ ਉਹ ਸਿੰਘਾਂ ਨੂੰ ਕੜਾਹ ਪ੍ਰਸ਼ਾਦ ਬਣਵਾ ਕੇ ਛਕਾਉਂਦਾ ਹੁੰਦਾ ਸੀਗਾ ਤੇ ਸਿੱਖਾਂ ਦੀ ਮਦਦ ਕਰਦਾ ਹੁੰਦਾ ਸੀ। ਲਾਹੌਰ ਦਰਬਾਰ ਦੇ ਵਿੱਚ ਵਜ਼ੀਰ ਹੋਣ ਦੇ ਬਾਵਜੂਦ ਵੀ ਉਹਨੇ ਵਿੱਚ ਪੈ ਕੇ ਤੇ ਸਿੰਘਾਂ ਦੀ ਤੇ ਮੀਰ ਮਨੂ ਦੀ ਜਿਹੜਾ ਫਿਰ ਦੀਵਾਨ ਕੌੜਾ ਮੱਲ ਦੀ ਮਰ ਜਾਣ ਤੋਂ ਬਾਅਦ ਉਹ ਸਿੰਘਾਂ ਦਾ ਫਿਰ ਵੈਰੀ ਬਣ ਗਿਆ। ਉਹ ਵੀ ਜਿੱਥੇ ਮੀਰ ਮਨੂ ਨੇ ਦੀ ਕੈਦ ਵਿੱਚ 1.25 ਮਣ ਪੀਸੇ ਪੀਸੇ ਬੱਚਿਆਂ ਦੇ ਤੋਟੇ ਕਰਾ ਗਲਾਂ ਚ ਹਾਰ ਪਾਏ, ਉਹ ਮੀਰ ਮਨੂ ਸੀ ਜਿਹੜਾ ਫਿਰ ਇਹ ਜ਼ਾਲਮ ਬਣਿਆ। ਫਿਰ ਦਿੱਲੀ ਦੇ ਤਖ਼ਤ ਤੇ ਜਾਂ ਲਾਹੌਰ ਦੇ ਤਖ਼ਤ ਤੇ ਜਿਸ ਵੀ ਜਥੇਬੰਦੀ ਜਿਸ ਵੀ ਵਿਅਕਤੀ ਦਾ ਦੀ ਸਿੰਘਾਂ ਨੇ ਮਦਦ ਕਰਕੇ ਉਹਨੂੰ ਦਵਾਇਆ ਨੇ, ਉਹ ਮੁੜ ਕੇ ਸਿੰਘਾਂ ਵਾਲੀ ਪਿਆ ਆ। ਉਹਨੇ ਪਿਛਲਿਆਂ ਨੂੰ ਜ਼ੁਲਮਾਂ ਨੂੰ ਵੀ ਮਾਫ ਕਰਤਾ, ਮਾਫ ਮਾਤ ਕਰ ਦਿੱਤਾ। ਹਾਂ, ਇਹ ਫਿਰ ਲੱਖੂ ਜਿਹੜਾ ਸੀ ਇਹ ਹਾਰਨ ਵਾਲੀ ਪਾਰਟੀ ਵਿੱਚ ਸੀ, ਤੇ ਉਹ ਜਿਹੜਾ ਸੀ ਆਪਣਾ ਦੀਵਾਨ ਕੌੜਾ ਮੱਲ ਤੇ ਮੀਰ ਮਨੂ, ਇਹਨਾਂ ਦਾ ਲਾਹੌਰ ਤੇ ਕਬਜ਼ਾ ਹੋ ਗਿਆ। ਤੇ ਇਹਨੂੰ ਫਿਰ ਕਿੰਨਾ 30 ਲੱਖ ਤੇ ਕਿੰਨਾ ਰੁਪਈਆ ਜੁਰਮਾਨਾ ਕੀਤਾ ਗਿਆ, ਤੇ ਇਹਦੀ ਸਾਰੀ ਹਵੇਲੀ ਘਰ ਘੁਰ ਜੋ ਕੁਝ ਪ੍ਰਾਪਰਟ ਸੀ ਵੇਚ ਕੇ ਵੀ ਉਹ ਜੁਰਮਾਨਾ ਪੂਰਾ ਨਾ ਹੋਇਆ। ਬਾਕੀ ਰਹਿੰਦਾ ਜਿਹੜਾ ਜੁਰਮਾਨਾ ਸੀ ਉਹ ਦੀਵਾਨ ਕੌੜਾ ਮੱਲ ਨੇ ਆਪਣੇ ਪੱਲਿਓਂ ਭਰ ਕੇ ਤੇ ਇਹਨੂੰ ਲੈ ਲਿਆ, ਤੇ ਲੈ ਕੇ ਫਿਰ ਇਹਨੂੰ ਸਿੰਘਾਂ ਦੇ ਹਵਾਲੇ ਕਰ ਦਿੱਤਾ। ਉਹ ਫਿਰ ਸਿੰਘਾਂ ਨੇ ਇਹਨੂੰ 6 ਮਹੀਨੇ ਫਿਰ ਉਹ ਇਹਦੀ ਸਜ਼ਾ ਇਹਨੂੰ ਦੇ ਕੇ ਮਾਰਿਆ, ਜਹਾਨਮ ਪਹੁੰਚਾਇਆ ਵੀ ਆਪਾਂ ਹੁਣ ਇੱਥੇ ਪਬਲਿਕ ਦੇ ਸਾਹਮਣੇ ਸਾਰੀਆਂ ਗੱਲਾਂ ਕਰਦੇ ਨਹੀਂ ਚੰਗੇ ਲੱਗਦੇ ਵੀ, ਮਤਲਬ ਉਹ ਆਪਣੇ ਕੀਤੇ ਦੀ ਸਜ਼ਾ ਉਹਨੂੰ ਭੁਗਤਾਈ ਸਿੰਘਾਂ ਨੇ। ਜੇ ਕਿਤੇ ਉਦੋਂ ਸ਼ੰਭੂ ਕਾਨੂੰਵਾਲ ਦੇ ਸ਼ੰਭ ਦੇ ਵਿੱਚ ਆ ਜਾਂਦਾ ਤੇ ਉੱਥੇ ਤੇ ਸਿਰਫ ਉਹਦਾ ਸਿਰ ਹੀ ਲਾ ਦੇਣਾ ਸੀ, ਪਰ ਕਿਉਂ 6 ਮਹੀਨੇ ਉਹਨੂੰ ਇੱਕ ਕੋਠੜੀ ਦੇ ਵਿੱਚ ਬੰਦ ਕੀਤਾ ਤੇ ਜਿੱਥੇ ਉਹ ਗੰਦਗੀ ਦਾ ਕੀੜਾ ਬਣ ਕੇ ਤੇ ਤੜਪ ਤੜਪ ਕੇ ਜਿਹੜਾ ਸੀ ਉਹ ਮਰਿਆ। ਬੜਾ ਵਿਸਥਾਰ ਪੰਥ ਪ੍ਰਕਾਸ਼ ਦੇ ਵਿੱਚ ਬੜੀ ਵਿਸਥਾਰ ਪੂਰੇ ਦੀ ਮੌਤ ਦੀ ਜਿਹੜੀ ਕਥਾ ਆ ਉਹ ਦੱਸੀ ਗਈ ਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਚੰਦੂ ਨੂੰ ਸਜ਼ਾ ਦਿੱਤੀ ਸੀ ਫਿਰ ਉਹ ਵਿਚਾਰ, ਤੇ ਇਹ ਫਿਰ ਵੱਡਾ ਘੱਲੂ ਘਰ ਆ। ਤੇ ਫਿਰ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਤੇ ਹੋਰ ਇੱਥੋਂ ਦੀਆਂ ਪੰਜਾਬ ਦੀਆਂ ਨਵੇਰ ਕੋਟਲਾ ਸਰਹੰਦ ਉਰਲਮ ਪਰਲਮ ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਉੱਥੇ ਵਰਤਾਇਆ ਸੀ। ਤੇ ਉਹ ਫਿਰ ਤੀਜਾ ਜਿਹੜਾ ਘੱਲੂ ਘਰ ਆਇਆ ਤੇ ਇਹ ਵੀ ਇੱਕੋ ਹੀ ਲੜੀ ਆ ਜੂਨ ਤੋਂ ਲੈ ਕੇ ਨਵੰਬਰ ਤੱਕ,
ਨਵੰਬਰ ਤੱਕ
ਬਾਕੀ ਸ਼ਾਇਦ 200 ਆਪਾਂ ਕਹਿੰਦੇ ਦਿੱਲੀ ਦੰਗੇ ਉਹ ਦਿੱਲੀ ਦੰਗੇ ਨਹੀਂ ਗਏ, ਉਹ 200 ਸ਼ਹਿਰਾਂ ਦੇ ਵਿੱਚ ਤੇ ਪਲੱਸ ਨਿੱਕੇ ਪਿੰਡਾਂ ਦੇ ਵਿੱਚ ਜਿਹਨਾਂ ਦਾ ਬਹੁਤ ਬਾਅਦ ਦੇ ਵਿੱਚ ਪਤਾ ਲੱਗਿਆ ਇਹਨਾਂ ਇੱਕ ਤਰਫਾ ਕਤਲਾਮ ਹੋਇਆ ਗਿਆ। ਕਤਲਾਮ ਤੇ ਦੰਗਿਆਂ ਦੇ ਵਿੱਚ ਬੜਾ ਭਾਰੀ ਫਰਕ ਹੁੰਦਾ।
ਤਾਂ ਜੀ
ਸਵਾਲ ਕੋਈ
ਘੱਲੂਘਾਰਾ ਇੱਕ ਵਾਰੀ ਮੈਂ ਦੱਸਦਾ ਜਿਹੜੇ ਆਪਣੇ ਯੰਗ ਲਿਸਨਰਸ ਨੇ ਕਿ ਮੈਸੇਕਰ ਇੰਗਲਿਸ਼ ਜਿਹਨੂੰ ਕਹਿੰਦੇ ਮੈਸੇਕਰ ਤੇ ਵਡਾਂਗਾ ਕਰਨਾ ਇੱਕ ਮਿੱਥ ਕੇ ਇੱਕ ਕੌਮ ਨੂੰ ਇੱਕ ਰੇਸ ਨੂੰ ਇੱਕ ਖਿੱਤੇ ਦੇ ਲੋਕਾਂ ਨੂੰ ਮਾਰਨਾ ਵੱਡੇ ਪੱਧਰ ਦੇ ਉੱਤੇ ਉਹਨੂੰ ਮੈਸੇਕਰ ਕਹਿੰਦੇ ਨੇ। ਇੱਦਾਂ ਦੇ ਦੁਨੀਆ ਦੇ ਵਿੱਚ ਬਹੁਤ ਮੈਸੇਕਰ ਹੋਏ ਨੇ ਤੇ ਪਰ ਜਿਹੜੇ ਸਿੱਖ ਪੰਥ ਦੇ ਵਿੱਚ ਬੜੇ ਮਸ਼ਹੂਰ ਨੇ ਜਾਂ ਕਹਿ ਲਓ ਕਿ ਯਾਦ ਕਰਦੇ ਆ ਜਿਹਨਾਂ ਨੂੰ ਉਹਨਾਂ ਨੂੰ ਛੋਟਾ ਮੈਸੇਕਰ ਜਾਂ ਵੱਡਾ ਮੈਸੇਕਰ ਵੱਡਾ ਘੱਲੂਘਾਰਾ ਗਿਣਿਆ ਜਾਂਦਾ ਜਾਂ ਫਿਰ ਮਾਡਰਨ ਜਿਹੜਾ ਆ 1944 ਤੋਂ ਲੈ ਕੇ ਉਹ 2-3 ਸਾਲ ਚੱਲਿਆ, ਕਈ ਮਹੀਨੇ ਚੱਲਿਆ, ਜਿਹਦੇ ਵਿੱਚ ਮਤਲਬ ਯੋਜਨਾਬੱਧ ਤਰੀਕੇ ਨਾਲ ਲਿਸਟਾਂ ਬਣਾ ਬਣਾ ਕੇ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰ ਕਰਕੇ ਮਾਰਿਆ ਗਿਆ। ਇਹ ਵੀ ਇੱਕ ਘੱਲੂਘਾਰੇ ਦੇ ਵਿੱਚ ਹੀ ਆ ਜਾਂਦਾ। ਹੁਣ ਇਹਦੇ ਵਿੱਚ ਜਿਹੜੇ ਲੜਾਈ ਹੈ ਸੂਰਮਗਤੀ ਵਾਲਾ ਕੰਮ ਕੋਈ ਨਹੀਂ ਹੈਗਾ, ਇਹ ਕਾਇਰਤਾ ਦੀਆਂ ਨਿਸ਼ਾਨੀਆਂ ਨੇ ਅਤੇ ਇਹਦੇ ਵਿੱਚ ਜਿਹੜੇ ਯੋਧਿਆਂ ਦੀ ਕੋਈ ਗੱਲ ਨਹੀਂ ਹੈਗੀ। ਇਹ ਵਨ ਸਾਈਡਡ ਜਿਹੜੇ ਬੰਦੇ ਨੇ ਉਹ ਖਾਤਮੇ ਵੱਲ ਨੂੰ ਤੁਰਦੇ ਨੇ ਪਏ ਜੀ, ਐਥਨਿਕ ਕਲਿੰਜ਼ਿੰਗ ਵੀ ਕਹਿੰਦੇ ਆ ਇਹਨੂੰ। ਖੈਰ ਤਾਂ ਜੀ ਕਾਫੀ ਸੁਨੇਹੇ ਵੀ ਆਏ ਹੋਏ ਨੇ ਅਤੇ ਉਹ ਵੀ ਆਪਾਂ ਸ਼ੇਅਰ ਕਰਨੇ ਆ। ਸਮਾਂ ਸਾਡੇ ਕੋਲ 5-7 ਮਿੰਟ ਰਹਿੰਦਾ ਆ ਅਤੇ ਅਮਰੀਕ ਫਲੋਰਾ ਭਾਅ ਜੀ ਉਹ ਵੀ ਜਮਾਂਦਰੂ ਅਕਾਲੀ ਨੇ ਤੇ ਉਹ ਵੀ ਤੁਹਾਡੇ ਹਾਂ ਚ ਹਾਂ ਮਿਲਾ ਰਹੇ ਨੇ, ਕਹਿੰਦੇ ਨੋ ਡਾਊਟ ਅਕਾਲੀਜ਼ ਆਰ ਇਨਕ੍ਰੈਡੀਬਲ। ਮੈਨੂੰ ਲੱਗਦਾ ਬਲ
ਉਹ ਵਿੱਚੋਂ ਕਿਸੇ ਨੇ ਕਿਹਾ ਸੀ ਨਾ ਵੀ ਇਹ ਆਪਣੀ ਪਾਰਟੀ ਦੀ ਸਿਫਤ ਕਰਦਾ, ਉਹਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ, ਉਹਨਾਂ ਦੀ ਉਹ ਕੰਪਨੀ ਤੇ ਨਿੱਜੀ ਕੰਪਨੀ ਆ ਪਰਿਵਾਰਕ ਤੇ ਉਹਦਾ ਅਕਾਲੀ ਦਲ ਨਾਲ ਨਹੀਂ ਸੰਬੰਧ। ਹੈਰਾਨੀ ਤੇ ਇਹ ਗੱਲ ਦੀ ਆ ਵੀ ਉਹਦਾ ਬਦਨਾਮੀ ਕੀਤੀ ਜਾਂਦੀ ਸੀ ਵੀ ਉਹਦੀ ਕਿਉਂ ਜਾਂਦੀ ਆ, ਉਹਦੀ ਕਿਉਂ ਜਾਂਦੀ ਆ, ਸਭ ਨੂੰ ਜਾਣਦਾ ਹੋਣਾ ਪੰਜਾਬ ਸਰਕਾਰ। ਉਹ ਪੰਜਾਬ ਸਰਕਾਰ 8 ਸਾਲ ਹੋ ਗਏ ਅੱਜ ਤੱਕ ਨਹੀਂ ਉੱਥੇ ਸਾਨੂੰ ਬੱਸ ਲੱਭਦੀ। ਹਾਂ ਇਹਦਾ ਕਿਰਾਇਆ ਵੀ ਵਧਿਆ ਪਰ ਸੁੱਖ ਸਹੂਲਤਾਂ ਤੇ ਕਰਟਸੀ ਮੇਲ ਜੋਲੇ, ਪਰ ਕਰਟਸੀ ਵੀ ਹੋਇਆ ਵੀ ਇੱਕ ਮਾੜੀ ਗੱਲ ਸ਼ਾਮਿਲ ਹੋ ਰਹੀ ਆ ਵੀ ਉਹ ਜਿਹੜਾ ਨਾ ਮੁਸਾਫਰਾਂ ਤੋਂ ਦੇ ਤਰਸ ਦੀ ਭਾਵਨਾ ਜਗਾ ਕੇ ਨਾ ਤੇ ਉਹ ਬਖਸ਼ਿਸ਼ ਮੰਗਣ ਲੱਗ ਪਏ ਆ। ਇਹ ਗੱਲ ਉਹਨਾਂ ਵੱਲ ਨੂੰ ਧਿਆਨ ਦੇਣਾ ਚਾਹੀਦਾ। ਔਰ ਉਹ ਬੰਦ ਉਹ ਦਿੱਲੀ ਦੀਆਂ ਬੱਸਾਂ ਨਹੀਂ ਬੰਦ ਹੋਈਆਂ, ਉਹ ਸਗੋਂ ਤੇ ਅੰਮ੍ਰਿਤਸਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਬੱਸਾਂ ਜਿਹੜੀਆਂ ਉਹਨਾਂ ਨੇ ਚਲਾਉਣੀਆਂ ਸ਼ੁਰੂ ਕਰ,
ਹੋਰ ਕਈ ਟ੍ਰਿਪ ਸ਼ੁਰੂ ਕਰ ਲਏ ਨੇ। ਚਲੋ ਵਧੀਆ ਗੱਲ ਹੈ, ਤੇ ਮਤਲਬ
ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ,
ਹਾਂਜੀ
ਤੇ ਮਤਲਬ ਤੇ ਬਜਾਏ ਦਿੱਲੀ ਦਿੱਲੀ ਦਾ ਉਹਨਾਂ ਤੋਂ ਰੂਟ ਛਡਾ ਲਓ, ਉਹਨਾਂ ਨੇ ਸਾਰੇ ਹਿੰਦੁਸਤਾਨ ਦਾ ਰੂਟ ਲੈ ਲਿਆ, ਤੇ
ਠੀਕ ਹੈ
ਹੁਣ
ਤਾਇਆ
ਤਾਂ ਉਹਨਾਂ
ਜੀ।
ਦਾ ਕੋਈ ਰਾਜ ਨਹੀਂ ਹੈਗਾ।
ਹਾਂਜੀ ਵੀਰਪਾਲ ਜੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵੰਤ ਰਾਏ ਮੈਲਬਨ ਤੋਂ, ਤਾਇਆ ਜੀ ਸਤਿ ਸ਼੍ਰੀ ਅਕਾਲ ਕਹਿੰਦੇ, ਤੇ ਕਿਰਪਾਲ ਸਿੰਘ ਚੀਮਾ ਕਹਿੰਦੇ ਮੇਰੀ ਈਮੇਲ ਅਪਡੇਟ ਕਰ ਦਿਓ। ਬਿਲਕੁਲ ਜੀ, ਤੇ ਰਾਜਨਦੀਪ ਕਹਿੰਦੇ ਨੇ ਕਿ ਏਅਰਲਾਈਨਾਂ ਨੂੰ ਪਤਾ ਹੈ ਕਿ ਤਾਇਆ ਜੀ ਸਟੀਲ ਬਾਡੀ ਨੇ, ਇਸ ਕਰਕੇ ਉਹ ਤਾਇਆ
ਸਟੀਲ ਬੋਰਡ,
ਸਟੀਲ ਬਾਡੀ ਆ,
ਸਟੀਲ
ਆਇਰਨ
ਬੋਰਡ।
ਮੈਨ ਆ, ਜਾਣੀ ਕਿ ਤਾਇਆ ਜੀ ਆਇਰਨ ਮੈਨ ਆ, ਇਹ ਇੱਦਾਂ ਕੁਝ।
ਅੱਛਾ
ਹਾਂ,
ਅੱਛਾ
ਇਸ ਕਰਕੇ ਜਦੋਂ ਕੁਰਬਾਨੀ ਦੇਣੀ ਹੁੰਦੀ ਹੈ ਤੇ ਉਹ ਤਾਇਆ ਜੀ ਖੜੇ ਹੁੰਦੇ ਨੇ। ਤੇ ਸਾਡੇ ਸਤਿਕਾਰਯੋਗ ਡਾਕਟਰ ਸੰਤੋਖ ਸਿੰਘ ਔਜਲਾ, ਤਾਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਤਿਹਾਸ ਨਾਲ ਸਾਂਝ ਪਾਈ ਹੈ ਤੁਸੀਂ, ਤੇ ਇਹ ਮੈਲਬਨ ਤੋਂ ਨੇ ਡਾਕਟਰ ਸਾਹਿਬ, ਤੁਸੀਂ ਜਾਣਦੇ ਹੋ ਬੜੀ ਚੰਗੀ ਤਰ੍ਹਾਂ। ਤੇ ਲਾਡੀ ਬੈਂਸ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪ੍ਰਿੰਸੀਪਲ ਪਰਮਜੀਤ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਤੇ ਇਹ ਵੀ ਫਤਿਹ ਬੁਲਾ ਰਹੇ ਨੇ। ਪ੍ਰਣਾਮ ਹੇਅਰ ਭਾਅ ਜੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਕਿਤੇ ਕਿਤੇ ਨਾ ਤੁਹਾਡੀ ਟੇਬਲ ਤੇ ਲੱਗਦਾ ਹੈ ਨਾ ਤਾਂ ਤੁਹਾਡੀ ਸਕਰੀਨ ਹਿਲਦੀ ਆ, ਤੇ ਸੰਗਤਾਂ ਨੂੰ ਦਰਸ਼ਕਾਂ ਨੂੰ ਇਹ ਭੁਲੇਖਾ ਪੈਂਦਾ ਕਿ ਭੁਚਾਲ ਆ ਗਿਆ ਖਰੇ। ਤੇ ਉਹ ਦਲਜੀਤ ਸਿੰਘ ਮਹਿਤਾ ਜੋਂਕ ਵਾਲਿਆਂ ਨੇ ਮੈਸੇਜ ਵੀ ਭੇਜਿਆ, ਕਹਿੰਦਾ ਭਾਅ ਜੀ ਤਾਇਆ ਜੀ ਦੀ ਕੁਰਸੀ ਕਦੇ ਕਦੇ ਕੰਬ ਰਹੀ ਆ, ਖਿਆਲ ਰੱਖਿਓ ਕਿਤੇ ਭੁਚਾਲ ਦੇ ਝਟਕੇ ਤਾਂ ਨਹੀਂ ਆ ਰਹੇ। ਉਹ ਮੈਂ ਕਿਹਾ ਤਾਇਆ ਜੀ ਆਪਣੇ ਆਪ 'ਚ ਇੱਕ ਭੁਚਾਲ ਹੈ।
ਅੱਗੇ ਵੀ ਤੁਸੀਂ ਇੱਕ ਵਾਰੀ ਕਿਹਾ ਸੀਗਾ ਵੀ ਕੋਈ ਕਹਿੰਦਾ ਵੀ ਕਦੀ ਕਦੀ ਤਾਇਆ ਕਹਿੰਦੇ, ਐਂ ਲੱਗਦਾ ਵੀ ਜਿਵੇਂ ਸਕਰੀਨ ਤੋਂ ਬਾਹਰ ਡਿੱਗਣ
ਆਉਂਦਾ।
ਹੈ
ਹੁਣ ਕਿਤੇ ਜਦੋਂ ਤਾਇਆ ਜੀ ਦਾ ਹੱਥ ਲੱਗਦਾ ਨਾ, ਪੈਰ ਲੱਗਦਾ, ਗੋਡਾ ਲੱਗਦਾ, ਤੇ ਉਹ ਸਕਰੀਨ ਹਿਲਦੀ ਆ, ਤੇ ਮੈਨੂੰ ਵੀ ਵਾਕੇ ਇਦਾਂ ਲੱਗਦਾ ਵੀ ਸ਼ਾਇਦ ਕਿਤੇ ਸਿਡਨੀ 'ਚ ਭੁਚਾਲ ਨਾ ਆ ਗਿਆ ਹੋਵੇ। ਤੇ ਖੈਰ
ਉਹ ਯਾਰ ਉਹ ਹਵਾਈ ਜਹਾਜ਼ਾਂ ਤੇ ਰੇਲਵਾਂ ਦੇ ਨਾ ਬੜੇ ਬੜੇ ਹੀ ਇੰਨੇ ਹੀ ਉਹ ਹਾਸੇ ਵਾਲੇ ਘਟਨਾਵਾਂ ਵਾਪਰਦੀਆਂ ਆ। ਉਹ ਹੁਣ ਜਦੋਂ ਜੋ ਕਹੇ ਨਾ ਉਹ ਅੰਮ੍ਰਿਤਸਰੋਂ ਮੈਂ ਗਿਆ ਵਾਇਆ ਤਾਸ਼ਕੰਦ ਤੇ ਲੰਡਨ,
ਹਾਂਜੀ
ਲੰਡਨ ਤੋਂ ਉਤਰਿਆ ਜਾ ਕੇ ਵਿਆਨਾ ਆਸਟ੍ਰੇਲੀਆ, ਤੇ ਉਹ ਲੇਟ ਹੋ ਗਏ ਜਹਾਜ਼ ਸਾਡਾ ਲੇਟ ਹੋ ਗਿਆ, ਅਗਲਾ ਜਿਹੜਾ ਸੀ ਕਨੈਕਟਿੰਗ ਫਲਾਈਟ ਉਹ ਜਹਾਜ਼ ਉੱਡ ਗਿਆ।
ਅੱਛਾ
ਮੁੜ ਕੇ ਛੋਟੇ ਜਹਾਜ਼ 'ਚ ਸਾਨੂੰ ਭਾਇਆ, ਤੇ ਉਹ ਉੱਡਣ ਤੋਂ ਪਹਿਲਾਂ ਇਹਨਾਂ ਇੱਕਦਮ ਤੂਫਾਨ ਆਇਆ, ਤੇ ਉਹ ਜਹਾਜ਼ ਸੀ ਨਿਕਾ ਜਿਹਾ, ਤੇ ਉਹ ਆਪਣੇ ਥਾਂ ਤੋਂ ਨਾ ਜਾ ਕੇ ਉਹ ਤੂਫਾਨ ਦੇ ਜ਼ੋਰ ਨਾਲ ਜਾ ਕੇ ਇੱਕ ਕੰਧ 'ਚ ਵੱਜਿਆ, ਪਰ ਉਹਦਾ ਟੁੱਟਾ ਕੁਝ ਨਹੀਂ, ਲੈ ਗਿਆ
ਤਾਂ ਜੀ। ਫਿਰ
ਸਾਨੂੰ
ਉਹ
ਬ੍ਰਸਲਸ।
ਫਰਮਾਇਸ਼ ਆਈ ਸੀ ਗੱਡੀ ਵਾਲੀ, ਸੋਈ ਸਾਹਿਬ ਨੇ ਕਹਿੰਦੇ ਗੱਡੀ ਵਾਲੀ ਵੀ ਗੱਲ ਸੁਣਾ ਦਿਓ, ਫ੍ਰੀ ਗੱਡੀ ਵਾਲੀ।
ਫ੍ਰੀ ਗੱਡੀ ਉਹ ਹਾਂ ਉਹ ਸੀ ਨਾ, ਮੈਨੂੰ ਪਾਸ ਲੈ ਦਿੱਤਾ ਕਹਿੰਦੇ ਫਸਟ ਕਲਾਸ ਦਾ।
ਅੱਛਾ
ਗ੍ਰਿਫਤ ਨੂੰ ਕਹਿੰਦੇ, ਗ੍ਰਿਫਤ ਨੂੰ ਜਾਣਾ ਸੀ ਕਿੱਧਰ ਨੂੰ ਜਾਣਾ, ਗ੍ਰਿਫਤ ਨੂੰ ਹੀ ਸੀ ਮੋਸਟ ਪ੍ਰੋਬਬਲੀ, ਪਰ ਯਾਦ ਨਹੀਂ ਹੁਣ। ਤੇ ਉਹ ਜਿਹੜਾ ਸੀਟ ਦਾ ਉੱਤੇ ਨੰਬਰ ਲਿਖਿਆ ਸੀ,
ਅੱਛਾ
ਉਹ ਮੈਂ ਸੀਟ ਦੇ ਦੇਖਦੇ ਗਿਆ, ਤੇ ਉਹ ਕਮਾਲ ਹੋਈ ਪਈ ਵੀ ਉਹ ਤਾਂ ਕੂਪਨ ਜਿਹੜਾ ਸੀਗਾ ਆਪਣਾ ਵੀ ਵਿੱਚੇ ਬਾਥਰੂਮ ਜੀ ਵਿੱਚੇ ਉਹ ਸੌਣ ਵਾਲਾ ਬੜਾ ਕੁਝ ਉਹ ਡੱਬੇ, ਤੇ ਮੈਂ ਕਿਹਾ ਵੀ ਆਹ ਮੂੰਹ ਤੇ ਮਸਰਾਂ ਦੀ ਦਾਲ, ਇਹ ਤੇ ਮੇਰੇ ਵਾਸਤੇ ਨੀਗਾ, ਇਹ ਜਾਗਾ ਮੈਂ ਗਲਤ ਥਾਂ ਤੇ ਆ ਗਿਆ।
ਅੱਛਾ
ਤੇ ਮੈਂ ਗੱਡੀ 'ਚ ਘੁੰਮਿਆ ਵੀ ਵੀ ਮੈਂ ਉਹਨੂੰ ਆਪਣੀ ਸਮੱਸਿਆ ਦੱਸਾਂ ਵੀ ਆਹ ਵੀ ਆਹ ਮੇਰੀ ਸੀਟ ਕਿੱਥੇ ਆ, ਤੇ ਚਲੋ ਕੋਈ ਨੀ ਆਇਆ। ਫਿਰ ਆਪਾਂ ਬਾਬੇ ਨਾਨਕ ਦੀ ਉਹ ਗੱਲ ਚੇਤੇ ਆ ਕੇ, ਤੇ ਮੈਂ ਕਿਹਾ ਵੀ ਚਲੋ ਜਦੋਂ ਕੋਈ ਆਊਗਾ ਬਹਿ ਜਾਂਦੇ ਹਾਂ ਇਹਦੇ ਤੇ, ਜਦੋਂ ਕੋਈ ਆਊਗਾ ਤੂੰ ਗਲਤ ਥਾਂ ਤੇ ਬੈਠਾ ਆ, ਤੇ ਉਦੋਂ ਮੈਂ ਕਹਿ ਦੂੰਗਾ ਚੰਗਾ ਭਾਈ ਜਿਹੜੀ ਮੇਰੀ ਥਾਂ ਹੈ ਉੱਥੇ ਤੂੰ ਮੈਨੂੰ ਦੱਸ ਦੇ, ਮੈਂ ਉੱਥੇ ਚਲਿਆ ਜਾਂਦਾ। ਤੇ ਮੈਂ ਬਹਿ ਗਿਆ, ਤੇ ਰਸਤੇ ਵਿੱਚੋਂ ਇੱਕ ਉਹਦੇ ਕੋਲ ਨਿੱਕਾ ਜਿਹਾ ਬੱਚਾ ਸੀ, ਉਹ ਇੱਥੋਂ ਦੀ ਆਸਟ੍ਰੇਲੀਅਨ ਲੇਡੀ ਮੇਮ, ਉਹ ਵੀ ਉਸ ਡੱਬੇ 'ਚ ਚੜ ਗਈ। ਤੇ ਫਿਰ ਮੈਂ ਵੇਖਿਆ ਵੀ ਉਹਦਾ ਚਲੋ ਉਹ ਆਰਾਮ ਨਾਲ ਬੈਠੇ ਆਪਣਾ, ਮੈਂ ਉੱਠ ਕੇ ਕੋਈ ਹੋਰ ਥਾਂ ਚਲਿਆ ਗਿਆ। ਚਲੋ ਕਿਸੇ ਨੇ ਕੋਈ ਸਟਾਫ ਵਾਲਾ ਮੈਨੂੰ ਬੰਦਾ ਮਿਲਿਆ ਹੀ ਨੀਗਾ ਉੱਥੋਂ ਤੱਕ। ਫਿਰ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਇਸ ਤਰ੍ਹਾਂ ਹੀ ਗੱਲ ਚੱਲਦੇ ਆ, ਉਹ ਕਹਿੰਦੇ ਵੀ ਉਹ ਜਿਹੜਾ ਪਹਿਲਾ ਇੰਜਣ ਦੇ ਨਾਲ ਪਹਿਲਾ ਹੁੰਦਾ ਨਾ ਬੋਗੀ, ਉਹ ਕਹਿੰਦਾ ਇਹੋ ਜਿਹੀ ਹੁੰਦੀ ਆ ਫਸਟ ਕਲਾਸ ਦੀ।
ਅੱਛਾ
ਆਮ ਫਸਟ ਕਲਾਸ 'ਚ ਕੀਤਾ ਸੀ ਮੈਂ ਸਫ਼ਰ, ਤੇ ਉਹ ਤਾਂ ਕੋਈ ਇਕਾਨਮੀ ਨਾਲੋਂ ਤੇ ਫਸਟ ਕਲਾਸ ਨਾਲ ਕੋਈ ਬਹੁਤਾ ਫਰਕ ਨਹੀਂ ਸੀ, ਪਰ ਉੱਥੇ ਤੇ ਦਿਨ ਰਾਤ ਜਿੰਨਾ ਫਰਕ ਮੈਨੂੰ ਯਕੀਨ ਨਾ ਆਵੇ।
ਅੱਛਾ
ਇਸ ਤਰ੍ਹਾਂ ਹੀ ਬੰਬੇ ਹੋਟਲ ਦਾ ਹੋਇਆ, ਤੇ ਉਹ ਹੋਟਲ ਦੇ ਵਿੱਚ ਮੈਨੂੰ ਭੇਜਦਾ, ਤੇ ਉਹ ਹੋਏ 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 ਕੋਈ ਮੈਂ ਕਿਤੇ ਸੋਚਿਆ ਵੀ ਬੰਬੇ, ਉਹਨੂੰ ਹੋਟਲ ਦਾ ਹੁਣ ਨਾਮ ਹੀ ਨਹੀਂ ਯਾਦ, ਉਹ ਇੰਨਾ ਕੁਝ ਉੱਥੇ ਇੰਨਾ ਕੁਝ ਗੱਲ ਹੀ ਛੱਡ ਦਿਓ ਤੁਸੀਂ। ਤੇ ਮੈਂ ਡਰਦਾ ਡਰਦਾ ਨਾ ਬਿਸਤਰੇ ਦਾ ਕੰਬਲ ਇੱਕ ਪਾਸਿਓਂ ਚੁੱਕ ਕੇ ਤੇ ਉਹਦੇ ਕਿਨਾਰੇ ਤੇ ਲੱਗ ਕੇ ਰਾਤ ਕੱਢੀ ਸੁੱਤਾ ਰਿਹਾ ਵੀ ਕਿਤੇ ਬਿਸਤਰਾ ਨਾ ਖਰਾਬ ਹੋ
ਜਾਵੇ। ਉਹ ਤੁਹਾਡੇ ਨਾਲ ਇੱਦਾਂ ਹੋਈ ਸੀ ਨਿਊਯਾਰਕ ਵਿੱਚ, ਤੁਹਾਨੂੰ ਚੇਤਾ? ਬਹੁਤ ਪਹਿਲਾਂ ਤੁਸੀਂ ਟੋਇਲਟ ਬਾਥਰੂਮ ਜਾਣਾ ਸੀ ਤੇ ਤੁਸੀਂ ਮਤਲਬ ਟੋਇਲਟਾਂ ਦੇ ਮਤਲਬ ਰੰਗ ਢੰਗ ਦੇਖ ਕੇ
ਉੱਥੇ ਉਹ ਇਹ ਸੀ ਨਾ ਕੀ ਉਹਦਾ ਨਾਂ ਆ, ਉਹ ਵੀ ਬੜੀ ਲੰਮੀ ਗੱਲ ਸੀ। 9 ਮਾਰਚ 1967 ਨੂੰ ਅੰਮ੍ਰਿਤਸਰ ਸਰਕਟ ਹਾਊਸ ਹੀ ਮੇਰੇ ਨਾਲ ਵਾਪਰਿਆ ਤੇ ਫਿਰ ਤਰੀਕ ਤੇ ਨਹੀਂ ਮੈਨੂੰ ਹੁਣ, ਅਪ੍ਰੈਲ ਦਾ ਮਹੀਨਾ 1978 ਦਾ ਸੀ। ਆਪਣਾ ਅਮਰੀਕਾ ਦੀ ਰਾਜਧਾਨੀ ਕੀ ਉਹਦਾ ਨਾਂ ਆ,
ਵਾਸ਼ਿੰਗਟਨ।
ਵਾਸ਼ਿੰਗਟਨ ਤੇ ਉੱਥੇ ਬੱਸ ਅੱਡੇ ਤੋਂ ਮੈਂ ਨਿਊਯਾਰਕ ਆਉਣਾ ਸੀ ਤੇ ਬੱਸ ਅੱਡੇ ਤੇ ਮੈਂ ਕਿਹਾ ਮੈਂ ਬਾਥਰੂਮ ਚਲਿਆ ਜਾਵਾਂ ਤੇ ਥੱਲੇ ਪੌੜੀਆਂ ਉਤਰ ਕੇ ਤੇ ਉਹ ਇੰਨੀ ਸਫਾਈ ਤੇ ਇੰਨਾ ਚਾਨਣ ਮੈਨੂੰ ਦੱਸਿਆ ਤੇ ਤਾਂ ਉਹਦੇ ਚਗਾਠ ਤੇ ਨਿਗਾਹ ਪਈ ਤੇ ਉੱਤੇ ਲਿਖਿਆ ਰੈਸਟ ਰੂਮ।
ਅੱਛਾ।
ਤੇ ਮੈਨੂੰ ਪਤਾ ਸੀ ਵੀ WC ਟੋਇਲਟ ਇਹੋ ਜਿਹੇ ਨਾਂ ਹੁੰਦੇ ਆ ਤੇ ਮੈਂ ਕਿਹਾ ਕੋਈ ਰੈਸਟ ਕਰਨ ਵਾਲੀ ਜਗ੍ਹਾ ਆ ਜਾਂ ਬੱਚਿਆਂ ਵਾਲੀਆਂ ਜਨਾਨੀਆਂ ਦੇ ਰੁਕਣ ਵਾਲੀ ਗੱਲ ਥਾਂ ਹੋ ਗਈ। ਮੈਂ ਪੌੜੀਆਂ 'ਚ ਹੀ ਮੁੜ ਆਇਆ ਤੇ ਉਹ ਇੱਕ ਕੈਨੇਡਾ ਦੇ ਟੋਰਾਂਟੋ ਆਣ ਕੇ ਮੈਨੂੰ ਪਤਾ ਲੱਗਿਆ ਵੀ ਉਹ ਰੈਸਟ ਰੂਮ ਵੀ ਇਸ ਥਾਂ ਨੂੰ ਕਹਿੰਦੇ ਆ ਤੇ ਕੈਨੇਡਾ ਵਿੱਚ ਉਹਨੂੰ ਵਾਸ਼ਰੂਮ ਕਹਿੰਦੇ ਆ। ਇਸ ਤਰ੍ਹਾਂ ਮੇਰੇ ਨਾਂ ਥਾਂ ਜਾਣਕਾਰੀ ਮੇਰੀ ਅੰਗਰੇਜ਼ੀ ਜਿਹੜੀ ਹੈ ਨਾ ਇਸ ਤਰ੍ਹਾਂ ਹੀ ਅਟਕਲ ਪੱਚੂ ਹੀ, ਕੋਈ ਲਫ਼ਜ਼ ਕਿਤਿਓਂ ਆਇਆ ਵਾ ਕੋਈ ਕਿਤਿਓਂ ਆਇਆ ਵਾ, ਇਸ ਲਈ ਮੈਨੂੰ ਵਾਕ ਬਣਾਉਣਾ ਔਖਾ ਹੋ ਜਾਂਦਾ ਹੈ ਤੇ ਉਹ ਲਫ਼ਜ਼ ਇਕੱਠੇ। ਇੱਥੇ ਮੈਂ ਅੰਗਰੇਜ਼ੀ ਪੜ੍ਹਨ ਲੱਗ ਪਿਆ ਫੁੱਲ ਟਾਈਮ 1981 'ਚ ਨਿਊ ਸਾਊਥ ਵੇਲ ਯੂਨੀਵਰਸਿਟੀ 'ਚ। ਤੇ ਇੱਕ ਦਿਨ ਉਹ ਲੇਡੀ ਜਿਹੜੀ ਟੀਚਰ ਸੀਗੀ ਉਹ ਕਹਿੰਦੀ ਵਟ ਫਾਰ ਡੂ ਯੂ ਕਮ ਹੇਅਰ, ਮੈਂ ਕਿਹਾ ਆਈ ਕਮ ਟੂ ਲਰਨ ਇੰਗਲਿਸ਼।
ਅੱਛਾ।
ਕਹਿੰਦੀ ਯੂ ਨੋ ਮੋਰ ਇੰਗਲਿਸ਼ ਦੈਨ ਸਮ ਟੀਚਰਸ ਨੋ ਹੇਅਰ, ਮੈਂ ਕਿਹਾ ਆਈ ਨੋ ਮੋਰ ਇੰਗਲਿਸ਼ ਦੈਨ ਸਮ ਟੀਚਰਸ ਨੋ ਹੇਅਰ ਬਟ ਆਈ ਵਾਂਟ ਟੂ ਨੋ ਹਾਊ ਟੂ ਯੂਜ਼ ਵਟ ਆਈ ਨੋ। ਮੈਂ ਕਿਹਾ ਵੀ ਭਾਈ ਵੋਕੈਬਲਰੀ ਤੇ ਮੇਰੇ ਕੋਲ ਹੈਗੀ ਆ ਨਾ, ਹੁਣ ਪ੍ਰੋਨਸ ਕਿਵੇਂ ਕਰਨਾ, ਸਟ੍ਰੈਸ ਕਿੱਥੇ ਦੇਣਾ, ਵਾਕ 'ਚ ਕਿਵੇਂ ਵਰਤਣਾ, ਇਹ ਸਿੱਖਣ ਲਈ ਆਇਆ ਮੈਂ।
ਅੱਛਾ ਤਾਇਆ ਜੀ, ਕੁਛ ਸੁਨੇਹੇ ਜਾਣ ਤੋਂ ਪਹਿਲਾਂ ਸੁਖਜੀਤ ਸਿੰਘ ਜੁੜੇ ਨੇ ਸਾਡੇ ਨਾਲ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਸਿੱਖ ਇਤਿਹਾਸ ਨਾਲ ਸਾਂਝ ਪਾਉਣ ਦਾ, ਬਹੁਤ ਬਹੁਤ ਧੰਨਵਾਦ ਜੀ ਸੁਖਜੀਤ ਜੀ। ਤੇ ਡਾਕਟਰ ਸਾਹਿਬ ਕਹਿੰਦੇ ਨੇ, ਕਹਿੰਦੇ ਜਦੋਂ ਖਾਲਸਾ ਪੂਰੇ ਜਲਾਲ ਤੇ ਹੋਵੇ ਤਾਂ ਧਰਤੀ ਹਿੱਲਣੀ ਸੁਭਾਵਿਕ ਹੋ ਜਾਂਦੀ ਹੈ। ਤੇ ਤਾਇਆ ਜੀ ਇੱਕ ਸਾਂਝ ਵਰਿੰਦਰ ਸਿੰਘ ਕੈਨਵਰ ਵਾਲਿਆਂ ਨੇ ਵੀ ਪਾਈ ਆ ਤੇ ਉਹ ਕਹਿੰਦੇ ਨੇ ਕਿ 2013 ਜੂਨ ਵਿੱਚ ਇੱਕ ਵਾਰ ਗ੍ਰਿਫਿਤ ਪੁਰਾਣੇ ਗੁਰੂ ਘਰ ਰਾਤ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਤਾਇਆ ਜੀ ਉਦੋਂ ਇਹਨਾਂ ਦੀ ਉੱਥੇ ਸੇਵਾ ਲੱਗੀ ਹੋਈ ਸੀ, ਸਵੇਰੇ ਸਵੇਰੇ ਕਿਚਨ ਵਿੱਚ ਤਾਇਆ ਜੀ ਨੇ ਖੋਏ ਦੀ ਪਿੰਨੀ ਖਾਣ ਲਈ ਦਿੱਤੀ ਮੈਨੂੰ ਤੇ ਮੈਂ ਉਹ ਪਿੰਨੀ ਤੇ ਚਾਹ ਦਾ ਕੱਪ ਰੱਖ ਕੇ ਨਾਲ ਦੀ ਸਿੰਕ ਤੇ ਹੱਥ ਧੋਣ ਲੱਗਾ ਤਾਂ ਤਾਇਆ ਜੀ ਨੇ ਹੈਰਾਨੀ ਜਿਹੀ ਜਨਕ ਢੰਗ ਨਾਲ ਮੇਰੀ ਪਿੰਨੀ ਚੱਕ ਲਈ ਤੇ ਕਿਸੇ ਨਵੇਂ ਆਏ ਸਿੰਘ ਨੂੰ ਦੇ ਕੇ 2 ਵਾਰ ਧੰਨਵਾਦ ਲੈ ਲਿਆ ਤੇ ਮੈਂ ਸਬਰ ਦਾ ਘੁੱਟ ਭਰ ਕੇ ਇਕੱਲੀ ਚਾਹ ਪੀ ਲਈ।
ਮੈਨੂੰ ਨਹੀਂ ਪਤਾ ਕੀ ਜਾਂ ਮੈਨੂੰ ਗੁੱਸਾ ਆਇਆ ਹੋਣਾ ਨਾ ਵੀ ਇਹ ਛੱਡ ਗਿਆ ਵੀ ਖਾਣ।
ਉਹ ਤੁਹਾਨੂੰ ਇੱਦਾਂ ਭੁਲੇਖਾ ਵੀ ਉਹ ਕਹਿੰਦੇ ਇੱਕੋ ਪਿੰਨੀ ਨੂੰ 2 ਵਾਰੀ ਮਤਲਬ ਲੈ ਦੇ ਕੇ 2 ਵਾਰੀ ਧੰਨਵਾਦ ਕਹਾ ਲਿਆ। ਚਲੋ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਤੇ ਗੁਰਪ੍ਰੀਤ ਗਿੱਲ ਵੀ ਬੜੀ ਛੇਤੀ ਆਉਂਦੇ ਹੋਣਗੇ ਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਤਾਇਆ ਜੀ, ਉਦੋਂ ਫਿਰ ਕੋਈ ਹੋਰ ਇਤਿਹਾਸ ਦੀ ਗੱਲ ਕੱਢ ਕੇ ਲੈ ਕੇ ਆਓ। ਦੇਖੋ ਆਪਣੇ ਜਿਹੜੇ ਲਿਸਨਰ ਹੈ ਦਰਸ਼ਕ ਹੈ ਬੜਾ ਪਸੰਦ ਕਰ ਰਹੇ ਨੇ ਇਹਨਾਂ ਚੀਜ਼ਾਂ ਨੂੰ, ਬਹੁਤ ਬਹੁਤ ਧੰਨਵਾਦ ਤਾਇਆ ਜੀ।
ਥੈਂਕ ਯੂ ਜੀ, ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਜੁੜੇ ਹੋਏ ਸਨ ਸਾਡੇ ਨਾਲ ਸਿਡਨੀ ਤੋਂ ਤੇ ਰੋਟੀ ਹਿੱਲ ਰਹਿੰਦੇ ਨੇ ਤੇ ਰਹਿੰਦੇ ਸਾਰੇ ਪਾਸੇ ਹੀ ਆ, ਜਿੱਥੇ ਮਰਜ਼ੀ ਦੇਖ ਲਓ ਉਹ ਕਿਹੜੀ ਨਹੀਂ ਗਲੀ ਜਿੱਥੇ ਭਾਗੋ ਨਹੀਂ ਗਲੀ। ਸੋ ਤਾਇਆ ਜੀ ਚੱਕਰਵਰਤੀ ਨੇ, ਹਰ ਪਾਸੇ ਹਰ ਥਾਂ 'ਤੇ ਇਹ ਅਵੇਲੇਬਲ ਹੋ ਜਾਂਦੇ ਨੇ ਤੇ ਗੱਲਾਂ ਬਾਤਾਂ ਕਾਫੀ ਨੇ, ਮਸਲੇ ਕਾਫੀ ਨੇ, ਦੁਨੀਆ ਦੇ ਵਿੱਚ ਬਹੁਤ ਕੁਛ ਵਾਪਰ ਰਿਹਾ ਤੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਗੁਰਪ੍ਰੀਤ ਗਿੱਲ ਬਸ ਅੱਧੇ ਮਿੰਟ ਦੇ ਵਿੱਚ ਤੁਹਾਡੇ ਨਾਲ ਅਸੀਂ ਉਹਨਾਂ ਨੂੰ ਰੂਬਰੂ ਕਰਾਵਾਂਗੇ, ਪਰ ਸਾਡੇ ਬੜੇ ਪਰਮ ਮਿੱਤਰ ਕਰਨਵੀਰ ਛਪਟਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਫਤਿਹ ਦੀ ਸਾਂਝ ਬੁਲਾ ਰਹੇ ਨੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀਆਂ ਨੂੰ। ਨਰਿੰਦਰ ਬਾਸੀ ਜੀ ਕਹਿ ਰਹੇ ਨੇ ਕਿ ਭਾਅ ਜੀ ਨੈੱਟਵਰਕ ਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹੈ, ਮੈਨੂੰ ਲੱਗਦਾ ਥੋੜ੍ਹੀ ਹੋਏਗੀ ਪ੍ਰੋਬਲਮ, ਅੱਜ ਬੱਦਲ ਬੜੇ ਘਣੇ ਛਾਏ ਹੋਏ ਨੇ ਤੇ ਸਟਾਰਲਿੰਕ ਹੈ, ਤੁਹਾਨੂੰ ਪਤਾ ਹੈ ਕਿ ਬਾਦਲ ਸਾਹਿਬ ਤੰਗ ਕਰ ਰਹੇ ਨੇ ਅੱਜ ਸਟਾਰਲਿੰਕ ਵਾਲਿਆਂ ਨੂੰ ਤੇ ਮੈਨੂੰ ਲੱਗਦਾ ਕਿ ਰਿਸੈਪਸ਼ਨ ਥੋੜ੍ਹੀ ਜਿਹੀ ਮੇਰੇ ਵੱਲੋਂ ਵੀ ਪ੍ਰੋਬਲਮ ਹੋ ਸਕਦੀ ਹੈ, ਪਰ ਓਵਰਆਲ ਹੋਰ ਪਾਸੇ ਵੀ ਪ੍ਰੋਬਲਮ ਹੋ ਸਕਦੀ ਹੈ, ਪਰ ਮੇਰਾ ਲਿੰਕ ਬਣਿਆ ਹੋਇਆ, ਹੋ ਸਕਦਾ ਕੁਆਲਿਟੀ ਥੋੜ੍ਹੀ ਜਿਹੀ ਲੋਅ ਹੋਵੇ, ਪਰ ਤੁਸੀਂ ਸਮਝ ਗਏ ਹੋਵੋਗੇ। ਸੋ ਲਓ ਜੀ, ਹੁਣ ਆਪਾਂ ਲੈਂਦੇ ਹਾਂ ਗੁਰਪ੍ਰੀਤ ਗਿੱਲ ਹੋਣਾਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਗੁਰਪ੍ਰੀਤ ਗਿੱਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕੀ ਹਾਲ ਚਾਲ ਹੈ? ਠੀਕ ਠਾਕ ਹੋ?
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ
ਸਤਿ ਸ਼੍ਰੀ ਅਕਾਲ।
ਬਿਲਕੁਲ ਠੀਕ ਹੈ ਜੀ, ਅੱਜ ਧੁੰਦ ਵੀ ਪਈ ਹੈ ਅਤੇ ਮੀਂਹ ਵੀ ਪਿਆ।
ਅੱਜ ਤਾਂ ਇੱਦਾਂ ਲੱਗਦੇ ਹੋ ਜਿੱਦਾਂ ਕੋਈ ਕਥਾਵਾਚਕ ਸਟੇਜ ਦੇ ਉੱਤੇ ਬੈਠ ਕੇ ਨਾ ਮਾਈਕ ਦੇ।
ਮੇਰੇ ਦਿਮਾਗ 'ਚ ਵੀ ਇਹੀ ਆਇਆ ਸੀ,
ਅਤੇ ਦਸਤਾਰ ਵੀ ਉੱਦਾਂ ਦੀ ਲੱਗ ਰਹੀ ਹੈ, ਅਤੇ
ਹਾਂਜੀ ਹਾਂਜੀ
ਹਾਂ, ਅੱਜ ਕੋਈ ਕਥਾ ਕਰਨਗੇ ਸਿੰਘ ਸਾਹਿਬ।
ਨਹੀਂ, ਉਹ ਹੁਣ ਉਹ ਜਿੰਨੀ ਕੁ ਮਹਿੰਗਾਈ ਵੱਧ ਗਈ ਹੈ ਨਾ, ਉਹ ਸਾਈਡ ਬਿਜ਼ਨਸ ਕਰਨਾ ਚਾਹੀਦਾ,
ਸਾਈਡ ਬਿਜ਼ਨਸ,
ਸਾਈਡ ਹਸਲ, ਨਾਟ ਬਿਜ਼ਨਸ ਹਸਲ।
ਠੀਕ ਹੈ ਠੀਕ ਹੈ, ਤੇ ਕਿੱਦਾਂ ਕੈਨਬਰਾ, ਠੰਡ ਠੇਰ ਹੈ? ਠੀਕ ਠਾਕ ਹੈ?
ਹਾਂਜੀ ਹਾਂਜੀ, ਠੰਡ ਵੱਧ ਰਹੀ, ਹੌਲੀ ਹੌਲੀ ਵੱਧ ਰਹੀ, ਪਰ ਇੰਨੀ ਜ਼ਿਆਦਾ ਨਹੀਂ ਹਜੇ ਜਿੱਦਾਂ ਪਿਛਲੇ ਸਾਲਾਂ 'ਚ ਹੁੰਦੀ ਸੀ, ਪਰ ਹੌਲੀ ਹੌਲੀ ਫਰਕ ਪੈ ਰਿਹਾ, ਕਿਉਂਕਿ ਐਨਜ਼ੈਕ ਡੇ ਤੋਂ ਬਾਅਦ ਨਾ ਵੀ ਉਹ ਟ੍ਰੈਡੀਸ਼ਨ ਜਿਹਾ ਹੁੰਦਾ ਸੀ ਵੀ ਉਹ ਵੱਧ ਜਾਂਦੀ ਹੁੰਦੀ ਸੀ ਠੰਡ ਜਿਹੜੀ, ਅਤੇ ਉਹ ਵਧੀ ਨਹੀਂ ਐਤਕੀ।
ਹਾਂ, ਐਤਕੀ ਮਾਈਲਡ ਵਿੰਟਰ ਰਹਿਣ ਦੀ ਸੰਭਾਵਨਾ ਹੈ, ਵੈਟ ਸੀਜ਼ਨ ਜਿਹੜਾ 6 ਹਫ਼ਤੇ ਲੇਟ ਚੱਲ ਰਿਹਾ ਹੈ। ਅਤੇ ਹਾਲ ਚਾਲ ਪੁੱਛ ਰਹੇ ਨੇ ਕੌਫ ਸਰਵਰ ਵਾਲਿਆਂ ਦਾ, ਕਮਲਜੀਤ ਸਿੰਘ ਸਿਡਨੀ ਵਾਲੇ, ਅਤੇ ਹਾਲ ਚਾਲ ਬਿਲਕੁਲ ਸਹੀ ਹੈ ਜੀ, ਤੁਸੀਂ ਸੁਣਾਓ। ਤਾਂ ਗੁਰਪ੍ਰੀਤ, ਕਈ ਮਸਲੇ ਨੇ ਜਿਹੜੇ ਆਪਾਂ ਡਿਸਕਸ ਕਰਨੇ। ਇੱਕ ਤਾਂ ਚਾਹਲ ਸਾਹਿਬ ਨੇ ਪਾਣੀਆਂ ਦੀ ਗੱਲ ਕੀਤੀ ਸੀਗੀ, ਅਤੇ ਕਿ ਜਿਹੜੇ ਪੰਜਾਬ ਦੇ ਪਾਣੀਆਂ ਦਾ ਰੌਲਾ ਪੈਂਦਾ, ਭਗਵੰਤ ਮਾਨ ਲੱਗਾ ਹੋਇਆ ਅਤੇ ਉੱਧਰ ਹਰਿਆਣੇ ਵਾਲੇ ਲੱਗੇ ਹੋਏ ਨੇ, ਇਹਦੇ ਵਿੱਚ ਜਿਹੜੀ ਲੇਟੈਸਟ ਖਬਰ ਇਹ ਆ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਕਿਉਂ ਪੱਖੀ ਸਿਆਸਤ? ਕੀ ਸੀਐਮ ਖੁਦ ਨੂੰ ਪਾਣੀਆਂ ਦੇ ਰਾਖੇ ਵਜੋਂ ਪੇਸ਼ ਕਰ ਰਿਹਾ? ਕੀ ਇਹ ਪੋਲਿਟਿਕਸ ਚੱਲ ਰਹੀ ਹੈ ਜਾਂ ਕੀ ਹੋ ਰਿਹਾ?
ਪਾਣੀਆਂ ਦਾ ਰਾਖਾ ਕੋਈ ਨਹੀਂ ਹੈਗਾ ਜੀ, ਉਹ ਜਿਹੜਾ ਬਿਆਸ ਮੈਨੇਜਮੈਂਟ ਹੈਗਾ ਨਾ, ਉਹ ਸੈਂਟਰ ਦੇ ਅੰਡਰ ਹੈ, ਅਤੇ ਇਹਨਾਂ ਦੇ ਸੰਵਿਧਾਨ ਕਹਿ ਲਈਏ, ਕਾਨੂੰਨ ਦੇ ਵਿੱਚ ਵੀ ਕਹਿ ਲਈਏ ਵੀ ਪ੍ਰਾਈਮ ਮਿਨਿਸਟਰ ਕਦੀ ਵੀ ਕਿਸੇ ਵੀ ਡੈਮ ਨੂੰ ਓਵਰਟੇਕ ਕਰ ਸਕਦਾ ਉਹਦੀ ਡਿਸੀਜ਼ਨ ਮੇਕਿੰਗ ਦੇ ਵਿੱਚ। ਅਤੇ ਇਹ ਤਾਂ ਜਦੋਂ ਜਿਹੜਾ ਮੈਨੇਜਮੈਂਟ ਬੋਰਡ ਦੇ ਵਿੱਚ ਇਹਨਾਂ ਨੇ ਪੰਜਾਬ ਦੀ ਜਿਹੜੀ ਕਹਿ ਲਓ ਸ਼ੁਮਾਰੀ ਸੀ ਜਾਂ ਪ੍ਰਤੀਨਿਧਤਾ ਸੀ ਉਹ ਘਟਾਈ ਸੀ, ਇਹ ਉਦੋਂ ਰੌਲਾ ਪਾਉਣਾ ਚਾਹੀਦਾ ਸੀ, ਕਿਉਂਕਿ ਉਹ ਬੋਰਡ ਹੀ ਡਿਸਾਈਡ ਕਰਦਾ ਵੀ ਕਿਹਨੂੰ ਕਿੰਨਾ ਪਾਣੀ ਦੇਣਾ। ਜਦੋਂ ਹੁਣ ਬੋਰਡ ਨੇ ਡਿਸਾਈਡ ਕਰ ਲਿਆ ਵੀ ਪਾਣੀ ਦੇਣਾ, ਉਦੋਂ ਰੌਲਾ ਪਾਉਣ ਦਾ ਕੀ ਮਤਲਬ ਹੈ? ਅਤੇ ਇਹ ਤਾਂ 21 ਤਰੀਕ ਨੂੰ ਇਹ ਰੀਸੈਟ ਹੋਣੀ ਹੈ ਸਾਰੀ ਚੀਜ਼, 21 ਮਈ ਨੂੰ ਫਿਰ ਉਹਨਾਂ ਨੂੰ ਨਵੀਂ ਐਲੋਕੇਸ਼ਨ ਹੋਣੀ ਹੈ ਪਾਣੀ ਦੀ। ਅਤੇ ਭਗਵੰਤ ਮਾਨ ਦੀ ਚਾਲ ਇਹ ਚੱਲਣ ਦਿਆ ਉਹ ਵੀ ਹੋਰ ਸਾਰੇ ਪਾਸੇ ਉਦੋਂ ਫੇਲ ਹੋ ਰਿਹਾ ਵੀ ਕਿਸੇ ਨੇ ਇਹਨਾਂ ਨੂੰ ਜਿਹੜੇ ਹੁੰਦੇ ਨਾ ਇਹ ਕਲਾਕਾਰ ਕਮੇਡੀਅਨ ਜਾਂ ਸਿਆਸਤਦਾਨ ਹੁੰਦੇ ਨੇ, ਇਹਨਾਂ ਦੇ ਕੀੜਾ ਹੁੰਦਾ ਵੀ ਹਮੇਸ਼ਾ ਅਸੀਂ ਸੁਰਖੀਆਂ 'ਚ ਰਹੀਏ, ਕਿਉਂਕਿ ਇਹ ਰਹੇ ਹੁੰਦੇ ਨੇ ਮੀਡੀਆ ਦੀ ਲਾਈਮਲਾਈਟ ਦੇ ਵਿੱਚ ਆਲ ਦਾ ਟਾਈਮ, ਹੈ ਨਾ। ਤੁਸੀਂ ਦੇਖ ਲਓ ਵੀ ਜਿਹੜਾ ਐਕਸਪੀਰੀਅੰਸ ਸਿਆਸਤਦਾਨ ਹੋਊਗਾ ਉਹ ਕਦੀ ਨਹੀਂ ਇਸ ਚੀਜ਼ ਵੱਲ ਧਿਆਨ ਦਿੰਦਾ ਵੀ ਮੈਂ ਖਬਰਾਂ 'ਚ ਰਹਾਂ ਕਿ ਨਹੀਂ ਰਹਾਂ, ਇਹ ਖਬਰਾਂ 'ਚ ਰਹਿਣਾ ਚਾਹੁੰਦੇ ਨੇ ਫੋਰ ਐਨੀ ਫੇਕ ਨਿਊਜ਼ ਰੋਂਗ ਰੀਜ਼ਨ, ਇਹ ਹਮੇਸ਼ਾ ਚਾਹੁੰਦੇ ਨੇ। ਇਸੇ ਕਰਕੇ ਪਤਾ ਨਹੀਂ ਫਿਗਰ ਸਹੀ ਹੈ ਕਿ ਨਹੀਂ, 800 ਕਰੋੜ ਦੇ ਨੇੜੇ ਤੇੜੇ ਇਹਨਾਂ ਨੇ 2 ਸਾਲਾਂ ਦੇ ਵਿੱਚ ਇਸ਼ਤਿਹਾਰਬਾਜ਼ੀ 'ਤੇ ਖਰਚਤਾ ਸੀ। ਵੀ ਹੁਣ ਜਦੋਂ ਤੁਸੀਂ ਅੰਮ੍ਰਿਤਸਰ ਏਅਰਪੋਰਟ ਵੀ ਲੈਂਡ ਕਰਦੇ ਹੋ ਅਤੇ ਤੁਹਾਨੂੰ ਜਹਾਜ਼ ਤੋਂ ਤੁਸੀਂ ਹਜੇ ਖੱਬੇ ਹੀ ਮੁੜਦੇ ਹੋ ਸੱਜੇ, ਅਤੇ ਉੱਥੇ ਭਗਵੰਤ ਮਾਨ ਤੁਹਾਡੇ ਸਾਹਮਣੇ ਖੜਾ, ਵੀ ਉਹ ਕੀ ਮਤਲਬ ਹੈ? ਉਹ ਸਿਰਫ ਭੁੱਖ ਆ, ਮੁੱਦਾ ਨਵਾਂ ਇਹ ਆਪ ਲੱਭਦੇ ਨੇ, ਇਹਨਾਂ ਨੂੰ ਪਤਾ ਵੀ ਹੁੰਦਾ ਵੀ ਇਹ 'ਚੋਂ ਕੁਛ ਨਹੀਂ ਨਿਕਲਣਾ, ਜਦਕਿ ਹਾਈ ਕੋਰਟ ਨੇ ਵੀ ਇਹਨਾਂ ਨੂੰ ਕਹਿਤਾ ਹੈ ਵੀ ਤੁਸੀਂ ਤੁਹਾਡਾ ਕੋਈ ਹੱਕ ਹੀ ਨਹੀਂ ਬਣਦਾ। ਹੁਣ ਇੱਕ ਇਹਨੂੰ ਧਿਆਨ ਇੱਧਰ ਦੇਣਾ ਚਾਹੀਦਾ ਵੀ ਸੰਗਰੂਰ ਜ਼ਿਲ੍ਹੇ, ਸੰਗਰੂਰ ਦੇ ਵਿੱਚ ਜਿਹੜੀ ਜੇਲ੍ਹ ਆ ਉੱਥੋਂ 9 ਮੋਬਾਈਲ ਫੜੇ ਗਏ ਆ, ਠੀਕ ਹੈ, ਸਮਾਰਟ ਵਾਚਿਜ਼ ਫੜੀਆਂ ਗਈਆਂ ਨੇ, ਅਤੇ ਉੱਥੋਂ ਡਰੱਗ ਦਾ ਰੈਕਡ ਚੱਲ ਰਿਹਾ ਸੀ ਬਹੁਤ ਤਗੜਾ, ਅਤੇ ਉਹ ਵੀ ਤਾਂ ਪਤਾ ਲੱਗਾ ਵੀ ਕਿਸੇ ਦੂਜੇ ਜ਼ਿਲ੍ਹੇ ਦੀ ਪੁਲਿਸ ਨੇ 4 ਕਿਲੋ ਦੇ ਕਰੀਬ ਹੈਰੋਇਨ ਦੇ ਨਾਲ ਮੁੰਡੇ ਫੜੇ ਸੀ, ਅਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਹੈਰੋਇਨ ਕਿੱਥੋਂ ਸਪਲਾਈ ਹੋ ਰਹੀ ਹੈ? ਅਤੇ ਜਦੋਂ ਉਹਨਾਂ ਨੇ ਤਾਰਾਂ ਜੋੜੀਆਂ ਜਾ ਕੇ ਸੰਗਰੂਰ ਜਿਹੜੀ ਜੇਲ੍ਹ ਆ, ਜਿਹੜੀ ਕਿ ਭਗਵੰਤ ਮਾਨ ਦੇ ਅੰਡਰ ਏ ਡਿਪਾਰਟਮੈਂਟ ਆਉਂਦਾ ਅਤੇ ਭਗਵੰਤ ਮਾਨ ਦਾ ਸਾਬਕਾ ਹਲਕਾ ਆ, ਅਤੇ ਉਸ ਜੇਲ੍ਹ ਦੇ ਵਿੱਚ, ਅਤੇ ਉਹ ਦੇਖੋ ਕਿੱਡਾ ਵੱਡਾ ਨੈਟਵਰਕ ਚਲਾ ਰਹੇ ਸੀ। ਜਿਹੜੀਆਂ ਚੀਜ਼ਾਂ ਵੱਲ ਧਿਆਨ ਦੇਣਾ ਆ ਉਹਦੇ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈਗੀ। ਜਿਹੜੀਆਂ ਚੀਜ਼ਾਂ ਦਾ ਪਤਾ ਵੀ ਇਹ ਜਿੱਦਾਂ ਉਹ ਬੱਸ ਅੱਡਿਓਂ ਨਿਕਲ ਗਈ ਆ ਉਹਦੇ ਪਿੱਛੇ ਭੱਜੀ ਜਾਓ, ਮੈਂ ਫੜ ਲੈਣੀ ਮੈਂ ਫੜ ਲੈਣੀ, ਹੈ ਨਾ, ਨਾਲ ਦੇ ਕਹੀ ਜਾਣ ਬਾਈ ਇਹ ਤਾਂ ਨਿਕਲ ਗਈ, ਨਹੀਂ ਨਹੀਂ ਮੈਂ ਫੜ ਲੈਣੀ ਮੈਂ ਫੜ ਲੈਣੀ, ਉਹ ਵਾਲਾ ਸਾਹਿਬ ਹੋਇਆ ਭਗਵੰਤ ਮਾਨ ਦਾ, ਮੈਂ ਫੜ ਲੈਣੀ ਬੱਸ, ਅਤੇ ਲੋਕ ਸਾਰੇ ਦੇਖਣ ਦੇ ਖੜ ਕੇ ਵੀ ਬੰਦਾ ਬੱਸ ਪਿੱਛੇ ਭੱਜ ਜਾਂਦੇ ਆ। ਪਾਣੀ ਤਾਂ ਕਦੀ ਵੀ ਨਹੀਂ ਪੰਜਾਬ ਦੇ ਕੰਟਰੋਲ 'ਚ ਰਹੇ, ਕਦੋਂ ਕਦੋਂ ਰਹੇ ਮੈਨੂੰ ਦੱਸਣ ਵੀ ਹਾਂ ਵੀ ਇਹ ਅਸੀਂ ਕੰਟਰੋਲ ਕੀਤਾ ਹੋਇਆ ਪਾਣੀ?
ਨਹੀਂ, ਇਹਦੇ ਬਾਰੇ ਨਾ ਥੋੜ੍ਹੀ ਜਿਹੀ ਮੈਂ ਵੀ ਆਪਣੇ ਪੰਜੀ ਵਿੱਚ ਸੁੱਟ ਦਿੰਦਾ ਪਾਣੀ ਦੇ,
ਜੀ ਸਹੀ ਸਹੀ,
ਪੰਜੀਆਂ ਸੁੱਟੀ ਜਾਂਦੀਆਂ ਸੀ ਨਾ ਪਾਣੀ ਦੇ।
ਹਾਂਜੀ
ਦੇਖੋ,
ਹਾਂਜੀ ਹਾਂਜੀ,
ਜੇ ਆਪਾਂ ਇਹਨੂੰ ਹੋਲਿਸਟਿਕ ਪਿਕਚਰ ਦੇਖੀਏ ਤੇ ਇੱਕ ਪਾਸੇ ਦਾ ਅਸੀਂ ਕਹਿੰਦੇ ਆ ਕਿ ਮਹਾ ਪੰਜਾਬ, ਉਧਰਲਾ ਪੰਜਾਬ ਵੀ ਇਧਰਲਾ ਪੰਜਾਬ ਵੀ, ਤੇ ਹਿਮਾਚਲ ਵੀ ਆਪਣਾ ਹੀ, ਉਹ ਵੀ ਪੰਜਾਬ ਦਾ ਹਿੱਸਾ ਹੀ ਹੈ। ਪਰ ਦੂਜੇ ਪਾਸੇ ਇਹ ਹੈ ਕਿ ਅਸੀਂ ਸ਼ੇਅਰਿੰਗ ਵੀ ਨਹੀਂ ਕਰਨਾ ਚਾਹੁੰਦੇ, ਹੈ ਨਾ। ਮੰਨ ਲਵੇ ਕੱਲ ਨੂੰ ਹਰਿਆਣਾ ਮੁੜ ਕੇ ਫਿਰ ਹਰਿਆਣਾ ਅਤੇ ਪੰਜਾਬ ਇੱਕ ਪੰਜਾਬ ਹੋ ਜਾਂਦੇ ਨੇ ਹਿਮਾਚਲ, ਅਤੇ ਫਿਰ ਆਪਾਂ ਪਾਣੀ ਫਿਰ ਵੀ ਨਹੀਂ ਦੇਣਾ ਉਹਨਾਂ ਉਸ ਪੰਜਾਬ ਵਾਲਿਆਂ ਨੂੰ, ਜਾਂ ਕਹਿ ਲਓ ਕਿ ਪਾਕਿਸਤਾਨ ਪੰਜਾਬ ਵਾਲਿਆਂ ਨੂੰ
ਭਾਜੀ, ਤੁਸੀਂ
ਨਹੀਂ ਇੱਕ ਤਾਂ
ਤੁਸੀਂ ਨਾ ਹੁਣ ਵਟ ਅਬਾਊਟਰੀ ਨਾ ਕਰੋ,
ਨਹੀਂ ਵਟ ਅਬਾਊਟਰੀ ਨਹੀਂ,
ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਵੀ ਇਹ ਰਿਅਲਿਸਟਿਕ ਆਪਾਂ ਸੋਚੀਏ,
ਆਪਾਂ ਰਿਅਲਿਸਟਿਕ
ਬਾਰਡਰ ਬਣੇ ਹੋਏ, ਨਹੀਂ ਬਾਰਡਰ ਬਣੇ ਹੋਏ ਨੇ, ਬਾਰਡਰ ਤਿੰਨੇ ਸਟੇਟਾਂ ਦੇ ਬਣੇ ਹੋਏ ਨੇ, ਤਿੰਨੇ ਸਟੇਟਾਂ ਨੂੰ ਉਹਦੇ ਵਿੱਚ ਦੋ ਸਟੇਟਾਂ ਨੂੰ ਹਰੇਕ ਸਾਲ ਐਲੋਕੇਸ਼ਨ ਹੁੰਦੀ ਆ ਵੀ ਤੁਹਾਨੂੰ ਇੰਨਾ ਪਾਣੀ ਮਿਲੂਗਾ। ਹਰਿਆਣੇ ਵਾਲੇ ਕੀ ਕਰ ਰਹੇ ਆ, ਹਰਿਆਣੇ ਵਾਲਿਆਂ ਨੇ ਪਾਣੀ ਖਰਚ ਲਿਆ ਸਾਰਾ ਆਪਣਾ, ਠੀਕ ਹੈ ਜੀ, ਉਹ ਪੀਣ ਵਾਸਤੇ ਵੀ ਨਹੀਂ ਵਰਤਣ ਲੱਗੇ ਉਸ ਪਾਣੀ ਨੂੰ, 17,000 ਕਿਊਸਿਕ ਲੀਟਰ ਉਹਨਾਂ ਨੂੰ ਮੰਗ ਰਹੇ ਨੇ, ਉਹ ਪੀਣ ਵਾਸਤੇ ਨਹੀਂ ਵਰਤਣਾ ਉਹਨਾਂ ਨੇ, ਉਹਨਾਂ ਨੇ ਉਹ ਸਿੰਚਾਈ ਵਾਸਤੇ ਵਰਤਣਾ ਆ।
ਮੈਂ ਉਹ ਗੱਲ
ਤੇ ਹੁਣ ਪੰਜਾਬ ਦਾ ਦੇਖੋ, ਪੰਜਾਬ
ਦੇਖੋ, ਮੈਂ ਉਹ ਗੱਲ ਸਮਝਦਾਂ, ਦੂਜੀ ਗੱਲ ਇਹ ਆ ਕਿ ਉਹ ਜਿਹੜਾ ਜਿਹੜਾ ਪਾਣੀ ਦੇ ਬੇਸ ਦੇ ਉੱਤੇ ਆਪਣੀ ਉਹਨਾਂ ਨੇ ਇੰਡਸਟਰੀ ਵੀ ਚਲਾਉਣੀ ਆ, ਪਾਣੀ ਜਿਹੜਾ ਇੰਡਸਟਰੀ 'ਚ ਬਹੁਤ ਜ਼ਿਆਦਾ ਲੱਗਦਾ ਆ, ਵੇਸਟ ਹੁੰਦਾ ਆ। ਦੂਜਾ ਗੱਲ ਇਹ ਵੀ ਉਨੀ ਜਿਹੜੇ ਸ਼ਹਿਰ ਵਸਾਈ ਜਾ ਰਹੇ ਨੇ, ਵੱਡੀ ਪਾਪੂਲੇਸ਼ਨ ਹੋਈ, ਉਹਨਾਂ ਨੂੰ ਵੀ ਪਾਣੀ ਚਾਹੀਦਾ, ਦਿੱਲੀ ਨੂੰ ਵੀ ਪਾਣੀ ਚਾਹੀਦਾ, ਉਹ ਦਿੱਲੀ ਨੂੰ ਵੀ ਮਤਲਬ ਇਨਡਾਇਰੈਕਟਲੀ ਉੱਥੋਂ ਦੇ ਰਹੇ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਐਲੋਕੇਸ਼ਨ ਹੋਈ ਹੋਈ ਆ, ਸਾਰਾ ਕੁਛ ਹੋਇਆ ਬੋਰਡ ਦੇ ਵਿੱਚ, ਅਤੇ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤਦਾ ਨਹੀਂ, ਉਹ ਥੱਲਿਓਂ ਕੱਢੀ ਜਾਂਦਾ, ਉਹ ਖਤਮ ਕਰੀ ਜਾ ਰਿਹਾ। ਪੰਜਾਬ ਦੇ ਵਿੱਚ ਇਹ ਨਹਿਰੀ ਪਾਣੀ ਦੀ ਫਸਟ ਪ੍ਰਾਇਓਰਟੀ ਹੋਣੀ ਚਾਹੀਦੀ ਆ। ਦੂਜੀ ਪ੍ਰੋਬਲਮ ਮਲਟੀਫੋਲਡ ਹੈ, ਜਦੋਂ ਪੰਜਾਬ ਦੇ ਵਿੱਚ ਇਹਦੀ ਟਰਮੀਨੇਸ਼ਨ ਹੈ ਨਹੀਂ ਪਾਣੀ ਦੀ, ਪਾਣੀ ਕਿਤੇ ਵਰਤ ਨਹੀਂ ਹੋ ਰਿਹਾ ਜਾਂ ਇਹਨੂੰ ਲੱਗ ਨਹੀਂ ਰਿਹਾ, ਅਤੇ ਉਹ ਪਾਣੀ ਤਾਂ ਕਿਤੇ ਨਾ ਕਿਤੇ ਤਾਂ ਉਹਨੂੰ ਟਰਮੀਨੇਟ ਤਾਂ ਕਰਨਾ ਹੀ ਪਊਗਾ ਨਾ। ਸੋ ਇਹ ਇਹ
ਉਹੀ ਗੱਲ ਹੈ, ਉਹ ਦੇਖੋ 70% ਜਿਹੜੀ ਐਗਰੀਕਲਚਰ ਦੀ ਕੰਜ਼ਮਪਸ਼ਨ ਹੈ ਵਾਟਰ ਆ, ਉਹ ਅੰਡਰਗਰਾਉਂਡ ਕੀਤੀ ਜਾ ਰਹੀ ਹੈ।
ਹਾਂ, ਉਹ ਪੰਜਾਬ 'ਚ
ਹੁਣ
ਮੈਂ ਉਦੋਂ ਦਾ ਇਹ ਰੌਲਾ ਪਾ ਰਿਹਾ।
ਜਿਹੜਾ ਇੱਕ ਮਿੰਟ ਜਿਹੜਾ ਇਹ ਫੈਸਲਾ ਆਇਆ ਨਾ, ਇਹ ਭਗਵੰਤ ਮਾਨ ਹੁਣਾਂ ਦੀ ਮੂਰਖਤਾ ਕਰਕੇ ਆਇਆ। ਇਹਨਾਂ ਨੇ ਪਿਛਲੇ ਸਾਲ ਪਟਵਾਰੀਆਂ ਕੋਲੋਂ ਧੱਕੇ ਨਾਲ, ਨਹਿਰੀ ਪਟਵਾਰੀਆਂ ਕੋਲੋਂ ਧੱਕੇ ਨਾਲ ਲਿਖਵਾ ਕੇ ਸੁਪਰੀਮ ਕੋਰਟ ਦੇ ਵਿੱਚ ਇਹ ਚੀਜ਼ ਜਮ੍ਹਾਂ ਕਰਵਾਈ ਸੀ ਵੀ ਸਾਡੇ ਕੋਲ ਵਾਧੂ ਪਾਣੀ ਆ, ਪਿਛਲੇ ਸਾਲ ਕਰਵਾ ਕੇ ਹਟੇ ਅਜੇ, ਉਦੋਂ ਵੀ ਰੌਲਾ ਪਿਆ ਸੀ ਵੀ ਤੁਸੀਂ ਕਿਉਂ ਲਿਖਾ ਰਹੇ ਹੋ। ਕਹਿੰਦੇ ਫਿਰ ਜੇ ਤੁਸੀਂ ਵਾਧੂ ਪਾਣੀ ਲਿਖ ਕੇ ਦੇ ਰਹੇ ਹੋ, ਕੱਲ੍ਹ ਨੂੰ ਸੁਪਰੀਮ ਕੋਰਟ ਕਹੂਗਾ ਫਿਰ ਤਾਂ SYL ਵੀ ਕੱਢੋ ਜੇ ਤੁਸੀਂ ਵਾਧੂ ਪਾਣੀ ਤੁਹਾਡੇ ਕੋਲ ਹੈਗਾ। ਅਗਲਿਆਂ ਨੇ ਤਾਂ ਫਿਗਰਾਂ 'ਤੇ ਜਾਣਾ ਨਾ, ਯੂ ਕਾਂਟ ਗੋ ਵੀ ਹਾਂ ਵੀ ਤਿੰਨ ਬਾਰਡਰ ਇਕੱਠੇ ਲਾਦੇ ਆ ਪੰਜਾਬ ਨੂੰ, ਇੱਕੋ ਵਿਦਵਾਨ ਕਈ ਕਹਿਣ ਲੱਗ ਪੈਂਦੇ ਵੀ ਰਾਜਸਥਾਨ ਤੋਂ ਪੱਥਰ ਆਉਂਦਾ ਸਾਨੂੰ, ਉਹਦੀ ਉਹ ਕਿਉਂ ਅਸੀਂ ਫ੍ਰੀ ਦੇ ਰਹੇ ਹਾਂ। ਮੈਂ ਕਿਹਾ ਯਾਰ ਪਤਾ ਨਹੀਂ ਤਰਬੂਜਿਆਂ ਨੂੰ ਤੁਸੀਂ ਅੰਗੂਰਾਂ ਨਾਲ ਕੰਪੇਅਰ ਕਰੀ ਜਾਂਦੇ ਹੋ ਕਿਉਂਕਿ ਦੋਨੇ ਗੋਲ ਆ, ਮੈਨੂੰ ਤਾਂ ਸਮਝ ਲੱਗਦੀ।
ਉਹਦਾ ਲੌਜਿਕ ਇੱਕ ਇਹ ਆ ਕਿ ਤੁਸੀਂ ਨੋਟ ਕੀਤਾ ਹੋਣਾ ਪਿਛਲੇ 2 ਸਾਲਾਂ 'ਚ, ਮੈਂ ਵੀ ਪੰਜਾਬ 'ਚ ਹੀ ਰਿਹਾ, ਕਿ ਬਹੁਤ ਸਾਰੇ ਪਾਈਪ ਲਾਈਨ ਪੈ ਰਹੇ ਆ ਸ਼ਹਿਰਾਂ ਨੂੰ ਪਾਣੀ ਦੇ, ਕਿ ਉਹ ਇਹ ਪੋਲਿਸੀ ਹੈ ਕਿ ਸ਼ਹਿਰੀ ਜਿਹੜਾ ਪਾਣੀ ਹੈ ਪੀਣ ਵਾਲਾ ਉਹ ਪਾਈਪ ਲਾਈਨ ਦੇ ਰਾਹੀਂ ਸ਼ਹਿਰਾਂ ਦੇ ਵਿੱਚ ਪਲਾਂਟ ਲਾ ਕੇ ਉਹ ਪਾਣੀ ਉਹ ਦਿੱਤਾ ਜਾਵੇ, ਟੈਂਕੀਆਂ ਦਾ ਹੇਠੋਂ ਕੱਢਣੋਂ ਬੰਦ ਕਰ ਦਿੱਤਾ ਜਾਵੇ। ਇੱਕ ਵਧੀਆ ਪੋਲਿਸੀ ਹੈ, ਪਰ ਇਹ ਪੋਲਿਸੀ ਕਿਹਦੀ ਹੈ ਕੋਈ ਨਹੀਂ ਦੱਸ ਰਿਹਾ, ਇਹ ਸੈਂਟਰ ਦੀ ਪੋਲਿਸੀ ਹੈ, ਸੈਂਟਰ ਇਨਵੈਸਟ ਕਰ ਰਿਹਾ ਆ। ਅਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਉਹ ਪਾਣੀ ਦੀ ਐਪਲੀਕੇਸ਼ਨ ਦਿੱਤੀ ਹੋਏਗੀ ਕਿੰਨਾ ਪਾਣੀ ਹੈ, ਅਤੇ ਉਹ ਪਾਣੀ ਜਿਹੜਾ ਹੈ ਸ਼ਹਿਰਾਂ ਨੂੰ ਪਾਪੂਲੇਸ਼ਨ ਨੂੰ ਦੇਣ ਦੇ ਲਈ ਹੋਏਗਾ। ਦੇਖੋ ਇਸ ਦੇ ਉੱਤੇ ਕੋਈ ਚਰਚਾ ਨਹੀਂ ਕਰ ਰਿਹਾ, ਕੋਈ ਜਰਨਲਿਸਟ ਇਹ 'ਤੇ ਗੱਲ ਨਹੀਂ ਕਰ ਰਿਹਾ, ਗੱਲ ਕਿੱਥੇ ਕਰ ਰਿਹਾ, ਲਓ ਜੀ ਆਹ ਗੈਂਗਸਟਰ ਆਹ ਹੋ ਗਿਆ, ਗੈਂਗਸਟਰ ਆਹ ਹੋ ਗਿਆ, ਤੇ ਆ
ਜੀ ਲੋਕ ਵੀ ਉਹੀ ਸੁਣਦੇ ਆ, ਆਪਾਂ ਵੀ ਭੁਲੇਖੇ ਤੁਰੇ
ਫਿਰਦੇ। ਨਹੀਂ ਜੀ, ਹੁਣ ਆਪਾਂ ਗੱਲ ਕਰਦੇ ਆ, ਸਾਡੀ ਇਹ ਗੱਲ ਕਿੰਨੇ ਕੁ ਲੋਕਾਂ ਨੇ ਸੁਣਨੀ ਆ ਜਾਂ ਕਿੰਨੀ ਕੁ ਗੱਲ ਕਰਦੇ,
ਉਹੀ ਤਾਂ ਗੱਲ ਆ, ਨਾ ਕੋਈ ਇਹ ਵਾਇਰਲ ਹੋਣੀ ਆ, ਹਨਾ, ਨਾ ਕੋਈ ਇਹਦੀ ਰੀਲ ਚੱਲਣੀ, ਹੁਣੇ ਹੁਣੇ ਆਪਾਂ ਇੱਥੇ ਕੋਈ ਕੰਟਰੋਵਰਸ਼ਨ ਮੁੱਦਾ ਲੈ ਕੇ ਆ ਜਾਈਏ, ਹਨਾ, ਉਹ ਨਾਲੋਂ ਨਾਲ ਚੱਲ ਪੈਣਾ।
ਹਾਂ,
ਮੈਂ ਤੁਹਾਨੂੰ ਦੱਸਦਾ ਭਾਜੀ, ਮੈਂ ਨਾ ਤੁਸੀਂ ਕੰਪੇਅਰ ਕਰਕੇ ਦੇਖ ਲਓ, 15 ਸਾਲ ਪਹਿਲੋਂ 20 ਸਾਲ ਪਹਿਲੋਂ ਪੰਜਾਬ ਦੇ ਪਾਣੀ, ਮੈਂ ਉੱਥੋਂ ਹੀ ਆਇਆ, ਮੈਂ ਨੋਟਿਸ ਕੀਤੇ ਹੋਏ ਆ, ਨਾ ਕੋਈ RO ਲੱਗਾ ਹੁੰਦਾ ਸੀ, ਠੀਕ ਹੈ, ਪਾਣੀਆਂ ਦੇ ਲੈਵਲ ਵੀ ਨਵੀਆਂ ਹਜੇ ਸਬਮਰਸੀਬਲ ਮੋਟਰਾਂ ਆਈਆਂ ਸੀ, ਠੀਕ ਹੈ, ਜੇ ਕਿਤੇ ਉਦੋਂ ਹੀ ਕੰਟਰੋਲ ਕਰ ਲੈਂਦੇ ਜਦੋਂ ਸਬਮਰਸੀਬਲ ਮੋਟਰਾਂ ਸ਼ੁਰੂ ਲੱਗਣੀਆਂ ਹੋ ਗਈਆਂ ਨੇ, ਉਦੋਂ ਹੀ ਉਸ ਚੀਜ਼ ਨੂੰ ਕੰਟਰੋਲ ਕਰ ਲੈਂਦੇ ਅਤੇ ਅੱਜ ਨੂੰ ਪੰਜਾਬ ਦੇ ਉਹ ਹਾਲਾਤ ਨਾ ਹੁੰਦੇ। ਹੁਣ ਦੇਖੋ ਉਹ ਸੈਲੇ ਵਾਲੀ ਜਿਹੜੀ ਗੱਤਾ ਮਿਲ ਆ, ਠੀਕ ਹੈ, ਉਹ ਸਾਡੇ ਮੇਰੇ ਸਹੁਰਿਆਂ ਦਾ ਪਿੰਡ ਹੈ, ਉਦੋਂ ਕੋਲੋਂ ਵਹੀ ਲੰਘਦੀ ਉਹ, ਜਿਹੜੀ ਝੇੜੂ ਦੇ ਕੋਲ ਜਾ ਕੇ ਜਲੰਧਰ ਝੇੜੂ ਜਿਹੜਾ ਪੋਲ ਹੈ ਨਾ, ਉਹਦੇ ਥੱਲੇ ਲੰਘਦੀ ਹੈ। ਮੇਰੀ ਵਾਈਫ ਮੈਨੂੰ ਦੱਸ ਰਹੀ ਸੀ, ਕਹਿੰਦੇ ਵੀ ਜਦੋਂ ਮਿਲ ਨਹੀਂ ਲੱਗੀ ਸੀ ਨਾ, ਪਾਣੀ ਬਿਲਕੁਲ ਸਾਫ਼ ਹੁੰਦਾ ਸੀ ਉਸ ਵਹੀ ਦਾ। ਉਹ ਹੁਣ ਉਹ ਉੱਥੋਂ ਦਾ ਜਿਹੜਾ MLA ਆ ਉਹ ਅੰਨਾ ਆ, ਫਿਰ ਆ ਡੀਸੀ ਦਾ ਬੜੇ ਛੇਤੀ ਬੜੀ ਕਰਨ ਲੱਗ ਪੈਂਦੇ ਵੀ ਡੀਸੀ ਦਾ ਟੈਸਟ ਦੇਣਾ ਬੜਾ ਔਖਾ। ਟੈਸਟ ਦੇ ਕੇ ਤੁਸੀਂ ਕਰ ਕੀ ਰਹੇ ਹੋ? ਵੀ ਤੁਹਾਨੂੰ ਦੇਖ ਨਹੀਂ ਰਿਹਾ ਵੀ ਇੱਕ ਮਿੱਲ ਗੰਦਾ ਪਾਣੀ ਇੱਕ ਨੈਚੁਰਲ ਵਾਟਰਵੇ ਦੇ ਵਿੱਚ ਸਿੱਟ ਰਹੀ ਆ, ਉਹਨੂੰ ਕੋਈ ਰੋਕਣ ਵਾਲਾ ਹੈ ਨੀਗਾ। ਵੀ ਇਹ ਵੀ ਤੁਸੀਂ
ਉਹ ਸਾਰਾ
ਸੀਰੀਅਸ ਵੀ
ਕੁਝ
ਭਾਜੀ, ਮੈਂ ਤੁਹਾਨੂੰ ਦੱਸਦਾ, ਮੈਂ ਨਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ 45 ਮਿੰਟ, ਆਪਾਂ ਹੀ ਹਾ ਕਰਕੇ ਚੱਲ ਜਾਈਏ, ਹੈ ਨਾ, ਦੇਰ ਇਜ਼ ਨੋ ਆਊਟਪੁੱਟ ਫਰੋਮ ਦੇਅਰ।
ਨਹੀਂ
ਇਹ ਡੀਸੀ ਐਸਐਸਪੀ ਇਹ ਸਾਰੇ ਆਪਣੇ ਦਫ਼ਤਰਾਂ 'ਚ ਰੋਜ਼ ਹੀ ਹਾ ਹੂ ਹਾ ਕਰਕੇ ਚੱਲ ਜਾਂਦੇ ਨੇ। ਤੁਹਾਨੂੰ ਗਰਾਊਂਡ ਲੈਵਲ ਦੇ, ਮੈਂ ਤੁਹਾਨੂੰ ਲਿਖ ਕੇ ਦੇਣਾ ਵੀ ਗਰਾਊਂਡ ਲੈਵਲ ਤੇ ਤੁਹਾਨੂੰ ਤੁਸੀਂ ਕਦੀ ਵੀ ਨਹੀਂ ਕਿਹਾ ਹੋਊਗਾ ਇੱਕ ਕਿਸ਼ਨ ਕੁਮਾਰ ਨੂੰ ਛੱਡ ਕੇ ਵੀ ਯਾਰ ਇਸ ਜ਼ਿਲ੍ਹੇ ਦਾ ਡੀਸੀ ਕੌਣ ਹੈ।
ਅੱਛਾ,
ਕਿਸ਼ਨ ਕੁਮਾਰ ਦਾ ਵੀ ਤਾਂ ਲੋਕ ਰੌਲਾ ਪੈਂਦੇ ਸੀ ਕਿਉਂਕਿ ਉਹ ਧੱਕਾ ਕਰਦਾ ਸੀ ਲੋਕਾਂ
ਨਹੀਂ
ਨਾਲ,
ਧੱਕਾ ਤਾਂ
ਉਹਨਾਂ ਨੂੰ ਸਹੀ ਕਰਦਾ ਸੀ।
ਹੁਣ ਵੀ ਕਹਿੰਦੇ ਆ ਰੌਲਾ ਤਾਂ ਪੈ ਰਿਹਾ ਕਿਉਂਕਿ ਕਿਸ਼ਨ ਕੁਮਾਰ ਉਹ ਪਾਣੀਆਂ ਦਾ ਇੰਚਾਰਜ ਬਣਾਇਆ ਹੋਇਆ ਤੇ ਉਹ 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 ਅੜਿਆ ਹੋਇਆ ਵੀ ਜਿਹੜਾ ਤੁਸੀਂ
ਉਹ ਆਪਣੀ ਜੌਬ ਨੂੰ ਲੋਇਲ ਆ।
ਹਾਂ
ਇਹੀ ਇਹੀ
ਦੇਖੋ,
ਰੌਲਾ ਨਾ।
ਕੋਈ ਵੀ ਚਾਹੇ ਹਰਿਆਣਾ ਆ ਚਾਹੇ ਰਾਜਸਥਾਨ ਹੈ, ਜਿੰਨੀ ਉਹਨੂੰ ਅਲੋਟਮੈਂਟ ਹੈ ਉਸ ਹਿਸਾਬ ਨਾਲ ਉਹਨੇ ਖੇਤੀਆਂ ਲਵਾਉਣੀਆਂ ਹੁੰਦੀਆਂ, ਹੈ ਨਾ। ਤੁਸੀਂ ਵਾਧੂ ਪਾਣੀ ਲਈ ਜਾ ਰਹੇ ਹੋ ਅਤੇ ਜਿਹੜੇ ਜਿਹੜੇ ਤੁਸੀਂ ਆਪਣੇ ਰਿਸੋਰਸਿਸ ਆ ਉਹ ਤੁਸੀਂ ਇੰਡਸਟਰੀ ਨੂੰ ਦੇਈ ਜਾ ਰਹੇ ਹੋ, ਠੀਕ ਹੈ। ਇਸ
ਹੁਣ
ਕਰਕੇ
ਅਗਲੀ ਵਾਰੀ ਪਤਾ ਕੀ ਹੋਣਾ, ਅਗਲੀ ਵਾਰੀ ਪਤਾ ਕੀ ਹੋਣਾ, ਇਹਨਾਂ ਨੇ ਹਰਿਆਣੇ ਦੀ ਐਲੋਕੇਸ਼ਨ ਵਧਾ ਦੇਣੀ ਹੈ, ਫਿਰ ਜੋ ਮਰਜ਼ੀ ਕਰ ਲਓ ਤੁਸੀਂ। ਜਦ ਹਰਿਆਣੇ ਨੇ ਪਲੈਨਿੰਗ ਨਾਲ ਇਹ ਮੰਗੀ ਹੈ ਚੀਜ਼, ਜਦੋਂ ਹੁਣ ਮੰਨ ਲਓ GST ਦਾ ਰੌਲਾ ਪੈਂਦਾ ਨਾ ਪਰਥ ਦੇ ਨਾਲ, ਵੈਸਟਰਨ ਆਸਟ੍ਰੇਲੀਆ ਦੇ ਨਾਲ, ਹਮੇਸ਼ਾ ਪੈਂਦਾ ਵੀ ਸਾਡੀ ਇਨਪੁੱਟ ਜ਼ਿਆਦੀ ਹੈ ਸਾਨੂੰ ਆਊਟਪੁੱਟ ਘੱਟ ਆ, ਰਾਈਟ। ਹੁਣ ਹਰਿਆਣੇ 'ਚ BJP ਦੀ ਸਰਕਾਰ ਆ, ਦਿੱਲੀ 'ਚ BJP ਦੀ ਸਰਕਾਰ ਆ, ਅਗਲੇ ਨੇ ਕਹਿਣਾ ਵੀ ਚੁੱਪ ਕਰਕੇ ਦੇ ਇਹਨਾਂ ਦੀ ਐਲੋਕੇਸ਼ਨ ਵਧਾ ਦਿਓ, ਵੀ ਹਰੇਕ ਈਵਨ ਕਿ ਹਾਈ ਕੋਰਟ ਨੇ ਵੀ ਇਹੀ ਆਰਡਰ ਦੇ ਦੇਣਾ, ਸਿੰਪਲ ਇਜ਼ ਦੈਟ। ਕਿਉਂਕਿ ਪੰਜਾਬ ਪਹਿਲਾਂ ਹੀ ਆਪਣੇ ਹੱਥ ਵੜ ਚੁੱਕਾ, ਸੁਪਰੀਮ ਕੋਰਟ ਦੇ ਵਿੱਚ ਪੰਜਾਬ ਪਹਿਲਾਂ ਹੀ ਕਹਿ ਚੁੱਕਾ ਵੀ ਸਾਡੇ ਕੋਲ ਨਹਿਰੀ ਪਾਣੀ ਜ਼ਿਆਦਾ ਆ, ਅਤੇ ਉਹ ਨਹਿਰੀ ਪਟਵਾਰੀਆਂ ਕੋਲ ਧੱਕਣਾ ਇਹਨਾਂ ਨੇ ਲਿਖਵਾ ਕੇ ਦਿੱਤਾ ਹੋਇਆ। ਉਹਦਾ ਮੈਨੂੰ ਅੱਜ ਤੱਕ ਲੌਜਿਕ ਨਹੀਂ ਸਮਝ ਲੱਗਾ ਵੀ ਕਿਉਂ ਇਹਨਾਂ ਨੂੰ ਦੇਣਾ ਪਿਆ ਉੱਥੇ ਲਿਖ ਕੇ।
ਠੀਕ ਹੈ, ਅਤੇ ਚਲੋ ਟਿੱਪਣੀਆਂ ਵੀ ਆ ਰਹੀਆਂ ਨੇ। ਡਾਕਟਰ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਪਾਣੀ ਜੀਵਨ ਹੈ, ਸੰਗਮਰਮਰ ਜੀਵਨ ਲਈ ਜ਼ਰੂਰੀ ਨਹੀਂ ਹੈ। ਸੋ ਇਸ ਕਰਕੇ
ਭਾਈ ਜ਼ਰੂਰੀ ਆ, ਜ਼ਰੂਰੀ ਆ। ਵਿਦਵਾਨ ਕਹਿੰਦੇ ਸੰਗਮਰਮਰ ਦੋ, ਸਾਨੂੰ ਗੁਰਦੁਆਰੇ 'ਚ ਨਹੀਂ ਲਾਉਣੇ ਨੇ ਆਪਾਂ, ਇੰਨਾ ਤਾਂ ਗੁਰਦੁਆਰੇ 'ਚ ਸੰਗਮਰਮਰ ਲੱਗਦਾ।
ਅਤੇ ਹਾਂਜੀ, ਗੁਰਨੇਕ ਸਿੰਘ ਸਿਡਨੀ ਤੋਂ, ਗਲੈਨਵੁੱਡ ਤੋਂ ਸਾਡੇ ਨਾਲ ਜੁੜਦੇ ਨੇ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਗਤਾਰ ਸਿੰਘ ਜੀ ਭਾਜੀ ਹੋਂਗਕੋਂਗ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੌਰਵ ਸ਼ਰਮਾ ਕੈਲਗਰੀ ਵਾਲੇ ਵੀ ਆ ਗਏ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਕ ਨਾ ਮਸਲਾ ਆਇਆ ਪਿਆ ਆ, ਅਤੇ ਗੁਰਮੀਤ ਸਿੰਘ ਬਦਨੀ ਵਾਲੇ ਕਲਾਂ ਬਦਨੀ ਕਲਾਂ ਵਾਲੇ ਕਹਿੰਦੇ ਨੇ ਗੁਰਪ੍ਰੀਤ ਦੀ ਪਿਕਚਰ ਉਲਟ ਪਾਸੇ ਆ ਰਹੀ ਹੈ ਜਾਂ ਪੱਗ ਹੀ ਖੱਬੀ ਬੰਨੀ ਹੋਈ ਹੈ। ਮੈਨੂੰ ਲੱਗਦਾ ਫਰੰਟ ਕੈਮਰੇ ਤੋਂ ਲੈ ਰਹੇ ਨੇ ਸੈਲਫੀ ਮੋਡ ਦੇ।
ਨਹੀਂ, ਮੈਂ ਵੈਬ ਕੈਮ ਤੋਂ ਲਾਇਆ ਹਾਂ, ਪਤਾ ਨਹੀਂ ਜਾਂ ਮੈਂ ਮਿਰਰ ਨਹੀਂ ਕੀਤਾ ਕੰਮ,
ਹਾਂ ਮਿਰਰ ਨਹੀਂ
ਕਰਕੇ।
ਕੀਤਾ, ਚਲੋ ਕੋਈ ਗੱਲ ਨਹੀਂ, ਅੰਡਰਸਟੂਡ ਹੈ। ਗੁਰਪ੍ਰੀਤ ਤਾਂ ਦਿਖਾਈ ਦੇ ਰਿਹਾ ਨਾ ਵਿੱਚ ਪੱਗ ਦੇ ਮਾਈਕ ਦੇ ਪਿੱਛੇ। ਤਾਂ ਕਰਨਵੀਰ ਕਹਿੰਦੇ ਨੇ ਕਿ ਗੱਲਬਾਤ ਬਹੁਤ ਸੋਹਣੀ ਚੱਲਦੀ ਹੈ, ਗਿੱਲ ਸਾਹਿਬ ਦੀ ਜਾਣਕਾਰੀ ਦਰੁਸਤ ਹੈ, ਇਹ ਲਾ ਕੇ ਗੱਲ ਕਰ ਰਹੇ ਨੇ ਮੈਨੂੰ ਲੱਗਦਾ ਕੁਛ।
ਇਹ ਇਹ ਬੰਦੇ ਜਿਹੜਾ ਕਰਨਵੀਰ ਭਾਈ ਆਪਣੀ ਕ੍ਰੈਡੀਬਿਲਟੀ ਖਤਮ ਕਰ ਚੁੱਕੇ ਆ ਇਹ, ਜਾਂ ਜੇ ਜੇ ਤੁਹਾਡੀ ਆਲੋਚਨਾ ਕਰਨਗੇ ਤੁਹਾਨੂੰ ਤਾਂ ਵੀ ਨਹੀਂ ਭਰੋਸਾ ਹੋਣਾ ਵੀ ਸਹੀ ਆਲੋਚਨਾ ਹੋ ਰਹੀ ਹੈ। ਜੇ ਤੁਹਾਡੀ ਉਸਤਤ ਕਰਨਗੇ ਉਹ ਤਾਂ ਫਿਰ ਵਰਕੇ ਪਾੜ ਦਿਓ, ਉਹ ਤਾਂ ਸਹੀ ਹੈ ਕਿ ਨਹੀਂ।
ਜ਼ਰੂਰ ਕੋਈ ਦਾਲ ਚ ਕਾਲਾ ਜਿਹੜਾ ਇੱਦਾਂ ਦਾ ਸਾਫ਼ ਵਧੀਆ ਮੈਸੇਜ ਲਿਖਿਆ, ਮੈਨੂੰ ਸ਼ੱਕ ਪੈ ਰਹੀ ਹੈ
ਇਹਦੀ। CBI ਜਾਂਚ ਕਰਾਓ,
ਇਹਦੀ ਜਾਂਚ ਕਰਾਉਣੀ ਪੈਣੀ। ਅਤੇ ਮਸਲੇ ਹੋਰ ਵੀ ਕਈ ਨੇ ਜਿਹੜੇ ਆਪਾਂ ਡਿਸਕਸ ਕਰਨਾ ਚਾਹੁੰਦੇ ਹਾਂ। ਵੈਸੇ ਤਾਂ ਚਲੋ ਫਿਰ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਾਣੀ ਜਿਹੜੇ ਉਹ ਕਿੱਦਾਂ ਉਹਨੂੰ ਮੈਨੇਜ ਕੀਤਾ ਜਾ ਸਕਦਾ। ਅਤੇ ਜਿਹੜੀ ਆਸਟ੍ਰੇਲੀਆ ਦੀ ਪੋਲੀਟਿਕਸ ਹੈ ਉਹਦੇ ਵਿੱਚ ਨਵੀਂ ਸਰਕਾਰ ਆ ਚੁੱਕੀ ਹੈ, ਨਵੇਂ ਮਿਨਿਸਟਰ ਬਣ ਚੁੱਕੇ ਆ, ਲੇਬਰ ਦੀ ਮੈਜੋਰਿਟੀ ਬਣ ਚੁੱਕੀ ਹੈ। ਅਤੇ ਗੁਰਪ੍ਰੀਤ, ਕੁੱਲ ਮਿਲਾ ਕੇ ਨਾ ਜਿੱਥੇ ਆਪਾਂ ਗੱਲ, ਮੈਂ ਇਹ ਕਰਨਾ ਚਾਹੁੰਦਾ ਹਾਂ ਕਿ ਟਰੰਪ ਨੇ ਨਾ ਜਿੰਨੇ ਵੀ ਕੰਜ਼ਰਵੇਟਿਵ ਪਾਰਟੀਜ਼ ਨੇ ਦੁਨੀਆ ਦੀਆਂ ਸਾਰੀਆਂ ਦੀਆਂ ਜੜ੍ਹਾਂ ਵੱਢ ਦਿੱਤੀਆਂ। ਉਹ ਇੱਕ ਗੱਲ ਤਾਂ ਚੰਗੀ ਵੀ ਹੋ ਗਈ, ਪਰ ਗੱਲ ਇਹ ਹੈ ਵੀ ਜਿਹੜੀ ਨੋਨ ਪਰਫੋਰਮਿੰਗ ਪਾਰਟੀ ਸੀਗੀਆਂ, ਜਿੱਦਾਂ ਕੈਨੇਡਾ ਦੀ ਲਿਬਰਲ ਪਾਰਟੀ ਸੀ, ਜਮਾਂ ਹੀ ਖਚ ਜੀਰੋ, ਮਤਲਬ ਹਾਰਨ ਦੀ ਕਗਾਰ 'ਤੇ, ਇੱਦਾਂ ਹੀ ਆਸਟ੍ਰੇਲੀਆ ਵਾਲੇ ਸੀਗੇ, ਹੈ ਨਾ। ਵੀ ਇਹਨਾਂ ਦਾ ਕੋਈ ਹੁਣ ਬਣ ਤਾਂ ਗਈ ਹੈ, ਪਰ ਪ੍ਰੋਬਲਮਾਂ ਤਾਂ ਉੱਥੇ ਦੀਆਂ ਉੱਥੇ ਖੜੀਆਂ ਨਾ। ਮੈਨੂੰ ਕੋਈ ਪੁੱਛਣ ਲੱਗਿਆ ਹੁਣ ਵੀਜ਼ੇ ਲੱਗ ਜਾ ਕਰਨਗੇ ਜੀ, ਹੁਣ ਹੁਣ ਲੇਬਰ ਬਣ ਗਏ, ਮੈਂ ਕਿਹਾ ਪਹਿਲਾਂ ਹੀ ਲੇਬਰ ਸੀਗੀ ਜਿਹਨਾਂ ਦੇ ਰਾਜ 'ਚ ਵੀਜ਼ੇ ਲੱਗਦੇ ਨਹੀਂ ਸੀ ਹੁੰਦੇ, ਹੈ ਨਾ। ਹੁਣ ਉਹੀ ਫੇਰ ਆ ਗਏ ਆ, ਫਰਕ ਤਾਂ ਕੋਈ ਵੀ ਨਹੀਂ।
ਹੁਣ 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 ਗੁਰੂ ਨਾਨਕ ਜਹਾਜ਼ ਇੱਕ ਹੋਰ ਬਣਾਉਣਾ ਪੈਣਾ ਉਹਦੇ ਨਾਲ।
ਹਾਂ, ਉਹ ਨਾ ਗੱਲ ਇਹ ਹੈ ਕਿ ਜਿਹੜਾ ਕੰਜ਼ਰਵੇਟਿਵ ਮੁਹਿੰਮ ਹੈ ਉਹ ਉਹ ਇੱਕ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਨਾਲ ਬਹੁਤ ਧੱਕਾ ਲੱਗਿਆ ਟਰੰਪ ਦੀਆਂ ਧੱਕੇ ਵਾਲੀਆਂ ਪੋਲਿਸੀਆਂ ਕਰਕੇ, ਅਤੇ ਇਹੀ ਮੋਦੀ ਸਾਹਿਬ ਨੂੰ ਵੀ ਧੱਕਾ ਲੱਗਿਆ ਜਿਹੜੀ ਉਹਦੀ ਮਿਨੋਰਟੀ ਆਈ ਕਿ ਉਹ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਅਤੇ ਲੋਕ ਜਿਹੜੇ ਨਾ ਧੱਕਾ ਨਹੀਂ ਚਾਹੁੰਦੇ, ਆਪਾਂ ਪਹਿਲਾਂ MSP ਬਾਰੇ ਵੀ ਕਿਹਾ ਸੀ ਕਿ ਉਹ ਸਲੋ ਚੇਂਜਸ ਚਾਹੁੰਦੇ ਨੇ, ਇਨਫੋਰਮਡ ਚੇਂਜਸ ਚਾਹੁੰਦੇ ਨੇ, ਨੋਟ ਕੇ ਰਾਤ ਵਿਚਾਲੇ ਹੁਣ ਮੇਰਾ ਰਾਜ ਹੈ ਮੈਂ ਜੋ ਮਰਜ਼ੀ ਕਰਾਂ। ਹੁਣ ਤਾਜ਼ਾ ਜਿਹੜਾ ਸ਼ੁਰਲੀ ਛੱਡੀ ਆ ਭਗਵੰਤ ਮਾਨ ਜੀ ਡੋਨਲਡ ਟਰੰਪ ਨੇ, ਮੈਨੂੰ ਸਾਰੇ ਇੱਕੋ ਜਿਹੇ ਲੱਗਦੇ, ਜਲੈਂਸਕੀ ਹੋ ਗਿਆ, ਇਹ ਹੋ ਗਿਆ, ਕਹਿੰਦੇ
ਕਿ
ਕਹਿੰਦੇ 5% ਟੈਕਸ ਲਾਉਣਾ ਆ ਰਿਮਿਟੈਂਸ ਤੇ, ਯਾਨੀ ਕਿ ਜਿਹੜੇ ਪੈਸੇ ਲੋਕੀ ਭੇਜਦੇ ਨੇ
ਓਵਰਸੀਜ਼
ਅਮਰੀਕਾ ਨੂੰ, ਉਹਨੂੰ 5% ਟੈਕਸ ਲੱਗੇਗਾ। ਤੇ ਇਹਦੇ ਨਾਲ ਕੀ ਆ ਕਿ ਜਿਹੜਾ ਮਾਈਗ੍ਰੈਂਟ ਹੈ ਹਨਾ, ਉਹ ਤਾਂ ਫਿਰ ਆਲਰੇਡੀ ਬਹੁਤ ਪਰੇਸ਼ਾਨ ਹੋ ਗਿਆ। ਤੁਸੀਂ ਮਤਲਬ $1,000 ਭੇਜਣਾ ਤੇ $50 ਜਿਹੜੇ ਨੇ ਮਤਲਬ ਉਹ ਤੁਹਾਡੇ ਚਲੇ ਜਾਣੇ ਆ।
ਨਹੀਂ ਉਹ ਮਨੀ ਲਾਂਡਰਿੰਗ ਵਧੂਗੀ ਹੋਰ, ਉਹਦੇ ਨਾਲ
ਹਾਂ ਉਹਦੇ ਨਾਲ
ਬਲੈਕ ਆਪਣੇ ਪੈਸੇ ਥੋੜੀ ਦੇ ਦੇਣਗੇ,
ਬਲੈਕ ਮਾਰਕੀਟ ਹੀ ਵਧਣੀ ਹਵਾਲਾ। ਖੋਲੀਏ ਫਿਰ
ਆਪਾਂ, ਚੱਲਦਾ ਹਜੇ ਵੀ ਚੱਲਦਾ,
ਆਪਾਂ ਵੀ ਹਵਾਲਾ ਖੋਲ ਲੈਂਦੇ ਆ, ਉਹਦਾ ਨਾਂ ਰੱਖ ਲੈਂਦੇ ਆ ਹਲਵਾ। ਪੈਸੇ ਭੇਜਣ ਦਾ
ਨਹੀਂ, ਦੇਖੋ ਇਹ ਦੇਖੋ ਟਰੰਪ ਨੇ ਕਿਸੇ ਨੇ ਉਹਨੂੰ ਕਿਹਾ ਸੀ ਵੀ ਮੈਨੂੰ ਫੋਲੋ ਕਰੋ, ਟਰੰਪ ਨੂੰ ਤਾਂ ਪੀਟਰ ਡਟਨ ਦਾ ਨੀ ਪਤਾ ਸੀ, ਟਰੰਪ ਨੇ ਤਾਂ ਕਿਹਾ ਵੀ ਮੈਨੂੰ ਦੂਜੇ ਬੰਦੇ ਦਾ ਨਾਂ ਹੀ ਨੀ ਪਤਾ, ਤੇ ਪੀਟਰ ਡਟਨ ਨੂੰ ਨੀ ਫਿਰ ਉੜਦੇ ਤੀਰ ਕਿਉਂ ਲੈ ਰਹੇ ਨੇ ਵੀ ਤੁਸੀਂ ਪਾਲਿਸੀਆਂ ਕੋ ਕਾਪੀ ਕਰ ਰਹੇ ਹੋ ਜਿਹੜੀਆਂ। ਦੇਖੋ ਲਿਬਰਲ 'ਚ ਪ੍ਰੋਬਲਮ ਕੀ ਹੈ, ਮੈਂ ਬਹੁਤ ਚਿਰ ਦਾ ਐਨਾਲਿਸਿਸ ਕਰ ਰਿਹਾ, ਲਿਬਰਲਸ ਉਹ ਕਹਿੰਦੇ ਨੇ ਵੀ ਵੀ ਆਰ ਵੈਰੀ ਕਲੋਜ਼ ਟੂ ਦ ਮਾਸਿਸ ਹਨਾ, ਉਹ ਸੋ ਆਊਟ ਆਫ ਟੱਚ ਆ ਜਸਟ ਲਾਈਕ ਗ੍ਰੀਨਸ। ਪਤਾ ਕਿਉਂ, ਲਿਬਰਲ ਆਉਂਦੇ ਸਨ ਕਹਿਣਗੇ ਅਸੀਂ ਇੰਨੀਆਂ ਨੌਕਰੀਆਂ ਕੱਢ ਦੇਣੀਆਂ, ਵੀ ਯਾਰ ਤੁਸੀਂ ਇਹਦੇ ਨਾਲ ਕੀ ਅਚੀਵ ਕਰੋਗੇ, ਇਹਦੇ ਨਾਲ ਪ੍ਰੋਡਕਟੀਵਿਟੀ ਘੱਟਦੀ ਆ ਵੱਧਦੀ ਨਹੀਂ ਹੈਗੀ। ਇਹ ਕੈਨਬਰਾ 'ਚ ਮੈਂ ਰਹਿੰਦਾ ਹਾਂ, ਮੈਨੂੰ ਪਤਾ ਇਹ ਕਰਦੇ ਕੀ ਆ, ਇਹ ਕੀ ਕਰਦੇ ਆ, ਇਹ ਸਰਕਾਰੀ ਬੰਦੇ ਕੱਢ ਦਿੰਦੇ ਨੇ, ਠੀਕ ਆ, ਸਰਕਾਰੀ ਬੰਦੇ ਕਰਕੇ ਉਹਨਾਂ ਨੂੰ ਰਿਵਰਸ, ਮੰਨ ਲਓ ਇੱਕ ਸਰਕਾਰੀ ਬੰਦਾ $100 ਘੰਟੇ 'ਤੇ ਲੈ ਰਿਹਾ, ਠੀਕ ਹੈ, ਅਤੇ ਇਹਨਾਂ ਨੇ ਉਹ ਬੰਦੇ ਨੂੰ ਕੱਢ ਦੇਣਾ। ਹੁਣ ਉਹ ਬੰਦੇ ਦੀ ਲੋੜ ਤਾਂ ਉੱਥੇ ਹੈਗੀ ਆ, ਇਹਨਾਂ ਨੇ ਕੀ ਕਰਨਾ, KPMG ਹੋ ਗਈ ਆ, ਡਲੋਇਟ ਹੋ ਗਈ ਆ, ਹੋਰ ਇੱਕ ਹੋਰ ਐਂਕਸਚਰ ਹੋ ਗਈ, ਪਤਾ ਨਹੀਂ ਇੱਦਾਂ ਦੀ ਦੋ ਤਿੰਨ ਹੈਗੀਆਂ ਕੰਪਨੀਆਂ, PWC ਹੋ ਗਈ ਆ, ਜਦ ਪਿੱਛੇ ਰੌਲਾ ਵੀ ਪਿਆ ਸੀ ਬਹੁਤ ਜ਼ਿਆਦਾ, ਇਹ ਉਹਨਾਂ ਦੇ ਰਾਹੀਂ ਕੰਸਲਟੈਂਟ ਹਾਇਰ ਕਰਦੇ ਨੇ, ਪਤਾ ਕਿੰਨੇ ਦੇ, $150 ਘੰਟੇ ਦੇ, ਅਤੇ ਉਹ ਬੰਦੇ ਨੂੰ ਕੀ ਮਿਲਦਾ ਮੁੜ ਘੇੜ ਕੇ, ਉਹਨੂੰ ਫਿਰ $50 ਮਿਲਦੇ ਕੰਪਨੀ ਵੱਲੋਂ, ਵੀ ਇਹ $100 ਫਿਰ ਵਧਾ ਦਿੰਦੇ ਨੇ। ਇਹ ਵੀ ਤੁਸੀਂ ਜਿਹੜੀ ਚੀਜ਼ ਤੁਹਾਨੂੰ ਬੈਡ ਪਬਲਿਸਿਟੀ ਦੇ ਰਹੀ ਆ, ਤੁਸੀਂ ਉਹਨੂੰ ਕਿਉਂ ਅਡੋਪਟ ਕਰ ਰਹੇ ਹੋ, ਇਟ ਸਿੰਪਲ ਇਜ਼ ਦੈਟ। ਤੁਸੀਂ ਖਰਚੇ ਕੱਟਣੇ ਨੇ, ਯੈਸ ਦੇਰ ਇਜ਼ ਅ ਲੋਟ ਆਫ ਵੇਸਟੇਜ ਐਵਰੀਵੇਅਰ, ਤੁਸੀਂ ਉਸ ਚੀਜ਼ 'ਤੇ ਧਿਆਨ ਦਿਓ ਨਾ। ਇੱਕ ਜਿੱਦਾਂ ਹੁਣ ਕਿਊਂਜ਼ਲੈਂਡ ਦੇ ਵਿੱਚ ਸੀ, ਉਹ ਕੈਂਬਲ ਨਿਊਮੈਨਸ ਪਤਾ ਨਹੀਂ ਕਿਹੜਾ ਬੰਦਾ ਸੀ, ਉਹਨੇ ਆਉਂਦੇ ਸਾਰੇ ਇੰਨੇ ਬੰਦੇ ਬਾਹਰ ਕੱਢਤੇ ਜਿਹੜਾ ਕਿਊਂਜ਼ਲੈਂਡ ਦਾ ਪ੍ਰੀਮੀਅਰ ਬਣਿਆ ਸੀ। ਭਾਅ ਜੀ ਕੈਨਬਰਾ 'ਚ ਬੰਦਾ ਮੈਨੂੰ ਇੱਕ ਮਿਲਿਆ, ਮੈਂ ਟੈਕਸੀ ਚਲਾਉਂਦੇ ਹਾਂ, ਮੈਂ ਕਿਹਾ ਬਾਈ ਬ੍ਰਿਸਬਨ ਤੋਂ ਆਇਆ ਸੀ, ਮੈਂ ਕੀ ਕੰਮ ਕਰਦਾ ਸੀ, ਕਹਿੰਦਾ ਕੰਮ ਕਰਦਾ ਬਾਈ ਮੈਂ ਤਾਂ ਬਿਲਡਰ ਸੀ ਉੱਥੇ, ਅਤੇ ਮੈਂ ਹੁਣ ਕਹਿੰਦਾ ਮੈਂ ਹੁਣ ਟੈਕਸੀ ਚਲਾਉਂਦਾ। ਮੈਂ ਕੀ ਚੱਕਰ ਪੈ ਗਿਆ, ਉਹ ਕਹਿੰਦਾ ਯਾਰ ਜਿਹੜਾ ਨਵਾਂ ਆਇਆ ਨਾ ਪ੍ਰੀਮੀਅਰ, ਇਹਨੇ ਆਉਂਦੇ ਸਰ ਬੰਦੇ ਕੱਢਤੇ, ਕਹਿੰਦਾ ਮੈਂ ਕੰਮ ਕੀਤਾ ਸੀ ਅਤੇ ਮੇਰੀਆਂ ਇਨਵਾਇਸਿਸ ਕੱਢੀਆਂ ਸੀ, ਕਹਿੰਦਾ ਇਨਵਾਇਸਿਸ ਨੂੰ ਪ੍ਰੋਸੈਸ ਕਰਨ ਵਾਲੇ ਬੰਦੇ ਹੈ ਨਹੀਂ ਉੱਥੇ, ਕਹਿੰਦਾ ਮੇਰੀਆਂ ਇਨਵਾਇਸਿਸ 3-4 ਮਹੀਨੇ ਹੋ ਗਏ, ਮੈਂ ਬੈਂਕਰਪਟ ਹੋ ਗਿਆ ਕਿਉਂਕਿ ਪੈਸੇ ਨਹੀਂ ਦੇ ਹੋਏ, ਤੇ ਕਹਿੰਦਾ ਹੁਣ ਮੈਂ ਟੈਕਸੀ ਚਲਾਉਂਦੇ ਹਾਂ। ਇੱਕ ਐਗਜ਼ਾਮਪਲ ਦੇ ਰਿਹਾ ਮੈਂ, ਉਹਨੂੰ ਕਿੱਦਾਂ ਹਰਟ ਕਰਦੀ ਸਾਰੀ ਚੀਜ਼, ਉਹ
ਹਾਰਿਆ ਵੀ ਇਸੇ ਕਰਕੇ ਸੀ, ਪਰ ਗੱਲ ਇਹ ਆ ਵੀ ਇਨ ਦਾ ਫਸਟ ਪਲੇਸ ਜਦੋਂ ਕੋਈ ਵੀ ਸਰਕਾਰ ਜਾਂਦੀ ਹੈ ਤਾਂ ਬਾਦਲ ਸਾਹਿਬ ਹਾਰਨ ਦੇ ਵੇਲੇ ਜਾਂ ਕੈਪਟਨ ਸਾਹਿਬ ਹਾਰਨ ਦੇ ਵੇਲੇ ਨਾ ਉਹ 50-60 ਹਜ਼ਾਰ ਬੰਦਾ ਭਰਤੀ ਕਰ ਦਿੰਦੇ ਨੇ। ਇੱਦਾਂ ਹੀ ਜੂਲੀਆ ਗਿਲਾਰਡ ਅਤੇ ਕੈਵਿਨ ਰੱਡ ਨੇ ਕੀਤਾ ਸੀ, 7,000 ਬੰਦਾ ਭਰਤੀ ਕਰ ਗਏ ਸੀ ਜਾਂਦੇ ਹੋਏ, ਉਹਨਾਂ ਦੀ ਲੋੜ ਹੀ ਹੈ ਨਹੀਂ ਸੀ ਉੱਥੇ। ਸੋ ਇਸ ਤਰ੍ਹਾਂ ਦੇ ਜਿਹੜੇ ਟਰੈਪ ਹੈ, ਹੁਣ ਟਰੰਪ ਦੇ ਵੀ ਟਰੈਪ ਲੱਗੇ ਹੋਏ ਆ, ਬਾਈਡਨ ਜਾਂਦਾ ਹੋਇਆ ਇੰਨਾ ਕੁ ਟਰੈਪ ਲਾ ਗਿਆ ਕਿ ਉਹ ਕਹਿੰਦੇ ਟਰੈਪ 'ਚੋਂ ਨਿਕਲਣਾ ਮੁਸ਼ਕਲ ਹੋ ਰਿਹਾ ਟਰੰਪ ਨੂੰ, ਅਤੇ ਤਾਂ ਉਹਨੂੰ ਇਹੋ ਜਿਹੀਆਂ ਹਰਕਤਾਂ ਕਰਨੀਆਂ ਪੈ ਰਹੀਆਂ ਕਿ ਉਹ ਮਤਲਬ ਜਿਹਨੂੰ
ਕਹਿੰਦੇ
ਨੇ ਨਾ ਉਹ ਚਿੱਟਰ, ਮੈਨੂੰ ਯਾਦ ਹੈ ਜਦੋਂ ਪੀਟਰ ਕੈਮਰਨ ਤੋਂ ਪਹਿਲਾਂ, ਮੈਨੂੰ ਹੁਣ ਯਾਦ ਨਹੀਂ ਆ ਰਿਹਾ ਪ੍ਰਾਈਮ ਮਿਨਿਸਟਰ ਕੌਣ ਸੀ ਇੰਗਲੈਂਡ ਦਾ, ਉਹ ਲੇਬਰ ਪਾਰਟੀ ਦਾ, ਉਹ ਮਤਲਬ ਪੂਰਾ ਦਿਵਾਲੀਆ ਕੱਢ ਕੇ ਗਿਆ, ਅਤੇ ਜਦੋਂ ਨਾ ਨਵਾਂ ਟਰੇਜਰਰ ਟੇਬਲ 'ਤੇ ਬੈਠਿਆ ਜਾ ਕੇ ਆਪਣੇ, ਅਤੇ ਉਹਦੇ ਵੱਡੇ ਮੋਹਰੇ ਦਾ ਕਾਗਜ਼ ਲਿਖ ਕੇ ਰੱਖਿਆ ਸੀ ਤਾਂ ਟਰੇਜਰ ਇਜ਼ ਐਮਟੀ ਜਾ ਕੇ ਲਿਖ ਕੇ,
ਸ਼ਾਇਦ ਉਹਨੇ ਨਹੀਂ ਸ਼ਾਇਦ ਉਹਨੇ ਮਨਪ੍ਰੀਤ ਬਾਦਲ ਦੀ ਫੋਟੋ ਲਾਈ,
ਨਹੀਂ
ਖਾਲੀ ਹੈ,
ਮਤਲਬ ਉਹ ਜਾਣ ਲੱਗੇ ਹੈ ਸਾਰਾ ਤਹਿਸ ਨਹਿਸ ਕਰਕੇ ਸਰਕਾਰ।
ਨਹੀਂ ਇਹ ਤਾਂ ਦੇਖੋ ਬਾਈ ਜੀ, ਇਹ ਤਾਂ ਪੋਲੀਟਿਕਸ ਹੈ ਨਾ, ਤੁਸੀਂ ਦੇਖੋ, ਤੁਸੀਂ ਲੇਬਰ ਦੇ ਹੋ, ਲਿਬਰਲ ਦੇ, ਗ੍ਰੀਨ ਹੋ, ਇਹ ਪੋਲੀਟਿਕਸ ਤਾਂ ਰਲ ਕੇ ਚੱਲਦੀ ਨਹੀਂ ਹੈਗੀ। ਪਰ ਮੇਰਾ ਕਹਿਣ ਦਾ ਕੀ ਮਤਲਬ ਹੈ ਵੀ ਜੇ ਤੁਸੀਂ ਇੱਥੇ ਓਪਨ ਮਾਇੰਡਡ ਐਨਾਲਿਸਿਸ ਕਰੋਗੇ ਨਾ, ਵੀ ਪੀਟਰ ਡਟਨ ਆਪਣੀ ਸੀਟ ਵੀ ਹਾਰ ਗਿਆ, ਪੀਟਰ ਡਟਨ ਨੇ ਬਿਨਾਂ ਮਤਲਬ ਦੇ ਜਿਹੜੇ ਮੁੱਦੇ ਸਰਕਾਰ ਨੂੰ ਜਾਂ ਆਮ ਲੋਕਾਂ ਨੂੰ ਜਿਹੜੇ ਨਹੀਂ ਇਫੈਕਟ ਕਰਦੇ, ਪੀਟਰ ਡਟਨ ਉੱਤੇ ਕੰਮ ਕਰ ਰਿਹਾ ਸੀ,
ਜੌਨ ਮੇਜਰ ਸੀ,
ਸਿੰਪਲ ਇਜ਼ ਦੈਟ,
ਡਾਕਟਰ ਸਾਹਿਬ ਕਹਿੰਦੇ। ਤੇ ਦੂਜਾ ਨਾ ਆਪਾਂ ਇਹਦੀ ਗੱਲ ਕਰੀਏ ਪੀਟਰ ਡਟਨ ਦੀ, ਕਿ ਇਹ ਟਰੰਪ ਦੇ ਆਉਣ ਤੋਂ ਬਾਅਦ ਕੀ ਕੀ ਨਹੀਂ ਵਾਪਰਿਆ ਦੁਨੀਆਂ ਦੇ ਵਿੱਚ। ਉਧਰ ਕੰਜ਼ਰਵੇਟਿਵ ਕੈਨੇਡਾ ਦੇ ਹਾਰ ਗਏ, ਐਕਚੁਅਲੀ ਆਪੋਜੀਸ਼ਨ ਲੀਡਰ ਆਪਣੀ ਸੀਟ ਵੀ ਹਾਰ ਗਿਆ।
ਉਹ ਉਹਦਾ ਇੱਕ ਰੀਜ਼ਨ ਹੈ ਭਾਜੀ, ਤੈਨੂੰ ਮੈਂ ਨਾਲੇ ਨਾਲ ਰੀਜ਼ਨ ਦੱਸਦਾ। ਉਸ ਬੰਦੇ ਨੇ ਕੀ ਕੀਤਾ, ਪੋਲੀਅਰ ਉਹਦਾ ਨਾਂ ਹੈਗਾ,
ਪੋਲੀਅਰ
ਉਹਨੇ ਸਿਕਿਉਰਿਟੀ ਕਲੀਅਰੈਂਸ ਲਈ ਗਈ। ਸਿਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲਈ ਫਿਰ, ਕਿਉਂਕਿ ਜਿਹੜੀ ਸਿਕਿਉਰਿਟੀ ਕਲੀਅਰੈਂਸ ਆ ਉਹਦੇ ਵਿੱਚ ਨਾ ਤੁਹਾਡਾ ਸਾਰਾ ਪਿਛਲਾ ਰਿਕਾਰਡ ਆ ਜਾਂਦਾ ਵੀ ਤੁਸੀਂ ਕਿਹਦੇ ਕਿਹਦੇ ਕੰਟੈਕਟਸ ਵਿੱਚ ਰਹੇ ਹੋ। ਤੇ ਜਿਹੜੀ ਉੱਥੋਂ ਦੀ ਸੂਈ ਏਜੰਸੀ ਆ ਉਹਨੇ ਕਿਹਾ ਹੋਇਆ ਸੀ ਵੀ ਇਹ ਜਿਹੜੀਆਂ ਬਾਹਰਲੀਆਂ ਫੋਰਸਿਸ ਆ ਇੱਥੋਂ ਦੀ ਪੋਲਿਟਿਕਸ ਨੂੰ ਅਫੈਕਟ ਕਰ ਰਹੀ ਹੈ। ਈਵਨ ਕਿ ਇੰਡੀਆ ਤਾਂ ਚਲੋ ਹੈਗਾ ਹੀ ਆ, ਚਾਈਨਾ ਵੀ ਅਫੈਕਟ ਕਰ ਰਿਹਾ। ਤੇ ਉਹ ਜਿਹੜੀ ਸਿਕਿਉਰਿਟੀ ਕਲੀਅਰੈਂਸ ਉਹਦੇ ਵਿੱਚ ਇਹ ਸ਼ੋਅ ਹੋ ਜਾਣਾ ਸੀ। ਈਵਨ ਕਿ ਕਈ ਇੰਡੀਅਨ ਕੈਂਡੀਡੇਟਸ ਆ ਉਹਨਾਂ ਨੇ ਸਿਕਿਉਰਿਟੀ ਕਲੀਅਰੈਂਸ ਨਹੀਂ ਲਈ ਤੇ ਉਹ ਵੀ ਹਾਰੇ ਨੇ ਇਸੇ ਗੱਲ ਨੂੰ।
ਅੱਛਾ ਦੇਖੋ,
ਤੇ ਉੱਥੇ ਇੱਕ ਬੰਦਾ ਸੀ, ਉੱਥੇ ਇੱਕ ਬੰਦਾ ਸੀ ਜਿਹਨੂੰ ਜਿਹੜਾ ਮੇਰੇ ਵਰਗਾ ਉਦਾਂ ਹੀ ਭਾਜੀ ਪੇਪਰ ਭਰਾ ਉਹ, ਹਨਾ, ਉਹਨੇ ਪੇਪਰ ਭਰਤੇ ਉਹ ਜਿੱਤ ਗਿਆ, ਉਹਨੂੰ ਪਤਾ ਵੀ ਨਹੀਂ। ਤੇ ਇਹ 6 ਵਾਰੀ ਇਹ ਜਿੱਤਿਆ ਹੋਇਆ ਸੀ ਉੱਥੋਂ ਪੋਲੀਅਰ, 6 ਵਾਰੀ। ਦੇਖੋ ਕਿੱਡੀ ਵੱਡੀ ਸੀਟ ਤੁਸੀਂ ਹਾਰ ਰਹੇ ਹੋ ਆਪਣੀ।
ਦੇਖੋ ਦੂਜਾ ਉਹ ਹਾਰਿਆ, ਜਗਮੀਤ ਹਾਰ ਗਿਆ, ਠੀਕ ਹੈ, ਉਹ ਵੀ
ਹਾਂਜੀ।
ਇੱਧਰ ਆਸਟ੍ਰੇਲੀਆ ਦੇ ਵਿੱਚ ਦੇਖੋ ਪੀਟਰ ਡਟਨ ਹਾਰਿਆ, ਠੀਕ ਹੈ,
ਹਾਂਜੀ।
ਐਡਮ ਬੈਂਟ ਗ੍ਰੀਨ ਦਾ ਲੀਡਰ ਹਾਰ ਗਿਆ,
ਆ ਦੇਖ ਲਓ, ਗ੍ਰੀਨ ਦਾ ਲੀਡਰ ਹਾਰ ਗਿਆ ਬ੍ਰਿਸਬਨ ਚੋਂ। ਗ੍ਰੀਨ ਮੈਲਬਨ ਚ 2 ਸੀਟਾਂ ਲੂਜ਼ ਕੀਤੀਆਂ ਨੇ ਤੇ ਬ੍ਰਿਸਬਨ ਦੇ ਵਿੱਚੋਂ ਇੱਕ ਇਹਨਾਂ ਦਾ ਗ੍ਰੀਨ ਦਾ ਕੈਂਡੀਡੇਟ ਸੀ, ਉਹ ਪਬਲਿਕ ਹਾਊਸਿੰਗ ਲਈ ਬਹੁਤ ਤਕੜਾ ਐਡਵੋਕੇਟ ਸੀ, ਉਹ ਵੀ ਹਾਰ ਗਿਆ। ਦੇਖ
ਉਹ ਵੀ ਹਾਰ ਗਿਆ। ਸੋ ਇਹ ਜਿਹੜੀ ਹੈ ਨਾ ਪੋਲਿਸੀਜ਼ ਹੈ, ਮਤਲਬ ਇਹ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਇੱਦਾਂ ਦੀਆਂ ਚੇਂਜਿਸ, ਮੈਂ ਪਹਿਲਾਂ ਵੀ ਕਿਹਾ ਵੀ ਇੱਕਦਮ ਚੇਂਜਿਸ ਨਹੀਂ ਮੰਗਦੇ ਤੁਸੀਂ, 5% ਰਿਮਿਟੈਂਸ ਤੇ ਟੈਕਸ
ਗ੍ਰੈਜੂਅਲੀ ਹੌਲੀ ਹੌਲੀ
ਹੋਣੀ ਚਾਹੀਦੀ ਹੈ। ਹੁਣ ਦੇਖੋ ਉਧਰ ਉਹ ਕਹਿੰਦਾ ਵੀ ਮੈਂ 5% ਟੈਕਸ ਲਾ ਦੇਣਾ, ਠੀਕ ਹੈ, ਟਰੰਪ। ਇੱਧਰ ਆਸਟ੍ਰੇਲੀਆ ਵਾਲੇ ਉਹ ਤੋਂ ਪ੍ਰਭਾਵਿਤ ਹੋ ਗਏ, ਡਟਨ ਹੋਣੀ ਜਾਂ ਕੈਨੇਡਾ ਵਾਲੇ ਜਾਂ ਗ੍ਰੀਨ ਵਾਲੇ ਕਹਿੰਦੇ ਅਸੀਂ ਵੀ ਲਾਉਣਾ, ਅਸੀਂ ਵੀ ਲਾਉਣਾ। ਜੋ ਉਹਨਾਂ ਨੇ ਇਹ ਰਿਐਕਸ਼ਨ ਕਰ ਰਿਹਾ, ਪੀਪਲ ਡੋਂਟ ਵਾਂਟ ਦਿਸ, ਜੇ ਅਮਰੀਕਾ ਦੀ ਪੋਲਿਸੀ ਆ ਲੈਟ ਇਟ ਬੀ ਦੈਟ। ਪਰ ਗੱਲ ਇਹ ਹੈ ਵੀ ਜਿਹੜੇ ਤਾਂ ਉੱਧਰੋਂ ਬੱਚੇ ਆ ਰਹੇ ਇੱਧਰ ਪੜ੍ਹ ਰਹੇ ਆ, ਇੰਨੀਆਂ ਇੰਨੀਆਂ ਫੀਸਾਂ ਦੇ ਰਹੇ ਆ, 60-70 ਹਜ਼ਾਰ ਡਾਲਰ ਡਿਗਰੀ ਦੇ ਰਹੇ ਆ, ਉਹ ਚੰਗੇ ਲੱਗਦੇ ਨੇ, ਉਹ ਵਧੀਆ ਲੱਗਦੇ ਨੇ, ਠੀਕ ਹੈ। ਪਰ ਜੇ ਕੋਈ ਆਪਣੇ ਭਾਈਵੰਦ ਨੂੰ ਪਿੱਛੇ ਮਾਂ ਬਾਪ ਨੂੰ 100,000 ਡਾਲਰ 2,000 ਡਾਲਰ ਭੇਜ ਵੀ ਦਿੰਦਾ ਆ, ਉਹਦਾ ਖਰਚਾ ਪਾਣੀ ਭੇਜ ਵੀ ਦਿੰਦਾ, ਉੱਥੇ ਸਾਨੂੰ ਟੈਕਸ ਚਾਹੀਦਾ ਆ, ਉੱਥੇ ਟੈਕਸ ਲਾਓ
ਉੱਥੇ ਸਾਨੂੰ ਟੈਕਸ,
ਠੀਕ ਹੈ।
ਟੈਕਸ ਤਾਂ ਤੁਸੀਂ ਫੀਸਾਂ ਦੇ ਪਹਿਲਾਂ ਲਾ ਰਹੇ ਹੋ,
ਉਹ ਤਾਂ ਪਹਿਲਾਂ
ਜੀਐਸਟੀ ਵੀ ਅਗਲਾ ਪੇ ਕਰ ਰਿਹਾ,
ਪਹਿਲਾਂ ਹੀ
ਟੈਕਸ ਵੀ ਪੇ ਕਰ ਰਿਹਾ।
ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਇਨਕਮ ਅਰਨ ਕਰ ਰਿਹਾ, ਪੈਸੇ ਕਮਾ ਰਿਹਾ, ਤੁਸੀਂ ਪਹਿਲਾਂ ਉੱਥੇ 18-20-30% ਪਹਿਲਾਂ ਹੀ ਤੁਸੀਂ ਟੈਕਸ ਲਾਇਆ ਹੋਇਆ, ਜੀਐਸਟੀਆਂ ਉਹ ਦੇ ਰਿਹਾ, ਔਨ ਟੌਪ ਆਫ ਇਟ ਫੇਅਰ ਟੈਕਸ ਤੁਸੀਂ ਮਤਲਬ 4-5 ਥੈਵੇਂ ਜਾ ਕੇ ਫੇਅਰ ਟੈਕਸ ਦੇ ਰਹੇ ਹੋ। ਮਤਲਬ ਇਹ ਪੋਲਿਸੀਜ਼ ਜਿਹੜੀਆਂ ਨੇ, ਜੇ ਕਹੋ ਵੀ ਲੋਕ ਬੇਵਕੂਫ ਹੈ, ਬੇਵਕੂਫ ਨਹੀਂ ਹੈਗੇ, ਸਭ ਸਮਝਦੇ ਨੇ। ਅਤੇ ਇੱਦਾਂ ਹੀ ਹੁਣ ਸੁਪਰ ਇਨੋਵੇਸ਼ਨ ਦਾ ਹੋ ਰਿਹਾ, ਸੁਪਰ ਇਨੋਵੇਸ਼ਨ 'ਤੇ ਟੈਕਸ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਜੇ ਸੁਪਰ ਇਨੋਵੇਸ਼ਨ 'ਤੇ ਟੈਕਸ ਲੱਗੇਗਾ ਤਾਂ ਤੁਸੀਂ ਦੇਖਿਓ ਵੀ ਬਹੁਤ ਸਾਰੇ ਜਿਹੜੇ ਘਰ ਬਣਨੇ ਬੰਦ ਹੋ ਜਾਣਗੇ, ਕਿਉਂਕਿ ਲੋਕ ਸੁਪਰ ਦੇ ਵਿੱਚੋਂ ਘਰ ਬਣਾਉਂਦੇ ਨੇ, ਇਨਵੈਸਟਮੈਂਟਾਂ ਕਰਦੇ ਨੇ, ਅਤੇ ਗੌਰਮੈਂਟ ਨੇ ਫੰਡਿੰਗ ਕਰਨੀ ਹੈ ਫਿਰ, ਗੌਰਮੈਂਟ ਟੈਕਸਪੇਅਰ ਦੇ ਪੈਸੇ ਨਾਲ ਘਰ ਬਣਾਇਆ ਕਰੂਗੀ, ਅਤੇ ਤਾਂ ਲੋਕਾਂ ਨੂੰ ਵੰਡਿਆ ਕਰੂਗੀ, ਅਤੇ ਉਹ ਤਾਂ ਇਹ ਤਾਂ ਪੋਲਿਸੀ ਜਿਹੜੀ ਹੈ, ਲੈਟ ਪਬਲਿਕ ਡਿਸਾਈਡ ਕਿ ਪੈਸੇ ਜਿਹੜੇ ਬਚਾ ਕੇ ਉਹਨੇ ਸੁਪਰ ਇਨੋਵੇਸ਼ਨ 'ਚ ਰੱਖੇ ਹੋਏ ਆ, ਲੋਕਾਂ ਦੇ ਹੀ ਪੈਸੇ ਨੇ, ਸਰਕਾਰ 60 ਸਾਲ
ਉਹਨਾਂ ਦੀ ਉਹਨਾਂ ਦੀ ਰਿਟਾਇਰਮੈਂਟ ਆ, ਤੁਸੀਂ ਥੋੜ੍ਹੀ ਹੈਲਪ ਕਰ ਦੇਣੀ ਐਂਡ ਦੇ ਵਿੱਚ ਉਹਨਾਂ ਨੂੰ ਜਾ ਕੇ। ਤੁਸੀਂ ਪੈਨਸ਼ਨਰ ਨੂੰ ਕਿੰਨਾ ਕਿਤੇ ਪੈਸਾ ਦੇ ਰਹੇ ਹੋ ਵੀ ਜਿਹੜਾ ਤੁਸੀਂ ਕਹਿੰਦੇ ਵੀ ਐਂਡ 'ਚ ਸਾਨੂੰ ਤੁਸੀਂ ਆਪਣਾ, ਕਿਉਂਕਿ ਇੱਕ ਇਹ ਵੀ ਫਰਕ ਪਿਆ ਸੀ ਨਾ ਜਦੋਂ ਟੈਰਿਫ ਲਾਏ ਟਰੰਪ ਨੇ, ਲੋਕਾਂ ਦੇ ਸੁਪਰ 'ਚੋਂ ਪੈਸੇ ਬਹੁਤ ਉੱਡੇ, ਕਿਉਂਕਿ ਇਨਵੈਸਟਮੈਂਟ 'ਤੇ ਫਰਕ ਪੈ ਗਿਆ।
ਸੁਪਰਾਂ 'ਤੇ
ਡਾਓ ਜੋਨਸ 4,000 ਪੁਆਇੰਟ ਥੱਲੇ ਡਿੱਗ ਗਿਆ ਸੀ, ਹੁਣ ਉਹ ਬਹੁਤ ਵੱਡਾ ਫਾਲ ਹੁੰਦਾ ਭਾਜੀ, ਅਤੇ $1 trillion+ ਵਾਈਪ ਆਫ ਹੋ ਗਿਆ ਸੀ ਆਪਣੀ ਸ਼ੇਅਰ ਬਾਜ਼ਾਰ ਦੇ ਵਿੱਚੋਂ। ਹੁਣ ਜਿਹੜੀ ਇਨਵੈਸਟਮੈਂਟ ਲੋਕ ਕਰਦੇ ਨੇ ਸੁਪਰ ਦੇ ਵਿੱਚੋਂ, ਤੁਸੀਂ ਆਪਣਾ ਪੋਰਟਫੋਲੀਓ ਦੇਖ ਲਿਓ, ਉਹਦੇ ਵਿੱਚ ਬਹੁਤ ਪੈਸਾ ਤੁਹਾਡਾ ਉਹ ਕੰਪਨੀਆਂ ਦੇ ਵਿੱਚ ਲੱਗਾ ਹੁੰਦਾ ਜਿਹੜੀਆਂ ਅੱਗਿਓਂ ਕੋਈ ਉਹਨਾਂ ਨੇ ਇਨਵੈਸਟਮੈਂਟਸ ਕੀਤੀਆਂ ਹੁੰਦੀਆਂ ਨੇ, ਜਿੱਦਾਂ ਹੁਣ ਰੀਅਲ ਸਟੇਟ ਵਾਲੀਆਂ ਹੁੰਦੀਆਂ ਨੇ, ਹੋਰ ਕਈ ਹੁੰਦੀਆਂ ਨੇ, ਜੇ ਉਹਨਾਂ ਦਾ ਗ੍ਰਾਫ ਡਿੱਗੂਗਾ ਤੁਹਾਡੇ ਸੁਪਰ ਦਾ ਵੀ ਗ੍ਰਾਫ ਡਿੱਗੂਗਾ।
ਬਿਲਕੁਲ।
ਸੋ ਇਜ਼ ਸਿੰਪਲ ਇਜ਼ ਦੈਟ, ਲਿਬਰਲਸ ਨੂੰ ਐਡੀ ਤਗੜੀ ਸੋਲ ਸਰਚ ਕਰਨੀ ਚਾਹੀਦੀ ਆ ਵੀ ਤੁਸੀਂ ਜਦੋਂ ਵੀ ਕੋਈ ਮੁੱਦਾ ਲੈ ਕੇ ਆਉਂਦੇ ਹੋ, ਇੱਕ ਤਾਂ ਉਹ ਵੀ ਖਰਚੇ ਵਾਲਾ, ਉਹ ਗ੍ਰੀਨ ਉਹਨੂੰ ਚੱਕੀ ਫਿਰਦੇ ਨੇ ਆਪਣੇ ਇਨਵਾਇਰਮੈਂਟ ਨੂੰ, ਇੱਕੋ ਪੋਲਿਸੀ, ਅਤੇ ਜਿਹੜੇ ਲਿਬਰਲਸ ਨੇ ਇਹ ਖਰਚੇ ਨੂੰ ਚੱਕੀ ਫਿਰਦੇ ਨੇ, ਖਰਚੇ ਦੇ ਆਲੇ ਦੁਆਲੇ ਇਹਨਾਂ ਦੀ ਪੋਲਿਸੀਆਂ ਬਣਦੀਆਂ ਨੇ। ਲੇਬਰ ਵਾਲੇ ਫ੍ਰੀ ਨੇ ਇਸ ਚੀਜ਼ ਚ, ਨਹੀਂ ਨਹੀਂ ਲੇਬਰ ਵਾਲੇ ਨਾ, ਲੇਬਰ ਵਾਲੇ ਪਤਾ ਕਿੱਦਾਂ ਫ੍ਰੀ ਨੇ ਤੁਹਾਨੂੰ ਮੈਂ ਦੱਸਦਾ, ਲੇਬਰ ਵਾਲੇ ਉਹਨਾਂ ਨੇ ਐਤਕੀ ਇੰਨਾ ਕੁ ਸਮਾਰਟ ਇਸ ਚੀਜ਼ ਨੂੰ ਖੇਡਿਆ ਨਾ, ਉਹਨਾਂ ਨੂੰ ਪਤਾ ਸੀ ਵੀ ਜਿਹੜੀ, ਕਿਉਂਕਿ ਗ੍ਰੀਨ ਦੀ ਵੋਟ ਸਭ ਤੋਂ ਜ਼ਿਆਦਾ ਪੈਂਦੀ ਯੂਥ ਕੋਲੋਂ, ਉਹਨਾਂ ਨੇ ਉਹ ਵੀ ਵੋਟ ਖੋਲੀ ਇਹਨਾਂ ਤੋਂ, ਉਹ ਕਿੱਦਾਂ ਖੋਈ ਆ, ਉਹ 20% ਹੈਕਸ 'ਤੇ ਇਹਨਾਂ ਨੂੰ ਮਾਫ਼ ਕਰ ਕੀਤਾ, ਅਤੇ ਹੁਣ ਮੇਰੇ ਸਿਰ ਹੈਕਸ ਹੋਵੇ ਤਾਂ ਮੈਂ ਕਿਉਂ ਨਾ ਲੇਬਰ ਨੂੰ ਵੋਟ ਪਾਊਂਗਾ, ਸਿੰਪਲ ਇਜ਼ ਦੈਟ।
ਨਹੀਂ ਉਹ ਤਾਂ
ਮੈਂ ਮੈਂ ਇਕਨੋਮੀ ਦੇ ਵਿੱਚ ਮਾਸਟਰ ਡਿਗਰੀ ਥੋੜੀ ਕੀਤੀ ਵੀ ਮੇਰੀ ਕੰਟਰੀ ਦੀ ਕਿੰਨੀ ਕਿਤੇ ਵੱਧ ਜੂਗੀ, ਡੈਟ ਕਿੰਨੀ ਵੱਧ ਜੂਗੀ, ਆਈ ਡੋਂਟ ਕੇਅਰ ਅਬਾਊਟ ਇਟ। ਆਈ ਕੇਅਰ ਅਬਾਊਟ ਵੀ ਮੇਰੇ ਤੇ ਜੇ ਲੱਖ ਡਾਲਰ ਕਰਜ਼ਾ ਆਇਆ ਤੇ ਉਹਦੇ ਵਿੱਚ 20,000 ਮਾਫ ਹੋ ਰਿਹਾ।
ਸਹੀ ਗੱਲ ਹੈ। ਨਹੀਂ ਬਹੁਤ ਦੇਖੋ ਇਹ ਜਿਹੜਾ ਸਟੂਡੈਂਟ ਦੇ ਉੱਤੇ ਕਰਜ਼ੇ ਹੈ, ਯੂਥ ਦੇ ਉੱਤੇ, ਯੂਥ ਦੇ ਲਈ ਇਹ ਪਾਲਿਸੀ ਸੀਗੀ, ਦੋਨਾਂ ਧਿਰਾਂ ਨੇ ਪ੍ਰੋਮਿਸ ਕੀਤਾ, ਪਰ ਇਨ ਦਾ ਓਵਰਆਲ ਜਿਹੜੀਆਂ ਇੰਨਾ ਗਲਤ ਬਿਆਨਬਾਜ਼ੀ ਜਿਹੜੀ ਪੀਟਰ ਡਟਨ ਨੇ ਦਿੱਤੀ ਉਹਦੇ ਕਰਕੇ ਮੈਂ ਤਾਂ ਉਦਣ ਹੀ ਕਹਿ ਦਿੱਤਾ ਜਿੱਦਣ ਇਹਨਾਂ ਮਤਲਬ ਇਹ ਬਿਆਨ ਦਿੱਤਾ ਸੀ, ਮੈਂ ਘਰੇ ਕਹਿ ਦਿੱਤਾ ਸੀ ਆਪਣੀ ਵਾਈਫ ਨੂੰ, ਮੈਂ ਕਿਹਾ ਗਿਆ ਇਹ ਨਹੀਂ ਜਿੱਤਦਾ ਇੱਥੇ, ਤੇ ਕਿਉਂਕਿ
ਫਿਰ ਇਹਨੇ ਓਰੀਜਨਲਸ ਨੂੰ, ਓਰੀਜਨਲਸ ਨੂੰ ਟਾਰਗੇਟ ਕੀਤਾ, ਵੈਲਕਮ ਟੂ ਦ ਕੰਟਰੀ। ਯਾ ਤੂੰ ਕੀ ਕਰਨਾ ਉਹਦੇ ਵਿੱਚ,
ਇਹਨੂੰ ਲੋੜ ਹੀ ਨਹੀਂ ਸੀ, ਉੱਡਦੇ ਤੀਰ ਇਹਨਾਂ ਨੇ
ਲੋੜ ਹੀ ਨਹੀਂ,
ਚਲੋ
ਉੱਡਦੇ ਤੀਰ ਲਏ ਨੇ। ਤੇ ਉਹ ਜਿਹੜਾ ਐਲਬਨੀਜ਼ੀ ਆ ਉਹ ਉਹਨੇ ਉਹ ਉਹ ਇੰਨਾ ਕੁ ਉਹ ਰਿਹਾ ਨਾ ਵੀ ਜਿੱਦਾਂ ਇੱਕ ਉਹ ਮਹਾਰਾਜਾ ਹੁੰਦਾ ਨਾ ਵੀ ਮਹਾਰਾਜ ਜੀ ਉਹ ਆ ਗਏ ਵੀ ਇੱਥੇ ਆ ਗਏ, ਉਹ ਕਹਿੰਦਾ ਕੋਈ ਨਹੀਂ ਆ ਲੈਣ ਦਿਓ ਆ ਲੈਣ ਦਿਓ, ਉਹ ਨਹਿਰ ਟੱਪ ਹੈ ਕੋਈ ਨਹੀਂ ਆ ਲੈਣ ਦਿਓ ਆ ਲੈਣ ਦਿਓ। ਉਹਨੂੰ ਪਤਾ ਸੀ ਵੀ ਜਦੋਂ ਇਹ ਥੱਕੇ ਟੁੱਟੇ ਆਊਗੇ ਨਾ ਮੇਰੇ ਸਾਹਮਣੇ ਮੈਂ ਉਦੋਂ ਆਪਣੀਆਂ ਪਾਲਿਸੀਆਂ ਡਿਕਲੇਅਰ ਕਰੂੰਗਾ। ਉਹਨਾਂ ਨੇ ਜੋ ਉਹਦੇ ਡਰਾਬੈਕ ਸੀ ਨਾ ਪਾਲਿਸੀਜ਼ 'ਤੇ, ਉਹਨੇ ਰਿਐਕਸ਼ਨਸ ਉਹਦੀ ਉਹਦੀ ਜਿਹੜੀ ਮੀਡੀਆ ਟੀਮ ਸੀ ਜਾਂ ਉਹਦੀ ਜਿਹੜੀ ਕੈਂਪੇਨ ਟੀਮ ਸੀ, ਉਹਨਾਂ ਨੇ ਦੇਖਿਆ ਵੀ ਲੋਕਾਂ ਦੇ ਰਿਐਕਸ਼ਨ ਕੀ ਆ ਰਹੇ ਆ ਇਹਨਾਂ ਨੂੰ। ਜਦੋਂ ਉਹਨਾਂ ਨੇ ਰਿਐਕਸ਼ਨਸ ਨੂੰ ਪਿਕ ਕੀਤਾ ਨਾ, ਰਿਐਕਸ਼ਨਸ ਪਿਕ ਕਰਕੇ ਇਹਨਾਂ ਨੇ ਫਿਰ ਆਪਣੀਆਂ ਪਾਲਿਸੀਆਂ ਨੂੰ ਚੇਂਜ ਕਰਕੇ ਲੋਕਾਂ 'ਚ ਅਨਾਊਂਸ ਕੀਤਾ ਵੀ ਅਸੀਂ ਆਹ ਕਰਾਂਗੇ ਅਤੇ ਲਿਬਰਲਸ ਆਹ ਕਰ ਰਹੇ ਆ।
ਅੱਛਾ,
ਸਿੰਪਲ
ਕੁਛ ਟਿੱਪਣੀਆਂ ਵੀ ਆ ਰਹੀਆਂ ਆਪਾਂ ਨਾਲ ਦੀ ਨਾਲ, ਉਹ ਵੀ ਲੈਣੀਆਂ, ਇੱਕ ਦੋ ਮੁੱਦੇ ਹੋਰ ਵੀ ਨੇ। ਅਤੇ ਗਿਆਨੀ ਸੰਤੋਖ ਸਿੰਘ ਜੀ ਕਹਿੰਦੇ ਨੇ ਹਵਾਲਾ ਤਾਂ ਚੱਲਿਆ ਨਹੀਂ ਤਾਂ ਹਲਵਾ ਹੀ ਚਲਾ ਲੈਣਗੇ।
ਹਵਾਲਾ ਚੱਲਦਾ ਜੀ, ਤੁਸੀਂ ਦੱਸੋ ਕਿੰਨੇ ਪੈਸੇ ਭੇਜਣੇ।
ਹਾਂਜੀ, ਸੁਰਜੀਤ ਬਾਜਾ ਖਾਨਾ ਵੀ ਆ ਗਏ ਨੇ ਆਸਟ੍ਰੇਲੀਆ ਵਾਲੇ ਬ੍ਰਿਸਬਨ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਨਾਲ ਵਿਟ ਸੰਡੇ ਵਾਲੇ ਬਾਈ ਜੀ ਕਹਿੰਦੇ ਨੇ, ਕਹਿੰਦੇ ਸਿੰਧੂ ਨਹਿਰ ਪਾਣੀ 2000 ਸਾਲ ਬਾਅਦ ਬੰਦ ਕੀਤਾ, ਜੋ ਕਿ ਸਰਦੀਆਂ ਵਿੱਚ ਆਉਂਦਾ ਸੀ ਅਕਤੂਬਰ ਤੋਂ ਮਾਰਚ ਤੱਕ, ਅਜੇ ਤੱਕ ਬੰਦ ਹੈ। ਅਸੀਂ ਆਪ ਨਹਿਰ ਪਾਣੀ ਕਣਕ ਲਾਉਂਦੇ ਸੀ ਅਤੇ ਹੁਣ ਸਿਰਫ ਗਰਮੀਆਂ ਵਿੱਚ ਆਉਂਦਾ ਹੈ। ਜੋ ਏਰੀਆ ਆਉਂਦਾ ਸੀ ਲੁਧਿਆਣਾ, ਮੋਗਾ, ਫਿਰੋਜ਼ਪੁਰ ਜ਼ਿਲ੍ਹੇ ਆਉਂਦੇ ਸੀ, ਇਹ ਪਾਣੀ ਹਰਿਆਣਾ ਨੂੰ ਜਾਂਦਾ ਹੈ। ਇਹ ਮੇਰਾ ਖਿਆਲ ਰਾਵੀ ਦਾ ਆ ਰਿਹਾ ਜੀ, ਰਾਵੀ ਦਾ ਪਾਣੀ ਜਿਹੜਾ ਉਹ ਟ੍ਰਾਂਸਫਰ ਕੀਤਾ। ਅਤੇ ਦੂਜੀ ਸਾਡੇ ਬੜੇ ਸਤਿਕਾਰਤ ਡਾਕਟਰ ਕੁਲਦੀਪ ਸਿੰਘ ਏੜੀਆਂ ਵਾਲੇ ਕਹਿੰਦੇ ਨੇ, ਕਹਿੰਦੇ ਕਿ ਪੰਜਾਬ ਦੇ ਪਾਣੀਆਂ ਦੀ ਮੁਸ਼ਕਲ ਦੇ ਜਨਮ ਦਾਤੇ ਤਾਂ ਸਾਡੇ ਸਿਆਸੀ ਲੋਕ ਹਨ। ਮੇਰੀ 2006 ਦੀ ਰਿਪੋਰਟ 'ਤੇ ਬਿਸਤ ਦੁਆਬ ਕਨਾਲ ਨੂੰ ਪੱਕਾ ਕਰਨ ਲਈ ਕ੍ਰਿਸ਼ਨ ਕੁਮਾਰ ਵੱਲੋਂ ਚੀਫ ਸੈਕਟਰੀ ਪੰਜਾਬ ਨੂੰ ਭੇਜੀ ਗਈ। ਸਾਨੂੰ 10 ਸਾਲ ਲੱਗ ਗਏ ਪੱਕੀ ਕਰਨ ਨੂੰ, ਅਣਜਾਣ ਸਿਆਸੀ ਲੋਕਾਂ ਨੇ ਹੀ ਕੜੀਆਂ ਕੀਤੀਆਂ ਨੇ। ਲੰਬੀ ਕਹਾਣੀ ਹੈ, ਫੇਰ ਸਹੀ, ਕੋਈ ਨਹੀਂ, ਇਹਨਾਂ ਨੂੰ ਆਪਾਂ ਕਿਤੇ ਔਨ ਏਅਰ ਲੈ ਕੇ ਹੀ ਸੁਣ ਲਾਂਗੇ।
ਇੱਕ ਨਾ ਮੈਂ ਸਗੋਂ ਇੱਕ ਮੈਨੂੰ ਇੱਕ ਮਿੰਟ ਦਿਓ ਇਹਦੇ ਵਿੱਚ, ਇਹ ਨਾ ਇੱਕ ਮੈਂ ਹੋਰ ਵਿਸ਼ਲੇਸ਼ਕ ਜਿਹੜਾ ਵੀ ਐਨਾਲਿਸਟ ਆਪਾਂ ਕਹਿ ਲਈਏ ਉਹਦੀ ਮੈਂ ਗੱਲ ਸੁਣ ਰਿਹਾ ਸੀ, ਕਹਿੰਦੇ ਵੀ ਜਿਹੜੀਆਂ ਨਹਿਰਾਂ ਪੱਕੀਆਂ ਕਰਨ ਵਾਲਾ ਕੰਮ ਹੈ ਨਾ ਇਹਦੇ ਪਿੱਛੇ, ਚਲੋ ਇਹ ਮੇਰੇ ਨਾਲੋਂ ਵੀ ਇਹਨਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਪਤਾ, ਪਰ ਆਪਾਂ ਐਜ਼ ਅ ਓਪੀਨੀਅਨ ਇਸ ਚੀਜ਼ ਨੂੰ ਕਹੀਏ ਵੀ ਮੁਕਤਸਰ ਅਤੇ ਮਲੋੜ ਦੇ ਇਲਾਕੇ 'ਚ ਨਾ ਸਿਰਫ ਇੱਕ ਵਾਰੀ ਸੇਮ ਆਈ ਸੀ, ਉਹ ਤੋਂ ਪਹਿਲਾਂ ਵੀ ਮੁਕਤਸਰ ਅਤੇ ਮਲੋੜ ਦੇ ਇਲਾਕੇ 'ਚ ਪਾਣੀ ਦਾ ਲੈਵਲ ਬਹੁਤ ਉੱਚਾ ਰਹਿੰਦਾ ਸੀ। ਜਦੋਂ ਸੇਮ ਆ ਗਈ ਉਸ ਤੋਂ ਬਾਅਦ ਕਹਿੰਦੇ ਵੀ ਨਹਿਰਾਂ ਪੱਕੀਆਂ ਕਰ ਦਿਉ, ਹੈ ਨਾ, ਨਹਿਰਾਂ ਪੱਕੀਆਂ ਕੀਤੀਆਂ ਅਤੇ ਉਹਦੇ ਕਰਕੇ ਕੀ ਹੋਇਆ ਵੀ ਆਲੇ ਦੁਆਲੇ ਦੇ ਜਿਹੜੇ ਇਲਾਕੇ ਸੀ ਨਾ ਘੱਟੋ ਘੱਟ 10-15 ਕਿਲੋਮੀਟਰ ਤੱਕ ਉਹਨਾਂ ਦਾ ਜਿਹੜਾ ਜ਼ਮੀਨੀ ਪਾਣੀ ਸੀ ਉਹ ਲੈਵਲ ਥੱਲੇ ਚਲ ਗਿਆ। ਹੁਣ ਇਹਦਾ ਨੁਕਸਾਨ ਵੀ ਹੈਗਾ ਇਸ ਚੀਜ਼ ਨੂੰ ਪੱਕੀ ਕਰਨ ਦਾ, ਇਹ ਚਲੋ ਮੈਂ ਇਹ ਆਪਣੇ ਵੱਲੋਂ ਇੱਕ ਓਪੀਨੀਅਨ ਦੇ ਰਿਹਾ ਵੀ ਇਹਦਾ ਨੁਕਸਾਨ ਵੀ ਹੈਗਾ ਨਹਿਰ ਨੂੰ ਪੱਕੀ ਕਰਨ ਦਾ, ਕਿਉਂਕਿ ਆਪਾਂ ਵੀ ਇੱਥੇ ਦੇਖਿਆ ਵੀ ਆਪਣੀਆਂ ਕੋਈ ਕ੍ਰੀਕਸ ਜਾਂ ਨੋਰਮਲ ਨਹਿਰਸ ਜਿਹੜੀਆਂ ਹੈਗੀਆਂ ਨੇ ਵੱਡੀਆਂ ਕਨਾਲਸ ਨੇ ਉਹਨਾਂ ਨੂੰ ਕੋਈ ਪੱਕਾ ਤਾਂ ਇੱਥੇ ਕਰਦੇ ਨਹੀਂ ਹੈਗੇ, ਉਹ ਜਿੱਦਾਂ ਉਹਨਾਂ ਦਾ ਵਾਟਰਵੇ ਹੈ ਚੱਲ ਰਿਹਾ ਆ। ਸੋ ਆਈ ਡੋਂਟ ਨੋ, ਗੋਰੇ ਸਿਆਣੇ ਨੇ ਕਿ ਆਪਾਂ ਸਿਆਣੇ, ਮੈਨੂੰ ਇਸ ਚੀਜ਼ ਦਾ
ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ, ਮੈਂ ਡਾਕਟਰ ਸਾਹਿਬ ਉਹਨਾਂ ਨਾਲ ਵੀ ਕਿਤੇ ਗੱਲ ਕਰਾਂਗੇ, ਆਪਾਂ ਇਹਨਾਂ ਨੂੰ ਫਸਟ ਹੈਂਡ ਇਨਫੋਰਮੇਸ਼ਨ ਹੋਏਗੀ। ਪਰ ਜਿੱਥੇ ਤੱਕ ਮੇਰੀ ਨੌਲੇਜ ਹੈ ਨਾ ਕਿ ਜਿੱਦਾਂ ਪੰਜਾਬ ਦੇ ਵਿੱਚ ਜਿਹੜੇ ਪਾਣੀ ਹੈ ਉਹ ਨੈਚੁਰਲ ਫਲੋ ਕਰਦੇ ਹੁੰਦੇ ਸੀ ਪਹਿਲਾਂ, ਠੀਕ ਹੈ। ਜਲੰਧਰ ਸ਼ਹਿਰ ਦਾ ਨਾਮ ਪਤਾ ਕਿਉਂ ਜਲੰਧਰ ਹੈ? ਕਿਉਂਕਿ ਉਹ ਜਲ ਦੇ ਅੰਦਰ ਹੈ, ਠੀਕ ਹੈ।
ਹਾਂਜੀ, ਇੱਕ ਇਹਦਾ ਇਹ ਵੀ ਸੀ ਵੀ ਰਾਕਸ਼ਸ ਹੁੰਦਾ ਸੀ ਇੱਕ,
ਨਹੀਂ ਨਹੀਂ ਜਲੰਧਰ
ਇਹ ਬੱਸ ਸਟੈਂਡ ਤੇ ਹਿਸਟਰੀ ਲਿਖੀ ਹੋਈ ਹੈ ਦੀ,
ਲਿਖੀ ਹੋਈ ਹੈ। ਜਲੰਧਰ ਜੋਗੀ ਵੀ ਹੋਇਆ ਆਪਣੇ, ਸਿੱਧ ਜੋਗੀ ਵੀ ਹੋਇਆ ਜਲੰਧਰ। ਤੇ ਜਲੰਧਰ ਦਾ ਅਸਲ ਮਤਲਬ ਹੁਣ ਆਦਮਪੁਰ ਹੈ, ਕਿਉਂ ਠੰਡਾ ਰਹਿੰਦਾ ਸਾਰਿਆਂ ਨੂੰ ਜ਼ਿਆਦਾ? ਕਿਉਂਕਿ ਇਹ ਲੋਅ ਲਾਇੰਗ ਏਰੀਆ, ਇੱਥੇ ਵਾਟਰ ਟੇਬਲ ਬਹੁਤ ਉੱਚਾ ਰਹਿੰਦਾ, ਤਾਂ ਕਰਕੇ ਇਹ ਠੰਡਾ ਰਹਿੰਦਾ ਹੈ। ਜਲੰਧਰ ਦਾ ਨਾਂ ਹੀ ਜਲੰਧਰ ਹੈ, ਕਿਤੇ ਇਹ ਜਲ ਦੇ ਆਲੇ ਦੁਆਲੇ ਆ, ਇਹਦੇ ਆਲੇ ਦੁਆਲੇ ਜਲ ਹੈ। ਤੁਸੀਂ ਇੱਧਰ ਚਲ ਜਾਓ ਭੋਗਪੁਰ ਸਾਈਡ 'ਤੇ ਪਿੰਡਾਂ ਵੱਲ ਦੇਖ ਲਓ, ਤਾਂ ਉਹ ਸਾਰੇ ਹਜੇ ਵੀ ਦੱਸਦੇ ਆ ਕਿ ਪਾਣੀ ਨੋਰਮਲ ਕਰੀਕਾਂ 'ਚ ਫਲੋ ਕਰਦਾ ਹੁੰਦਾ ਸੀਗਾ, ਸਾਰਾ ਕੁਛ ਨੈਚੁਰਲ। ਅਤੇ ਇਸ ਕਰਕੇ ਇਹ ਇਲਾਕੇ ਦਾ ਨਾਂ ਜਲੰਧਰ ਹੈ, ਜਲੰਧਰ ਦੁਆਬ। ਪਰ ਜਦੋਂ ਡੈਮ ਬਣੇ ਨਾ, ਡੈਮ ਦੇ ਬਣਨ ਦੇ ਨਾਲ ਇਹਦੀ ਜਿਹੜੀ ਪਿੱਛੋਂ ਪਹਾੜਾਂ 'ਚੋਂ ਸੀਰਾਂ ਦੀ ਕਨੈਕਸ਼ਨ ਸੀ ਉਹ ਬੰਦ ਹੋ ਗਏ, ਜਿਹੜੇ ਚੋ ਸੀਗੇ, ਅਤੇ ਪਾਣੀ ਜਿਹੜਾ ਆ
ਹਾਂਜੀ
ਉਹ
ਹਾਂਜੀ
ਬੰਦ ਹੋ ਗਿਆ ਅਤੇ ਪਾਣੀ ਚੈਨਲ ਹੋ ਗਿਆ। ਹੁਣ ਰੌਲਾ ਇਹ ਹੈ ਕਿ
ਠੀਕ
ਜਿਹੜਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਜਾਂ ਮਾਲਵੇ ਨੂੰ ਦਿੱਤਾ ਗਿਆ, ਉੱਥੇ ਨੈਚੁਰਲ ਪਾਣੀ ਨਹੀਂ ਆਉਂਦਾ ਪਹਾੜਾਂ ਦਾ, ਉਹ ਰੇਤਿਆਂ ਦੇ ਵਿੱਚੋਂ ਨਿਕਲਦਾ ਹੈ ਅਤੇ ਰੇਤਿਆਂ ਦੇ ਵਿੱਚ ਵਾਟਰ ਲੋਸ ਬਹੁਤ ਜ਼ਿਆਦਾ ਹੁੰਦਾ ਆ। ਜਦੋਂ ਤੁਸੀਂ ਆਰਟੀਫਿਸ਼ਲੀ ਪਾਣੀ ਉੱਥੇ ਲੈ ਕੇ ਜਾ ਰਹੇ ਹੋ, ਉਹ ਨੈਚੁਰਲ ਤਾਂ ਹੈ ਨਹੀਂ, ਤਾਂ ਉਹਦੇ
ਲੋਕ
ਲਈ
ਪਹੁੰਚਣਾ ਨਹੀਂ ਫਿਰ
ਹਾਂ
ਉੱਥੇ
ਉੱਥੇ ਪਹੁੰਚਣਾ ਨਹੀਂ ਹੈਗਾ। ਸੋ ਇਹ ਡਾਕਟਰ ਸਾਹਿਬ
ਇਹ ਆਰਟੀਫਿਸ਼ੀਅਲ ਨਹਿਰ ਆ, ਬਿਸਤ ਦੁਆਬਾ ਨਹਿਰ ਆ, ਆਰਟੀਫਿਸ਼ੀਅਲ ਨਹਿਰ,
ਆਰਟੀਫਿਸ਼ੀਅਲ ਨਹਿਰਾਂ ਨੇ, ਇਹ ਨੈਚੁਰਲ ਕੋਰਸਿਸ ਨਹੀਂ ਹੈਗੇ। ਸੋ ਇਸ ਕਰਕੇ ਇਹ ਵਾਟਰ ਲੋਸ ਨਾ ਹੋਵੇ, ਪੈਸੇ ਦੀ ਬੱਚਤ ਹੋਵੇ, ਔਰ ਜਿੱਥੇ ਫਸਲ ਨੂੰ ਚਾਹੀਦਾ ਉੱਥੇ ਤੱਕ ਪਹੁੰਚੇ ਵੀ, ਉਹ ਜ਼ਿਆਦਾ
ਵੀ
ਜ਼ਰੂਰੀ।
ਉਹ ਆਪਾਂ ਕਹਿ ਲਈਏ ਵੀ ਉਹ ਜਿੱਦਾਂ ਇਰੀਗੇਸ਼ਨ ਵਾਲੇ ਪਾਈਪਸ ਵਾਲਾ ਹਿਸਾਬ ਹੈ ਵੀ ਓਪਨ ਓਪਨ ਵਾਲਾ ਹਿਸਾਬ,
ਬਿਲਕੁਲ।
ਫਿਰ ਉਹਦੇ ਨਾਲ ਨਹੀਂ ਭਾਜੀ, ਫਿਰ ਉਹਦੇ ਨਾਲ ਤਾਂ ਪਾਈਪਸ ਨਹੀਂ ਸਹੀ ਰਹਿ ਗਏ, ਵੀ ਤੁਹਾਡਾ ਫਿਰ ਪਾਣੀ ਦੀ ਜਿਹੜੀ ਵੈਪਰੇਸ਼ਨ ਹੈ ਉਹ ਵੀ ਰੁਕ ਜੂਗੀ
ਨਹੀਂ। ਦੇਖੋ
ਗਰਮੀਆਂ 'ਚ
ਪਾਈਪ ਪਾਈਪ ਦੀ ਜਿਹੜੀ ਗੱਲ ਹੈ ਨਾ, ਪਾਈਪ ਦੇ ਵਿੱਚ ਬਲੋਕੇਜ ਬਹੁਤ ਹੋ ਜਾਂਦੀ, ਦਰਖਤ ਫਸ ਜਾਂਦੇ ਨੇ, ਉਹਦੀ ਮੇਨਟੇਨੈਂਸ ਬਹੁਤ ਔਖੀ ਆ, ਉਹਦੇ ਵਿੱਚ ਮਿੱਟੀ ਜਮ੍ਹਾਂ ਹੋ ਜਾਂਦੀ ਆ ਗੋਲ, ਅਤੇ ਖੈਰ ਇਹਦੇ ਬਾਰੇ ਕਰਾਂਗੇ। ਅਤੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਅਸੀਂ ਜੀ ਬੈੱਡ ਦਾ, ਅਸੀਂ ਨਹਿਰ ਦਾ ਬੈੱਡ ਕੱਚਾ ਰੱਖਿਆ ਹੋਇਆ, ਮੈਂ ਵੀ ਇਹ ਦੇਖਿਆ ਜਿਹੜਾ ਆਪਾਂ ਕਹਿੰਦੇ ਹਾਂ ਨਾ ਕਿ ਸਿਰਫ ਸਾਈਡਾਂ, ਕਿਉਂਕਿ ਸਾਈਡਾਂ ਦੇ ਉੱਤੇ ਮੈਂ ਖੁਦ ਦੇਖਿਆ ਕਿ ਚੂਹੇ ਜਿਹੜੀਆਂ ਡੁੱਡਾਂ ਕੱਢ ਲੈਂਦੇ ਨੇ, ਉਹਨੂੰ ਪਸ਼ੂ ਭੰਨ ਦਿੰਦੇ ਨੇ, ਅਤੇ ਉੱਥੋਂ ਪਾਣੀ ਦੀ ਲੀਕੇਜ ਹੁੰਦੀ ਆ ਅਤੇ ਆਲੇ ਦੁਆਲੇ ਦੀਆਂ ਫਸਲਾਂ ਖਰਾਬ ਹੁੰਦੀਆਂ, ਸੇਮ ਪੈ ਜਾਂਦੀ ਆ। ਸੋ ਇਸ ਕਰਕੇ ਜਿਹੜੀਆਂ ਮੈਂ ਦੇਖੀਆਂ ਨਹਿਰਾਂ ਸਾਡੇ ਨਵੇਂ ਸ਼ਹਿਰ ਇਲਾਕੇ ਦੇ ਵਿੱਚ, ਉਹਦੀਆਂ ਸਾਈਡਾਂ ਪੱਕੀਆਂ ਨੇ ਅਤੇ ਬੈੱਡ ਜਿਹੜੇ ਉਹਦੇ ਕੱਚੇ ਨੇ ਨੀਚੇ, ਅਤੇ ਉੱਥੋਂ ਮਿੱਟੀ ਮਿੱਟੀ ਕੱਢਦੇ ਨੇ। ਸੋ ਇਸ ਕਰਕੇ ਬਲ ਇਹਨਾਂ ਨੂੰ ਆਪਾਂ ਨਾ ਪ੍ਰੋਗਰਾਮ 'ਚ ਕਿਸੇ ਦਿਨ ਲੈ ਕੇ ਆਈਏ,
ਜ਼ਰੂਰ ਜ਼ਰੂਰ,
ਤਾਂ ਕਿ ਸਾਨੂੰ ਫਸਟ ਹੈਂਡ ਜਾਣਕਾਰੀ ਮਿਲੇ, ਕਿਉਂਕਿ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਜਿਹੜੀ
ਮੇਰੇ ਵੱਲੋਂ ਜਿੱਦਾਂ ਉਹ ਕਾਚਕਰੜ ਜਾਣਕਾਰੀ ਉਹ ਸਹੀ ਨਹੀਂ ਹੈਗੀ, ਉਹ ਕਰਨਵੀਰ ਦੇ ਕਹਿਣ ਨੂੰ ਬਹੁਤ ਸਟੀਕ ਜਾਣਕਾਰੀ ਠੀਕ
ਜਾਣਕਾਰੀ। ਸੋ ਇਸ ਕਰਕੇ ਤਾਂ ਹੀ ਕਹਿ ਰਹੇ ਨਾ ਸਟੀਕ ਜਾਣਕਾਰੀ, ਹੁਣ ਸਮਝ ਆ ਗਈ,
ਲੱਭ ਲਿਆ ਨਾ ਅਸੀਂ, ਦੇਖ ਲਓ ਲੱਭ ਲਿਆ ਇਹਦੇ ਵਿੱਚ ਕਾਰਨ।
ਇਹ ਤਾਂ ਸ਼ੁਕਰ ਕਰੋ ਡਾਕਟਰ ਸਾਹਿਬ ਸਾਡੇ ਨਾਲ ਜੁੜੇ ਹੋਏ, ਨਹੀਂ ਤਾਂ ਆਪਾਂ ਗੱਲ ਕਿਤੇ ਹੋਰ ਹੀ ਲਈ।
ਇਹਦਾ ਨੋਬਲ ਪੀਸ ਪ੍ਰਾਈਜ਼ ਵਾਲਾ ਕੋਈ ਚੱਲ ਜਾਣਾ ਇਰੀਗੇਸ਼ਨ ਸਾਨੂੰ ਉੱਪਰ
ਨਾ ਪੱਡਾ ਵੀ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਬਾਕੀ ਆਹ ਦੇਖੋ ਫੀਡਬੈਕ ਆ ਰਹੀ ਹੈ ਸੁਖਵੰਤ ਸਿੰਘ ਦੀ, ਕਹਿੰਦੇ ਅੱਜ ਆਵਾਜ਼ 'ਚ ਗੜਕ ਹੈ ਗਿੱਲ ਸਾਹਿਬ ਦੀ, ਹੋ ਸਕਦਾ ਨਵਾਂ ਮਾਈਕ 'ਚ ਫਰ ਨਹੀਂ, ਮਾਈਕ ਉਹੀ ਹੈ ਸੁਖਵੰਤ ਸਿੰਘ ਜੀ, ਮਾਈਕ ਉਹੀ ਆ, ਪਰ ਇਹ ਹੁਣ ਇਹਨਾਂ ਨੇ ਰੱਖਿਆ ਆ ਜਿੱਦਾਂ ਕਥਾਵਾਚਕ ਸਟਾਈਲ ਦੇ ਨਾਲ, ਤਾਂ ਕਰਕੇ ਗੜਕ ਗੜਕ ਹੈ ਮਾਈਕ 'ਤੇ। ਅਤੇ ਆਪਣੇ ਤੁਹਾਨੂੰ ਫਤਿਹ ਬੁਲਾ ਰਹੇ ਨੇ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਅਮਰੀਕ ਫਲੋਰਾ ਭਾਅ ਜੀ ਵੀ, ਅਤੇ
ਅੱਛਾ ਜੀ ਨੀਂਦ ਵਧੀਆ ਆਉਂਦੀ ਭਾਅ ਜੀ ਉਹਨਾਂ ਨੂੰ,
ਪੂਰੀ ਪੂਰੀ ਐਨ ਟੌਪ ਦੀ ਨੀਂਦ ਆਉਂਦੀ ਉਹਨਾਂ ਨੂੰ, ਅਤੇ ਨੀਂਦਰਾਂ ਤਾਂ ਇੱਦਾਂ ਆ ਵੀ ਦੇਖੋ ਨਿਆਣੇ ਪੜ੍ਹਾ ਕੇ ਫਿਰ ਨੀਂਦਰਾਂ ਤਾਂ ਆਉਣੀ ਹੀ ਹੈ ਨਾ, ਥੱਕ ਹੋ ਜਾਂਦਾ। ਅੱਛਾ ਆਪਾਂ ਨਹਿਰੀ ਪਾਣੀ ਦੀ ਗੱਲ ਕੀਤੀ ਆ ਵੀ ਚਲੋ ਇਹਦੀ ਮੈਨੇਜਮੈਂਟ ਹੋਣੀ ਚਾਹੀਦੀ ਆ, ਪਾਣੀ ਇਹਦੀ ਬੜੀ ਅੰਡਰਲਾਈਨ ਪ੍ਰੋਬਲਮ, ਆਪਾਂ ਕਿਸੇ ਦਿਨ ਇਹਨਾਂ ਨਾਲ ਗੱਲ ਕਰਾਂਗੇ। ਅਤੇ ਪੰਜਾਬ ਦੇ ਵਿੱਚ ਜਿਹੜੀ ਜੁਮਲੇਬਾਜ਼ੀ ਚੱਲ ਰਹੀ ਆ ਪਾਣੀਆਂ ਨੂੰ ਲੈ ਕੇ, ਪੋਲੀਟਿਕਸ ਚੱਲ ਰਹੀ ਆ, ਇੱਕ ਸੇਵੀਅਰ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਮੈਂ ਪਾਣੀਆਂ ਦਾ ਰੱਖ ਆਇਆ, ਮੈਂ ਉਹ ਆਇਆ ਉਹ ਆਇਆ, ਅਤੇ ਦੂਜੀ ਜਿਹੜੀ ਲੜਾਈ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ, ਇਹਦੇ ਵਿੱਚ ਕੇਜਰੀਵਾਲ ਸਾਹਿਬ ਬੜੇ ਐਕਟਿਵ ਨੇ, ਸਿਸੋਦੀਆ ਬੜੇ ਐਕਟਿਵ ਨੇ, ਬਿਆਨ ਦੇ ਰਹੇ ਨੇ, ਪਰ ਲੋਕ ਕੁਐਸਚਨ ਕਰ ਰਹੇ ਨੇ ਵੀ ਇਹ ਤਾਂ ਕੁਛ ਵੀ ਨਹੀਂ ਹੈਗੇ, ਦੇ ਆਰ ਨੋਟ ਈਵਨ ਇਲੈਕਟਿਡ, ਦੇ ਆਰ ਨੋਟ ਈਵਨ ਬਿਲੋਂਗ ਟੂ ਪੰਜਾਬ, ਇਹਦੇ ਬਾਰੇ ਕੀ ਖਿਆਲ ਹੈ?
ਭਾਜੀ ਮੈਂ ਨਾ ਤੁਹਾਡੇ ਅੱਗੇ ਬੇਨਤੀ ਕਰਦਾ, ਇਹ ਦੀਜ਼ ਆਰ ਲਾਈਕ ਟੋਟਲੀ ਯੂਜ਼ਲੈਸ ਟੌਪਿਕਸ, ਉਹ ਸ਼ਿਪ ਸੇਲ ਹੋ ਚੁੱਕਾ, ਇੱਥੇ ਗੱਲ ਕਰਨਾ ਤੁਸੀਂ ਸ਼ਿਪ ਹੋਰ ਦੇਖੋ ਇੱਕ ਆਇਆ ਜਿਹੜਾ ਜਿਹੜੇ 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 ਅਸੀਂ ਅਸੀਂ ਫੰਡ ਰੇਜ਼ਿੰਗ ਕਰ ਕਰਕੇ ਪੈਸੇ ਭੇਜੇ ਨਾ, ਉਹ ਦੁਰਗੇਸ਼ ਪਾਠਕ ਹੁਣੀ ਫਸ ਗਏ ਆ, ਤੇ ਉਧਰੋਂ ਸਸੋਦੀਆ ਫਸ ਗਿਆ,
ਉਹਨਾਂ
ਦੇ ਐਫ ਆਈ ਆਰ ਦਰਜ ਹੋ ਗਈ, ਹੋਰ ਸਾਡੇ ਦਿੱਤੇ ਵੀ ਮਾੜੇ, ਸਾਡੇ ਨਾਂ ਦਿੱਤੇ ਵੀ ਮਾੜੇ,
ਚਲੋ ਨਾਂ ਦਿੱਤੇ ਨਾਲ ਤਾਂ ਬੰਦਾ ਸਾਥ ਦਿੰਦਾ, ਦਿੱਤਿਆਂ ਦੀ ਗੱਲ ਕਰੋ,
ਉਹ ਬੜੇ ਤਗੜੇ ਕੇਸ ਪੈ ਗਏ ਉਹਨਾਂ ਦੇ, ਉਹ ਤਾਂ ਚੱਕਣਗੇ, ਤੇ ਜੇ ਕਿਤੇ ਪ੍ਰੂਵਨ ਹੋ ਗਿਆ ਤੇ ਉਹ ਤਾਂ ਸ਼ਰਾਬ ਲਿਕਰ ਲੁਕਰ ਪਾਲਿਸੀ ਭੁੱਲ ਜਾਓ, ਇਹ ਤਾਂ ਇਹਨਾਂ ਨੂੰ ਤਾਂ ਬੜੇ ਤਗੜੇ ਉਹਨਾਂ ਨੇ ਅੰਦਰ ਕਰਨਾ, ਵੀ ਤੁਸੀਂ ਫੰਡ ਲੈ ਨਹੀਂ ਸਕਦੇ ਬਾਹਰੋਂ, ਤੁਸੀਂ ਕਿਸ ਹਿਸਾਬ ਨਾਲ ਫੰਡ ਲੈ ਕੇ ਆਏ ਹੋ?
ਨਹੀਂ ਉਹ ਤਾਂ ਉਦੋਂ ਫਿਰ ਕਰੋੜਾਂ ਦੇ ਵਿੱਚ ਚੱਲਿਆ ਫੰਡ, ਉਹ ਤਾਂ ਮਤਲਬ ਸਾਰੇ ਚੱਕਣਗੇ, ਤੇ ਗਵਾਹ ਆ, ਉਹਦੇ ਪ੍ਰੂਫ ਨੇ ਫੰਡ ਰੇਜ਼ਿੰਗਾਂ।
ਭਾਈ ਮੈਂ ਤੁਹਾਨੂੰ ਇੱਕ ਕੁਇਕਲੀ ਦੱਸ ਦਵਾਂ, ਭਾਜੀ ਉਹਨਾਂ ਨੇ ਆਵਾਜ਼ ਤੇ ਮੇਰੇ ਕਮੈਂਟ ਕੀਤਾ ਸੀ ਤੇ ਉਸ ਤੋਂ ਬਾਅਦ ਹੀ ਮੇਰੇ ਲੈਪਟਾਪ ਤੇ ਆ ਗਿਆ ਵੀ ਬੈਟਰੀ ਬਹੁਤ ਲੋ ਚੱਲ ਰਹੀ ਆ, ਤੇ ਮੈਂ ਕਿਸੇ ਵੇਲੇ ਵੀ ਗਾਇਬ ਹੋ ਸਕਦਾ।
ਠੀਕ ਆ ਪਿਆਰੇ, ਚੜ੍ਹਾਈ ਆ ਤੁਹਾਡੀ, ਤੇ
ਹਾਂ ਓਲਡ ਕਮੈਂਟੇਟਰ ਕਰਸ ਹੁੰਦੀ ਨਾ, ਉਹ ਵਾਲੀ ਗੱਲ ਹੋ ਗਈ,
ਆਪਣੇ ਆਪ ਹੀ ਹੱਸਦਾ ਹੁੰਦਾ ਸੀ ਵੀ ਹੱਸਦੇ ਹੁੰਦੇ ਵੀ ਜਦੋਂ ਇਹਨੂੰ ਕਾਫੀ ਪੀਣ ਨੂੰ ਦਿਲ ਕਰੇ 7-11 ਜਾਂਦਾ ਹੈ ਨਾ, ਤੇ ਇਹਦੀ ਇਹਦੀ ਕਿਸਮਤ ਇੰਨੀ
ਕਾਫੀ
ਤੇਜ਼,
ਕਿਸਮਤ ਕਹਿੰਦਾ ਉਹਨੂੰ ਮੈਂ।
ਹਾਂ ਇੰਨੀ ਤੇਜ਼ ਕਿਸਮਤ ਹੁੰਦੀ ਆ, ਤੇ ਮੂਹਰੇ ਕਾਫੀ ਮੁੱਕੀ ਹੁੰਦੀ ਆ, ਪਾਣੀ ਹੁੰਦਾ ਆ, ਸ਼ੂਗਰ ਵੀ ਹੁੰਦੀ।
ਉਹ ਘਰੇ ਭਾਜੀ ਮੈਂ ਘਰੇ ਮਸ਼ੀਨ ਰੱਖੀ ਆ, ਉਹ ਕਾਫੀ ਮੈਂ ਸਾਰਾ ਕੁਝ ਚੈੱਕ ਕਰਕੇ ਨਾ ਮੈਂ ਥੱਲੇ ਕੱਪ ਰੱਖਦਾ, ਤੇ ਕਾਫੀ ਕਹਿੰਦੀ ਨਾ ਆਹ ਚੀਜ਼ ਇੱਕ ਹੋਰ ਰਹਿ ਗਈ ਇਹਨੂੰ ਪੂਰਾ ਕਰੋ, ਬੰਦਾ ਕਹਿੰਦਾ
ਅੱਛਾ
ਕਾਫੀ ਤਾਂ ਦੇ ਦਿਓ ਰਾਮ।
ਅੱਛਾ
ਤੇ ਭਾਜੀ ਆਪਾਂ ਨਾ ਇੱਕ ਗੱਲ ਕਰੀਏ, ਮੈਂ ਨਾ ਗੱਲ ਕਰਨੀ ਸੀ ਬੜੀ ਜ਼ਰੂਰੀ, ਵੀ ਇਹ ਜਿਹੜਾ ਤੁਸੀਂ ਇੱਕ 2019 ਤੋਂ ਬਾਅਦ ਤੇ 2025 ਜਿਹੜੇ ਦੋਨੇ ਅਟੈਕ ਹੋਏ ਨੇ ਕਸ਼ਮੀਰ ਦੇ ਵਿੱਚ, ਇਹਦੇ ਵਿੱਚ ਬਹੁਤ ਵੱਡਾ ਇੱਕ ਡਿਫਰੈਂਸ ਆ।
ਅੱਛਾ
2019 'ਚ ਵੈਸਟਰਨ ਕੰਟਰੀਜ਼ ਦੇ ਤੁਸੀਂ ਬਿਆਨ ਕੱਢ ਕੇ ਦੇਖ ਲਓ, ਉਹ ਸਾਰੇ ਇੰਡੀਆ ਦੇ ਨਾਲ ਖੜੇ ਸੀ, ਉਹਨਾਂ ਨੇ ਓਪਨਲੀ ਪਾਕਿਸਤਾਨ ਨੂੰ ਕੰਡੈਮ ਵੀ ਕੀਤਾ ਸੀ। 2025 'ਚ ਬਿਲਕੁਲ ਨਹੀਂ ਕੀਤਾ, ਪਾਕਿਸਤਾਨ ਦਾ ਕਿਤੇ ਨਾਂ ਨਹੀਂ ਆਇਆ। 9 ਤਰੀਕ ਨੂੰ ਉਹਨਾਂ ਨੂੰ ਕਰਜ਼ਾ ਵੀ ਦੇ ਦਿੱਤਾ ਇਹਨਾਂ ਨੇ, ਠੀਕ ਹੈ ਨਾ, ਉਹ ਕਰਜ਼ੇ ਤੋਂ ਬਾਅਦ ਇਹਨਾਂ ਨੇ ਫਿਰ ਚੱਕਿਆ ਵੀ ਹਾਂ ਚੱਕ ਦੋ ਕੰਮ, ਹੈ ਨਾ। ਇਹਦੇ ਪਿੱਛੇ ਭਾਜੀ ਮੈਂ ਤੁਹਾਨੂੰ ਇੱਕ ਮੇਰੀ ਆਪਣੀ ਥਿਊਰੀ ਆ, ਥਿਊਰੀ ਇਹ ਆ ਵੀ ਜਦੋਂ ਭਾਈ ਨਿੱਜਰ ਦਾ ਕਤਲ ਹੋਇਆ ਉੱਥੇ, ਉਹ ਤੋਂ ਬਾਅਦ 4 ਆਈਜ਼ ਜਾਂ 5 ਆਈਜ਼ ਜਿਹੜੀਆਂ ਨੇਸ਼ਨਸ ਨੇ, ਉਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਵੀ ਇੰਡੀਆ ਇਹ ਵਾਲੇ ਕੰਮ ਕਰ ਰਿਹਾ। ਤੇ ਨਿਊਯਾਰਕ ਦੇ ਵਿੱਚ ਇਹਨਾਂ ਜਦੋਂ ਅਟੈਂਪਟ ਕੀਤੀ ਆ ਪੰਨੂ ਦੇ ਕਤਲ ਦੀ, ਉਹ ਵੀ ਬੰਦਾ ਫੜਿਆ ਗਿਆ, ਹੈ ਨਾ। ਤੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਇੰਡੀਆ ਦੀ ਟਰੱਸਟਵਰਦੀਨੈਸ ਬਾਕੀ ਕੰਟਰੀਆਂ ਨਾਲ, ਵੈਸਟਰਨ ਕੰਟਰੀਆਂ ਨਾਲ, ਉਹ ਕੋਲ ਮੁੱਕ ਗਈ। ਤੇ ਹੁਣ ਟਰੰਪ ਨੇ ਵੀ ਆਪਣੀਆਂ, ਜੇ ਟਰੰਪ ਹੋ ਗਿਆ ਜਾਂ ਜਿਹੜਾ ਸੈਕਟਰੀ ਆਫ ਸਟੇਟਸ ਆ ਉਹ ਵੀ ਹੋ ਗਿਆ, ਜੇਡੀ ਵੇਨਸ ਹੋ ਗਿਆ, ਉਹਨਾਂ ਸਾਰਿਆਂ ਨੇ ਇੱਕੋ ਸੈਂਟੈਂਸ ਵਿੱਚ ਇੰਡੀਆ ਦੇ ਪਾਕਿਸਤਾਨ ਨੂੰ ਯੂਜ਼ ਕੀਤਾ ਆ, ਵੀ ਇੰਡੀਆ ਨੂੰ ਡਿਫਰੈਂਸ਼ੀਏਟ ਕਿਤੇ ਨਹੀਂ ਕੀਤਾ ਪਾਕਿਸਤਾਨ, ਜਦਕਿ ਪਾਕਿਸਤਾਨ ਉਹਨਾਂ ਨੂੰ ਵੀ ਪਤਾ ਵੀ ਟੈਰਰਿਸਟ ਸਟੇਟ ਹੈ, ਵੀ ਟੈਰਰਿਜ਼ਮ ਨੂੰ ਉਹ, ਈਵਨ ਕਿ ਇਮਰਾਨ ਖਾਨ ਨੇ ਔਨ ਰਿਕਾਰਡ ਮੰਨਿਆ, ਕਹਿੰਦਾ ਸਾਨੂੰ, ਮੈਨੂੰ ਤਾਂ ਪਤਾ ਹੀ ਨਹੀਂ ਹੈਗੀਆਂ ਵੀ ਕਿੰਨੀਆਂ ਸੰਸਥਾਵਾਂ ਨੇ, ਮੈਨੂੰ ਤਾਂ ਕਿਸੇ ਨੇ ਦੱਸਿਆ ਵੀ ਸਾਡੇ ਤੋਂ 50 ਤੋਂ ਵੱਧ ਬੈਠੇ ਨੇ ਇੱਥੇ, ਉਹਨੇ ਆਹ ਮੰਨਿਆ।
ਫੰਡਿੰਗ ਵੀ ਉਧਰੋਂ ਆ ਰਹੀ ਹੈ
ਪਰ ਇਹ ਹੁਣ ਦੇਖੋ, ਹੁਣ ਤੁਸੀਂ ਦੇਖੋ ਇਹ ਬਹੁਤ ਵੱਡੀ ਕੂਟਨੀਤਿਕ ਫੇਲੀਅਰ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਨਹੀਂ, ਵੀ ਸਾਨੂੰ ਇੰਡੀਆ ਨੂੰ ਪਾਕਿਸਤਾਨ ਦੇ ਨਾਲ ਬਿਲਕੁਲ ਇੱਕੋ ਟੇਬਲ ਤੇ ਬਹਿ ਕੇ ਕੰਪੇਅਰ ਕੀਤਾ ਜਾ ਰਿਹਾ।
ਨਹੀਂ ਦੇਖੋ, ਉਹ ਤਾਂ ਜਿਹੜੀ ਮੈਲਿਸ ਹੈ ਵੈਸਟਰਨ ਕੰਟਰੀਜ਼ ਦੀ, ਜਿਹੜੀ ਸ਼ਰਾਰਤ ਹੈ, ਉਹ ਤਾਂ ਰਹਿਣੀ ਰਹਿਣੀ ਆ। ਇਹ ਪੁਆੜੇ ਵੀ ਉਹਨਾਂ ਦੇ ਹੀ ਪਾਏ ਹੋਏ ਨੇ ਫਰੋਮ ਡੇ 1, ਜਿਹੜੀਆਂ ਲੀਕਾਂ ਖਿੱਚੀਆਂ ਹੋਈਆਂ, ਇਹ 1937 ਜਾਂ 38 ਤੋਂ ਸ਼ੁਰੂ ਹੋਇਆ ਹੈ ਕੰਮ, ਇਹ ਇਹਨਾਂ ਦੀਆਂ ਹੀ ਪੁਆੜੇ ਵੀ ਨਹੀਂ, ਪਾੜ ਪਾੜ ਰੱਖਣੇ ਨੇ ਇਹਨੀ। ਇਹਨਾਂ ਨੂੰ ਇੱਦਾਂ ਆ ਵੀ ਜੇ ਇਹ ਫਿਰ ਪੰਜਾਬ ਇਕੱਠਾ ਹੋ ਗਿਆ ਇਹ ਤਾਂ ਸਾਨੂੰ ਪੈਣਗੇ, ਖਤਰਾ ਪੈਣਗੇ। ਇਸੇ ਕਰਕੇ ਜਿਹੜੀ ਵੈਸਟ ਦੀ ਪਾਲਿਸੀ ਆ ਕਿ ਨਾ ਤਾਂ ਮਿਡਲ ਈਸਟ 'ਚ ਕੋਈ ਸਮਰਾਜ ਪੈਦਾ ਹੋਣ ਦੇਣਾ, ਪਰਸ਼ੀਆ ਵਰਗਾ ਜਾਂ ਇਰਾਨ
ਓਟੋਮੈਨ, ਓਟੋਮੈਨ ਜਿਹੜਾ ਸਮਰਾਜ ਸੀ ਉਹ ਉੱਥੋਂ ਹੀ ਪੈਦਾ ਹੋਇਆ ਸੀ, ਓਟੋਮੈਨ ਦੇ ਜਾਣ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਹੀ ਦੇਸ਼ ਬਣਾਏ ਸੀ।
ਹਾਂ, ਤੇ ਇਸ ਕਰਕੇ ਨਾ ਤਾਂ ਉਹ ਮੁੜ ਕੇ ਤੁਰਕੀ ਨੂੰ ਖੜਾ ਹੋਣ ਦੇਣਾ ਚਾਹੁੰਦੇ, ਨਾ ਇਰਾਨ ਨੂੰ, ਨਾ ਸੀਰੀਆ ਨੂੰ, ਕੋਈ ਮਹਾਰਾਜ ਨਹੀਂ ਬਣਨਾ। ਇਸੇ ਕਰਕੇ ਪੰਜਾਬ ਨੂੰ ਇਹਨਾਂ ਨੇ ਇਸ ਹਿਸਾਬ ਨਾਲ ਵੰਡਿਆ ਹੋਇਆ। ਸੋ ਇਹ ਲੜਾਉਂਦੇ ਹੀ ਰਹਿਣਗੇ, ਇਹਨਾਂ ਦੀਆਂ ਬਹੁਤਾਂ ਆਪਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ। ਪਰ ਰੌਲਾ ਇਹ ਹੈ ਵੀ ਜਦੋਂ ਇਹ ਬਿਆਨ ਦਿੰਦੇ ਨੇ, ਠੀਕ ਹੈ, ਹੁਣ ਦੇਖੋ ਰਫੇਲ ਸਿੱਟ ਲਿਆ ਜੀ, ਆਪਣੇ ਆਪ ਇੰਜੀਨੀਅਰ ਪੈਦਾ ਕਰ ਲਏ, ਅਜੇ ਤੱਕ ਕੋਈ ਇੰਟੈਲੀਜੈਂਸ ਆਫਿਸਰ ਨਹੀਂ ਪਤਾ ਲੱਗਿਆ ਵੀ ਕੌਣ ਸੀਗਾ। ਕੋਈ ਇੰਟੈਲੀਜੈਂਸ ਆਫਿਸਰ ਫਰਾਂਸ ਦਾ ਦੱਸਦਾ ਵੀ ਸਾਡਾ ਜਹਾਜ਼ ਵੀ ਨਹੀਂ ਸਿੱਟ ਲਿਆ, 9% ਉਹਨਾਂ ਦੇ ਸ਼ੇਅਰ ਗਿਰੇ। ਅਸਲ 'ਚ ਕੀ ਹੈ, ਉਹ F-35 ਵੇਚਣਾ ਚਾਹੁੰਦੇ ਅਮਰੀਕਾ ਵਾਲੇ ਇੰਡੀਆ ਨੂੰ, ਔਰ ਇੰਡੀਆ ਹੋਰ ਰਫੇਲ ਲੈਣਾ ਚਾਹੁੰਦਾ ਆ। ਸੋ ਇਹ ਇੱਕ ਇਹਦੇ ਵਿੱਚੋਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਰਫੇਲ ਦਾ ਤਾਂ ਜੀ ਬਹੁਤ ਮਾੜਾ
ਸਮਾਨ ਹੀ ਵੇਚਣਾ ਇਹਨਾਂ ਨੇ,
ਸਮਾਨ ਹੀ ਵੇਚਣਾ। ਸੋ ਉਹ ਫਰਾਂਸ ਵਾਲਿਆਂ ਦਾ ਸੌਦਾ ਵਿਕ ਰਿਹਾ, ਅਮਰੀਕਾ ਵਾਲਿਆਂ ਦਾ ਵਿਕ ਨਹੀਂ ਰਿਹਾ। ਸੋ ਇਸ ਕਰਕੇ ਉਹਨਾਂ ਨੇ F-35 ਜਿਹੜੇ ਆ ਉਹ ਵੇਚਣਾ। ਪਰ ਰੌਲਾ ਇਹ ਆ ਵੀ ਬਾਂਦਰਾਂ ਦੀ ਜਿਹੜੇ ਬਿੱਲੀਆਂ ਦੀ ਲੜਾਈ 'ਚ ਬਾਂਦਰ ਸੂਤ ਲਾ ਰਿਹਾ, ਉਹ ਚਾਈਨਾ ਵਾਲੇ ਨੇ ਆਪਣਾ ਸੌਦਾ ਵੇਚ ਜਾਣਾ, ਆਪਣਾ ਵੀ ਸਾਡਾ ਵਿਕ ਗਿਆ ਜੀ ਸਾਡੇ।
ਚਾਈਨਾ 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 ਵਾਲੇ 86% ਫੰਡ ਕਰ ਰਹੇ ਨੇ ਪਾਕਿਸਤਾਨ ਦੀ ਆਰਸਨਲ ਨੂੰ, 86%।
ਚਲੋ ਉਹ ਵੀ ਗੱਲ ਹੈ, ਪਰ ਜਿਹੜੀ ਗਰਾਊਂਡ ਰਿਐਲਿਟੀਜ਼ ਹੈ ਨਾ, ਮੇਰੀ ਆਰਮੀ ਵਾਲੇ ਇੱਕ ਦੋਸਤ ਨਾਲ ਗੱਲ ਵੀ ਹੋ ਰਹੀ ਸੀ, ਆਮ ਰਿਐਲਿਟੀ ਇਹ ਨਹੀਂ ਹੈਗੀ ਜੋ ਅਸੀਂ ਮੀਡੀਆ 'ਚ ਸੁਣ ਰਹੇ ਹਾਂ। ਜਿਹੜੀਆਂ ਇੰਡੀਆ ਦੀਆਂ ਜੇ ਆਪਾਂ ਸੀਰੀਅਸਲੀ ਗੱਲਾਂ ਕਰੀਏ ਤਾਂ ਬਹੁਤ ਜ਼ਿਆਦਾ ਪ੍ਰਸੀਜਨ ਅਟੈਕ ਹੋਏ ਨੇ, ਮਤਲਬ ਡੋਟ ਪੁਆਇੰਟ 'ਤੇ ਜਿੱਥੇ ਦੇਣਾ, ਮਤਲਬ ਇਹ ਚੀਜ਼ਾਂ ਦੇਖਣ ਵਾਲੀਆਂ। ਇੱਦਾਂ ਨਹੀਂ ਵੀ ਹਵਾ 'ਚ ਛੱਡੇ ਜਾ ਰਹੇ ਅਤੇ ਅੱਧੇ ਲਓ ਜੀ ਗੁਰਪ੍ਰੀਤ ਗਿੱਲ ਹੋਣੀ ਤਾਂ ਬੁਲਾ ਗਏ ਫਤਿਹ। ਚਲੋ ਜਦੋਂ ਇਹ ਜੁੜਨਗੇ ਤਾਂ ਫਿਰ ਆਪਾਂ ਗੱਲਾਂ ਕਰਾਂਗੇ, ਪਰ ਸਮਾਂ ਵੀ ਬਹੁਤ ਥੋੜ੍ਹਾ ਰਹਿ ਗਿਆ। ਗੈਰੀ ਨੱਥ ਹੁਣੀ ਪ੍ਰੋਗਰਾਮ 'ਚ ਜੁੜੇ ਸਨ, ਕਹਿੰਦੇ ਨੇ ਕਿ ਮਾਲਵੇ ਵਿੱਚ ਵੀ ਪਾਣੀ ਬਹੁਤ ਨਹਿਰਾਂ ਨਾਲ ਹੀ ਪਹੁੰਚਿਆ, ਮੇਰੇ ਪਿੰਡ ਵੀ ਨਹਿਰ ਆਉਂਦੀ ਆ, ਅੱਗੇ ਬਠਿੰਡਾ ਝੀਲਾਂ ਬਣ ਜਾਂਦੀਆਂ ਨੇ, ਉਸ ਦੀਆਂ ਉਹ ਨਹਿਰ ਦਾ ਪਾਣੀ ਬਠਿੰਡਾ ਸ਼ਾਇਦ ਵਾਟਰ ਵਰਕਸ ਵਿੱਚ ਕਲੀਨ ਕਰਕੇ ਪੀਣ ਲਈ ਵਰਤਿਆ ਜਾਂਦਾ ਸੀ, ਖੇਤੀ ਲਈ ਤਾਂ ਹੈ ਹੀ। ਨਹਿਰਾਂ ਦੀਆਂ ਸਾਈਡਾਂ ਵੀ ਪੱਕੀਆਂ, ਉਹ ਜਦ ਟੁੱਟ ਜਾਂਦੀਆਂ ਸੀ ਤਾਂ ਕੱਚੀਆਂ ਸੀ, ਬਹੁਤ ਪ੍ਰੋਬਲਮ ਸੀ। ਇਹ ਬਹੁਤੀਆਂ ਨਹਿਰਾਂ ਅੰਗਰੇਜ਼ਾਂ ਨੇ ਬਣਾਈਆਂ ਸੀ। ਹਾਂਜੀ, ਇਹ ਜਿਹੜਾ ਇੱਕ ਤਾਂ ਗੱਲ ਕਰਾਂਗੇ ਡਾਕਟਰ ਸਾਹਿਬ ਨਾਲ, ਬੜੇ ਮਤਲਬ ਸਰਵੇ ਕਰਕੇ ਬਣਾਇਆ ਹੋਇਆ ਸੀ ਅਤੇ ਇਹਨੂੰ ਪੱਕੀਆਂ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ। ਸੁਖਵੰਤ ਸਿੰਘ ਕਹਿੰਦੇ ਨੇ ਕਿ ਜੇ ਫੰਡ ਜ਼ਿਆਦਾ ਤਾਂ ਟਰੰਪ ਨਾਲ ਕੋਈ ਡੀਲ ਕਰਾਈਏ। ਠੀਕ ਹੈ ਜੀ। ਮਨਿੰਦਰ ਸਿੰਘ ਕਹਿੰਦੇ ਨੇ ਕਿ ਪਤੇ ਜੀ, ਅਤੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਹੁਸ਼ਿਆਰਪੁਰੀਏ ਹਰਕੀਰ ਸੰਧਰ ਅਜੀਤ ਵਾਲੇ ਇਹ ਵੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ। ਅਤੇ ਦਿਲ ਵਾਲੀ ਗੱਲ ਗਰੁੱਪ ਦੇ ਵਿੱਚ ਗੁਰਿੰਦਰ ਵਰਜੀਨੀ ਵਾਲੇ ਕਹਿੰਦੇ ਨੇ ਕਿ ਅਮਰੀਕਾ ਦੇ ਟ੍ਰੇਡ ਵਾਰ ਬਾਰੇ ਚਾਨਣਾ ਪਾਓ। ਇਹ ਕੱਲ੍ਹ ਨੂੰ ਆਪਾਂ ਇਹਦੇ ਬਾਰੇ ਡਿਟੇਲ ਗੱਲ ਕਰਾਂਗੇ। ਜਤਿੰਦਰ ਕੌਲ ਜੀ ਸਾਡੇ ਨਾਲ ਜੁੜੇ ਨੇ ਸਮਰਾਲੇ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਪਿਆਰਿਓ, ਕਈ ਵਾਰੀ ਮੈਸੇਜ ਰਹਿ ਜਾਂਦਾ ਆ, ਇਸ ਕਰਕੇ ਮਾਫੀ ਚਾਹੁੰਦਾ ਹਾਂ, ਕਿਉਂਕਿ ਇੰਨੇ ਚੈਨਲਸ ਮੈਨੇਜ ਕਰਨੇ, ਮੈਂ ਇਕੱਲਾ ਬੰਦਾ ਹਾਂ ਅਤੇ ਅਸੀਂ ਮੈਨੇਜ ਕਰ ਰਹੇ ਹਾਂ, ਵੀਡੀਓ ਵੀ, ਆਡੀਓ ਵੀ, ਮੈਸੇਜਿਸ ਵੀ ਅਤੇ ਹੋਰ ਜਾਣਕਾਰੀਆਂ ਵੀ। ਸੋ ਮਾਫੀ ਚਾਹੁੰਦੇ ਹਾਂ ਕਿ ਅਗਰ ਕੋਈ ਮੈਸੇਜ ਰਹਿ ਗਿਆ ਤਾਂ ਮਾਫੀ ਆ। ਅਤੇ ਇੰਦਰਜੀਤ ਬੱਟੂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਨੇ। ਅਤੇ ਅਸੀਂ ਪ੍ਰੋਗਰਾਮ ਸਮਾਪਤੀ ਵੱਲ ਨੂੰ ਲੈ ਕੇ ਜਾ ਰਹੇ ਹਾਂ, ਅਤੇ ਕੱਲ੍ਹ ਨੂੰ ਫਿਰ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਨਗੇ ਸਵੇਰ ਨੂੰ, ਅਤੇ ਅਸੀਂ ਬਹੁਤ ਸਾਰੀਆਂ ਸਾਂਝਾਂ ਪਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਹੋਰ ਬਹੁਤ ਮਸਲੇ ਨੇ, ਗੱਲਾਂ ਬਾਤਾਂ ਕਰਾਂਗੇ, ਉਹਨਾਂ 'ਤੇ ਹਾਸਾ ਮਜ਼ਾਕ ਵੀ ਹੋਏਗਾ, ਸੀਰੀਅਸ ਸੋਸ਼ਲ ਮੁੱਦੇ ਵੀ ਕਰਾਂਗੇ, ਪਰਿਵਾਰਕ ਮੁੱਦੇ। ਸੋ ਸਾਡੇ ਨਾਲ ਜ਼ਰੂਰ ਜੁੜਿਓ। ਇਹ ਪ੍ਰੋਗਰਾਮ ਥੋੜ੍ਹੀ ਦੇਰ ਬਾਅਦ ਪੋਡਕਾਸਟ ਦੇ ਵਿੱਚ ਪਾ ਦਿੱਤਾ ਜਾਊਗਾ, ਤੁਸੀਂ ਦੁਬਾਰਾ ਇਹਨੂੰ ਸੁਣ ਸਕਦੇ ਹੋ। ਵੀਡੀਓ ਕਾਸਟ ਆਲਵੇਜ਼ ਸਾਡਾ ਪਿਆ ਹੀ ਹੁੰਦਾ ਆ, ਉਹ ਵੀ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ ਕਿਸੇ ਵੀ ਟਾਈਮ ਦੇ ਵਿੱਚ। ਸੋ ਪਿਆਰਿਓ, ਮੈਨੂੰ ਦਿਓ ਇਜਾਜ਼ਤ, ਅਤੇ ਆਪਾਂ ਫਿਰ ਕੱਲ੍ਹ ਮਿਲਾਂਗੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸੰਗੀਤ ਜਿਹੜਾ ਚੱਲਦਾ ਰਹੇਗਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।